ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਸੋਚ ਰਿਹਾ ਸੀ ਵੀ ਤਾਏ ਹੋਰੀ ਪਤਾ ਨੀ ਆਉਣਗੇ ਕਿ ਨਹੀਂ, ਮੈਨੂੰ ਲੱਗਦਾ ਵੀ ਸੀ ਸ਼ਾਇਦ ਅੱਜ ਲੇਟ ਹੋ ਗਏ। ਉਹ ਲੇਟ ਤਾਂ ਪੁੱਤ ਮੈਂ ਹੋ ਜਾਣਾ ਸੀ, ਥੋੜੀ ਜਿਹੀ ਸਰੋਂ ਸੀ ਜਾਣ ਵਾਲੀ ਜੀ। ਉਹ ਮੈਨੂੰ ਤੇਜੋਵਾਲਾ ਵੀ ਆਪ ਤੂੰ ਉੜ ਚੱਲਿਆ ਮਾਰ ਕੇ ਉਡਾਰੀ ਤੇ ਸਾਨੂੰ ਇਸੇ ਪਾ ਲਿਆ, ਤੂੰ ਵਾਲ ਪਾ ਕੇ ਇੱਥੇ ਰੱਖ ਲਿਆ। ਉਹ ਜਿੱਦਾਂ ਕਹਿੰਦੇ ਵੀ ਜੱਟ ਨੇ ਪਿਆ ਲਈ ਲੱਸੀ ਤੇ ਗੱਲ ਨੂੰ ਪਾ ਲਈ ਰੱਸੀ। ਉਹ ਆਇਆ ਲੱਸੀ ਤੇ ਦੋ ਰੋਟੀਆਂ ਪਿਆ ਕੇ ਤੇ ਆਪ ਨੂੰ ਸਾਨੂੰ ਸਾਰੀ ਦਿਹਾੜੀ ਇੱਥੇ ਡਾਹ ਛੱਡਿਆ ਤੇ ਜਿੱਦਾਂ ਲਾਖਾ ਤੇ ਬਗਾ ਡਾਏ ਹੁੰਦੇ ਤੇ ਆਪ ਨੂੰ ਉੜ ਕੇ ਲਿਆ
ਜੀ।
ਉਹ ਮੈਂ ਗਿਆ ਵੀ ਤੇਜਾ ਸਿਉਂ ਮੈਂ ਆ ਗਿਆ ਪੰਜਾਂ ਮਿੰਟਾਂ ਚ, ਉੱਥੇ ਮੈਨੂੰ ਉਡੀਕਦੇ ਹੋਣਗੇ
ਜੀ।
ਉਹ ਮੈਂ ਕਿਹਾ ਵੀ ਉਹ ਉਡੀਕਣ ਜਾਂ ਨਾ ਉਡੀਕਣ ਤੇ ਮੈਂ ਤੇ ਉਹਨਾਂ ਨੂੰ ਉਡੀਕ ਦਾਂਗੇ ਨਹੀਂ
ਜੀ,
ਕਿਉਂਕਿ ਪੁੱਤ ਉਡੀਕ ਇੱਕ ਤਰਫਾ ਤੋੜਾਂਗੇ ਆ। ਮੇਰਾ ਚਿੱਤ ਨੀ ਲੱਗਦਾ ਉਹ ਸਿਰਫ ਬੈਠੇ ਦਾ, ਮੈਨੂੰ ਐ ਹੁੰਦਾ ਵੀ ਮੈਂ ਕਿਹਾ ਵੀ ਜੇ ਮੈਂ ਨਾ ਗਿਆ ਰੇਡੂਏ ਤੇ ਧਿਆਨ ਮੇਰਾ ਇਧਰ ਹੋਣਾ
ਜੀ,
ਤੇ ਨਾ ਮੈਂ ਹਿੱਸੇ ਜੋਗਾ ਤੇ ਨਾ ਮੈਂ ਉਸੇ ਜੋਗਾ ਜਿਹੜਾ ਬੰਦਾ ਧਿਆਨ ਦੇ ਤੌਰ ਤੇ ਹੋਰ ਕਿਤੇ ਤੇ ਸਰੀਰਕ ਤੌਰ ਤੇ ਹੋਰ ਕਿਤੇ ਉਹਦਾ ਨਾ ਕੰਮ ਇਧਰ ਰਾਸ ਨਾ ਉਧਰ
ਜੀ
ਭਾਈਏ ਹੋਰੇ ਕਹਿੰਦੇ ਹੁੰਦੇ ਸੀ ਕਾਕਾ ਯਾਦ ਫਿਰ ਡਾਕਾ ਤੋੜੋ ਨਾ ਜੇ ਤੋੜਨਾ ਵੀ ਜਿੱਥੇ ਤੁਸੀਂ ਹੈ ਉਥੇ ਘੱਟ ਤੋਂ ਘੱਟ ਰਹੋ
ਜੀ
ਇਹ ਕੋਈ ਆਪਣੇ ਨੀ ਬੜ ਵਡੇਰੇ ਸਾਨੂੰ ਪਹਿਲਾਂ ਦੇ ਸਮਝਾ ਗਿਆ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਸਾਨੂੰ ਪਹਿਲ ਦੇ ਆਧਾਰ ਤੇ ਪਹਿਲਾਂ ਦੱਸਿਆ ਸੀ ਵੀ ਜਿੱਥੇ ਵੀ ਤੁਸੀਂ ਰਹੋ ਨਾ ਉਹ ਮਨ ਤੁਹਾਡਾ ਉਸੇ ਵਾਸਤੇ ਰਹਿਣਾ ਚਾਹੀਦਾ
ਜੀ ਇਹ ਤਾਂ ਤਾਜੀ ਗੱਲ ਤੁਹਾਡੀ ਸਹੀ ਆ
ਉਹ ਜਦੋਂ ਨਵਾਜ਼ ਦੀ ਗੱਲ ਕੀਤੀ ਸੀ ਜਦੋਂ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਜੇ ਹਰੇਕ ਧਰਮ ਨੂੰ ਮੰਨਦੇ ਆ ਬਾਬਾ ਜੀ ਆਓ ਚਲੋ ਫਿਰ ਸਾਡੇ ਨਾਲ ਨਮਾਜ਼ ਪੜ੍ਹੋ ਤੇ ਮਹਾਰਾਜ ਨੇ ਕਿਹਾ ਵੀ ਚਲੋ ਫਿਰ ਉਹ ਪੜਾਂਗੇ ਤੇ ਜ਼ਰੂਰ ਜੇ ਤੁਸੀਂ ਪੜੋਗੇ ਨਾਲ ਪੜਾਂਗੇ ਉਹ ਨਿਤ ਪੜ੍ਹਨੇ ਆ ਉਹ ਗੱਲ ਹੋਵੇ ਕਿ ਨਾ ਉਹਨਾਂ ਦੇ ਚਿੱਤ ਚਿੱਤੇ ਕੋਈ ਹੋਰ ਸੀ ਤੇ ਮਹਾਰਾਜ ਨੇ ਜਦੋਂ ਨਵਾਜ਼ ਨਾ ਪੜ੍ਹੀ ਤੇ ਉਹਨਾਂ ਕਿਹਾ ਵੀ ਤੁਸੀਂ ਸਾਨੂੰ ਕਿਹਾ ਸੀ ਵੀ ਨਵਾਜ਼ ਪੜ੍ਹਨੀ ਨਾਲ ਉਹ ਆਂਦੇ ਪੜ੍ਹ ਤੇ ਲੈਂਦੇ ਜੇ ਤੁਸੀਂ ਪੜ੍ਹਦੇ ਕੋਈ ਅਰਬੀ ਘੋੜੇ ਖਰੀਦੀ ਜਾਂਦਾ ਕਿਸੇ ਨੂੰ ਇਹ ਡਰ ਆ ਵੀ ਕੋਈ ਬਿਸ਼ੇਰੀ ਨਾ ਡਰ ਜਿਵੇਂ ਖੂਹ ਚ ਕਿਸੇ ਨੂੰ ਕੋਈ ਦਾ ਡਰ ਕਿਸੇ ਨੂੰ ਕਿਸੇ ਦਾ ਫਿਰ ਉਹਨਾਂ ਨੂੰ ਚੇਤੇ ਚੇਤੇ ਆਇਆ ਕਿਉਂਕਿ ਦੁਨੀਆਂ ਨੂੰ ਸਮਝਾਉਣ ਦੇ ਲਈ ਮਹਾਰਾਜ ਆਏ ਸਨ ਸਮਝਾਇਆ ਵੀ ਬੜੇ ਸਰਲ ਤਰੀਕੇ ਨਾਲ
ਜੀ
ਜੇ ਆ ਪਾਣੀ ਦੀ ਗੱਲ ਹੋਈ ਆ ਵੀ ਪਾਣੀ ਦੇਣ ਲੱਗ ਪਿਆ ਸੂਰਜਾਂ ਨੂੰ ਤੇ ਉਦੋਂ ਉਹਨਾਂ ਨੇ ਸਰਲ ਸਮਝਾਇਆ ਵੀ ਇਹ ਸਿਰਫ ਇੱਕ ਗੱਲਾਂ ਬਣੀਆਂ ਜੇ ਤੁਸੀਂ ਵਾਕਿਆ ਹੀ ਕੁਛ ਕਰਨਾ ਦੁਨੀਆਂ ਦੇ ਉੱਤੇ ਤੇ ਤੁਹਾਨੂੰ ਤੁਰ ਫਿਰ ਕੇ ਦੀਨ ਦੁਖੀਆਂ ਦਾ ਉਹ ਭਲਾ ਕਰਨਾ ਤਾਂ ਪਊਗਾ ਜੇ ਤੁਸੀਂ ਕਿਸੇ ਭੁੱਖੇ ਨੂੰ ਰੋਟੀ ਖਵਾਤੀ ਧਿਆਏ ਨੂੰ ਪਾਣੀ ਪਿਆਤਾ ਇਹਦਾ ਫਲ ਮਿਲਣਾ ਇਹ ਥੋੜੀ ਵੀ ਚੱਕ ਲਿਆ ਪਾਣੀ ਸੂਰਜ ਨੂੰ ਦੇਤਾ ਤੇ ਇਹਦੇ ਨਾਲ ਤੁਹਾਨੂੰ ਫਲ ਮਿਲ ਜਾਊ ਉਹ ਜੋ ਕਹਿੰਦੇ ਸੀਗੇ
ਜੀ
ਕਹਿੰਦੇ ਸੀਗੇ ਵੱਡ ਵਡੇਰਿਆਂ ਨੂੰ ਸਾਡਿਆਂ ਨੂੰ ਪਾਣੀ ਮਿਲਦਾ ਉਹ ਹੁਣ ਵੀ ਮਹਾਰਾਜ ਤੋਂ ਪਹਿਲਾਂ ਕਹਿੰਦੇ ਸੀ ਵੀ ਜਿਹੜੇ ਦੁਨੀਆਂ ਤੋਂ ਚੱਲ ਗਿਆ ਉਹਨਾਂ ਨੂੰ ਤੁਸੀਂ ਪਾਣੀ ਕੁਛ ਨਹੀਂ ਇਹਦਾ ਤਾਂ ਫਿਰ ਅਸੀਂ ਖੇਤਾਂ ਨੂੰ ਲਾ ਕੇ ਵੇਖ ਲੈਂਦੇ ਖੇਤਾਂ ਨੂੰ ਨਹੀਂ ਲੱਗਾ ਪਰ ਮਤਲਬ ਉਹਨਾਂ ਦਾ ਇਹ ਸੀ ਵੀ ਜਿਉਂਦਿਆਂ ਨੂੰ ਕਿਉਂਕਿ ਜਿਹੜਾ ਲੰਗਰ ਦੀ ਪ੍ਰਥਾ ਮਹਾਰਾਜ ਜੀ ਨੇ ਜਦੋਂ ਸ਼ੁਰੂ ਕੀਤੀ ਜਦੋਂ ਜਿਹੜੇ ਸਾਧੂ ਆਏ ਸੀ ਕਿਉਂਕਿ ਜਿਹੜਾ ਤੁਰਦਾ ਫਿਰਦਾ ਨਾ ਸਾਧੂ ਕੀ ਤੁਰ ਫਿਰ ਕੇ ਦੁਨੀਆਂ ਦੇ ਵਿੱਚ ਵੀ ਜਾਂਦੇ ਉਹਨਾਂ ਦੇ ਗੁਣ ਗਿਆਨ ਸੀ ਤੇ ਜਿਹੜਾ ਕੋਈ ਵੀ ਤੁਰੂ ਫਿਰੂਗਾ ਨਾ ਦੁਨੀਆਂ ਦੇ ਵਿੱਚ ਉਹਨਾਂ ਨੂੰ ਸਮਝ ਲੱਗਦੀ ਦੁਨੀਆਂ ਦੀ ਉਹਨਾਂ ਨੇ ਇਹਨੂੰ ਪ੍ਰਸ਼ਾਦਾ ਛਕਾਇਆ ਵੀ ਇਹਦੇ ਨਾਲ ਕੋਈ ਪੁੰਨ ਵਾਲਾ ਕੰਮ ਹੈ ਨੀ ਜੇ ਭੁੱਖੇ ਨੂੰ ਪ੍ਰਸ਼ਾਦਾ ਛਕਾ ਦਈਏ ਤੇ ਧਿਆਏ ਨੂੰ ਪਾਣੀ ਪਿਆ ਦਈਏ ਨਾ
ਜੀ
ਇਹਨੂੰ ਵੱਡਾ ਨਾ ਕੋਈ ਪੁੰਨ ਹੋਇਆ ਤੇ ਨਾ ਕੋਈ ਹੋਣਾ ਤੇ ਬਾਕੀ ਸਭ ਗੱਲਾਂ ਵੀ ਫਜ਼ੂਲੀਆਂ ਤੇ ਉਸ ਤੋਂ ਬਾਅਦ ਜੋ ਮਹਾਰਾਜ ਨੇ ਸਿਧਾਂਤ ਦਿੱਤੇ ਸਾਨੂੰ ਅੱਜ ਵੀ ਦੇਖ ਲਾ ਸ਼ਬੀਲਾ ਵੀ ਆਪਾਂ ਦਿਉਂਦੇ ਹਾਂ ਸਿੱਖ ਧਰਮ ਦੇ ਵਿੱਚ ਹੀ ਆ ਹਾਲਾਂਕਿ ਧਰਮ ਇਨਸਾਨੀਅਤ ਦਾ ਜੇ ਵੇਖਿਆ ਜਾਵੇ ਤੇ ਉਸ ਤੋਂ ਉੱਪਰ ਕੋਈ ਨੀ ਤੇ ਇੱਥੇ ਆਪਣੇ ਧਰਮ ਦੇ ਵਿੱਚ ਇਨਸਾਨੀਅਤ ਦੇ ਬਾਬਿਆਂ ਨੇ ਸਿਖਾਈ ਆ ਉਹਨਾਂ ਨੇ ਊਚ ਨੀਚ ਭੇਦ ਭਾਵ ਅਮੀਰ ਗਰੀਬ ਜਾਤ ਪਾਤ ਕੇ ਧਰਮ ਵੀ ਨੀ ਦੇਖਿਆ ਕੋਈ ਵੀ ਆਵੇ ਕੋਈ ਮੁਸਲਮਾਨ ਭਾਈਚਾਰੇ ਦਾ ਹੋਵੇ ਉਹਨਾਂ ਨੂੰ ਵੀ ਪ੍ਰਸ਼ਾਦਾ ਜੇ ਕੋਈ ਹਿੰਦੂ ਭਾਈਚਾਰੇ ਦਾ ਤੇ ਉਹਨਾਂ ਨੂੰ ਜੇ ਕੋਈ ਕ੍ਰਿਸਚਨ ਆ ਉਹਨਾਂ ਨੂੰ ਵੀ ਜੇ ਨਾ ਉਹ ਕਿਉਂਕਿ ਧਰਮ ਨਹੀਂ ਉਹਨਾਂ ਨੇ ਕਿਹਾ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਤੇ ਇਹ ਇੱਕ ਐਸਾ ਧਰਮ ਜਿਹੜਾ ਉਹਨਾਂ ਨੇ ਚਲਾਇਆ ਜਿਹਨੂੰ ਆਪਾਂ ਅੱਜ ਵੀ ਵੇਖੋ ਬੜਾ ਮਾਨ ਸਨਮਾਨ ਮਿਲਦਾ ਤੇ ਦਸਵੇਂ ਪਾਤਸ਼ਾਹ ਜੀ ਨੇ ਉਹ ਫਿਰ ਪੰਥ ਜਿਹੜਾ ਖਾਲਸਾ ਪੰਥ ਵਿਸਾਖ ਆ ਨਾ ਪੁੱਤ
ਜੀ
ਵਿਸਾਖ ਤੇ ਖਾਲਸਾ ਪੰਥ ਦੀ ਜਿਹੜੀ ਆ ਸਿਰਜਣਾ ਕੀਤੀ ਜਿਹੜਾ ਗੁਰੂ ਨਾਨਕ ਪਾਤਸ਼ਾਹ ਜੀ ਨੇ ਏਕਤਾ ਲਿਆਂਦੀ ਮਨੁੱਖਤਾ ਦੇ ਵਿੱਚ ਸ਼ੁੱਧਤਾ ਦੀ ਗੱਲ ਕੀਤੀ ਜਿਹਦੇ ਵਿੱਚ ਪਿਓਰਿਟੀ ਦੀ ਗੱਲ ਕੀਤੀ ਜਿਹਦੇ ਵਿੱਚ ਕੋਈ ਵੀ ਰਲਾ ਨਾ ਹੋਵੇ ਨਾ ਮਨ ਦੇ ਵਿੱਚ ਕਿਸੇ ਤਰੀਕੇ ਦਾ ਭੇਦ ਭਾਵ ਹੋਵੇ ਕਿਸੇ ਵੀ ਲੈ ਕੇ ਕਿਉਂਕਿ ਜੇ ਕੋਈ ਚਾਹੇ ਅਕਬਰ ਸੀ ਉਹ ਵੀ ਬੈਠ ਕੇ ਭੋਜਨ ਖਾਊ ਜੇ ਕੋਈ ਰਾਹਗੀਰ ਆ ਉਹ ਵੀ ਕੋਈ ਵਜ਼ੀਰ ਆ ਉਹ ਵੀ ਕੋਈ ਮੁਸਾਫਰ ਆ ਉਹ ਵੀ ਇਹ ਜਿਹੜਾ ਦਸਵੇਂ ਪਾਤਸ਼ਾਹ ਜੀ ਨੇ ਮਗਰੋਂ ਫਿਰ ਖਾਲਸਾ ਪੰਥ ਇੱਕ ਚਲਾਇਆ ਜਿਸ ਦੇ ਵਿੱਚ ਖਾਲਸ ਨਾਮ ਸ਼ੁੱਧਤਾ ਦਾ ਤੇ ਸ਼ੁੱਧਤਾ ਜਿਹੜੀ ਅੱਜ ਵੀ
ਜੇ ਦੀਨ ਦੁਨੀਆਂ ਦੇ ਵਿਚ ਕਿਤੇ ਵੀ ਕਿਸੇ ਮੁਲਕ ਚ ਚਲ ਜਾ, 250 ਮੁਲਕ ਹੋਣਗੇ ਤੇ ਤੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨੀ ਵੀ ਭਾਈ ਤੁਹਾਡਾ ਧਰਮ ਕੀ ਹੈ, ਤੁਹਾਡੇ ਸਿਧਾਂਤ ਕੀ ਆ, ਤੁਹਾਡਾ ਰਹਿਣ ਸਹਿਣ ਕਿਸ ਤਰ੍ਹਾਂ ਦਾ। ਨਾ ਬੰਦਾ ਵੇਖ ਕੇ ਦੱਸ ਦੂਗਾ ਵੀ ਆਹ ਖਾਲਸਾ ਹੀ ਆਉਂਦਾ ਤੇ ਖਾਲਸੇ ਦੇ ਸਿਧਾਂਤ ਉਹ ਹਰੇਕ ਜਾਣਦਾ ਹੀ ਆ। ਹੁਣ ਭਾਵੇਂ ਉਹ ਕਿਸੇ ਮੁਲਕ ਦਾ ਵੀ ਰਾਜਾ ਕਿਉਂ ਨਾ ਹੋਵੇ, ਹੁਣ ਤੇ ਰਾਜ ਭਾਗ ਗਏ ਆ, ਹੁਣ ਤੇ ਜਿਹੜੇ ਰਾਸ਼ਟਰਪਤੀ ਦੌਰ ਹੋ ਗਿਆ ਸ਼ੁਰੂ, ਉਹਦੇ ਵਿਚ ਵੀ ਹਰੇਕ ਕੋਈ ਐਸਾ ਮੇਰੇ ਹਿਸਾਬ ਨਾਲ ਕੋਈ ਦੇਸ਼ ਦਾ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਨਹੀਂ, ਕਿਹਨੂੰ ਪਤਾ ਨਾ ਹੋਵੇ ਵੀ ਇਹ ਜਿਹੜੇ ਖਾਲਸਾ ਦੇ ਸਿਧਾਂਤ ਕੀ ਆ ਵੀ ਇਹ ਕਿਸ ਤਰੀਕੇ ਦੇ ਨਾਲ। ਹੁਣ ਤੇ ਇੱਕ ਖਾਲਸਾ ਐਡ ਆ, ਉਹ ਵੀ ਦੇਖੋ ਕਿੰਨਾ ਭਲਾ ਨੇਕੀ ਕਰਦੀ ਹੈ, ਜੇ ਕਿਤੇ ਵੀ ਕੋਈ ਹਾਲਾਤ ਖਰਾਬ ਕਾਬੂ ਬੇਕਾਬੂ ਹੋ ਜਾਣ ਕਿਤੇ ਵੀ ਮੁਲਕ ਦੇ, ਭੁੱਖ ਮਰੀ ਫੈਲ ਜਾ, ਕੋਈ ਰੋਟੀ ਦੀ ਕੋਈ ਪਾਣੀ ਦੀ ਤੰਗੀ ਹੋ ਜਾ, ਉਹ ਪਹੁੰਚ ਜਾਂਦੇ ਤੇ ਦੀਨ ਦੁਨੀਆਂ ਦੇ ਵਿਚ ਹੋਰ ਵੀ ਪਹਿਚਾਣ ਬਣੀ ਹੈ, ਕਿਉਂਕਿ ਜੋ ਸਿਧਾਂਤ ਸਾਡੇ ਗੁਰੂਆਂ ਨੇ ਦਿੱਤੇ ਉਹਨਾਂ ਨੂੰ ਅੱਗੇ ਚਲਾਉਂਦੇ ਭਾਈ ਵੀ ਨੇਕੀ ਕਰੋ ਭਲਾ ਕਰੋ, ਜਿੱਥੇ ਜ਼ਰੂਰਤ ਆ ਭਾਵ ਪਾਣੀ ਦੀ ਪਾਣੀ ਪਹੁੰਚਾਓ, ਜਿੱਥੇ ਭੋਜਨ ਦੀ ਭੋਜਨ। ਕਿਉਂਕਿ ਮੈਂ ਉਦਣ ਵੀ ਗੱਲ ਕਰਦਾ ਸੀ ਜ਼ਰੂਰਤਾਂ ਬੰਦੇ ਦੀਆਂ ਬੜੀਆਂ ਸੀਮਤ ਆ ਤੇ ਪਰ ਖੁਆਇਸ਼ਾਂ ਬੰਦੇ ਦੀਆਂ ਅਸੀਮਤ ਆ, ਖੁਆਇਸ਼ਾਂ ਪੂਰੀਆਂ ਕਰਨ ਵਾਲਾ ਕੋਈ ਵੀ ਨਹੀਂ, ਇੱਕ ਰੱਬ ਤੋਂ ਬਗੈਰ ਤੇ ਨਾ ਤੈਨੂੰ ਕੋਈ ਟੱਕਰ ਨਹੀਂ ਜਿਹੜਾ ਕਹੋ ਮੈਂ ਖੁਆਇਸ਼ਾਂ ਪੂਰੀਆਂ ਤੁਹਾਨੂੰ। ਹਾਲਾਂਕਿ ਮਾਂ ਬਾਪ ਸਦਾ ਇਹ ਵਿਸ਼ਵਾਸ ਬੱਚੇ ਨੂੰ ਦਿਵਾਉਂਦੇ ਆ ਕਿ ਮੈਂ ਤੁਹਾਡੀਆਂ ਖੁਆਇਸ਼ਾਂ ਪੂਰੀਆਂ ਕਰੂ, ਹਾਲਾਂਕਿ ਕਰਦੇ ਵੀ ਨੇ, ਪਰ ਖੁਆਇਸ਼ ਕਦੇ ਵੀ ਪੂਰੀ ਕਿਸੇ ਦੀ ਹੋ ਸਕਦੀ ਨਹੀਂ, ਕਿਉਂਕਿ ਜੇ ਨਿਆਣੇ ਨੇ ਬਸਤਾ ਮੰਗਿਆ ਤੇ ਕਿਤਾਬਾਂ, ਕਿਤਾਬਾਂ ਮੰਗੀਆਂ ਤੇ ਪੈਨ, ਪੈਨ ਮੰਗੇ ਤੇ ਪਤਾ ਨੀ ਕੀ ਕੀ। ਇੱਕ ਬੱਚੇ ਦੀਆਂ ਖੁਆਇਸ਼ਾਂ ਨੀ ਤੁਸੀਂ ਪੂਰੀਆਂ ਕਰ ਸਕਦੇ, ਬੰਦੇ ਵੱਡੇ ਦੀਆਂ ਜੇ ਕਿਉਂ ਘੜ ਗਈਆਂ ਨਾ, ਬੁਢਾਪੇ ਚ ਘੜ ਜਾਣੀਆਂ, ਬੁਢਾਪੇ ਚ ਉਦੋਂ ਵੀ ਦੁਗਣੀਆਂ ਤਿਗਣੀਆਂ ਹੋ ਜਾਂਦੀਆਂ, ਜਿੰਨੀਆਂ ਜਵਾਨ ਦੀਆਂ ਖੁਆਇਸ਼ਾਂ ਉਹਦੀਆਂ ਉਦੋਂ ਵੀ ਜ਼ਿਆਦੀਆਂ ਬੁਢਾਪੇ ਜੀ। ਤੇ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਸ਼ਾਇਦ ਕਿਸੇ ਨੂੰ ਲੱਗਦਾ ਹੋ ਵੀ ਖਾ ਜਿੱਦਾਂ ਜਿੱਦਾਂ ਬੰਦਾ ਵੱਡਾ ਹੁੰਦਾ ਜਾਂਦਾ ਤੇ ਉਹਦੀਆਂ ਸ਼ਾਇਦ ਖੁਆਇਸ਼ਾਂ ਹੀ ਘੱਟ ਜਾਂਦੀਆਂ, ਜੋ ਅੰਤ ਵੇਲੇ ਨਹੀਂ ਰਹਿੰਦੀਆਂ। ਅੰਤ ਵੇਲੇ ਤੇ 3600 ਖੁਆਇਸ਼ਾਂ ਲੈ ਕੇ ਬੰਦਾ ਪੂਰਾ ਹੁੰਦਾ ਤੇ ਉਹੋ ਖੁਆਇਸ਼ਾਂ ਅਗਲਾ ਜਨਮ ਫੇਰ ਕਰਾ ਦਿੰਦੀਆਂ ਜੀ। ਮਹਾਰਾਜ ਨੇ ਬਾਣੀ ਦੇ ਵਿਚ ਦੱਸਿਆ ਨਾ ਵੀ ਜਿਹੜੀ ਆਖਰੀ ਸਮੇਂ ਚ ਖੁਆਇਸ਼ ਆ ਉਹ ਕਿਹੜਾ ਕਿਹੜਾ ਤੇ ਕੀ ਅਗਲੇ ਜਨਮ ਚ ਬਣਦਾ, ਉਹ ਆਪਾਂ ਸੁਣਨੇ ਆ ਬਾਣੀ ਚ ਵੀ ਆਖਰੀ ਟਾਈਮ ਦੀ ਜੋ ਸਾਡਾ ਮਨ ਹੋਊ। ਅੱਛਾ ਉਹ ਤਾਂ ਹੈ ਹੀ ਹੈ, ਬਾਕੀ ਖੁਆਇਸ਼ ਜਿਹੜੀ ਆ ਉਹ ਅਗਲਾ ਜਨਮ ਲਵਾ ਦਿੰਦੇ ਜੀ। ਤੇ ਇਹਨੂੰ ਖਤਮ ਕਰਨ ਦਾ ਇੱਕੋ ਹੀ ਹੱਲ ਆ, ਉਹ ਹੈ ਵੀ ਅਸੰਤੁਸ਼ਟੀ। ਤੇ ਸੰਤੁਸ਼ਟੀ ਮਿਲਣੀ ਕਿੱਥੋਂ ਆ, ਉਹ ਤਾਂ ਆਪਾਂ ਜੇ ਕਿਤੇ ਲੱਭਣ ਚੱਲ ਜਾਈਏ, ਕੋਈ ਜੰਗਲਾਂ ਜਾਣ ਦੀ ਲੋੜ ਨਹੀਂ, ਨਾ ਕਿਸੇ ਚਿੱਲੇ ਕਰਨ ਦੀ ਲੋੜ ਆ, ਨਾ ਭੁੱਖ ਹੜਤਾਲਾਂ ਹੀ ਕਰਨ ਦੀ ਲੋੜ ਆ। ਉਹ ਮਹਾਰਾਜ ਨੇ ਸਰਲ ਸ਼ਬਦਾਂ ਚ ਦੱਸਤਾ ਵੀ ਨਾਮ ਜਦੋਂ ਤੁਸੀਂ ਜਪੋਗੇ ਤੇ ਤੁਹਾਡੇ ਚ ਇੱਕ ਸਹਿਜਤਾ ਆਊਗੀ ਜੀ। ਜਦੋਂ ਤੁਹਾਡੇ ਚ ਸਹਿਜਤਾ ਆ ਗਈ, ਉਹ ਸਮਝ ਲਓ ਵੀ ਤੁਹਾਡੇ ਦੇ ਵਿਚ ਖੁਆਇਸ਼ਾਂ ਖਤਮ ਹੋਣੀਆਂ ਸ਼ੁਰੂ ਹੋ ਗਈਆਂ। ਜਿਵੇਂ ਇਸੇ ਤਰੀਕੇ ਦੀਆਂ ਖੁਆਇਸ਼ਾਂ ਇੱਕ ਘਾਹ, ਜਿਵੇਂ ਲਾ ਲਓ ਵੀ ਆਪਾਂ ਝੋਨਾ ਲਾਇਆ ਤੇ ਉਹਦੇ ਚ ਘਾਹ ਹੀ ਘਾਹ ਹੋ ਗਏ ਜੀ। ਤੇ ਜੇ ਤੇ ਤੁਸੀਂ ਝੋਨਾ ਚਾਹੁੰਦੇ ਆ ਚੰਗਾ ਹਰਿਆ ਭਰਿਆ, ਚੰਗੀਆਂ ਮੁੰਜਰਾਂ ਲੱਗਣ ਦੀ, ਚੰਗਾ ਝਾੜ ਹੋਵੇ ਤੇ ਘਾਹ ਮਾਰਨਾ ਪਊ ਜੀ। ਤੇ ਜੇ ਕਹੋਗੇ ਵੀ ਭਾਈ ਘਾਹ ਚੰਗਾ ਵਧੇ ਫੁੱਲੇ ਤੇ ਝੋਨਾ ਮਾਰਨਾ ਪਊ, ਝੋਨਾ ਤੇ ਮਾਰੀ ਜਾਣਾ ਜਦੋਂ ਨਾ ਆਪਾਂ ਘਾਹ ਨੂੰ ਵਧਿਆ ਜੀ। ਇਸੇ ਤਰੀਕੇ ਦੇ ਨਾਲ ਚੰਗੇ ਗੁਣ ਬੰਦੇ ਦੇ ਖਤਮ ਹੋਣ ਲੱਗ ਜਾਂਦੇ, ਜਿਹੜੀਆਂ ਖੜੀਆਂ ਖੁਆਇਸ਼ਾਂ ਇਹ ਚੰਗੇ ਚੰਗੇ ਗੁਣਾਂ ਨੂੰ ਦਿੰਦੀਆਂ ਮਾਰ। ਤੇ ਜੇ ਇਸ ਮਨ ਦੇ ਵਿਚ ਜੇ ਤੂੰ ਹੁਣ ਖੇਤ ਸੁਣਨਾ ਛੱਡ ਦੇ ਜੀ, ਉਦੋਂ ਕਿਤੇ ਵੇਖਿਆ ਹੋਣਾ ਘਾਹ ਹੀ ਘਾਹ ਹੋ ਜਾਂਦਾ ਜੀ। ਤਾਇਆ ਜੀ ਵਾਕਿਆ ਸਹੀ ਗੱਲ, ਉੱਥੇ ਕੋਈ ਬੀਜਣ ਥੋੜਾ ਆਉਂਦਾ, ਜਾਂ ਕੋਈ ਆਪਣਾ ਗਵਾਂਢੀ ਛੇਟਾ ਦੇ ਜਾਂਦਾ, ਜਾਂ ਆਪਣਾ ਕੋਈ ਲੱਗਦੀ ਵਾਲਾ ਛੇਟਾ ਦੇ ਦਿੰਦਾ ਵੀ ਕਹਿੰਦਾ ਹੋਈ ਚਲੋ ਘਾਹ ਹੁੰਦਾ ਰਹੂਗਾ ਆਪੇ ਲੱਗੇ ਰਹਿਣਗੇ ਖੁਦ। ਘਾਹ ਆਪਣੇ ਆਪ ਪੈਦਾ ਹੋ ਜਾਂਦਾ ਜੀ, ਇਹਨੂੰ ਪੈਦਾ ਕਰਨ ਦੀ ਲੋੜ ਨਹੀਂ। ਤੇ ਜੇ ਤੂੰ ਉਹਦੇ ਵਿਚ ਕਣਕ ਲਾਉਣੀ ਹੈ ਤੈਨੂੰ ਪੈਦਾ ਕਰਨੀ ਪਊ, ਛਟਾ ਤੈਨੂੰ ਬੀਜ ਖਿਲਾਰਨਾ ਪਊ, ਜੇ ਝੋਨਾ ਲਾਉਣਾ ਤੇ ਤੈਨੂੰ ਉਹਦੇ ਵਿਚੋਂ ਪਨੀਰੀ ਪੱਟ ਕੇ ਲਾਉਣੀ ਪਊ। ਜੇ ਤੂੰ ਉਹਦੇ ਚ ਕੱਦੂ ਲਾਉਣੇ ਆ, ਬਤਾਊ ਲਾਉਣੇ ਆ, ਭਿੰਡੀਆਂ ਲਾਉਣੀਆਂ, ਤੈਨੂੰ ਬੀਜ ਬੀਜਣੇ ਪੈਣੇ। ਮਨ ਵੀ ਏਦਾਂ ਦਾ ਹੀ ਲਾ ਲਾ, ਜੇ ਤੂੰ ਉਹਦੇ ਵਿਚ ਕੁਛ ਵੀ ਨਾ ਬੀਜਿਆ, ਨਾਮ ਰੂਪੀ ਬੀਜ ਬੀਜਿਆ ਨਾ, ਤੇ ਘਾਹ ਰੂਪੀ ਆਪੇ ਉਗਾਉਣਾ। ਜੋ ਆ ਬੁਰੇ ਵਿਚਾਰ, ਪਰੇਸ਼ਾਨੀਆਂ, ਫਿਕਰ, ਚਿੰਤਾਵਾਂ, ਇਹ ਉਸੇ ਤਰੀਕੇ ਦੇ ਨਾਲ ਉਗਾਉਂਦੀਆਂ
ਜੀ,
ਜਿਵੇਂ ਕੁਛ ਵੀ ਨਹੀਂ ਬੀਜਿਆ। ਉਹ ਜਿਹੜੇ ਨਾਮ ਬੀਜ ਲਿਆ ਉਸੇ, ਫਿਰ ਤੁਸੀਂ ਜਾਹਿਰ ਜੀ ਗੱਲ ਹੈ, ਜਿਹਨੇ ਸਬਜ਼ੀ ਲਾਈ ਆਪੇ ਰੰਬਾਈ ਜਾ ਕੇ ਗੋਡੀ ਵੀ ਕਰੂਗਾ। ਜਿਹਨੇ ਨਾਮ ਦਾ ਬੀਜ ਬੀਜ ਲਿਆ ਉਹਨੇ ਫਿਰ ਘਾਹ ਫੂਸ ਚੱਕ ਹੀ ਲੈਣਾ, ਉਹਨੂੰ ਰੋਜ਼ ਉਹਨੇ ਇਸੇ ਕੰਮ ਚ ਲੱਗੇ ਰਹਿਣਾ। ਉਸੇ ਜਸਪਾਲ ਹੋਣਾ ਨੇ ਸਬਜ਼ੀ ਲਾਈ ਨਾ
ਜੀ,
ਰੋਜ਼ ਖੋਦਦੇ ਨੇ
ਜੀ।
ਹੁਣ ਜੇ ਉੱਥੇ ਲਾਇਆ ਕੁਛ ਨਾ ਹੋਵੇ ਤਾਂ ਅਗਲੇ ਦਾ ਦਿਮਾਗ ਹੀ ਲਿਆ ਵੀ ਰੰਬਾਈ ਜਾ ਕੇ ਇਹਨੂੰ ਖੋਦੀ ਜਾਵੇ, ਹਾਂ ਜਾਂ ਡੰਗਰ ਰੱਖੇ ਹੁਣ ਦਬਾਉਣਾ ਖੋਦ ਲਵੇ। ਅਵਲ ਤਾਂ ਹੁਣ ਇੰਨੀ ਹਿੰਮਤੀ ਆਪਾਂ ਹੈ ਨਹੀਂ, ਹੁਣ ਤੇ ਖਤੇ ਚੋਂ ਪੱਠੇ ਵੱਢਣੇ ਮੁਸ਼ਕਿਲ ਹੈ, ਤੇ ਘਾਹ ਕੇ ਨਾ ਖੋਦਣੇ, ਪਹਿਲਾਂ ਖੋਦੇ
ਜੀ।
ਇਸੇ ਤਰੀਕੇ ਦੇ ਨਾਲ ਪੁੱਤ, ਜੇ ਬੰਦਾ ਨਾਮ ਦਾ ਬੀਜ ਬੀਜ ਹੈ ਤੇ ਬਾਕੀ ਵਿਸ਼ੇ ਬੁਖਾਰਾ ਰੂਪੀ ਘਾਹ ਫਿਰ ਬੰਦੇ ਦੀ ਜ਼ਿੰਦਗੀ ਜਾਊਗਾ ਨਹੀਂ। ਤੇ ਜਿਹਦੀ ਜ਼ਿੰਦਗੀ ਦੇ ਵਿਚ ਆ ਘਾਹ ਫੂਸ ਖਤਮ ਆ ਤੇ ਉਹਦਾ ਜੀਣਾ ਮਰਨਾ ਉਦਾਂ ਜਨਮੀ ਜਨਮੀ ਲਾਹੇ ਦਾ ਹੋ ਜਾਂਦਾ। ਤੇ ਸਾਰਾ ਚੱਕਰ ਜੇ ਤੂੰ ਲਾਵੇਂ ਤੇ ਜੰਮਣ ਤੋਂ ਲੈ ਕੇ ਮਰਨ ਤੱਕ ਦਾ ਜੋ ਸਾਡਾ ਜੀਵਨ ਆ, ਇਸ ਚੀਜ਼ ਨੂੰ ਸਮਝ ਚ ਆ ਲਾਉਣ ਵਾਲਾ, ਚਾਹੇ ਉਹ ਪਹਿਲੇ ਸਮੇਂ ਹੁਣ ਤੇ ਇੰਨੇ ਮੇਰੇ ਹਿਸਾਬ ਨਾਲ ਖੋਜੀ ਬੰਦੇ ਰਹਿ ਨਹੀਂ, ਪਹਿਲੇ ਜੀਵਨ ਨੂੰ ਖੋਜਣ ਦੇ ਲਈ ਪਹਾੜਾਂ ਨੂੰ ਚਲ ਜਾਂਦੇ, ਜੰਗਲਾਂ ਨੂੰ ਚਲ ਜਾਂਦੇ, ਲੋਕ ਪੁੱਠੇ ਵੀ ਲਟਕ ਜਾਂਦੇ ਸੀ, ਐਸਾ ਵੀ ਤਪ ਤਪੱਸਿਆ ਕਰਦੇ ਸੀ। ਹੱਠ ਯੋਗ ਜਿਹਨੂੰ ਕਹਿੰਦੇ, ਜਿਹਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਨਿੰਦਿਆ ਸੀ, ਉਹਨਾਂ ਨੂੰ ਬੁਰਾ ਕਿਹਾ ਸੀ ਵੀ ਤੁਸੀਂ ਸਰੀਰ ਦੇ ਕਸ਼ਟ ਕਾਹਨੂੰ ਝੱਲਣਾ, ਉਹ ਮਗ ਦੀਆਂ ਰਾਤਾਂ ਚ ਬਰਫ ਵਾਲਾ ਪਾਣੀ ਤੁਸੀਂ ਸਿਰ ਚ ਪਾਉਂਦੇ ਆ, ਖੂਹਾਂ ਚ ਪੁੱਠੇ ਲਟਕ ਜਾਂਦੇ ਆ, ਜੰਗਲਾਂ ਚ ਪੱਤੇ ਖਾਂਦੇ ਆ ਤੁਸੀਂ, ਵੀ ਏਦੋਂ ਵੱਡਾ ਸਰੀਰ ਨੂੰ ਕਸ਼ਟ ਦੇ ਕੇ ਤੇ ਤੁਸੀਂ ਪਾਉਣਾ ਕੀ ਆ, ਪਾਉਣਾ ਪਰਮਾਤਮਾ ਵੀ ਏਦਾਂ ਨੀ ਮਿਲਣਾ ਸਾਨੂੰ। ਤੇ ਬੜੇ ਸਰਲ ਸ਼ਬਦਾਂ ਦੇ ਵਿਚ ਮਹਾਰਾਜ ਨੇ ਦੱਸਤਾ, ਹੁਣ ਉਹ ਤੇ ਗੱਲ ਸਮਝਦੀ ਆ ਨਾ, ਸਮਝ ਲਾ ਗਈ ਤੇ ਗੱਲ ਖਤਮ ਜੀ। ਤਾਂ ਜੀ ਇਹ ਤੇ ਗੱਲ ਸਹੀ ਹੈ, ਬੋਲਾ ਸਰੋਂ ਤੋਂ ਲੈ ਕੇ ਕਿੱਥੇ ਆਪਾਂ ਤੁਰੇ ਫਿਰਦੇ ਆ, ਮੁੜ ਮੁੱਕ ਦੀ ਗੱਲ ਫਿਰ ਮੈਂ ਉੱਥੇ ਲਿਆਉਣਾ। ਮੈਂ ਤੇਜੀ ਨੂੰ ਕਿਹਾ ਮੇਰਾ ਚਿੱਤ ਨੀ ਉਹ ਲੱਗਣਾ ਤੇ ਮੈਂ ਜਾਣਾ ਰੇੜੂਏ ਤੇ
ਜੀ।
ਉਹ ਕਹਿੰਦਾ ਫਿਰ ਏਦਾਂ ਗੱਲ ਸੁਣ ਲਾ ਵੀ ਸਾਡੇ ਲਈ ਚਾਹ ਲੈ ਆ, ਤੇ ਚਾਹ ਚ ਸਾਨੂੰ ਜਿਉਂਦਿਆਂ ਚ ਕਰਦੇ ਫਿਰ ਤੂੰ ਚੱਲ ਜਾਈ ਜਿਉਂਦਿਆਂ ਚ। ਉਹ ਜਿਹਨੇ ਸਵੇਰ ਦੀ ਚਾਹ ਪੀਤੀ ਹੋਈ ਬਾਅਦ ਦੁਪਹਿਰ 12 ਵਜੇ ਆ ਰਹੀ, ਉਹ ਤੇ ਬੰਦਾ ਫਿਰ ਮਗਰੋਂ ਬਾਅਦ ਦੁਪਹਿਰ ਤੋਂ ਬਾਅਦ ਮਰਿਆ ਜੀ, ਇੱਕ ਹਿਸਾਬ ਦਾ ਹੋ ਜਾਂਦਾ। ਜਦੋਂ ਸਾਡੇ ਸਰੀਰ ਹੈਗੇ ਪੁਰਾਣੇ ਪੁਰਾਣੇ ਇੰਜਣ ਵਾਂਗੂ ਹਿਟਾਟ ਪਈ ਤੇ ਗੱਲ ਹੁੰਦੇ ਨੀ, ਹੋ ਜਾਣ ਤੇ ਫਿਰ ਛੇਤੀ ਬੰਦ ਨੀ ਹੁੰਦੇ, ਪਰ ਚਾਹ ਚਾਹੀਦੀ ਆ
ਜੀ।
ਹੱਡਾਂ ਨੂੰ ਜਦੋਂ ਚਾਹ ਲੱਗ ਗਏ ਉਦੋਂ ਫਿਰ ਆਪਣੇ ਖਤੇ ਦੀ ਸ਼ਰਟ ਗਵਾਂਢੀਆਂ ਵੀ ਸਰੋਂ ਝਾੜ ਕੇ ਆਊਗੀ, ਉਹ ਮੈਂ ਫਿਰ ਚਾਹ ਲੈਣੀ ਜਾਣੀ ਆ
ਜੀ।
ਉੱਥੇ ਜਿਹੜਾ ਘੰਟਾ ਅੱਧਾ ਘੰਟਾ ਜਿਹੜਾ ਯਾਰ ਵੱਧ ਲੱਗ ਗਿਆ, ਤੇ ਮੈਂ ਸਾਈਕਲ ਪੁਜਾਇਆ, ਤੇ ਜਦੋਂ ਮੈਂ ਇੱਥੇ ਸਾਈਕਲ ਪੁਜਾਇਆ, ਤੈਨੂੰ ਪਤਾ ਹੀ ਆ ਵੀ ਜਿਹੜੇ ਕੁੱਤੇ ਆਪਣੇ ਇੱਥੇ ਆਲੇ ਦੁਆਲੇ ਹੱਡਾ ਰੋੜੀ ਦੇ ਵਿੱਚ ਵੀ ਮੈਂ ਲੰਘ ਕੇ ਆਉਣਾ, ਉਹ ਮੇਰੇ ਮਗਰ ਮਗਰ
ਜੀ।
ਮੈਂ ਕਿਹਾ ਅੱਜ ਫਿਰ ਇਹਨੇ ਜਿੰਦਾ ਹੀ ਚੱਕ ਲੈਣਾ। ਮੈਂ ਰੋਕਿਆ ਤੇ ਮੈਨੂੰ ਕਿਸੇ ਸਿਆਣੇ ਨੇ ਕਿਹਾ ਸੀ ਜੇ ਕੁੱਤਾ ਮਗਰ ਪੈ ਗਿਆ ਸਾਈਕਲ ਰੋਕ ਲਿਆ ਕਰ, ਤੇ ਮੈਨਾਂ ਰੋਕਣ ਨੂੰ ਯਤਨਾ ਕਰੇ। ਕੁੱਤੇ ਜਿਆਦੇ 5-7 ਜਾਣੇ ਇੱਕ ਮੋਹਰੇ ਤੇ ਬਾਕੀ ਮਗਰ ਜਿਹਦਾ ਰੇਸਾਂ ਲੱਗਦੀਆਂ ਹੋਈਆਂ। ਫਿਰ ਮੈਂ ਕਿਹਾ ਮਨਾਂ ਵੀ ਜੇ ਮੈਂ ਹੁਣ ਰੋਕ ਲਿਆ ਤੇ ਇਹਨਾਂ ਧੂਹ ਹੱਡਾ ਰੇੜੀ ਨਾਲ ਲੈ ਜਾਣ ਤੇ ਮੈਨੂੰ ਛਡਾਉਣਾ ਕਿਸੇ ਨੇ
ਜੀ।
ਮੈਂ ਫਿਰ ਸਾਈਕਲ ਹੋਰ ਤੇਜ਼ ਕਰ ਲਿਆ, ਉਦੋਂ ਤਾਂ ਮੈਂ ਰੋਕਦਾ ਹੁੰਦਾ, ਇਸ ਚੱਕਰ ਚ ਮੈਂ ਟਾਈਮ ਸਿਰ ਆ ਗਿਆ, ਨਹੀਂ ਤਾਂ ਮੈਂ 4 ਵਜੇ ਤੱਕ ਪਹੁੰਚਣਾ ਨਹੀਂ ਸੀ। ਉਤਾਇਆ ਜੀ ਤਾਂ ਵੀ ਚੰਗਾ, ਹੋਰ ਕੀ। ਉਹ ਜਿੱਦਾਂ ਕਾਕੂ ਵਾਲੀ ਗੱਲ ਹੋਈ, ਕਾਕੂ ਮੈਨੂੰ ਯਾਦ ਆ ਗਈ ਗੱਲ, ਬੜਾ ਤਾਇਆ ਗਾਂ ਦੀ ਗਾਂ ਫੜੀ ਜਾਂਦਾ ਗੱਲ ਦੀ ਗੱਲ। ਉਹ ਨਾ ਕਾਕੂ ਇਹਨੇ ਲੈ ਲਈ ਸਕੂਟਰੀ ਜਿਹੜੀ ਪਹਿਨਣਾ ਵਾਲੀ
ਜੀ,
ਮੈਨੂੰ ਕਹਿੰਦਾ ਤਾਇਆ ਇਹਦੇ ਨਾਲ ਦੀ ਲੈ ਲਾ। ਮੈਂ ਕਿਹਾ ਵੀ ਨਾ ਵੀ। ਕਹਿੰਦਾ ਤੇਲ ਮੁੱਕ ਗਿਆ ਤੇ ਪੈਂਡਲ ਮਾਰ ਲੈ, ਪੈਂਡਲ ਨਹੀਂ ਮਾਰਨੇ ਤੇ ਤੇਲ ਤੂੰ ਜਲਾ ਲਈ। ਹੁਣ ਮੈਨੂੰ ਲੱਗਦਾ ਹੁਣ ਉਹਦੇ ਨਾਲ ਦੀਆਂ ਬਣਾਉਣੀਆਂ ਕਾਬੜੀ ਨੂੰ ਚਾਹੀਦੀਆਂ, ਤੇਲ ਦਾ ਜੋ ਰੇਟ ਆ ਨਾ ਮੇਰੇ ਹਿਸਾਬ ਨਾਲ ਤੇ ਪੈਂਡਲਾਂ ਦੀ ਚੱਲਣੀ ਚਾਹੀਦੀ। ਉਹਨੇ ਲੈ ਲਈ ਤੇ ਉਹ ਮੈਨੂੰ ਉਹਨੇ ਲੈ ਲਈ ਮਾੜੀ, ਤੇ ਥੋੜੇ ਬਹੁਤ ਪੈਸੇ ਜਾਣ ਦੇ ਹੋਰ ਲੈਣ ਲਈ ਚੱਲਦੀ ਲੈ ਲਈ
ਜੀ।
ਉਹ ਛਡਾੜਨਾ ਹੋਵੇ ਤੇ ਧੱਕਾ ਲਵਾਇਆ ਕਰੇ ਜਿਹੜੇ ਤੋਂ, ਮੈਨੂੰ ਕਹਿੰਦਾ ਤਾਇਆ ਧੱਕਾ ਲਾ ਦੇ ਬਈ, ਛਡਾੜ ਨੀ ਹੁੰਦੀ ਤੇ ਮੈਂ ਧੱਕਾ ਲਵਾਇਆ ਤੇ ਛਡਾੜਨਾ ਹੋਈ। ਮੈਂ ਕਿਹਾ ਵੀ ਤੂੰ ਐ ਕਰ ਬਣ ਕੇ ਘਰ ਆਈ ਤੂੰ ਜਾ ਕੇ ਉਧਰੋਂ ਸਿੱਧਾ ਜਾ ਰਾਤ ਉਧਰੋਂ ਹੋ ਜਾਂਦਾ। ਕਹਿੰਦਾ ਵੀ ਠੀਕ ਆ ਇਹ ਗੱਲ ਤੇਰੀ ਠੀਕ ਆ, ਉਧਰ ਨੂੰ ਲੈ ਕੇ ਜਾ ਉਹਨਾਂ ਦਾ ਕਿਤੇ ਕੁੱਤਾ ਖੋਲਾ
ਜੀ।
ਕੁੱਤਾ ਇਹਦੇ ਮਗਰ ਲੱਗ ਗਿਆ, ਇਹਨੇ ਫੁੱਲ ਸਪੀਟਾਂ ਕਰਤੀਆਂ। ਮੈਂ ਪਿੱਛੇ ਹਾਕ ਮਾਰਤੀ, ਮੈਂ ਕਿਹਾ ਹੁਣ ਕਲਾਜ ਛੱਡ ਦੇ ਹੁਣ ਹੋ ਜਾਣੀ। ਉਹਨੇ ਕਲਾਜ ਛੱਡੀ, ਰਿਟਾਇਰਡ ਹੋ ਗਈ। ਉਹਨੇ ਰੇਤ ਦੇ ਤੀ ਤੇ ਉਹ ਬਾਹਰੇ ਬਾਹਰ ਕੁੱਤਾ ਮਗਰ ਮਗਰ ਤੇ ਉਹ ਮੋਹਰੇ ਮੋਹਰੇ ਗੇੜਾ ਦੇ ਕੇ ਇਧਰ ਦੀ ਆ ਕੇ ਕੁੱਤਾ ਜਦ ਨੂੰ ਹੰਭ ਗਿਆ ਤੇ ਹੰਭ ਚ ਓਦਾ ਆਪ ਵੀ ਗਿਆ ਸੀ ਕਾਕੂ। ਤੇ ਫਿਰ ਮੈਨੂੰ ਕਹਿੰਦਾ ਹੁਣ ਬਹਿ ਤੈਨੂੰ ਛੱਡਾ, ਮੈਂ ਕਹਿੰਦਾ ਮੈਨੂੰ ਖੂਹ ਤੇ ਛੱਡਾ। ਕਈ ਵਾਰ ਏਦਾਂ ਫਾਇਦਾ ਵੀ ਹੋ ਜਾਂਦਾ ਬਾਹਲੇ ਭੱਜੇ ਦਾ। ਅੱਜ ਦਾ ਹੁਣ ਮੈਨੂੰ ਜੇ ਕੁੱਤੇ ਨਾ ਬਜੇ ਤੇ ਮੈਂ ਸਵੇਰੇ 5-10 ਮਿੰਟ ਹੋਰ ਵੀ ਲੇਟ ਹੋ ਜਾਂਦਾ। ਚਲੋ ਤਾਇਆ ਜੀ ਤੁਸੀਂ ਆ ਗਏ, ਸਾਨੂੰ ਇਹ ਬਹੁਤ ਖੁਸ਼ੀ ਹੈ ਤੇ ਆਪਾਂ ਹੁਣ ਸਰੋਤਿਆਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਨਾ। ਆਪਾਂ ਪਹਿਲਾਂ ਗੀਤ ਸੁਣ ਲਈਏ, ਲਾ ਗੀਤ ਆ ਗਏ ਮੇਰਾ ਬੋਲ।
ਮੇਰੀ ਉਮਰ 8 ਸਾਲ ਦੀ ਸੀ ਜਦੋਂ ਮੇਰੇ ਬਾਪੂ ਨੇ ਪਹਿਲੀ ਵਾਰ ਨਵਾਂ ਸਾਈਕਲ ਲਿਆ ਸੀ। ਸਾਈਕਲ ਦਾ ਚਾਅ ਇੰਨਾ ਸੀ ਜਿਵੇਂ ਹਵਾਈ ਜਹਾਜ਼ ਖਰੀਦ ਲਿਆ ਹੋਵੇ। ਬਾਪੂ ਬੇਬੇ ਨੂੰ ਕਹਿਣ ਲੱਗਾ, ਚੱਲ ਫਿਰ ਪਹਿਲਾ ਹੂਟਾ ਤੈਨੂੰ ਤੇਰੇ ਪੇਕਿਆਂ ਦਾ ਦਵਾ ਕੇ ਲਿਆਵਾਂ। ਬੇਬੇ ਖੁਸ਼ ਹੋ ਗਈ ਤੇ ਨਾਨਕੇ ਜਾਣ ਦਾ ਸੁਣ ਕੇ ਮੈਂ ਵੀ ਖੁਸ਼ ਹੋ ਗਿਆ। ਬਾਪੂ ਨੇ ਸਾਈਕਲ ਦੇ ਡੰਡੇ ਉੱਤੇ ਪਰਨਾ ਲਵੇਟ ਕੇ ਮੈਨੂੰ ਬਿਠਾ ਲਿਆ ਤੇ ਬੇਬੇ ਪਿੱਛੇ ਕੈਰੀਅਰ ਤੇ ਬੈਠ ਗਈ। ਸਾਨੂੰ ਸਾਰਿਆਂ ਨੂੰ ਆਪਣੇ ਉਸ ਨਵੇਂ ਸਾਈਕਲ ਦਾ ਅੱਜ ਦੀ ਕਿਸੇ ਵੀ ਵੱਡੀ ਤੋਂ ਵੱਡੀ ਤੇ ਮਹਿੰਗੀ ਤੋਂ ਮਹਿੰਗੀ ਗੱਡੀ ਨਾਲੋਂ ਵੀ ਕਿਤੇ ਵੱਧ ਚਾਅ ਸੀ ਤੇ ਸਾਈਕਲ ਦੇ ਹੈਂਡਲ ਨਾਲ ਟੰਗਿਆ ਬੇਬੇ ਦੇ ਹੱਥਾਂ ਦਾ ਕੱਢਿਆ ਹੋਇਆ ਝੋਲਾ ਕਿਸੇ ਗੁਸ਼ੀ ਜਾਂ ਅਰਮਾਨੀ ਦੇ ਬੈਗ ਨਾਲੋਂ ਘੱਟ ਨਹੀਂ ਸੀ। ਨਵੇਂ ਸਾਈਕਲ ਦੇ ਚਾਅ ਵਿੱਚ 40 मील लंबा फासला कदों तय हो गया पता ही नहीं लगा। नानके पिंड पहुंचे ता नाना नानी मामा मामी ते उन्हां दे बच्चे दा खुश होए ही उन्हां दा आंढ गवांढ भी साडा साइकिल वेखण आया। वेड़े विच लगे तूतां दे थले वाण वाले मंजे डट गए ते उत्ते विछ गईयां हाथ दीयां कढ़ियां होईयां चादरां। दुध विच गोली वाली बोतल विचों सोडा पा के गुलाबी रंग दा दुध सोडा बनाया गया। आ क्या नजारा सी, किन्ना स्वाद सी ओ, ते किन्ना चा सी सारिआं नूं। दोपहर दे खाने च मकई दी रोटी, सरों दा साग विच लप पर मखणी, अज वी सोचदा हां ते जुबान स्वाद स्वाद हो जांदी है। दिल विच रिश्तिआं दी ओ मिठास अज वी घुल जांदी है। अज मैं नवीं पजैरो कढ़ाई ते सोचां च पै गया कि किन्नूं बखा के लियावां, किहड़े नानके जावां। ते अखीर सोच सोच के पजैरो दी इक फोटो खिच के फेसबुक उत्ते पा दित्ती है। हुण बैठा झूठे सच्चे लाइक गिण रहा ते दिल दीआं डूंघीआं भावनावां तों सखने वधाइयां दे मैसेज पढ़ रहा। रचना जबर जंग सिंह, आवाज सरबजीत सिंह।
प्रोग्राम हरमन स्टूडियो दे स्पॉन्सर ने सरबजीत सिंह निजर फ्रॉम कैनेडा।
दुनिया बूहे पेड़ दी ओ रस्ते कड़दा चोरा का तो सोने आ, तेरे दिल नु रहिंदा जिथे मालक रख
सो खेडो करो कमाइया पर विरसा ना भूल जाइए टोले माइए गाइए ते आओ रल लहरा लाइए। इस जज्बे ते जज्बा अपना मैं सुखप्रीत तुहानू सब नू सद्दा दिनी आ हरमन रेडियो दे वेड़े सुखप्रीत नाल लहरा।
अखियां दे विच सुरमे दानी करके आ गई खाली ਕੱਠ ਟਰਾਲੀ ਭੈਣ ਪੱਚਰ ਕੇ ਖੜਗੀ ਮੋੜ ਤੇ ਤੜਕੇ ਤੂੰ ਸਰਕਾਰੇ ਨੀ ਝਾਂਜਰ ਚਾਂਦੀ ਦੀ ਸੱਟ ਗਈ ਜਾਣ ਕੇ ਨਾਰੇ ਗੱਭਰੂ ਸੱਪ ਵਰਗਾ ਜੀਨ ਲਿਆ ਮੁਟਿਆਰੇ ਨੀ ਝਾਂਜਰ ਚਾਂਦੀ ਦੀ
ਚੱਲ ਪਿਗਨੇ ਦਿਹਾੜੇ ਚਾਂਜਰ ਚਾਂਦੀ ਦੀ ਪਾਉਂਦੀ ਫਿਰੇ ਪਵਾੜੇ ਕਬਰੂ ਮੋਗੇ ਦੇ ਕੱਲ ਲੜ ਪੇ ਭਗਵਾੜੇ ਚਾਂਜਰ ਚਾਂਦੀ ਦੀ
ਦੀਦੀ ਤੇਰੀ ਧੋਰ ਕਾਨੇ ਭਰਮ ਜਿਹਾ ਇੱਕ ਪਾਗੀ ਜਦ ਤੂੰ ਸਿੱਟੀ ਗੁੱਤ ਕਮਾ ਕੇ ਮਗਰ ਮੁੰਡੇ ਨੂੰ ਲਾ ਗਈ
ਸਪੈਸ਼ਲ ਕਿੱਥੋਂ ਲੱਭ ਲਿਆਵੇ ਤੇਰੇ ਵਰਗੇ ਚੋਬਰ ਤਾਹੀ ਕੱਢਦੇ ਫਿਰਦੇ ਹਾੜੇ ਵਿੱਚ ਝਾਂਜਰ ਚਾਂਦੀ ਦੀ ਪਾਉਂਦੀ ਫਿਰੇ ਪਵਾੜੇ ਗੱਭਰੂ ਮੋਗੇ ਦੇ ਕੱਲ ਲੜ ਪੇ ਭਗਵਾੜੇ ਝਾਂਜਰ ਚਾਂਦੀ ਦੀ ਪਾਉਂਦੀ ਫਿਰੇ ਪਵਾੜੇ ਝਾਂਜਰ ਚਾਂਦੀ ਦੀ
ਕਹਿਣ ਵਾਲੀਏ ਜਿਉਂਦੀ ਰਹੇ ਰਕਾਨੇ ਇਸ਼ਕ ਚ ਹੋਈ ਵਾਦ ਘਾਟ ਦੇ ਜੱਟ ਭਰੂ ਹਰ ਜਾਨੇ ਜੇ ਕੋਈ ਤੇਰੇ ਵੱਲ ਚੱਕਿਆ ਸਰ ਜਾਣੇ ਨੇ ਪਾੜੇ ਨੀ ਝਾਂਜਰ ਚਾਂਦੀ ਦੀ ਸੱਟ ਗਈ ਜਾਣ ਕੇ ਨਾਰੇ ਨੀ ਗੱਭਰੂ ਸੱਪ ਵਰਗਾ
ਜਿਹਾ ਕੋਈ ਦਿਲ ਮੇਰੇ ਨੂੰ ਠੱਗੂ ਤੇਰੀ ਮੇਰੀ ਮੇਰੀ ਤੇਰੀ ਜੋੜੀ ਸੋਹਣੀ ਲੱਗੂ ਸੁਣਿਆ ਮੁੰਡੇ ਮਾਲਵੇ ਵਾਲੇ ਹੁੰਦੇ ਨਹੀਂ ਉਹ ਮਾੜੇ ਵਿੱਚ ਝਾਂਜਰ ਚਾਂਦੀ ਦੀ
ਓਏ ਮੱਖਣਾ ਤੈਨੂੰ ਮਿਲੀ ਬੁਲਾਈ ਆਖਣ ਮੈਨੂੰ ਸਾਰੇ ਨੀ ਝਾਂਜਰ ਚਾਂਦੀ ਦੀ
ਪਾਉਂਦੀ ਫਿਰੇ ਪਵਾੜੇ ਕਬਰੂ
ਜੀ ਚਾਂਦੀ ਚਾਂਜਰ ਚਾਂਦੀ ਦੀ ਜੋਰਡਨ ਸੰਧੂ ਦੀ ਆਵਾਜ਼ ਦੇ ਵਿੱਚ ਇਸ ਗੀਤ ਨੂੰ ਤੁਸੀਂ ਸੁਣ ਰਹੇ ਸੀ। ਆਹ ਝਾਂਜਰ ਤੇ ਹੈ ਹੀ ਚਾਂਦੀ ਦੀ, ਉਹ ਸੋਨੇ ਦੀਆਂ ਝਾਂਜਰਾਂ ਨੀ ਪੈਰਾਂ ਚ ਪਾਈਆਂ ਉਹ ਤਾਜੀ। ਪਰ ਹੁਣ ਤੇ ਜ਼ਮਾਨਾ ਜਿਹੜਾ ਉਹ ਬਦਲ ਗਿਆ, ਉਹ ਜ਼ਮਾਨਾ ਦਾ ਬਦਲ ਗਿਆ। ਤੂੰ ਕਹਿੰਦਾ ਹੋਣਾ ਵੀ ਤਾਇਆ ਕਹੂਗਾ ਵੀ ਬਦਲ ਗਿਆ ਤੂੰ ਸਰਦਾਰਾ, ਜ਼ਮਾਨਾ ਬਦਲ ਗਿਆ
ਜੀ।
ਜ਼ਮਾਨਾ ਤਾਂ ਜੀ ਬਹੁਤ ਬਦਲ ਗਿਆ। ਹੁਣ ਜਿਹੜੀਆਂ ਚੀਜ਼ਾਂ ਨੂੰ ਤੁਸੀਂ ਰੋਕਦੇ ਰਹੇ ਨਾ ਸਿਆਣੇ ਬੰਦੇ, ਉਹਨਾਂ ਚੀਜ਼ਾਂ ਤੋਂ ਰੋਕਿਆ ਅਸੀਂ ਰੁਕਦੇ ਨਹੀਂ। ਉਹ ਤੁਸੀਂ ਤੇ ਹੈ ਹੀ ਏਦਾਂ ਦੇ, ਤੁਹਾਡਾ ਤੇ ਗੱਲ ਕੀ ਆ ਗੱਲ ਤਾਂ ਜੀ। ਮੈਂ ਅੱਜ ਦੇ ਜਮਾਨੇ ਦੀ ਗੱਲ ਕਰਦਾ ਤੇ ਮੈਂ ਵੀ ਅੱਜ ਦੇ ਜਮਾਨੇ ਦੀ ਗੱਲ ਕਰਦਾ, ਮੈਂ ਕੱਲ ਦੇ ਦੀ ਗੱਲ ਨਾ। ਪ੍ਰੋਗਰਾਮ ਦੇ ਵਿੱਚ ਤਾਂ ਜੀ ਯੁਵਰਾਜ ਭਾਜੀ ਹੋਰੀ ਪਹੁੰਚ ਚੁੱਕੇ ਨੇ ਪ੍ਰੋਗਰਾਮ ਦੇ ਵਿੱਚ ਤੇ ਬਹੁਤ ਬਹੁਤ ਜੀ ਆਇਆਂ ਨੂੰ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਲੇ ਜੁਮਾ ਦੇ ਰਾਜੋ ਇਹਨੇ ਤਾਂ ਜੀ ਮੱਥਾ ਟੇਕਦਾ ਜਿੰਦਾਬਾਦ ਸਾਰਾ, ਬਹੁਤ ਜਵਾਨੀ ਮਾਨ ਮਾਰੇ, ਲੰਮੀ ਲੰਮੀ ਉਮਰ ਕਰੇ, ਸੱਚੇ ਪਾਤਸ਼ਾਹ ਕਾਲਪੁਰ ਚੜ੍ਹਦੀ ਕਲਾ ਹੀ ਰੱਖੇ
ਜੀ।
ਸਿਹਤ ਕਿਵੇਂ ਕਹਿੰਦੇ? ਸਿਹਤ ਡਾਵਾਂ ਡੋਲ ਬੜੇ ਵਧੀਆ ਗੇ, ਰਾਜੀ ਖੁਸ਼ੀ ਤੋਂ ਬਈਏ ਆ ਗਏ। ਤੇ ਗਾਣਾ ਕਹਿੰਦੇ ਜੀ ਵਿਕਰਮਜੀਤ ਸਿੰਘ ਖੰਗਾਲਾ ਦਾ ਲਾ ਦਿਓ, ਉਸ ਦਿਨ ਰਹਿ ਗਿਆ ਸੀ
ਤੇ ਕੱਲ ਕਹਿੰਦੇ ਖਾਲਸਾ ਪੰਥ ਦਿਵਸ ਮਨਾਇਆ ਜੀ ਸਾਡੇ ਤੇ ਉਹਨਾਂ ਨੇ ਉੱਥੋਂ ਦੀਆਂ ਵੀਡੀਓ ਭੇਜੀਆਂ ਨੇ।
ਵਾਹ
ਵਾਹ ਤੇਰੇ ਸ਼ੇਰ ਬਾਗੇ ਆਲਾ ਹੋ ਗਈ ਤੇ ਪੂਰਾ ਦੁਆ ਕਰਨ ਦੇ ਵਿੱਚ ਤੂੰ ਪੂਰਾ ਰੌਣਕ ਮੇਲਾ। ਗੁਰੂ ਸਾਹਿਬਾਨ ਜੀ ਦੇਖੋ ਵੇਖ ਕੇ ਦਾ ਇਹਦਾ ਮਲਕੀ ਸਿਆ ਦੁਆ ਕਰਦਾ ਦਾ ਵੇਖ ਲਾ ਉਦਾਂ ਦਾ ਤੂੰ ਦੇਖਣਾ ਨੇਗਾ ਤੇ ਬਹੁਤ ਸੋਹਣਾ ਗਤਕਾ ਖੇਡਦੇ ਸਿੰਘ ਵੇਖ ਤੂੰ ਵੇਖ ਆਹ ਰੰਗ ਵਜੇ ਪਏ ਬਈ ਭਾਗ ਲੱਗੇ ਪਏ ਜਿੱਥੇ ਸਤਿਗੁਰਾਨ ਬੈਠ ਗਈਆਂ ਨਾ ਬੁੱਧੋ ਉਹ ਧਰਤੀ ਜਿਹੜੀ ਸਹਾਵਣੀ ਹੋ ਜਾਂਦੀ ਆ ਉਹ ਧਰਤੀ ਭਾਗਾਂ ਵਾਲੀ ਹੋ ਜਾਂਦੀ ਹੈ ਤੇ ਉਹ ਭਾਗਾਂ ਵਾਲੀ ਧਰਤੀ ਨੂੰ ਮੱਥਾ ਟੇਕ ਕੇ ਮਸਤਕ ਜਿਹੜਾ ਉਸ ਭਾਗਾਂ ਵਾਲੀ ਧਰਤੀ ਨੂੰ ਲਾ ਕੇ ਤੇ ਮੱਥੇ ਦੀਆਂ ਤਕਦੀਰਾਂ ਬਦਲ ਜਾਇਆ ਕਰਦੀਆਂ ਨੇ ਮਤਲਬ ਕਿ ਸਿਆ ਬਹੁਤ ਹੀ ਬਹੁਤ ਹੀ ਬਹੁਤ ਹੀ ਕਰਮਾਂ ਵਾਲੇ ਤੁਸੀਂ ਦਰਸ਼ਨ ਮਿਲਦੇ ਹੋਏ ਆਪ ਜੀ ਨੂੰ ਜਿਹਨੂੰ ਗੁਰੂ ਦੇ ਦਰਸ਼ਨ ਹੋ ਜਾਣਾ ਪੁੱਤ ਉਹਦੇ ਭਾਗ ਜਾਂਦੇ ਸੱਚੇ ਪਾਤਸ਼ਾਹ ਸਭ ਨੂੰ ਭਾਈ ਦਰਸ਼ਨ ਦੇਣ ਗਰੀਬ ਨਵਾਜ ਗਰੀਬਾਂ ਨੂੰ ਨਵਾਜਣ ਵਾਲੇ ਤਖਤਾਂ ਤਾਜਾਂ ਦੇ ਬਿਠਾ ਦੇਣਗੇ ਜਿਹੜਾ ਉਹਦੀ ਸ਼ਰਨ ਚ ਆ ਗਿਆ ਤੇ ਵੈਸੇ ਜਿਹੜਾ ਸ਼ਰਨ ਚ ਆ ਗਿਆ ਉਹਨੂੰ ਤਖਤਾਂ ਤਾਜਾਂ ਦੀ ਲੋੜ ਕੋਈ ਨਹੀਂ
ਜੀ।
ਕੀ ਕਹਿੰਦਾ ਜੀ ਉਹ ਚਾਹ ਪਾ ਦਿਓ ਥੋੜੀ ਜਿਹੀ ਹੋਰ ਹੋਣਾ ਕੀ ਆ ਮੈਨੂੰ ਚਾਹ ਦੀ ਜ਼ਰੂਰਤ ਆ ਮਲਕੀਤ ਆ ਤੂੰ ਬੇਟਾ ਕੀ ਮਾਰੀ ਜਾਣਾ
ਪੈ ਜੀ ਇੱਧਰ ਆਵਾਜ਼ ਨਹੀਂ ਹੈ ਹੋ ਰਹੀ
ਆਵਾਜ਼ ਕੋਲ ਨਹੀਂ ਲਿਆ ਦਿੰਦੇ ਕਿਆ ਥੋੜੀ ਜਿਹੀ ਬਾਹ
ਤੇ ਜਸਵੰਤ ਰਾਏ ਸਾਹਿਬ ਕਹਿੰਦੇ ਨੇ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਤਾਇਆ ਜੀ ਮਨਦੀਪ ਭਾਜੀ
ਬੈਰੀ ਬੈਰੀ ਗੜਮਾਰਨੇ ਵੀ ਕਰਨ ਲੱਗ ਗਿਆ ਰਾਏ ਉਹ ਰਾਏ ਉਹ ਰਾਏ 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 ਸਾਨੂੰ ਚੜ ਗਏ ਚਾਏ ਰਾਏ 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 ਆ ਗਿਆ ਤਾਏਗਾ ਤੁਹਾਡੇ ਤਾਏ ਉਹ ਰਾਏ 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 ਨਾ ਹੁਣ ਕਰੀ ਸਾਨੂੰ ਬਾਏ ਰਾਏ 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 ਮੈਂ ਹਾਲ ਬਹੁਤ ਹੈ ਬਾਏ ਪਹਿਲਾਂ ਮੈਂ ਤੋਂ ਲਾਖਾਂ ਤੇ ਬੱਗਾ ਸੀ ਤੇ ਮੈਂ ਬੜੇ ਹਾਲ ਵਾਏ ਰਾਏ ਸਾਹਿਬ ਜਿੰਨੇ ਮੈਂ ਹਾਲ ਵਾਹ ਗਿਆ ਉਦੋਂ ਬਾਅਦ ਕਿਸੇ ਨੇ ਵਾਹੇ ਵੀ ਨਹੀਂ
ਜੀ।
ਸਿਆਣੇ ਕਹਿੰਦੇ ਹੁੰਦੇ ਸੀਗੇ ਵੀ ਇਹਨੂੰ ਨੀ ਟਕਾ
ਅੱਛਾ ਸਿਆਣੇ ਕਹਿੰਦੇ ਸੀ
ਇਲਾਕਾ ਨਿਵਾਸੀ ਜਿਹੜੇ ਸੀ ਉਹ ਕਹਿੰਦੇ ਇਹਨੂੰ ਟਕਾ ਨੀ ਆਉਂਦਾ ਉਹ ਮੈਂ ਕਿਹਾ ਟਿਕਣ ਦਾ ਨਾਮ ਹੀ ਨੀ ਗਾ ਇਨਸਾਨ ਇਨਸਾਨ ਜੋ ਆ ਜਿਹੜਾ ਤੁਰਿਆ ਫਿਰਦੇ ਕੀੜੀਆਂ ਦੇ ਪਾਵਾਂ ਕਦੇ ਇੱਧਰ ਵਜੇ ਕਦੇ ਉਧਰ ਵਜੇ ਕਦੇ ਕਿਸੇ ਨੂੰ ਮਿਲੇ ਕਦੇ ਕਿਸੇ ਨੂੰ ਮਿਲੇ ਇੱਕ ਦਿਨ ਨੂੰ ਸਾਲ ਵਾਂਗ ਤੇ ਸਾਲ ਨੂੰ ਜ਼ਿੰਦਗੀ ਵਾਂਗ ਜੀਓ ਤੇ ਜਿਹੜਾ ਸਿਆਣੇ ਕਹਿੰਦੇ ਬਹਿ ਗਿਆ ਉਹ ਰਹਿ ਗਿਆ ਆਹ ਬੈਠਣ ਦਾ ਨਾਮ ਜਿਹੜਾ ਜ਼ਿੰਦਗੀ ਨਹੀਂ ਬਹਿ ਗਿਆ ਤੇ ਉਹ ਬਸ ਫਿਰ ਉਹ ਕਾਹੇ ਜੋਗਾ ਨਹੀਂ ਰਹਿ ਗਿਆ ਆਮ ਇਹ ਪਹਿਲਾਂ ਸਿਆਣਿਆਂ ਦੀਆਂ ਗੱਲਾਂ ਸਿਆਣਿਆਂ ਦੀਆਂ ਗੱਲਾਂ ਤੇ ਔਲੇ ਦੀਆਂ ਦਾ ਅਸਰ ਮਗਰੋਂ ਹੁੰਦਾ
ਜੀ ਤੇ ਰਾਏ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਆਪ ਜੀ ਦਾ ਤੇ ਨਗਿੰਦਰ ਭਾਜੀ ਹੋਰੀ ਵੀ ਤਾਜੀ ਪਹੁੰਚੇ ਹੋਏ ਨੇ ਉਹਨਾਂ ਨੂੰ ਵੀ ਆਪਾਂ ਜੀਆਂ ਨੂੰ ਕਹਿੰਦੇ ਨਗਿੰਦਰ ਸਿੰਘ ਵੱਲੋਂ ਭਾਈ ਸਾਹਿਬ ਜੀ ਤੇ ਮਨਦੀਪ ਜੀ ਨੂੰ ਮਲਕੀਤ ਪ੍ਰਧਾਨ ਸਾਹਿਬ ਨੂੰ ਤੇ ਨਾਲ ਹੀ ਰੱਬ ਵਰਗੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਨਗਿੰਦਰ ਸਿੰਘ ਜੀ ਦੋਵੇਂ ਸੀ ਜੁੜ ਕੇ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦਾਸ ਨਿਮਾਣਾ ਪਿੰਡ ਡੋਡਾ ਕਾਲਾ ਦਈਲਾ ਮੋਗੇ ਤੋਂ ਆਏ ਜੀ ਕਹਿੰਦੇ ਜੀ ਅੱਜ ਦਾਸ ਨਿਮਾਣੇ ਦਾ ਫੋਨ ਆ ਰਿਹਾ ਹੈ ਚੁੱਕਣ ਦੀ ਕੋਸ਼ਿਸ਼ ਕਰੋ ਕਰੋ ਕੋਸ਼ਿਸ਼ ਸ਼ਾਇਦ ਕੋਸ਼ਿਸ਼ ਕਰਨ ਵਾਲੋ ਕਹਿੰਦੇ ਹਾਰ ਨਹੀਂ ਹੁੰਦੀ ਤੇ ਦੇਖੋ ਮਲਕੀਤ ਨਗਿੰਦਰ ਸਿੰਘ ਜੀ ਤੁਸੀਂ ਪਲੀਜ਼ ਟਰਾਈ ਕਰਿਓ ਇੱਕ ਵਾਰੀ ਮੈਨੂੰ ਫਿਰ ਮੈਂ ਚੈੱਕ ਕਰ ਲੈਂਦਾ ਜੀ ਤੇ ਤੁਸੀਂ ਠੀਕ ਹੈ ਤੁਸੀਂ ਸਾਨੂੰ ਭੇਜ ਦਿਓ ਦੁਬਾਰਾ ਕਾਲ ਕਰਿਓ ਜੀ ਅਸੀਂ ਜ਼ਰੂਰ ਆਪ ਜੀ ਦਾ ਜਿਹੜਾ ਕਾਲ ਜਿਹੜੀ ਆ ਉਹ ਰਿਸੀਵ ਕਰਾਂਗੇ ਸਾਡੇ ਤੱਕ ਹੋਰ ਕੋਈ ਕਾਲ ਨਹੀਂ ਜੇ ਆਈ ਤੇ ਜਿੱਦਾਂ ਹੀ ਆਈ ਹੈ ਤੇ ਆਪਾਂ ਜ਼ਰੂਰ ਰਿਸੀਵ ਕਰਾਂਗੇ ਜੀ ਆਹ ਕਰ ਦਿਓ ਕੋਈ ਨਹੀਂ ਕਾਲ ਹੁਣ ਟੈਲੀਫੋਨ ਮੁੰਡੇ ਨੇ ਕਰ ਲਿਆ ਜੇਬ ਜੋ ਇਹਦੇ ਜੇਬ 'ਚ ਬੜਾ ਪਾ ਕੇ ਰੱਖਦਾ ਟੈਲੀਫੋਨ ਇਹਨੂੰ ਇੱਥੇ ਰੱਖਿਆ ਗਾ ਜੀ ਤਾਇਆ ਜੀ ਹੁਣ ਆਪਾਂ ਇੱਥੇ ਹੀ ਰੱਖਦੇ ਹਾਂ ਹੁਣ ਤੁਹਾਨੂੰ ਪਤਾ ਹੀ ਆ ਫਿਰ ਮੈਨੂੰ ਪਤਾ ਨਗਿੰਦਰ ਭਾਜੀ ਹੋਰਾਂ ਦਾ ਟੈਲੀਫੋਨ ਆਉਂਦਾ ਹੁੰਦਾ ਇਸ ਕਰਕੇ ਮੈਂ ਤੇ ਹੁਣ ਤੁਹਾਡੇ ਸਾਹਮਣੇ ਆ ਪਿਆਈ ਉਹ ਆ ਪਿਆ ਤਾਂ ਪਰਾਂ ਰੱਖ ਇਹਨੂੰ ਮੇਰੇ ਮੂਹਰੇ ਰੱਖਦਾ ਇਹਦਾ ਟੱਲੇ ਟੱਲੀਆਂ ਫੋਨਾਂ ਦੀਆਂ ਬੈਟਰੀਆਂ ਬੋਟਰੀਆਂ ਫਾੜੀਆਂ ਦੀਆਂ ਇੱਧਰ ਰੱਖ ਤੇ ਕਹਿੰਦੇ ਨੇ ਤਾਇਆ ਜੀ ਚੰਦਨ ਸੰਧੂ ਸਾਹਿਬ ਕਹਿੰਦੇ ਸਤਿ ਸ੍ਰੀ ਅਕਾਲ ਤਾਇਆ ਜੀ ਮਨਦੀਪ ਭਾਜੀ ਕਿਵੇਂ ਸਿਹਤਾਂ ਠੀਕ ਠਾਕ ਨੇ ਉਹ ਬੱਲੇ ਚੰਦਨ
ਚੰਦਨ ਵਰਗੇ ਲੱਕੜ ਕੋਈ ਨਹੀਂ, ਚੰਦਨ ਵਰਗਾ ਗੱਭਰੂ ਵੀ ਕੋਈ ਨਹੀਂ। ਇਹ ਸੋਹਣਾ ਬੇਸ਼ੁਮਾਰ ਕੀਮਤੀ ਇਨਸਾਨਾਂ ਚੋਂ ਇਨਸਾਨ ਬੇਸ਼ੁਮਾਰ ਕੀਮਤੀ ਹੋਈ ਹੈ, ਜਿਹਦੇ 'ਚ ਪਿਆਰ ਆ, ਮੁਹੱਬਤ ਆ, ਸਬਰ ਆ, ਸੰਤੋਖ ਆ ਅਤੇ ਰੱਬ ਦੀ ਯਾਦ ਆ। ਰੱਬ ਦੀ ਯਾਦ ਜਿਹਦੇ ਵਿੱਚ ਆ, ਵੈਸੇ ਯਾਦ ਜਿਹੜਾ ਸ਼ਬਦ ਜਿਹੜਾ ਬੜਾ ਵੱਡਾ
ਜੀ,
ਯਾਦ ਬੰਦੇ ਨੂੰ ਪਾਕ ਅਤੇ ਪਵਿੱਤਰ ਕਰ ਦਿੰਦੀ। ਉਸ ਰੱਬ ਨੂੰ ਪਾਉਣਾ ਤਾਂ ਬੜੀ ਦੂਰ ਦੀ ਗੱਲ ਆ, ਰੱਬ ਦਾ ਵਿਛੋੜਾ, ਰੱਬ ਦਾ ਜਿਹੜਾ ਬਿਰਹਾ, ਇਹ ਬੰਦੇ ਨੂੰ ਐਸਾ ਜਾਲ ਦਿੰਦਾ ਜਿਵੇਂ ਕਾਲੀ ਕੋਇਲ। ਜਦੋਂ ਮਹਾਰਾਜ ਜੀ ਬਾਣੀ ਦੇ ਵਿੱਚ ਕਹਿੰਦੇ ਨਾ ਵੀ ਕੋਇਲ ਨੂੰ ਪੁੱਛਦੇ ਵੀ ਤੂੰ ਕਾਲੀ ਕਿਉਂ ਆ, ਕਿਤ ਗੁਣ ਕਾਲੀ ਹੈ ਤੂੰ, ਕਿਹੜੇ ਗੁਣਾਂ, ਕੀ ਕਾਰਨ ਹੋਇਆ ਵੀ ਤੂੰ ਕਾਲੀ ਹੋ ਗਈ ਆ, ਕਾਲੀ ਤੂੰ ਕਿਹੜੀ ਗੱਲ ਨੂੰ। ਕੋਇਲ ਜਦੋਂ ਕੂਕਦੀ ਹੈ ਤੂੰ ਪੁੱਛਦੇ, ਕੋਇਲ ਕਹਿੰਦੀ ਵੀ ਮੈਂ ਆਪਣੇ ਪ੍ਰਭੂ ਪਿਤਾ ਪਰਮਾਤਮਾ ਦੀ ਯਾਦ ਵਿੱਚ ਸੜ ਗਈ ਆ, ਮੱਚ ਗਈ, ਇਸ ਕਰਕੇ ਮੈਂ ਕਾਲੀ ਹਾਂ, ਉਹਦੀ ਯਾਦ ਨੇ ਮੈਨੂੰ ਸਾੜ ਕੇ ਰਾਹ ਕਰ ਛੱਡਿਆ, ਮੈਂ ਇਸ ਕਰਕੇ ਕਾਲੀ। ਤੇ ਇਹ ਕੋਇਲ ਤੇ ਇੱਕ ਮਤਲਬ ਸਮਝਾਉਣ ਦਾ ਤਰੀਕਾ, ਪਰ ਇਨਸਾਨ ਦਾ ਹਾਲ ਵੀ ਉਹੋ ਹੀ, ਜਿਸ ਨੂੰ ਜਿਸ ਦੀ ਯਾਦ ਸਾੜ ਕੇ ਸਵਾਹ ਕਰ ਦੇਵੇ, ਉਹਦੇ ਚ ਸਾਰੇ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਸੜ ਕੇ ਸਵਾਹ ਹੋ ਜਾਂਦੇ ਤੇ ਇਨਸਾਨ ਨਿਤ ਨਵਾਂ ਬਣ ਜਾਂਦਾ ਜੀ। ਜੀ ਸਾਹਿਬ ਜਿਹੜਾ ਮਹਾਰਾਜ ਦੀ ਬਾਣੀ ਵੀ ਕਹਿੰਦੀ ਨਿਤ ਨਵਾਂ ਹੁੰਦਾ ਉਹਦੇ ਲਈ ਜਿਹਦੇ ਚ ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਖਤਮ ਹੋ ਗਿਆ, ਉਹਨੂੰ ਨਿਤ ਨਵਾਂ ਲੱਗਦਾ। ਤੇ ਜਿਹੜੇ ਤੇਰੇ ਮੇਰੇ ਗਿਆ, ਜਿਹੜੇ ਆ ਵਿਖੇ ਵਕਾਰਾਂ ਨੇ ਸਾਨੂੰ ਫੜ ਰੱਖਿਆ, ਉਹਨੂੰ ਨਵਾਂ ਤੇ ਕਿਉਂ ਪਰਮਾਤਮਾ ਦਾ ਸਮਝ ਹੀ ਹੈ ਨੀ, ਬਸ ਉਦਾਂ ਜ਼ਰੂਰ ਕਰਦੇ ਰਹਿੰਦੇ ਹਾਂ ਵਾਹਿਗੁਰੂ ਵਿਚਾਰਾ, ਹਾਏ ਰੱਬਾ, ਓਏ ਰੱਬਾ, ਰੱਬ ਰੱਬ, ਰੱਬ ਰੱਬ ਬਥੇਰਾ ਕਰਨੇ, ਪਰ ਉਹਦੀ ਸਮਝ ਨਹੀਂ। ਜਿਹਨੂੰ ਉਹਦੀ ਸਮਝ ਹੈ ਨਾ ਪੁੱਤੋ, ਕਣ ਕਣ ਨੂੰ ਬੜੇ ਧਿਆਨ ਨਾਲ ਵੇਖ ਜੀ, ਕਣ ਨੂੰ ਉਹ ਧਿਆਨ ਨਾਲ ਵੇਖੂਗਾ ਤੇ ਉਹਦੇ ਯਰੇ ਵਿੱਚ ਉਹ ਮਤਲਬ ਮਲਕੀਤ ਥੱਲੇ ਨੂੰ ਕੀ ਵੇਖਦਾ, ਪਰਮਾਤਮਾ ਦੇ ਨਹੀਂ ਦੇਖਣ ਲੱਗ ਪਿਆ, ਤਾਂ ਨੂੰ ਵੇਖ ਥੱਲੇ ਨੂੰ ਮਿੱਟੀ ਵਾਲੀ ਵੇਖੀ ਜਾਂਦਾ, ਤਾਜੀ ਨੂੰ ਲੱਗਦਾ ਯਰੇ ਚ ਪਰਮਾਤਮਾ ਦੇਖਣ ਲੱਗ ਪਿਆ, ਹਾਂ ਲੱਗ ਪਿਆ ਉਹਨੂੰ ਦੇਖਣ ਪਰਮਾਤਮਾ। ਇਹਨੂੰ ਇੱਕ ਦੋ ਤਰੀਕ ਜਿਹਦੇ ਆਉਂਦੀ ਆ। ਤੇ ਮਨਦੀਪ ਭਾਜੀ ਕਹਿੰਦੇ ਕਿੰਨਾ ਕੁ ਟਾਈਮ ਤੋਂ ਤੁਸੀਂ ਇਹ ਸ਼ੋਅ ਕਰ ਰਹੇ ਹੋ ਜੀ? ਇਹ ਕਿੱਥੇ ਕਰ ਰਿਹਾ ਹੈ, ਇੱਥੇ ਬੈਠੇ ਹੀ ਆ ਭਾਜੀ। ਅਸੀਂ ਕਰ ਰਹੇ ਹਾਂ ਸ਼ੋਅ 2012 ਤੋਂ ਬਾਅਦ 13 ਤੇ 2000 ਮੇ ਵੀ 14 ਤੋਂ ਕਰਦੇ ਆਏ ਹਾਂ ਭਾਜੀ। 2014 ਤੋਂ ਸ਼ੁਰੂ ਕੀਤਾ ਪ੍ਰੋਗਰਾਮ, ਤੇ ਤੁਸੀਂ ਲਾ ਲਓ ਸਾਹਿਬ 14 ਤੋਂ ਆਪਾਂ ਕਿੰਨੇ ਬਣਨੇ ਆ ਤਾਂ ਜੀ, 2022 ਤੋਂ ਲਾ ਕੇ 2014 ਤੋਂ ਇਹ 8 ਸਾਲ ਹੋ ਗਏ ਨੇ ਭਾਜੀ। 8 13 14 ਦੇ ਵਿੱਚ ਆਪਾਂ ਤਾਜ ਜੀ ਸ਼ੁਰੂ ਕੀਤਾ, ਮੈਨੂੰ ਲੱਗਦਾ 13 ਜਾਂ 14 ਚ ਹੀ ਸ਼ੁਰੂ ਕੀਤਾ, ਹਾਂ ਜਿੱਥੇ ਤੱਕ ਮੈਨੂੰ ਲੱਗਦਾ। ਚਲੋ 8 ਸਾਲ ਕਿਹੜਾ ਥੋੜੇ ਹੁੰਦੇ ਹੁੰਦੀ। ਤੇ ਬਾਕੀ ਕਹਿੰਦੇ ਜੀ ਮੈਂ ਲਾਸਟ ਫਿਊ ਈਅਰਸ ਤੋਂ ਫੋਲੋ ਕਰ ਰਿਹਾ ਜੀ, ਤੇ ਐਂਡ ਕਿਵੇਂ ਰਿਹਾ ਕਹਿੰਦੇ ਸ਼ੁਰੂਆਂ ਤੋਂ ਹੁਣ ਤੱਕ ਦਾ ਐਕਸਪੀਰੀਅੰਸ ਤੁਹਾਡਾ ਵੀ ਕਹਿੰਦੇ। ਸਾਡਾ ਐਕਸਪੀਰੀਅੰਸ ਵਧੀਆ ਰਿਹਾ ਭਾਜੀ, ਕਿਹੜਾ ਸਾਡਾ ਐਕਸਪੀਰੀਅੰਸ ਭਾਜੀ ਬਹੁਤ ਪਹਿਲਾਂ ਤੇ ਜਦੋਂ ਆਏ ਹਾਂ ਰੇਡੀਓ ਦੇ ਉੱਤੇ ਪਹਿਲੀ ਵਾਰ ਆਏ ਹਾਂ ਤੇ ਸਾਨੂੰ ਖਬਰਾਂ ਦਾ ਪ੍ਰੋਗਰਾਮ ਜਦੋਂ ਮਿਲਿਆ ਤਾਂ ਉਦੋਂ ਖੇਤੀ ਕਰਦੇ ਸੀ ਬੇਸਿਕਲੀ। ਮੈਂ ਕੈਨੇਡਾ ਦਾ ਲਾਇਆ ਹੋਇਆ ਸੀ, ਫਾਈਲ ਆਈ ਸੀ ਤੇ ਮੈਨੂੰ ਆਇਆ ਸੀ ਵੀ ਕੈਨੇਡਾ ਦਾ ਬਾਹਰ ਦਾ ਬਣੂਗਾ ਜ਼ਰੂਰ, 100% ਸ਼ੋਰ ਸੀ। ਤੇ ਉਹ ਇਸ ਕਰਕੇ ਉਹ ਭਾਜੀ ਹੋਰੀ ਕਹਿੰਦੇ ਨੇ ਵੀ ਤੁਸੀਂ ਪਟਿਆਲੇ ਆ ਜਾਓ ਜਦ ਤੱਕ ਪ੍ਰੋਗਰਾਮ ਕਰ ਲਓ, ਜੋ ਕੈਨੇਡਾ ਦਾ ਬਣਿਆ ਚਲੇ ਜਾਓ। ਤੇ ਖੇਤੀ ਕਰਦੇ ਛੱਡ ਕੇ ਤੇ ਬਾਪੂ ਨੂੰ ਪੁੱਛਿਆ, ਉਹ ਕਹਿੰਦਾ ਚਲੇ ਜਾ ਵਧੀਆ, ਚੱਲ ਚਾਰ ਪੈਸੇ ਬਣਗੇ ਤੇ ਵਧੀਆ ਗੱਲ ਹੀ ਆ। ਖੇਤੀ ਦੇ ਵਿੱਚ ਵਿਹਲ ਨਹੀਂ ਸੀ ਮਿਲਦਾ ਕਿਸੇ ਲਈ ਵੀ, ਤੇ ਮੈਨੂੰ ਐਂ ਸੀ ਵੀ ਬਾਪੂ ਹੋਰਾਂ ਤੋਂ ਖੇਤੀ ਮੁਸ਼ਕਲ ਹੋ ਜਾਣੀ ਹੈ ਜੇ ਮੈਂ ਚਲੇ ਗਿਆ ਤੇ, ਪਰ ਭਾਜੀ ਹੋਰਾਂ ਨੇ ਸੱਦ ਲਿਆ, ਕਾਹਲੋਂ ਸਾਹਿਬ ਸੀ ਤੇ ਉਹਨਾਂ ਨੇ ਉੱਥੇ ਸੱਦ ਲਿਆ। ਤੇ ਫਿਰ ਉੱਥੇ ਜਦੋਂ ਸ਼ੁਰੂ ਕੀਤਾ ਖਬਰਾਂ ਦਾ ਪ੍ਰੋਗਰਾਮ, ਸ਼ੁਰੂ ਦਿੱਤਾ ਖਬਰਾਂ ਕੱਢਣੀਆਂ ਤੇ ਉਹਨੂੰ ਪੜ੍ਹਨੀਆਂ, ਤੇ ਮੇਰੇ ਕੋਲ ਨਹੀਂ ਪੜ੍ਹਿਆ ਗਿਆ ਜ਼ਿਆਦਾ ਵਧੀਆ ਤਰੀਕੇ ਨਾਲ।
ਫਿਰ ਦੋ ਚਾਰ ਦਿਨ ਐ ਲੱਗਾ ਕਿ ਯਾਰ ਓਹਰੇ ਥਾਂ ਫਸ ਗਏ, ਨਹੀਂ ਕਰਨਾ ਚਾਹੀਦਾ ਸੀ ਰੇਡੀਓ ਨੂੰ, ਰੇਡੀਓ ਦਾ ਇੰਨਾ ਤਜਰਬਾ ਹੈ ਨਹੀਂ ਹੈ ਵੀ ਉਹ ਵਧੀਆ ਸੀਗਾ ਖੇਤਾਂ ਦੇ ਵਿੱਚ ਕੰਮ ਕਰਨਾ, ਹੈ ਨਾ, ਜ਼ਿਆਦਾ ਵਧੀਆ ਸੀ ਆਜ਼ਾਦੀ ਅਤੇ ਮਰਜ਼ੀ ਨਾਲ ਕੰਮ ਕਰ ਲੈਣਾ, ਮਰਜ਼ੀ ਨਾਲ ਆਰਾਮ ਵੀ ਕਰ ਲੈਣਾ। ਉਹ ਫਿਰ ਬੰਦਿਸ਼ ਜਿਹੀ ਇੱਕ ਲੱਗਣ ਲੱਗ ਪਈ, ਫਿਰ ਬੜਾ ਦਿਲ ਕੀਤਾ ਵੀ ਚਲੇ ਜਾਈਏ, ਫਿਰ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਰੁਕੇ ਨੇ, ਬੜਾ ਸੋਚਦੇ ਵੀ ਰਹੇ, ਬੜਾ ਕੋਸ਼ਿਸ਼ ਵੀ ਕੀਤੀ ਵੀ ਠੀਕ ਹੋ ਸਕੇ, ਤਾਂ ਪਰ ਠੀਕ ਨਹੀਂ ਹੁੰਦਾ ਰਿਹਾ। ਫਿਰ ਉਸ ਤੋਂ ਬਾਅਦ ਫਿਰ ਜਦੋਂ ਸ਼ੋਅ ਆਪਣਾ ਆਇਆ ਰੇਡੀਓ ਹਰਮਨ ਸਟੂਡੀਓ ਦਾ, ਜਦੋਂ ਇਹਦਾ ਨਾਮ ਸੀ ਹਰਮਨ ਮਿਊਜ਼ਿਕ ਜੰਕਸ਼ਨ, ਅਤੇ ਇਹ ਜਦੋਂ ਸ਼ੋਅ ਮਿਲਿਆ ਅਤੇ ਫਿਰ ਉਸ ਤੋਂ ਬਾਅਦ 5 ਘੰਟੇ ਦਾ ਸ਼ੋਅ ਸੀ, ਲਗਾਤਾਰ 5 ਘੰਟੇ ਕਰਨਾ ਸੀ। ਉਦੋਂ ਫਿਰ ਬਹੁਤ ਸਾਰੇ ਕਲਾਕਾਰ ਜਿਹੜੇ ਆ ਉਹ ਪ੍ਰੋਗਰਾਮ 'ਚ ਆਉਣ ਲੱਗ ਗਏ, ਤਾਏ ਹੋਰੀ, ਤੰਗਲੀ, ਬਾਬੇ ਹੋਰੀ, ਬਈਏ ਹੁਣੀ, ਬੜੇ ਤਾਏ ਜੀ ਆਉਂਦੇ ਸੀ ਉਦੋਂ, ਆਹ ਬਿੱਕਰ ਹੌਲਦਾਰ, ਯਾਨੀ ਕਿ ਬਹੁਤ ਸਾਰੇ ਕਲਾਕਾਰ ਲਿਆਉਣ ਲੱਗ ਪਏ, ਅਤੇ ਉਹ ਆਪ ਨੂੰ ਗੀਤ ਸੰਗੀਤ ਸੁਣਨ ਦਾ ਸ਼ੌਕ ਸੀ, ਤਾਂ ਫਿਰ ਵਧੀਆ ਵਧੀਆ ਇੰਟਰਸਟਿੰਗ ਇੰਟਰਸਟਿੰਗ ਸੋਹਣੇ ਸੋਹਣੇ ਗੀਤ ਆਪ ਸੁਣਦੇ ਸੀ, ਤਾਂ ਉਹ ਗੀਤਾਂ ਦੀ ਸਿਲੈਕਸ਼ਨ ਸਰੋਤਿਆਂ ਨੂੰ ਚੰਗੀ ਲੱਗਣ ਲੱਗ ਗਈ, ਤਾਂ ਫਿਰ ਸਰੋਤੇ ਉਹਦੇ ਵਿੱਚ ਸ਼ਾਮਿਲ ਹੋਣ ਲੱਗ ਪਏ, ਅਤੇ ਬਹੁਤ ਸਾਰੇ ਸਰੋਤੇ ਉਹ 'ਚ ਸ਼ਾਮਿਲ ਹੋਏ ਸੀ। ਮੈਨੂੰ ਯਾਦ ਆ ਕਿ ਇੱਕ ਦਿਨ ਦੇ ਵਿੱਚ ਇੱਕ ਰਿਕਾਰਡ ਸੀ ਕਿ 250 ਸਰੋਤਾ ਇੱਕ ਸ਼ੋਅ ਦੇ ਵਿੱਚ ਆਇਆ ਸੀ, ਅਤੇ ਅੱਜ ਤੱਕ ਵੀ ਉਹ ਰਿਕਾਰਡ ਸੀ, ਕਿਸੇ ਸ਼ੋਅ ਦੇ ਵਿੱਚ 250 ਸਰੋਤਾ ਇੱਕ ਸ਼ੋਅ ਦੇ ਵਿੱਚ ਨਹੀਂ ਸੀ ਆ। ਤਾਂ ਉਦੋਂ ਇਹਨਾਂ ਨੇ ਰੈਂਕਿੰਗ ਕੱਢੀ ਸੀ ਅਤੇ ਆਪਣਾ ਜਿਹੜਾ ਸ਼ੋਅ ਏ ਨੰਬਰ 1 'ਤੇ ਗਿਆ ਸੀ, ਉਦੋਂ ਸਾਰੇ ਸ਼ੋਅ ਬੜੇ ਹਿੱਟ ਹੀ ਜਾਂਦੇ ਸਨ, ਪਰ ਆਪਣਾ ਸ਼ੋਅ ਜਿਹੜਾ ਉਹ ਰੈਂਕਿੰਗ ਦੇ ਵਿੱਚ 1 ਨੰਬਰ 'ਤੇ ਆਇਆ ਸੀ, ਪਿਛਲੇ ਸਾਰੇ ਸ਼ੋਆਂ ਦੇ ਨਾਲੋਂ ਟੋਪ 'ਤੇ ਗਿਆ। ਤਾਂ ਉਦੋਂ ਵਧੀਆ ਲੱਗਣ ਲੱਗ ਗਿਆ, ਸੋਹਣਾ ਲੱਗਣ ਲੱਗ ਪਿਆ। ਫਿਰ ਇਸ ਤਰੀਕੇ ਦੇ ਨਾਲ ਚੱਲਦਾ ਰਿਹਾ ਭਾਜੀ। ਫਿਰ ਕੁਝ ਜਿਹੜੇ ਕਲਾਕਾਰ ਨਾ ਆਉਂਦੇ ਸੀ ਪ੍ਰੋਗਰਾਮ 'ਚ, ਉਹ ਜਿਹੜੇ ਹੋ ਗਿਆ ਅਲੋਪ ਹੋ ਗਿਆ, ਤਾਏ ਹੋਰੀ ਤਾਂ ਸਾਡਾ ਸਾਥ ਦਿਵਾਉਂਦੇ ਰਹੇ ਆਹ। ਅਤੇ ਫਿਰ ਬਹੁਤ ਸਾਰੇ ਸਰੋਤੇ ਆਉਂਦੇ ਹੁੰਦੇ ਸੀ, ਜਿਵੇਂ ਤੁਹਾਨੂੰ ਦੱਸਿਆ ਵੀ 2-2 250 ਆਉਂਦਾ ਸੀ, 150, 200, 250 ਇੱਦਾਂ ਸਰੋਤੇ ਆਪਣੇ ਸ਼ੋਅ 'ਚ ਆਉਂਦੇ ਸੀ ਵੀ ਸ਼ਾਮਿਲ ਕਰ ਪਾਉਂਦੇ ਸੀ, ਅਸੀਂ 10 ਜਾਂ 15, ਫਿਰ ਉਹ ਬਾਕੀਆਂ ਦਾ ਉਹ ਸਾਨੂੰ ਛੱਡਣੇ ਪੈਂਦੇ ਸੀ, ਹੈ ਨਾ। ਬਹੁਤ ਸਾਰੇ ਗੁੱਸਾ ਵੀ ਕਰ ਜਾਂਦੇ ਸੀ, ਤੁਸੀਂ ਸਾਡਾ ਸੁਨੇਹਾ ਨਹੀਂ ਪੜ੍ਹਨੇ। ਫਿਰ ਹੌਲੀ 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 ਸਰੋਤੇ ਕੁਝ ਆਏ ਫਿਰ ਗਏ, ਕੁਝ ਪੁਰਾਣੇ ਸਰੋਤੇ ਛੱਡਦੇ ਗਏ, ਨਵੇਂ ਜੁੜਦੇ ਗਏ, ਐਸੇ ਤਰੀਕੇ ਦੇ ਨਾਲ 8 ਸਾਲ ਦਾ ਤਜਰਬਾ ਜਿਹੜਾ ਉਹ ਚੱਲਦਾ ਗਿਆ। ਹੁਣ ਵੀ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਪੁਰਾਣੇ ਸਰੋਤੇ ਹਾਲੇ ਵੀ ਜੁੜੇ ਹੋਏ ਨੇ, ਜਿਹੜੇ 7-8 ਸਾਲਾਂ ਤੋਂ ਵੀ ਜਿਹੜੇ ਜੁੜੇ ਹੋਏ ਨੇ, ਤੇ ਕੁਝ ਜਿਹੜੇ ਆ। ਲਓ ਜੀ ਤਾਏ ਜੀ, ਆਪਣੇ ਜਿਹੜੇ ਪਹਿਲੀ ਕਾਲ ਆ ਗਈ ਹੈ ਪ੍ਰੋਗਰਾਮ ਦੇ ਵਿੱਚ, ਆਹ ਆ ਜਾਓ ਬਾਬਾ ਜੀ, ਆ ਜਾਓ, ਕਿਹੜੇ ਸਾਹਿਬ ਆ। ਹੈਲੋ
ਬਾਬਾ, ਨਮਸਤੇ ਜੀ।
ਆ ਜਾ ਪੁੱਤ, ਆ ਜਾ, ਤੈਨੂੰ ਤਾਂ ਡੀਕ ਡੀਕ ਨਾ ਸਾਡੀਆਂ ਅੱਖਾਂ ਧਰਾਈਆਂ ਗਈਆਂ, ਆ ਜਾ, ਤੈਨੂੰ ਉਡੀਕਦੇ ਸੀ ਆ ਧਨੀਆ, ਅੱਜ ਤੈਨੂੰ ਪਾ ਲਿਆ ਨਾ ਆਲੂ ਮਟਰਾਂ ਦੇ ਵਿੱਚ, ਤੂੰ ਮੈਨੂੰ ਜਾਣੀ, ਅੱਜ ਮੈਂ ਚੜਿਆ, ਮੈਨੂੰ ਤਾ ਹੋਇਆ ਅੱਜ ਬਹੁਤ ਜ਼ਿਆਦਾ। ਕਦੋਂ ਚੜਿਆ? ਆਇਆ ਨੀ, ਇਹ 2-4 ਦਿਨ ਹੋ ਗਿਆ, ਮੈਨੂੰ ਇਹਦੀ ਯਾਦ ਬੜੀ ਆਈ ਆ, ਮੈਂ ਛੱਡਣਾ ਤੇ ਨਹੀਂ, ਮੈਂ ਰਾਤ ਵੀ ਤੈਨੂੰ ਯਾਦ ਕਰਦਾ ਰਿਹਾ। ਉਹ ਕਿੱਦਾਂ ਤੇਰਾ ਕੰਮ ਠੀਕ ਗਿਆ? ਲਾ ਬੱਸ ਤੇਰੀ ਬੱਸ ਹੋਈ ਕਿ ਨਹੀਂ? ਬੱਸ ਤੇਰੀ?
ਅਰੇ ਬਾਬਾ, ਮੇਰੀ ਐਸੇ ਕੈਸੇ ਬੱਸ ਹੋ ਜਾਏਗਾ, ਮੇਰੀ ਬੱਸ ਤੋਂ ਬਹੁਤ ਭਾਗਤਾ ਹੈ।
ਉਹ ਤਾਂ ਤੇਰੀ ਮੈਂ ਬੱਸ ਕਰਾ ਕੇ ਹੱਡਣਾ, ਮੈਂ ਇਹ ਤੈਨੂੰ ਮੈਂ ਦੱਸ ਦਿੱਤਾ। ਇਹ ਛੱਡਦੇ ਤੂੰ ਹੁਣ ਜਿਹੜੇ ਮਰੁੰਡੇ ਵਾਲਾ ਭਾਈ, ਹੁਣ ਛੱਡਦੇ ਤੂੰ, ਹੁਣ ਤੈਨੂੰ ਬਖਸ਼ਣਾ ਨਹੀਂ ਅੱਜ ਮੈਂ, ਕਹਿੰਦੇ ਗਿਆਨ ਤੈਨੂੰ ਮੈਂ ਦੇਣਾ ਨਾ, ਗਿਆਨ ਤੈਨੂੰ ਦੇਣਾ ਨੀ, ਕਹਿੰਦਾ ਗਿਆਨ ਮੈਂ ਤੈਨੂੰ ਦੇਣਾ ਨੀ। ਜਦੋਂ ਮੈਨੂੰ ਪਿਆਰ ਨਾਲ ਗਿਆਨ ਗਿਆਨ ਕਹਿੰਦਾ, ਗਿਆਨ ਤੋਂ ਪਿਆਰ ਗਿਆਨ ਕੱਢ ਲੈਂਦਾ ਨਾ, ਗਿਆਨ ਇੱਦਾਂ ਮੈਂ ਕੱਢ ਲੈਂਦਾ। ਪੈ ਜੀ ਡਰਾਵੇ ਨਾ ਤੁਸੀਂ, ਦੋ ਚਾਕੂ ਖਾਇਆ, ਛੁਰੀ ਵਿਖਾਈ, ਪਿਸਟਲ ਵਿਖਾਈ, ਕੱਟਾ ਵਿਖਾਇਆ, ਟਕੂਆ ਵਿਖਾਇਆ, ਹਥਿਆ ਵਿਖਾਇਆ, ਕੀ ਵਿਖਾਇਆ?
ਅਰੇ ਬਾਬਾ, ਉਸ
ਜਿਗਰਾ ਵਿਖਾਇਆ,
ਉਸ ਕੋ ਇੱਜ਼ਤ, ਉਸ ਬਾਈ ਕੋ ਇੱਜ਼ਤ ਅੱਛੀ ਨਹੀਂ ਲੱਗਦੀ,
ਤੂੰ ਫੇਰ ਦੇਣੀ ਮੁਸਾਫ਼ਰ ਨੀ ਸਮਝੀ ਵੀ ਜਿਹੜੀ ਬੰਦੇ ਨੂੰ ਇੱਜ਼ਤ ਪਸੰਦ ਹੀ ਨੀ, ਉਹਨੂੰ ਇੱਜ਼ਤ ਦੇਣ ਦਾ ਫਾਇਦਾ ਸੀ, ਤੂੰ ਜਾ ਕੇ ਗਲੋਂ ਫੜ ਲਿਆ,
ਉਸ ਕੋਈ ਫਾਇਦਾ ਨਹੀਂ ਹੈ, ਇੱਜ਼ਤ ਦੇਣੇ ਕਾ ਉਸ ਕੋਈ ਫਾਇਦਾ ਨਹੀਂ।
ਚਲੋ ਜਿਹੜਾ ਨਹੀਂ ਫਾਇਦਾ ਤੇ ਤੂੰ ਚੰਗਾ ਕੀਤਾ, ਫਿਰ ਨਹੀਂ ਇੱਜ਼ਤ ਦਿੱਤੀ ਸਾਨੂੰ ਤੇ ਦੇਣ ਦਾ ਇੱਜ਼ਤ ਫਾਇਦਾ ਕਿ ਨਹੀਂ ਸਾਨੂੰ
ਬਾਬਾ ਮੈਂ ਤੋ ਆਪਕੋ ਇੱਜ਼ਤ ਦੋਨੋ ਹੱਥੋਂ ਸੇ ਦੇ ਰਹਾ ਹੂੰ ਬਾਬਾ ਬਾਬਾ ਬੋਲ ਰਹਾ ਹੂੰ
ਨਹੀਂ ਬਾਬਾ ਬਾਬਾ ਸਾਨੂੰ ਤੂੰ ਨਾ ਕਹਿ ਅਸੀਂ ਕਿਹੜਾ ਵੀ ਇੱਥੇ ਪਤਰੀਆਂ ਖੋਲਦੇ ਹਾਂ ਪਰ ਤੂੰ ਇੰਨਾ ਹੈਗਾ ਵੀ ਜਿਹੜਾ ਤੂੰ ਪੈਸੇ ਪੈਸੇ ਲਾਏ ਨਾ ਪੈਸੇ ਪੈਸੇ ਨਾਲ ਰਾਮ ਰਾਮ ਜਿਹਾ ਪਿਆ ਕਰ ਰਾਧੇ ਸ਼ਾਮ ਕਹਿ ਲਿਆ ਕਰ ਜੇ ਨਹੀਂ ਰਾਮ ਰਾਮ ਕਹਿਣਾ ਜੇ ਰਾਧੇ ਸ਼ਾਮ ਨੀ ਕਹਿਣਾ ਹਰ ਹਰ ਮਹਾਂਦੇਵ ਹੀ ਕਹਿਲਾ ਹੈ ਕੁਛ ਤਾਂ ਕਹਿ ਗਿਆ ਤੈਨੂੰ
ਬਾਬਾ ਬਾਬਾ ਬੋਲੂ ਮੈਂ ਤੂੰ ਬਾਬਾ ਬਾਬਾ ਬੋਲੂਗਾ
ਅੱਛਾ ਬਾਬਾ ਬਾਬਾ ਤੂੰ ਨੀ ਬੋਲਣਾ ਹਰਣਾ ਚੱਲ ਨੂੰ ਬਾਬਾ ਬਾਬਾ ਕਹਿ ਲਾ ਜਿਹੜਾ ਤੈਨੂੰ ਜਿਹੜਾ ਮੇਰੇ ਬਾਬਾ ਨੀ ਨਾ ਉਹ ਕੋਈ ਨੀ ਤੇ ਜਿਹਦੇ ਨੇ ਮੇਰੇ ਸਰ ਬਾਬਾ ਆ ਗਿਆ ਤੇ ਫਿਰ ਮੈਂ ਤੇਰਾ ਐਸਾ ਹੀ ਸ਼ਾਬਾ ਜਿੰਨਾ ਜਿਹੜਾ ਨਹੀਂ ਕਹਿ ਗਿਆ ਤੈ ਹੁਣ ਤਾਂ ਠੀਕ ਲੱਗਦਾ ਹਾਂ ਹੁਣ ਤਾਂ ਵੈਸੇ
ਮੈਨੂੰ
ਸ਼ਤਰੂ ਮੈਨੂੰ ਕਹਿ ਹਟਿਆ ਉਹ ਕਹਿੰਦਾ ਵੀ ਮੇਰੇ ਭਰਾ ਨੂੰ ਜਦੋਂ ਤੂੰ ਕੋਟਾਂ ਲੱਗਾ ਨਾ ਮੇਰੇ ਵੰਡੇ ਦੀਆਂ ਵੀ ਚਾਰ ਪੰਜ ਜੜ ਦਈ ਮਾਰਾ ਨਾ ਭਾਈ ਅਸੀਂ ਤੇ ਆਪ
ਬਾਬਾ ਉਸਕੀ ਬਾਤੋ ਮੈਂ ਮਤ ਆ ਜਾਣਾ
ਨਹੀਂ ਬਾਤੋ ਮੈਂ ਤਾਂ ਮੈਂ ਕਿਸੇ ਕਿ ਨਹੀਂ ਆਤਾ ਬਾਤੋ ਜੇ ਤਾਂ ਮੈਨੂੰ ਲਿਆਉਣ ਵਾਲਾ ਹੀ ਚੱਲ ਗਿਆ ਦੁਨੀਆਂ ਨੂੰ
ਉਸਕਾ ਜੋ ਹੈ ਨਾ ਵੋ ਕਿਆ ਬੋਲਤੇ ਹੈ ਵੋ ਮਕੜੀ ਹੈ ਨਾ ਮਕੜੀ ਕਾ ਜਾਲ ਹੈ ਬਨਾਤਾ ਹੈ ਵੋ ਆਪਕੋ ਉਸਕੇ ਅੰਦਰ ਫਸਾ ਦੇਗਾ
ਉਹਨੇ ਫਸਾ ਤਾਂ ਤੂੰ ਹੀ ਸਾਨੂੰ ਲਿਆ ਜਿੰਨਾ ਤੂੰ ਸਾਨੂੰ ਫਸਾ ਲਿਆ ਇੰਨਾ ਕਦੇ ਕਿਸੇ ਨੇ ਫਸਾਇਆ ਹੀ ਨਹੀਂ ਇੰਨਾ ਤਾਂ ਅਸੀਂ ਜਾਲ ਚ ਫਸੇ ਨੀ ਤੂੰ ਸਾਨੂੰ ਐਸਾ ਮੈਨੂੰ ਲੱਗਦਾ ਸਾਲੋਂ ਉੱਪਰ ਹੋ ਗਿਆ ਪੈਸੇ 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 ਏਦਾਂ ਲੱਗਦਾ ਸਾਡੇ ਤੇ ਕਸਰ ਕਰਜ਼ਾ ਬੜਾ ਚੜਿਆ ਸਾਡਾ ਤੇ ਇਹ ਉਹ ਕਰਜ਼ਾ ਜਿਹੜਾ ਕਦੇ ਨਾ ਨਰਿੰਦਰ ਮੋਦੀ ਨੇ ਮਾਫ਼ ਕਰਾਉਣਾ ਤੇ ਨਾ ਭਗਵੰਤ ਮਾਨ ਨੇ ਤੇ ਮੈਨੂੰ ਤੇ ਇਹ ਲੱਗਦਾ ਵੀ ਇਹਦਾ ਕੋਈ ਹੱਲ ਹੀ ਹੈ ਨਹੀਂ ਤਾਇਆ ਜੀ ਹੱਲ ਹਰੇਕ ਚੀਜ਼ ਦਾ ਹੁੰਦਾ ਆ ਨੀ ਇਹਦਾ ਤਾਂ ਹੱਲ ਮੇਰੇ ਕੋਲ ਹੈਗਾ
ਟੀਟੂ
ਦੀਆਂ ਕਿਸ਼ਤਾਂ ਧੱਕੇ ਨਾ ਬਣਾ ਗਿਆ ਅਗਲਾ ਮੈਂ ਬਾਨਾ ਕਿਸ਼ਤਾਂ
ਮੈਂ ਵੀ ਥੋੜਾ ਧੱਕਾ ਬੋਲ ਲਿੱਤਾ ਕਰ ਲਿੱਤਾ ਹੁਣ ਮੇਰੀ ਵੀ ਕਿਸ਼ਤ ਬਣ ਜਾਏਗੀ
ਉਹ ਨਹੀਂ ਪਤਾ ਨਹੀਂ ਧੱਕਾ ਮੈਂ ਮੂਸੇ ਵਾਲਾ ਨੀ ਗਾ ਵੀ ਸਾਡਾ ਧੱਕਾ ਚੱਲਦਾ ਜਾਂ ਤੂੰ ਨਾ ਮੂਸੇ ਵਾਲਾ ਜਿਹੜਾ ਤੇਰਾ ਧੱਕਾ ਚੱਲੂਗਾ ਮੈਂ ਜਿਹੜੀਆਂ ਬਾਂਧੀਆਂ ਬਾਂਧੀਆਂ ਇੱਕ ਕਿਸ਼ਤ ਦੇ ਕੇ ਮੈਂ ਜਾਂ ਨਹੀਂ ਛੱਡਾਉਣੀਆਂ ਤੇ ਤੇਰੀਆਂ ਕਿਸ਼ਤਾਂ ਮੈਂ ਕਾਹਦੀਆਂ ਬੰਨਦਾ ਮੈਂ ਤਾਂ ਤੂੰ ਟੈਲੀਵਿਜ਼ਨ ਲਿਆ ਜਾਂ ਤੇਰੇ ਕੋਲ ਮੋਟਰਸਾਈਕਲ ਲਿਆ ਤੇ ਜਾਂ ਅਸੀਂ ਘਰ ਖਰੀਦਿਆ ਨਵਾਂ ਜਿਹੜੀਆਂ ਤੈਨੂੰ ਕਿਸ਼ਤਾਂ ਬੰਨ ਕੇ ਦੇਣਾ ਨਾਲੇ ਤਾਂ
ਤੀਨ ਸਾਲ ਕੇ ਲਈ ਮੇਰੇ ਬਾਈ ਕੋ ਆਪਣੇ ਘਰ ਤੇ ਬੰਧੂਆ ਮਜ਼ਦੂਰ ਬਣਾ ਕੇ ਰੱਖ ਲਿਆ
ਕਿਹੜਾ ਮਜ਼ਦੂਰ ਬੰਧੂਆ ਹੁੰਦਾ ਤਾ ਜੀ ਛੋਟੀ ਉਮਰ ਚ ਛੋਟੀ ਉਮਰ ਦੇ ਵਿਚ ਓਹਦੇ ਤਾਂ ਪੰਜ ਸੱਤ ਨਿਆਣੇ ਸੀ ਜਦੋਂ ਦਾ ਨਾ ਕੰਮ ਕਰਦਾ ਸਾਡੇ ਓਹਦਾ ਜਿਹੜਾ
ਬਾਤ ਹੈ ਨਾ ਪਹਿਲੇ ਕੀ ਬਾਤ ਹੈ ਬੰਧੂਆ ਮਜ਼ਦੂਰ ਬਹੁਤ ਛੋਟੀ ਬਾਤ ਛੋਟੀ ਆਜੂ ਕਾ ਨਹੀਂ ਹੋਤਾ ਹੈ ਬੰਧੂਆ ਮਜ਼ਦੂਰ ਵੋ ਹੋਤਾ ਹੈ ਜਿਸ ਕੋ ਆਪ ਧੱਕੇ ਸੇ ਆਪਣੇ ਘਰ ਪਾਸ ਰੱਖੋ ਔਰ ਉਸਕੋ ਖਾਣਾ ਨਾ ਦੋ ਉਸਕੋ ਪੈਸਾ ਨਾ ਦੋ ਬਾਹਰ ਨਹੀਂ ਜਾਣੇ ਦੇਣਾ ਉਸਕੋ ਬੰਧੂਆ ਮਜ਼ਦੂਰ ਬੋਲਦੇ ਹੈ
ਅੱਛਾ ਖਾਣਾ ਵੀ ਅਸੀਂ ਦਈਏ ਕੰਮ ਵੀ ਅਸੀਂ ਦਈਏ ਪੈਸਾ ਵੀ ਅਸੀਂ ਦਈਏ ਕਿਹੜੀ ਖੁਸ਼ੀ ਵਿਚ ਵੀ ਇਹਨੇ ਸਾਡੇ ਕੋਲ ਗੁਣ ਲੱਭਦਾ ਫਿਰਦਾ ਸੀ ਅਮਰੀਕਾ ਦੇ ਗਿਆ ਜੀ ਡਬਲਯੂ ਬੁਸ਼ ਦੇ ਹੈ ਨੇ ਜਿਹੜੇ ਇੰਨੀਆਂ ਸਹੂਲਤਾਂ ਦਈਏ ਇਹ ਕਿਹੜੇ ਮੁਲਕ ਚ ਰਹਿੰਦਾ ਉਹਨੂੰ ਉਹ ਤਾਂ ਪੁੱਛ ਕੇ ਵੇਖ ਲੈਣਾ ਸੀ
ਬਸ ਮੈਂ ਤੋ ਇੰਡੀਆ ਮੈਂ ਰਹਿਤਾ ਹੂੰ ਇੰਡੀਆ ਮੈਂ ਬਿਹਾਰ ਨਹੀਂ ਹੈ ਮੈਂ ਤੋ ਮੇਰਾ ਭਾਈ ਪੰਜਾਬ ਮੈਂ ਹੈ
ਨਹੀਂ ਨਹੀਂ ਬਿਹਾਰ ਚ ਤੂੰ ਠੀਕ ਆ ਤੇ ਸੁਵਿਧਾਵਾਂ ਪੈਰ ਸਾਰੀਆਂ ਲੈਣ ਦਿਆ ਵੀ ਉਹਨੂੰ ਰੋਟੀ ਵੀ ਦਿਓ ਉਹਨੂੰ ਕੱਪੜਾ ਵੀ ਦਿਓ ਉਹਨੂੰ ਮਕਾਨ ਵੀ ਦਿਓ ਉਹਨੂੰ ਕੀ ਨਾ ਅਸੀਂ ਸਭ ਕੁਛ ਉਹਨੂੰ ਦੇ ਦਈਏ ਤੇ ਚੁੱਪ ਕਰਕੇ ਮਜ਼ਦੂਰ ਹੀ ਅਸੀਂ ਬਣ ਜਾਂਦੇ ਅਸੀਂ ਮਾਲਕ ਬਣ ਕੇ ਕੀ ਲੈਣਾ ਜੇ ਮਾਲਕਾਂ ਨੂੰ ਘੱਟ ਸੁਵਿਧਾਵਾਂ ਤੇ ਮਜ਼ਦੂਰਾਂ ਨੂੰ ਜਾਂਦੀਆਂ ਤੇ ਸਾਨੂੰ ਅਸੀਂ ਮਾਲਕ ਬਣ ਕੇ ਲੈਣਾ ਕੀ ਆ
ਐਸਾ ਕਰੋ ਇੱਕ ਸਾਲ ਕੇ ਲਈ ਹਮਾਰੇ ਬਿਹਾਰ ਮੈਂ ਆ ਜਾਓ ਆਪ ਮਜ਼ਦੂਰੀ ਕਰ ਲੋ ਹਮ ਮਾਲਕ ਬਣ ਜਾਏਗੇ ਫਿਰ ਦੇਖਤੇ ਹੈ ਕਿਆ ਕਰਤੇ
ਨਹੀਂ ਅਸੀਂ ਬਿਹਾਰ ਚ ਆ ਕੇ ਲੈਣਾ ਕੀ ਆ ਪਹਿਲਾਂ ਮੈਨੂੰ ਇਹ ਦੱਸ ਵੀ ਬਿਹਾਰ ਦੀ ਨਾਗਰਿਕਤਾ ਦਾ ਇਹ ਆ ਵੀ ਇਹ ਤਾਂ ਛੰਨ ਗੰਨ ਵੀਜ਼ਾ ਲੱਗਦਾ ਜਦੋਂ ਬਿਹਾਰ ਆ ਗਿਆ ਤੇ ਫਿਰ ਸਾਰੇ ਮੁਲਕਾਂ ਚ ਘੁੰਮ ਸਕਦੇ ਹਾਂ ਤੂੰ ਮੈਨੂੰ ਇੱਦਾਂ ਦੇ ਲਾਲ ਚਿਨਾ ਦੇ ਬਿਹਾਰ ਚ ਆ ਗਿਆ ਤੇ ਚੁੱਪ ਕਰਕੇ ਜਾਂ ਜਰਦਾ ਲਾਉਣ ਲੱਗ ਪਾਂਗੇ ਜਾਂ ਬੀੜੇ ਪੀਣ ਲੱਗ ਪਾਂਗੇ ਜਾਂ ਬੀੜੀਆਂ ਪੀਣ ਲੱਗ ਪਾਂਗੇ ਜਾਂ ਫਿਰ ਦਾਰੂ ਫਿਕਾ ਚੱਲ ਜੂਗਾ ਉੱਥੇ ਕੋਈ ਨਾ ਕੋਈ ਤਾਂ ਨਸ਼ਾ ਕਰਾਂਗੇ ਉੱਥੇ ਧੁੱਪ ਹੀ ਏਦਾਂ ਦੀ ਆ ਨਸ਼ੇ ਬਿਨਾਂ ਕਹਿੰਦੇ ਉੱਠ ਹੁੰਦਾ ਹੀ ਨਹੀਂ ਮੈਂ ਇੱਕ ਵਾਰੀ ਗੱਡੀ ਲੈ ਕੇ ਗਿਆ ਸੀਗਾ ਚਲਮ ਤੇ ਸੂਟਾ ਨਾਲ ਲੈ ਗਿਆ ਇਹ ਤੋਤੇ ਹੁਣੀ ਨਾਲ ਉਹ ਮੈਂ ਕਿਹਾ ਇਹ ਗੱਲ ਉਹ ਕਹਿੰਦੇ ਜੇ ਬਿਹਾਰ ਜਾਣਾ ਤੇ ਨਾਲ ਰੱਖਣਾ ਪੈਣਾ ਨਹੀਂ ਤੇ ਅਗਲੇ ਗਾਂਹ ਲੰਘਣ ਹੀ ਨਹੀਂ ਦਿੰਦੇ ਬਿਹਾਰ ਚ ਕੰਮ ਚੱਲਦਾ ਲਾ ਬਿਹਾਰ ਚ ਤੇ ਨਿਤੀਸ਼ ਕੁਮਾਰ ਨੇ ਦਾਰੂ ਬੰਦ ਕਰਤੀ ਤੇ ਹਰ ਬਿਹਾਰੀ ਘਰੇ ਕੱਢਣ ਲੱਗ ਪਿਆ ਸਟੋਪ ਨਾਲ ਤੇ ਦਲੇਰ ਬੜੇ ਤਾਂ ਨਿਤੀਸ਼ ਕੁਮਾਰ ਦੇ ਇੱਕ ਨੇ ਥੱਪੜ ਮਾਰਤਾ ਦੇਖਿਆ ਯੂਟਿਊਬ ਤੇ ਦੇਖੇ ਦਲੇਰੀ ਕਾਹਦੀ ਆ ਤੁਰੇ ਜਾਂਦੇ ਬੰਦੇ ਦੇ ਥੱਪੜ ਮਾਰ ਲਾ ਜੀ ਉਹਨਾਂ ਨਿਤੀਸ਼ ਕੁਮਾਰ ਦੇ ਮਾਰਿਆ ਮੈਂ ਦੇਖਣ ਦਿਆ ਸੀ ਮਾਰਨਾ ਹੋਣਾ ਕੰਮ ਵੀ ਮੈਨੂੰ ਇਹਦਾ ਹੀ ਲੱਗਦਾ ਕੇ ਪੈਦਾ ਸੁਣਿਆ ਪੈਸੇ ਦੇ ਲਾਲਚ ਨੂੰ ਤਾਂ ਦੁਨੀਆਂ ਇੱਕ ਦੂਜੇ ਨੂੰ ਖਿੱਚਣ ਨੂੰ ਫਿਰਦੀ ਆ ਤੂੰ ਗਾਣੇ ਸੁਣ ਕੇ ਵੇਖ ਲਾ ਗਾਣਿਆਂ ਚ ਵੀ ਪੈਸਾ ਹੀ ਆਏ ਵੀ ਜੇ ਤੂੰ ਪੈਸੇ ਤੈਨੂੰ ਦੇ ਦੂ ਜੇ ਤੂੰ ਮੇਰੀ ਬਣਿਆ ਲੈ ਵੀ ਜ਼ਿੰਦਗੀ ਦੇ ਵਿੱਚ ਪੈਸਾ ਹੀ ਸਭ ਕੁਝ ਨਿਕਲ ਗਿਆ ਜਿਹੜੇ ਗਰੀਬ ਮਸਕੀਨ ਮਿਲਿਆ ਗਏ ਤੇ ਫਿਰ ਉਹ ਕੱਲੇ ਛੜੇ ਛਾਣੀ ਰਹਿਣਗੇ ਇਵੇਂ ਗੱਲਾਂ ਦੁਨੀਆਂ ਨੇ ਬਣਾ ਦਿੱਤੀਆਂ ਪੈਸਾ ਹੀ ਸਭ ਕੁਝ ਹੋ ਗਿਆ ਹੈ ਉਹ ਬਾਬਾ ਮਲਕੀਤ ਪੈਸਾ ਹੀ ਸਭ ਕੁਝ ਹੋ ਗਿਆ ਪੈਸੇ ਬਿਨਾਂ ਤਾਂ ਜੀ ਗੱਡੀ ਵੀ ਨੀ ਚੱਲਦੀ ਤੇ ਤੁਸੀਂ ਸਾਈਕਲ ਤੇ ਚੱਲ ਜਾਓ ਗੱਡੀਆਂ ਦੀ ਵਾਹ ਨਾ ਕੋਈ ਉਹ ਨਹੀਂ ਉਹ ਗੱਡੀ ਦਾ ਮਤਲਬ ਜ਼ਿੰਦਗੀ ਨੀ ਚੱਲਦੀ ਜ਼ਿੰਦਗੀ ਨੀ ਚੱਲਦੀ ਜ਼ਿੰਦਗੀ ਤਾਂ ਮੰਜੇ ਦੇ ਪੈਰ ਦੇ ਵੀ ਤੁਰੀ ਜਾਂਦੀ ਆ ਜ਼ਿੰਦਗੀ ਨੀ ਚੱਲਦੀ ਤੁਹਾਡੀ ਅਸੀਂ ਚਾਰਾਂ ਡਰਾਂ ਦੇ ਜ਼ਿੰਦਗੀ ਕੀਤੀ ਤੁਸੀਂ ਉਹ ਪੈਸਾ ਪੈਸਾ ਨਾ ਕਰੀ ਜਾ ਕਰੋ ਰੱਬ ਰੱਬ ਕਰੋ ਅੱਲਾ ਅੱਲਾ ਕਰੋ ਤੋਬਾ ਤੋਬਾ ਕਰੋ ਜੇ ਕਰਨੀਆਂ ਨੇ ਤੋਬਾ ਤੋਬਾ ਕਾਹਤੋਂ ਕਰੀਏ ਜਿੰਨੇ ਤੁਸੀਂ ਗੁਨਾਹ ਕੀਤੇ ਤੋਬਾ ਤੋਬਾ ਹੀ ਕਰੋ ਤੁਹਾਡੀ ਤਾਂ ਆਵਾਜ਼ ਪੈਂਦੀ ਉਹ ਕਾਕਾ ਧਨੀਆ ਜ਼ਿੰਦਗੀ ਦਾ ਕੋਈ ਪਤਾ ਨਹੀਂ ਕੀ ਬਣ ਜਾਂਦੀ ਆ ਚਾਰ ਕੁ ਦਿਨ ਮੇਰੇ ਵਿਦੇਸ਼ ਸੁਣ ਤੇ ਤੂੰ ਮੈਂ ਲੱਗਦਾ ਧੋਤੀ ਚਾਦਰੀ ਭਗਮੀ ਕਰ ਲੈਣੀ ਆ ਗੱਲ ਮੇਰੀ ਸੁਣ ਧਿਆਨ ਨਾ ਭਲਾ ਕਰ ਨੇਕੀ ਕਰ ਕੋਈ ਸਵਾਬ ਖੱਟ ਕਿਸੇ ਗਰੀਬ ਨੂੰ ਭੋਜਨ ਛਕਾ ਤੇ ਮੇਰੀ ਗੱਲ ਸੁਣ ਲਾ ਧਿਆਨ ਨਾਲ ਰੱਬ ਤੈਨੂੰ ਬਹੁਤ ਕੁਛ ਦਊਗਾ
ਜੀ
ਰੱਬ ਤੈਨੂੰ ਸਕੂਨ ਦਊਗਾ ਚੈਨ ਦਊਗਾ ਉਮੰਗ ਦਊਗਾ ਤਰੰਗ ਦਊਗਾ ਖੁਸ਼ੀ ਦਊਗਾ ਪਿਆਰ ਦਊਗਾ ਰੱਬ ਪੈਸਾ ਵੀ ਦਊਗਾ
ਬਾਬਾ
ਪੈਸਾ ਰੱਬ ਨੀ ਦਊਗਾ ਰੱਬ ਪੈਸਾ ਨੀ ਦਿੰਦਾ
ਆਪ ਭੁੱਖੇ ਕੋ ਭੋਜਨ ਸਿਖਾ ਦੂ ਮੈਂ
ਕਿਹਨੂੰ ਸਿਖਾਣਾ ਭੁੱਖੇ ਨੂੰ ਭੁੱਖੇ ਨੂੰ ਕਿਉਂ ਭੁੱਖਾ ਵੀ ਲੱਗਦਾ ਉਹ ਕਹਿੰਦਾ ਤੈਨੂੰ ਖਵਾ ਦਿੰਦੇ ਮੈਨੂੰ ਖਵਾ ਦੇ ਮੈਨੂੰ ਖਵਾ ਦੇ ਭੋਜਨ ਨੂੰ ਤੂੰ ਏਦਾਂ ਕਰ ਪੈਸੇ ਦੇ ਮੈਂ ਆਪੇ ਖਾ ਲੈਣਾ ਰੈਸਟੋਰੈਂਟ ਤੂੰ 1100-1200 ਰੁਪਿਆ ਦੇ ਸਾਨੂੰ ਅਸੀਂ ਨਾਨ ਖਾਣੇ ਅੱਜ ਨਾਨ ਖਾਣੇ ਨਾਨ ਖਾਣੇ ਆ ਉਹ ਵਾਹ ਨਾਨ ਤਾਂ ਆਇਆ ਜੀ ਜਲੰਧਰ ਵਾਲੇ ਤੇ ਨੀ ਖਾਣੇ ਚਪੇੜ ਮਾਰੂ ਇੱਧਰ ਪੈਸਾ ਉਹ ਮੈਨੂੰ ਤਾਂ ਆਇਆ ਜੀ ਆਈ ਬੀਬੀ ਨਿਕਲ ਗਈ ਕਿ ਨਾਨ ਖਾਣੇ ਜਲੰਧਰ ਵਾਲੇ ਜਲੰਧਰ ਵਾਲਾ ਕੱਲਾ ਹੀ ਨਾਨ ਬਣਾਉਂਦਾ ਪਛੀ ਲੱਗ ਰਿਹਾ ਨੇ ਮੁਨਸੀਪਲ ਕਾਰਪੋਰੇਸ਼ਨ ਕਾਰਪੋਰੇਸ਼ਨ ਆਫ ਇੰਡੀਆ ਨੇ ਰੇਹੜੀ ਚੁਕਾਤੀ ਉਹਦੀ ਆ ਬੋਤਾ ਕੀ ਕਹਿੰਦਾ 20 ਰੁਪਏ ਦੇ ਨਾਨ
ਬਾਬਾ ਨਾਨ ਥੋੜਾ ਧਿਆਨ ਸੇ ਖਾਣਾ ਦੂਸਰੇ ਦਿਨ ਬਹੁਤ ਪ੍ਰੋਬਲਮ ਹੋਤੀ ਹੈ
ਹਾਂ ਚਾਹੇ ਜਾਂ ਨਾਨ ਨਿਕਲਿਆ ਚਾਹੇ ਜਾਨ ਨਿਕਲਿਆ ਮੈਂ ਸੁਣੀ ਹੈ ਕਹਾਣੀ ਨਾਨ ਨਿਕਲਿਆ
ਲੇਕਿਨ ਆਪ ਟੋਇਲਟ ਸੇ ਬਾਹਰ ਨਹੀਂ ਨਿਕਲੋਗੇ
ਉਹ ਨਿਕਲ ਆਵਾਂਗੇ ਟੋਇਲਟ ਦੇ ਵਿੱਚ ਕਿਉਂ ਕਿਉਂ ਨੀ ਨਿਕਲ ਆਓ ਕਿਹੜੀ ਗੱਲ ਆ ਕਿਹਨੇ ਕਹਿੰਦੀ ਗੱਲ ਕੀਤੀ ਉਹ ਕਿਹਨੇ ਕਹਿੰਦੀ ਗੱਲ ਕੀਤੀ ਬਤਾਇਆ ਜੀ ਟੋਇਲਟ ਜਿਹੜੇ ਨਾਨ ਆ ਨਾ ਉਹ ਮੈਂ ਇੱਕ ਵਾਰ ਖਾਧੇ ਨਾਨ 32 ਵਾਰ ਨਾਨ ਖਾਧੇ ਮੇਦਾ ਤਾਕਤਵਰ ਹੋਣਾ ਚਾਹੀਦਾ ਜਿਹਨਾਂ ਨੇ ਮੇਦੇ ਕਮਜ਼ੋਰ ਆ ਉਹਨਾਂ ਨੇ ਕੀ ਨਿਕਲਣਾ ਉਹ ਰੋਟੀਆਂ ਖਾ ਕੇ ਨੀ ਨਿਕਲਦੇ ਟੋਇਲਟਾਂ ਚੋਂ ਮੇਦਿਆਂ ਚ ਪਤਾ ਨੀ ਕੀ ਹੋਇਆ ਖਾ ਖਾ ਨਾ ਬਰਗਰ ਬੁਰਗਰ ਆ ਆਪੀ ਜੇ ਪੂਜੇ ਆ ਆਂਟੜੀਆਂ ਤੁਸੀਂ ਜਾਮ ਕੀਤੀਆਂ ਪਈਆਂ ਆਂਟੜੀਆਂ ਦੀ ਸਫਾਈ ਕਰੋ ਬਦੋਏ ਆਂਟੜੀਆਂ ਦੀ ਸਫਾਈ ਕਾਹ ਨਾ ਕਰਨੀਆਂ ਉਹ ਆਂਟੜੀਆਂ ਦੀ ਸਫਾਈ ਕਰੋ ਤ੍ਰਿਫਲਾ ਚੂਰਨ ਖਾਇਆ ਕਰੋ ਤੱਤੇ ਪਾਣੀ ਨਾ ਕਾਕਾ ਪਕੜ ਭਈਆ ਪਕੜ ਭਈਆ ਉਹ ਗੱਲ ਸੁਣ ਮੇਰੀ ਉਹ ਕਿੱਥੇ ਰਹਿ
ਗਿਆ
ਤ੍ਰਿਫਲਾ ਚੂਰਨ ਪੀਆ ਕਰ ਇਹਦੇ ਨਾਲ ਤੱਤੇ ਪਾਣੀ ਨਾ ਤੈਨੂੰ ਥੋੜੀ
ਮੇਰੇ ਕੋਲ ਤਾਂ ਕੋਈ ਪ੍ਰੋਬਲਮ ਨਹੀਂ ਹੈ ਮੇਰੇ ਕੋਲ ਤਾਂ ਕੋਈ ਪ੍ਰੋਬਲਮ ਨਹੀਂ ਹੈ ਆਪ ਕੋ ਹੋਗਾ ਕੱਲ ਕੋ ਪ੍ਰੋਬਲਮ ਅਗਰ ਅੱਜ ਨਾਨ ਖਾਓਗੇ
ਅੱਛਾ ਤੇਰੇ ਕੋਲ ਅਲਟਰਾਸਾਊਂਡ ਮਸ਼ੀਨ ਆ ਇੱਥੋਂ ਬੈਠੇ ਦੱਸਦਾ ਸਾਨੂੰ ਪ੍ਰੋਬਲਮ ਹੋਊ ਸਾਨੂੰ ਨੀ ਕੋਈ ਪ੍ਰੋਬਲਮ ਹੁੰਦੀ ਸਾਨੂੰ ਕੁਛ ਹੋ ਸਕਦਾ ਇਹਨੇ ਤੂੰ ਆਪਣਾ ਸੀ ਟੀ ਸਕੈਨ ਕਰਾ, ਅਸੀਂ ਬੜੇ ਸੋਹਣੇ ਆ।
ਅਗਰ ਕੱਲ ਕੋ ਆਪਕੋ ਕੋਈ ਪ੍ਰੋਬਲਮ ਹੋ ਨਾ, ਇੱਕ ਨਾ ਟੈਬਲੇਟ ਆਤਾ ਹੈ ਡਾਲਕੋਲੈਕਸ, ਕਾਂਸਟੀਪੇਸ਼ਨ ਕੇ ਲਿਏ ਬਹੁਤ ਅੱਛੀ ਹੈ।
ਲੋ ਕਾਹਦੇ ਲਈ ਖਾ ਕੇ ਬਹਿ ਜਾਣਾ ਹੈ ਜੀ? ਉਹ ਕਬਜ਼ ਦੇ ਲਈ, ਉਹ ਕੱਢਦੇ ਹੋਏ ਕਰ ਦਿੱਤੇ। ਲੂਜ ਮੋਸ਼ਨ ਦੀ ਕੋਈ ਦੱਸ ਸਾਨੂੰ ਦਵਾ ਜੇ ਦੱਸਣੀ ਆ ਤਾਂ ਹੋਰ ਦੱਸੀ ਜਾਂਦਾ। ਇਹਦੇ ਧਰਸੇ ਪਏ ਸਟੂਲ, ਹੋਲੇਡ ਸਟੂਲ ਲਈ ਤੂੰ ਸਾਨੂੰ ਉਹ ਦੱਸ, ਜਿਹੜੀਆਂ ਪਤਲੀਆਂ ਤੋਂ ਗਾੜੀਆਂ ਕਰਨ ਵਾਲਾ ਤੂੰ ਸਾਨੂੰ ਹੋਰ ਦੱਸੀ ਜਾ, ਪੁੱਠੀ ਦਵਾਈ ਖਵਾ ਕੇ ਸਾਡਾ ਹੋਰ ਕੰਮ ਕਰਾ ਦੇ। ਉਹ ਨੀ
ਹਰੇ ਬਾਬਾ, ਗ੍ਰਾਮੋ ਇੱਕ ਟੈਬਲੇਟ ਆਤਾ ਹੈ, ਗ੍ਰਾਮੋ ਜੇ ਲਾਤਾ ਹੈ ਬੋਲ ਲੈ ਲੋ, ਉਹ ਆਪਣਾ ਪੇਟ ਠੀਕ ਕਰ ਦੇ।
ਉਹ ਮਿਲ ਕੇ ਲਹਿਲਾ ਗ੍ਰਾਮੋ ਜੇ, ਗ੍ਰਾਮੋ ਜੇ ਟੈਨਾ ਲੱਗਦਾ ਜਿੰਨਾ ਸੰਗੀਤ ਦਾ ਕੋਈ ਤਵਾ ਸਾਨੂੰ ਦਿੰਦਾ ਨੀ। ਗ੍ਰਾਮੋ ਜੇ ਇਹ ਖਾਣੀ ਆ ਕਿ ਲਾਉਣੀ ਆ?
ਖਾਣੀ ਹੈ ਬਾਬਾ,
ਖਾਣੀ ਹੈ, ਖਾਣੀ ਮਿਲ ਗਈ, ਖਾਣੀ ਵੀ ਲੈ ਜਾਣੀ। ਜੈਲ ਸਮਝ ਕੇ ਮੈਂ ਸੋਚਾਂ ਨਾ ਕਹਿਣ ਢਿੱਡ ਤੇ ਲਾਉਣੀ। ਉਹ ਲਾ ਮਲਕੀਤ ਓਏ, ਖਾਣ ਵਾਲੀ ਆਈ ਜੈਲ, ਉਹਦਾ ਨਾਂ ਰੱਖਿਆ ਇਹ ਭੁਲੇਖਾ ਪਾਉਣ ਨੂੰ। ਤੇ ਹੋਰ ਕੋਈ ਇਹ ਸੈਰ ਦੱਸਦੇ ਤੇ ਵੀ ਦੱਸਦੇ ਕੋਈ ਸੈਰਾ ਸੂਰਾ ਡਾਨ ਸੈਰਾ ਸੂਰਾ, ਕਿਉਂਕਿ ਦੁਖਣ ਤਾਂ ਤੂੰ ਲਾ ਹੀ ਦੇਣਾ ਜਿੰਨਾ ਸਾਨੂੰ ਪੈਸੇ ਪੈਸੇ ਕਰ ਦੇਣਾ। ਅੱਛਾ ਇੱਕ ਗੱਲ ਹੋਰ ਆ,
ਡੋਲੋ 650 ਲੈ ਲੈਣਾ ਅਗਰ ਸਿਰ ਦਰਦ ਕਰੇ ਤਾਂ।
ਮਿਲ ਗਈ ਡੋਲੋ 600 ਪਿਆ, ਡੋਲੋ 600 ਡੋਲੋ, ਉਹ ਡੋਲੋ 650 ਨਾਲੋਂ 320 ਨੀ ਕਹਿੰਦੇ ਜੋੜਾਂ ਦੇ ਦਰਦ ਦੀ ਵੀ ਦੱਸਦੇ ਸਾਨੂੰ।
ਜੋੜਨ ਦੇ ਦਰਦ ਕੇ ਲਈ ਲੈ ਲੈਣਾ ਬੋਲਟਾ ਰਿਨ
ਅਰਥਾ ਰਾਈਟ, ਉਹ ਲੈ ਹੋਏ ਕਿਹੜਾ ਬੋਲਟਾ,
ਬੋਲਟਾ ਰਿਨ
ਬੋਲਟੂ ਬੋਲਟਾ ਰਿਨ ਲੈ ਹਲੋ। ਇਹ ਕਹਿੰਦੇ ਤਾਏ ਜੀ ਬੜੀ ਵਧੀਆ, ਉਹਨੂੰ ਪੁੱਛ ਲਾ ਉਹ ਵਧੀਆ ਏ, ਕਿੰਨੇ ਕੁ ਦੀ ਆਉਂਦੀ ਆ? 1500 ਦੀ ਆਉਂਦੀ,
ਬਹੁਤ
ਬੜੀਆ। ਉਹ ਕੱਢ ਦੇ ਤੇ ਕੋਈ 100-200 ਵਾਲੀ ਦੱਸ ਸਾਨੂੰ, 1500 ਰੁਪਈਆ ਵਾਲੀਆਂ ਦਵਾਈਆਂ ਜਿੰਨੇ ਤੈਨੂੰ ਦੇਣੇ ਉਹਦੇ ਅਨੁਸਾਰ ਦਵਾਈਆਂ ਤੇਰਾ। ਉਹ ਤੈਨੂੰ ਮਹਿੰਗੀ ਤੋਂ ਮਹਿੰਗੀ ਪਤਾ, ਤੈਨੂੰ ਸਸਤੀ ਤੋਂ ਸਸਤੀ ਨੀ ਪਤਾ, ਕੁੜੀਆਂ ਬੱਚੀਆਂ ਵਾਲਾ ਪਤਾ ਦੱਸ ਸਾਨੂੰ। ਗੱਡੀ ਨੀ ਚਲਾਉਂਦਾ ਉਹ, ਡਾਕਟਰਾਂ ਦੀ ਗੱਡੀ ਨੀ ਚਲਾਉਂਦਾ, ਬਸ ਜਿਹਦੇ ਵਿਚ ਨਰਸਾਂ ਡਾਕਟਰੀਆਂ ਦੇ ਆ। ਉਹ ਗੱਲਾਂ
ਕਰਦੇ
ਦੂਸਰੀ ਵਾਲ ਚਿੱਟੇ ਤੋਂ ਕਾਲੇ ਕਰਨ ਵਾਲੀ ਹੈਗੀ ਦਵਾਈ?
ਉਹ ਵੀ ਬਣਾ ਰਹੇ ਹੈ ਹਮ।
ਉਹ ਤਾਇਆ ਜੀ ਦੂਸਰੀ ਆ ਜਿਹੜੀ ਉਹ ਮਹਿੰਦੀ ਮਹਿੰਦੀ ਲਵਾ ਲਾ ਬੁੱਢੇ ਬਾਰੇ ਨੂੰ, ਉਹ ਕੁਦਰਤੀ ਤਰੀਕੇ ਨਾਲ ਨੀ ਆਉਂਦੇ ਜਿਹੜੇ ਮੈਨੂੰ ਕਰਨ ਨੀ ਭਾਜੀ ਦਾ ਮੁੰਡਾ ਕਹਿੰਦਾ।
ਬਾਬਾ ਮੈਨੇ ਬੋਲਾ ਕਿ ਦਵਾਈ ਹਮ ਬਣਾ ਰਹੇ ਹੈ ਆਪਕੇ ਲਈ ਬਣਾ ਰਹੇ ਹੈ।
ਉਹਨੇ ਮੇਰੇ ਲਈ ਨੀ, ਬੁੜੀਆਂ ਦੋ ਪੁੱਛਦੀਆਂ ਸੀ ਕਹਿੰਦੀ ਤੈਨੂੰ ਬੜਾ ਨਾਲ ਜਿਹਾ ਤੇ ਕਾਲੇ ਵਾਲਾਂ ਤੋਂ
ਚਿੱਟੇ, ਆਪਕੋ ਕਿਆ ਨੌਲੇਜ ਹੈ, ਆਪਕੋ ਕਿਆ ਨੌਲੇਜ ਹੈ, ਆਪ ਤਾਂ ਮੇਰੇ ਸੇ ਪੁੱਛ ਕੇ ਉਨਕੋ ਬਤਾ ਦੋਗੇ, ਫਿਰ ਬੋਲੋਗੇ ਕਿ ਮੇਰੇ ਕੋ ਪਤਾ ਹੈ ਸਭ।
ਉਹਨੇ ਮੇਰੇ ਕੋਲ ਕੱਖ ਵੀ ਨੀ ਪਤਾ, ਜੇ ਮੈਨੂੰ ਪਤਾ ਹੁੰਦਾ ਮੈਂ ਉਦੋਂ ਨਾ ਦੱਸ ਦਿੰਦਾ ਨਾ, ਮੈਨੂੰ ਨੀ ਪਤਾ, ਨਾਲੇ ਮੈਨੂੰ ਜੇ ਪਤਾ ਹੁੰਦਾ ਤੇ ਮੇਰੇ ਆਪਦੇ ਨਾ ਕਾਲੇ ਹੁੰਦੇ। ਤੇ ਉਹ ਕਹਿੰਦੀਆਂ ਪੁੱਛ ਕੇ ਦੱਸ ਦੀ ਤੈਨੂੰ ਡਾਕਟਰ ਡੂਬ ਜਾਣਦੇ ਆ, ਕਹਿੰਦੀ ਜਿੰਨੇ ਤੇਰੇ ਯਾਰ ਆ ਡਾਕਟਰ ਆ, ਜਿੰਨੇ ਤੇਰੇ ਡਾਕਟਰ ਆ ਉਹ ਯਾਰ ਹੀ ਆ। ਤੂੰ ਮਗਾ ਹਾਂ ਡਾਕਟਰ ਨਾਲੋਂ ਤਾਂ ਕੰਮ ਦਾ ਤੂੰ ਸਾਨੂੰ ਨਿਕਲਿਆ, ਮੇਰੇ ਹਿਸਾਬ ਨਾਲ ਪਹਿਲੀ ਵਾਰ ਕੋ ਬੰਦਾ ਕਹਿੰਦੇ ਨਾ ਪੈਂਦੇ ਗਲੀਆਂ ਦੀਆਂ ਕੱਖਾਂ ਦੀ ਵੀ ਲੋੜ ਢੋਲਣਾ ਲੈ ਪੈ ਗਈ ਅੱਜ ਲੋੜ ਲੱਗੀ ਤਾਂ ਜੇ ਕੋਈ ਹੋਰ ਹਾਂ ਓਏ ਆ ਸਾਡੀ ਨੌ ਦੇ ਛਾਈਆਂ ਹੈ ਨਾ ਮੇਰੀ ਘਰ ਵਾਲੀ ਅੱਖਾਂ ਚ ਘੇਰੇ ਬਣ ਗਏ ਲਾਲ, ਕਿਹੜੇ ਕਾਲੇ, ਕਾਲੇ ਅੱਖਾਂ ਚ ਘੇਰੇ ਹੋ ਗਾ, ਉਹਨੂੰ ਕਿਹੜੀ ਚੀਜ਼ ਦੀ ਕਮੀ ਆ?
ਉਹਨੂੰ ਬਾਬਾ ਆਇਰਨ ਕੀ ਦਵਾਈ ਦੋ, ਆਇਰਨ ਕਾ ਕੈਪਸੂਲ ਦੇ ਦੋ, ਆਇਰਨ ਕੀ ਪੀਨੇ ਵਾਲੀ ਦਵਾਈ ਦੇ ਦੋ,
ਆਇਰਨ ਦੇ ਤਾਜੀ ਘੇਰੇ ਦੇ ਟੀਟੂ ਦੇ ਵੀ ਆ, ਇਹਨੂੰ ਕਿਹਦੀ ਕਮੀ, ਇਹਨੂੰ ਤਾਂ ਸਾਡੇ ਖੇਤਰਾਂ ਦੀ ਕਮੀ ਆ, ਇਹਨੂੰ ਨਾ ਕੁਛ ਦਿਓ। ਤੇ ਆਪਣੇ ਕੀ ਕਹਿੰਦਾ ਲੱਤਾਂ ਚੋਂ ਸੇਕ ਨੀ ਗੱਲਾਂ, ਇਹ ਕਿਹੜੀ ਚੀਜ਼ ਦੀ ਕਮੀ ਹੋਊਗੀ?
ਇਸ ਤੋਂ ਬੋਲੋ ਕਿ ਠੰਡਾ ਪਾਣੀ ਲੈ ਲੇ, ਉਸ ਵਿੱਚ ਡਿਗੋ ਲੋ,
ਲਿਖੀ ਬਰਫ ਵਾਲਾ ਪਾਣੀ ਲੈ ਕੇ ਤੇ ਲੱਤਾਂ ਡਬੋ ਲਾ ਵਿੱਚ, ਇਹ ਤਾਂ ਸਿਰ ਤਾਂ ਪਿਆ ਨੀ ਸ਼ੁਗਰ ਕਰਨੀ, ਸਿਰ ਨੂੰ ਵੀ ਇਹਨੇ ਤੇਰਾ ਡਬੋ ਦੇਣਾ ਸੀ ਪਾਣੀ ਦਾ। ਠੀਕ ਆ ਤੇ ਕੀ ਆ ਲੱਕ ਦਰਦ ਪੈਂਦਾ ਕਹਿੰਦਾ ਲੱਕ ਚ ਦਰਦ ਪੈਂਦਾ ਓਹਦਾ ਕੀ ਇਲਾਜ ਆ ਰੈਨੋਡੈਕਸੀ
ਲਿਖ ਲਿਆ ਬੋਲ ਟੈਬਲੇਟ ਦੇ ਦੇਣਾ ਵੋਲਟਾਰਨ ਦੇ ਦੇਣਾ ਇੱਕ ਟੈਬਲੇਟ
ਵੋਲਟਾ ਟੈਬਲੇਟ ਸਪਲੈਂਡਰ ਨਾ ਲੈ ਲੈ ਬੋਲਟ ਸਪਲੈਂਡਰ ਵੋਲਟਾ ਨੂੰ ਡੁਕ 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 ਕਰਦਾ ਜਾਏਗਾ ਵੇਖੀ ਹੁਣ ਮੈਨੂੰ ਲੱਗਦਾ ਜਿੰਨੀਆਂ ਕ ਤੈਨੂੰ ਪਤਾ ਸੀ ਉਹ ਤੂੰ ਲਿਖਾ ਤੀਆਂ ਹੁਣ ਜਿਹੜੀ ਵੀ ਤੈਨੂੰ ਬਿਮਾਰੀ ਦੱਸੀ ਤੂੰ ਹੈ ਨਾ ਕਿਉਂ ਬਾਰਡਰ ਬਦਲ ਕੇ ਦੱਸੀਆਂ ਨੀ ਜੇ ਤੈਨੂੰ ਕਹਿ ਦਿੱਤਾ ਗੋਡਿਆਂ ਚ ਦਰਦ ਤੂੰ ਕਹਿਣਾ ਵੀ ਦੋ ਲੋ ਦੇ ਦੋ 650 ਮੈਨੂੰ ਪਤਾ ਹੁਣ ਜਿਹੜੀਆਂ 5-7 ਪੁੱਛ ਲਾਓ ਪੁੱਛ ਮਿਲਕ ਕੀ ਆ ਨਲੀ ਵਗਦੀ ਨਿਆਣਿਆਂ ਦੀ ਨਲੀ ਬਹੁਤ ਵਗਦੀ ਰਹੀ ਸਿਆਲਾਂ ਨੂੰ ਕੇ ਗਰਮੀਆਂ ਨੂੰ ਸਿਆਲਾਂ ਨੂੰ ਨਹੀਂ ਗਰਮੀਆਂ ਨੂੰ ਵਗਦੀ ਸਿਆਲਾਂ ਨੂੰ ਜਾਮ ਹੋ ਜਾਂਦੀ ਇਹ ਨਲੀ ਦਾ ਇਲਾਜ ਦੱਸ ਦਿਓ ਫਿਰ
ਨਲੀ ਉਸ ਕਾ ਬਾਬਾ ਅਗਰ ਨੱਕ ਚਲਤਾ ਹੈ ਨਾ ਉਸ ਕੋ ਦੇ ਸਕਤੇ ਹਮ ਸੈਟਰੀਜਨ ਦੇ ਸਕਤੇ ਹੈ ਬੱਚੋਂ ਕੇ ਲਈ ਲਿਕੁਇਡ ਆਤਾ ਹੈ
ਬੱਚੇ ਬੜਾ ਗਿੜ ਗਿੜੇ ਆ ਬਾਈਆਂ ਬਾਈਆਂ ਸਾਲਾਂ ਦੇ ਆ ਲਿਕੁਇਡ
ਟੈਬਲੇਟ ਦੇ ਦੋ ਇਨਕੋ ਸੈਟਰੀਜਨ ਟੈਬਲੇਟ ਦੇ ਦੋ
ਟੈਬਲੇਟ ਕਿੰਨੀਆਂ ਦੇਣੀਆਂ ਦੇਣੀ ਚੋ ਸਵਾਦ ਅਨੁਸਾਰ
ਇੱਕ ਸਵਾਦ ਅਨੁਸਾਰ ਇੱਕ ਟੈਬਲੇਟ ਇੱਕ ਟੈਬਲੇਟ ਦੇਣਾ ਹੈ ਇੱਕ ਦਿਨ
ਤੇ ਹਾਂ ਹੋਰ
ਉਸ ਕੇ ਬਾਅਦ ਡਰਾਈਵ ਨਹੀਂ ਕਰਨਾ ਉਹ ਟੈਬਲੇਟ ਲੈਣੇ ਕੇ ਬਾਅਦ ਡਰਾਈਵ ਨਹੀਂ ਕਰਨਾ ਉਹ ਥੋੜਾ ਸੁਸਤੀ ਪੜ ਜਾਤਾ ਹੈ ਟੈਬਲੇਟ ਲੈਣੇ
ਉਹ ਸੁਸਤੀ ਤੇ ਸਾਨੂੰ ਪਿਆਜ ਰਹਿੰਦਾ ਤੂੰ ਉਹ ਦੱਸ ਇਹਨਾਂ ਤੋਂ ਸੁਸਤੀ ਦੂਰ ਹੁੰਦੀ ਆ ਕਿਹੜੀ ਟੱਟੀਆਂ ਤੋਂ ਟੱਟੀਆਂ ਤੋਂ ਵੀ ਹੈਗੀ ਕੋਈ ਦਵਾਈ ਤੈਨੂੰ ਯਾਦ ਹੋਵੇ ਤੂੰ ਉਹ ਕਿੱਦਾਂ ਦੇ ਸਵਾਲ ਪੁੱਛਦਾ ਟੱਟੀਆਂ ਤੋਂ ਮੈਂ ਤੈਨੂੰ ਦੱਸ ਦੇਣਾ ਇਸਕ ਬੋਲ ਪੀ ਲੈਗਾ ਹੈਗੀ ਕੋਈ ਟੱਟੀਆਂ ਤੋਂ ਵੀ ਲਗੀਆਂ ਤੋਂ ਰੁਕੀਆਂ ਤੋਂ
ਹਾਂ ਬਾਬਾ ਹੈਗੀ ਉਹ
ਲਗੀਆਂ ਤੋਂ
ਇਮੋਡੀਅਮ ਕੈਪਸੂਲ ਇਮੋਡੀਅਮ ਕੈਪਸੂਲ ਆਤਾ ਹੈ ਬਹੁਤ ਜੇ
ਓ ਕਿੰਨੇ ਕੁ ਮਿੰਟ ਚ ਯਕ ਬੰਦ ਹੋਊਗਾ
ਇੱਕ ਦਿਨ ਮੈਂ ਦੋ ਦੋ ਉਸਕੀ ਡੋਜ ਲੈਣੇ ਕੇ ਬਾਅਦ ਠੀਕ ਹੋ ਜਾਏਗਾ
ਨਹੀਂ ਨਹੀਂ ਦਿਹਾੜੀ ਚ ਵਿਚ ਵਿਚ ਨਿਬੜ ਜੂਗਾ ਵਾ
ਨਿਬੜ ਜੂ ਕੰਮ ਨਿਬੜ ਜਾਏਗਾ
ਦੂਸਰੇ ਦਿਨ ਚ ਨਾ ਮਰ ਦਾਂਗੇ
ਕੈਪਸੂਲ
ਮਿਲਕੀ ਜੇ ਛੇਤੀ ਇਲਾਜ ਕਰਨਾ ਤੇ ਖੋਲ ਕੇ ਖਾ ਲਵੇ ਪਾਣੀ ਚ ਪਾ ਕੇ ਨਹੀਂ ਕਿੱਥੇ ਉਹ ਖੋਲਦਾ ਫਿਰ ਓਨੇ ਚਿਰ ਨੂੰ ਜਿਹੜਾ ਇੱਕ ਦਿਨ ਖੁੱਲਣ ਨੂੰ ਲੱਗਣਾ ਖੋਲ ਕੇ ਆਪੇ ਪਾਣੀ ਵਿਚ ਘੋਲ ਕੇ ਠੰਡੇ ਚ ਪਾ ਕੇ ਪੀ ਲੈਂਦੇ ਪੌੜਾ ਲੱਗੂਗਾ
ਐਸਾ ਨੀ ਕਰਨਾ ਉਸਕੋ ਖੋਲ ਕੇ ਨਹੀਂ ਖਾਣਾ
ਉਹ ਬਾਅਦ ਚ ਵੀ ਤੇ ਖੁੱਲਣਾ ਹੀ ਆ ਉਹਨੂੰ ਕਿਹੜਾ ਜਾਂਦੇ ਨੇ ਅਸਰ ਕਰ ਦੇਣਾ ਉਹ ਤੂੰ ਸਾਨੂੰ ਨਾ ਦੱਸ ਸਾਨੂੰ ਆਪਦੇ ਫਾਰਮੂਲੇ ਵੀ ਵਰਤ ਲੈਣ ਦਿਆ ਕਰ ਤੂੰ ਦਵਾਈ ਦੱਸ ਸਾਨੂੰ ਕਿੱਦਾਂ ਖਾਣੀ ਕਿੱਦਾਂ ਨਹੀਂ ਖਾਣੀ ਉਹ ਸਾਡੇ ਫਿਰ ਕਾਬਜ਼ ਦੀ ਲੈ ਵੀ ਕਾਬਜ਼ ਦੀ ਵੀ ਦੱਸਦੇ ਸਾਰੇ ਹੀ ਦੇਖੀ ਜਾਂਦਾ ਉਹ ਰੁਕੇ ਦੇ ਵੀ ਆਏ ਦੀ ਵੀ ਕਾਬਜ਼ ਦੀ ਵੀ ਦੱਸਦੇ
ਕਾਬਜ਼ ਕੇ ਲਈ ਤਾਂ ਮੈਂ ਕਾਬਜ਼ ਕੇ ਲਈ ਤਾਂ ਮੈਨੇ ਪਹਿਲੇ ਬੋਲਾ ਹੈ ਡਲਕੋਲੈਕਸ ਲੈ ਲੈਣਾ
ਕਾਬਜ਼ ਲਈ ਤੁਹਾਨੂੰ ਪਹਿਲਾਂ ਦੱਸਿਆ ਉਹਦਾ ਤਾਂ ਫੇਵਰੇਟ ਸਬਜੈਕਟ ਹੀ ਇਹ ਆ ਮਲਕੀ ਤਾਂ ਕਾਬਜ਼ ਲਈ ਉਹ ਦੱਸ ਉਹਨੂੰ ਤਾਂ ਪਹਿਲਾਂ ਦੱਸੀ ਕਾਬਜ਼ ਦੀ ਆ ਉਹਨੂੰ ਪਤਾ ਸੀ ਜਿਸ ਹਿਸਾਬ ਨਾਲ ਤੁਹਾਡਾ ਖਾਣ ਪਾਣ ਕਾਬਜ਼ ਤੁਹਾਨੂੰ ਹੁੰਦੀ ਹੋਈ ਕਿਹੜੀ ਸੀ ਕੀ ਨਾਂ ਸੀ
ਡਲਕੋਲੈਕਸ
ਇਹ ਵੀ ਪੀਣ ਵਾਲੀ ਆ ਖਾਣ ਵਾਲੀ ਆ
ਖਾਣ ਵਾਲੀ ਹੈ ਬਾਬਾ ਖਾਣੇ ਵਾਲੀ ਹੈ
ਕੈਪਸੂਲ ਕੇ ਦੂਸਰੀ ਆ
ਟੈਬਲੇਟ ਹੈ ਟੈਬਲੇਟ ਛੋਟਾ ਸਾ ਟੈਬਲੇਟ
ਉਹ ਤੂੰ ਸਾਨੂੰ ਕੈਪਸੂਲ ਦੱਸ ਟੈਬਲੇਟ ਖੋਲਣ ਨੂੰ ਟਾਈਮ ਲੱਗ ਜਾਣਾ ਸਾਨੂੰ ਉਹ ਦੱਸ ਜਿਹੜੀ ਘੋਲ ਕੇ ਪੀਣ ਵਾਲੀ ਕੋਈ ਹੈਗੀ ਆ ਚਮਤਾਇਆ ਜੀ ਉਹ ਫਿਰ ਦੂਸਰੀ ਇੱਕ ਹੋ ਗਈ ਆ ਦੂਸਰੀ ਕਿਹੜੀ ਉਹਦਾ ਮੈਨੂੰ ਨਾਮ ਚੇਤੇ ਭੁੱਲ ਗਿਆ ਲਓ ਜੀ ਜਿਹੜਾ ਨਾਮ ਹੀ ਨੀ ਚੇਤੇ ਪੀ ਅਸੀਂ ਕਿ ਲਈਏ ਚਲੋ
ਪੀਣੇ ਵਾਲੀ ਲੈਣੀ ਹੈ ਤਾਂ ਕੈਸਟਰੋਲ ਲੈ ਲੋ ਥੋੜਾ ਉਸਕਾ ਇੱਕ ਚਮਚ ਪੀ ਲੋ
ਕਿਹੜਾ ਕੈਸਟਰੋਲ ਤਾਂ ਹੈ ਜੀ ਉਹ ਜਿਹੜਾ ਮੈਨੂੰ ਲੱਗਦਾ ਕਿ ਰਿੰਡਾਂ ਦਾ ਤੇਲ ਉਹ ਬਾਬਾ ਰਿੰਡਾਂ ਦਾ ਤੇਲ ਸਾਨੂੰ ਨਾ ਪਿਆ ਅੱਗੇ ਰਿੰਡਾਂ ਦੇ ਤੇਲ ਦਾ ਸਾਨੂੰ ਉਹਨੇ ਸਿੱਖ ਉਹਨੇ ਦੱਸਿਆ ਬੰਦੇ ਨੂੰ ਤਾਂ ਦੋ ਦਿਨ ਟੋਲਟਾਂ ਹੀ ਨਹੀਂ ਹਟਦੀਆਂ ਮਗਰ ਰਿੰਡਾਂ ਦੇ ਤੇਲ ਨਾਲ ਰਿੰਡਾਂ ਦਾ ਤੇਲ ਤਾਂ ਅੰਤੜੀਆਂ ਨੂੰ ਸਾਫ਼ ਕਰਨ ਲਈ ਵਰਤਿਆ ਜਾਂਦਾ ਤੇ ਸਾਨੂੰ ਤੂੰ ਐਵੇਂ ਪਰਖ ਪਰਖ ਕੇ ਨਾ ਦੇਖ ਮਗਰ ਇਹਨਾਂ ਵੀ ਰਿੰਡਾਂ ਦੇ ਤੇਲ ਤੋਂ ਬਾਅਦ ਕੋਈ ਫਿਰ ਕਿਸੇ ਤਰੀਕੇ ਦਾ ਤੇਲ ਕੰਮ ਹੀ ਨਾ ਕਰੇ ਹੈ ਨੀ ਮਲਕੀਤ ਰਿੰਡਾਂ ਦੇ ਤੇਲ ਚ ਤਿਲਕਣ ਜ਼ਿਆਦਾ ਆ ਤੇ ਫਿਰ ਸਾਡੇ ਹੱਥੋਂ ਕੰਟਰੋਲ ਬਾਹਰ ਹੋ ਜਾਣਾ ਤੇ ਕੋਈ ਨੀ ਮਤਲਬ ਕਿ ਤੇਰੇ ਨਾਂ ਤੇਲ ਕੱਟਦੇ, ਮੈਨੂੰ ਲੱਗ ਗਿਆ ਪਤਾ ਨੀ ਕਿਹੜੀ ਕਿਹੜੀ ਗੱਲ ਸਾਨੂੰ ਕਿਆ ਕਰਦਾ, ਸਾਡੇ ਸਰੀਰ ਦਾ ਸੱਚਿਆ ਨਾਸ ਕਰਾਊਗਾ। ਤੇ ਬਾਕੀ ਹੋਰ ਕੋਈ ਪੁੱਛਣਾ ਤਾਂ ਪੁੱਛ ਲੋ, ਆ ਪੁੱਛ ਲੋ ਡਾਕਟਰ ਸਾਹਿਬ ਆਨਲਾਈਨ ਜਾਂ ਮਲਕੀਤ ਸਾਹਿਬ। ਉਦੋਂ ਤਾਂ ਗੁਣਾਂ ਦੀ ਗੁਤਰੀ ਨਿਕਲਿਆ ਸਾਡੇ ਲਈ, ਸਾਨੂੰ ਤਾਂ ਲੱਗਦਾ ਫਿਰ ਤੂੰ ਟਮਾਟਰ ਵੇਹ ਲੈਣੀਆਂ ਜਿੰਨੀਆਂ ਤੈਨੂੰ ਨਾਲ ਜਾਂ ਤੈਨੂੰ ਖੋਖਾ ਪਾ ਦਈਏ 15-16 ਹਜ਼ਾਰ ਤੇ ਤੂੰ ਉਦਾਂ ਹੀ ਕਿਤੇ ਜਾਣ ਦਿੰਦਾ।
ਅਰੇ ਬਾਬਾ ਮੈਂ ਖੋਖੇ ਪੇ ਬੈਠੂ, ਮੈਂ ਇਤਨੀ ਬੜੀ ਸ਼ੋਪ ਬਣਾ ਸਕਤਾ।
ਉਹ ਨਹੀਂ ਨਹੀਂ ਖੋਖੇ ਖੋਖੇ ਤੇ ਸਗੋਂ ਜ਼ਿਆਦਾ ਲੋਕ ਆਉਂਦੇ, ਛਾਪ ਨੂੰ ਵੇਖ ਕੇ ਤਾਂ ਅਗਲੇ ਕਹਿੰਦੇ ਛਿੱਲ ਲਾਊਗਾ, ਪੈਸੇ ਛਾਪ ਜੀ ਨੇ ਲਈ ਚੱਲੀ, ਪਰ ਪੈਸੇ ਹੁਣ ਤਾਂ ਡਾਕਟਰ ਪੈਸੇ ਛਾਪ ਦੇ ਆਈ ਸੱਚ ਵੀ ਉਹ ਪੁੱਛ ਲਾ ਕਿਸੇ ਨੂੰ ਭਾਈ, ਕਿਸੇ ਨੂੰ ਕੋਈ ਦਿੱਕਤ ਹੈਗੀ ਤਾਂ ਦੱਸ ਦੋ, ਡਾਕਟਰ ਹਲੇ ਵੀ ਆਪਣੇ ਨਾਮ ਲੈਣੀ ਹੈ। ਤੇ ਲਾ ਬੇਟਾ ਜੀ ਇਧਰ ਇਧਰ ਆਪਾਂ ਫਿਰ ਹੁਣ ਗਾਣਾ ਸੁਣ ਲਈਏ ਉਹਨਾਂ ਤੋਂ। ਹਾਂਜੀ ਡਾਕਟਰ ਸਾਹਿਬ, MBBS ਸਾਹਿਬ ਡਾਕਟਰ ਆਪਣਾ ਹੁਣ ਗਾਣਾ ਦੱਸ ਦਿਓ ਕਿਹੜਾ ਸੁਣਨਾ।
ਕੋਈ ਵੀ ਹਿੰਦੀ ਗਾਣਾ ਸੁਣਾ ਦੋ ਮੇਰੇ ਕੋਲ, ਹਿੰਦੀ ਗਾਣਾ ਸੁਣਾ ਦੋ।
ਉਹ ਸੁਣਾ ਦਈਏ ਇਹਨੂੰ, ਸਾਹਮਣੇ ਹੈ ਮਗਰ ਆਤੀ ਨਹੀਂ, ਉਹ ਸੁਣਾਗੇ ਤੈਨੂੰ। ਆਤੀ ਨਹੀਂ ਗੀਤ ਸੁਣਾਈਆਂ, ਮਤਲਬ ਕਿ ਨਾਲੇ ਲਿਖੋ ਪੌੜੀਆਂ ਖਾ ਲਾਂਗੇ ਥੋੜਾ ਜਿਹਾ ਹਿੰਦੀ ਸੁਣਨਾ ਨਾ, ਹਿੰਦੀ
ਜੀ
ਹਿੰਦੀ ਸੁਣਨਾ ਹੈ ਬਾਬਾ।
ਲਾ ਵੀ ਮਿਲਕੀ ਤੈਨੂੰ ਉਹ ਸੁਣਾ ਆਤੀ ਨਹੀਂ, ਸੰਜੇ ਕਪੂਰ ਵਾਲਾ, ਸੰਜੇ ਕਪੂਰ ਵਾਲਾ ਲੈ ਵੀ ਸੁਣ ਕੇ ਰੱਖ, ਤੇਰੇ ਊ ਕੰਮ ਦਾ ਹੀ ਹੋਣਾ, ਕੰਮ ਦਾ ਹੀ ਹੋਣਾ। ਲਾ ਵੀ ਸੁਣਾ ਦਿਓ,
ਮਿਲਦੇ ਹਾਂ
ਆ ਸੁਣ ਬਾਈ ਜੀ।
तुम खूबसूरत हो, तुम हसी हो, मगर माफ करना तुम वो नहीं हो, जो याद आती है मगर आती नहीं, आती नहीं, सामने है पर नजर आती नहीं याद आती है मगर आती नहीं सामने है पर नजर आती नहीं आती नहीं। आज तक मैंने उसे तक उसने मुझे देखा नहीं, नींद फिर भी रात भर आती नहीं सामने है पर नजर आती नहीं आते हैं मेरे नाम के, ओ मेरे नाम के खत कई आते हैं मेरे नाम के, हर खबर सुनता हूँ मैं दिल थाम के, हाय दिल थाम के, पर कोई उसकी खबर आती नहीं काम में है पर नजर आती नहीं आती नहीं आती नहीं वो आती नहीं अंधेरों में उजालों में कभी इन अंधेरों में उजालों में कभी मिलती है जब वो ख्यालों में कभी करती है वो गम मगर आती नहीं काम में है पर नजर आती नहीं
बस कह मिली ये गीत काव्याड़े बंद फिर आती नहीं मुड़ आती नहीं नगेंद्र बाजी और भी प्रोग्राम सुनते पे ने इस वे उन्होंने भी आप टेलीफोन किया आओ उन्होंने गलबात करने आ जाओ नगेंद्र सिंह जी शुगर कितने धन पागो आप जी के दर्शन हो गए नगेंद्र सिंह जी सत श्री अकाल ओ की हाल चाल है बाबा जी ओ टेलीफोन ही मैं लगता अपना उन्हों का चली जाता जे गल होनी नहीं तो फिर गल सुनो कहते देखो माड़ा जा को इधरों फाल्ट फूल्ट करो ठीक
हो रेडियो चलता सी
रेडवा बंद कर लियो मेहनती है तुहाडे मोहरे आ जाओ बंद कर लिया कि नहीं
मैं
क्या जी आ देखो थे सामने मैं जुतियां आखियो वेखो मुंडा मैं कोट छड़िया थे सामने सिर चढ़ के बताया जी उन्होंने भी सुन लो तू फिर रौला ना पा
मैं
अज करना नहीं करो तुसी कोई गल नहीं डॉक्टर साहब जो साडे निजी डॉक्टर आरे लाया पैसे ना मंगे ता करके
कीमती गल
दसो जी
दूजी दवाइया खा के 50 साल तो उम्र थोड़ी हैगी है होर ना कुर्ते बिठा लियो
नहीं नहीं 65 साल उम्र साडी 15 साल तो देखन नु थोड़े लगदे सी पर है 50 दे आ
बुलाओ
सत श्री अकाल जी नगेंद्र भाजी सत श्री अकाल जी
अजकल गर्मी बहुत है
हां
ध्यान ना सुनो मेरी गल
नहीं लगिया तो
नहीं
नहीं लगिया तो सानू दस्यो
लगिया दो चीजा
छे घंटे बंदे का भाव पानी मुक जाए
नहीं नहीं मैं पियोगे ना कोई चीज बना के पियोगे देसी मामला सारा
हां जी
कोई दवाई नहीं कोई गोली नहीं
अच्छा देसी तो बहुत सही रही देसी तो दसो मिलकी तो लैसो
कापी
कड लाओ मिलकी कापी अज तक काम बनिया पिया
तुक मलंगा
केड़ा मलंगा
तुक मलंगा
रुकियो पैनी रुकियो पैनी नी चलन डिया पछी लकड़ा रुकियो दो महीना मिलकी तो दूसरा पेन लब ला लाल ला ला लाल ला ला रुकियो दो मिनट रुकियो दो मिनट हां जी हुण दसो तुक मलंगा
अनार देना
ए लेना किना किना
तुक मलंगा पा लो कुछ थोड़ा अंदाजे अनार देना तुक मलंगा अनार लगा के प्योने
ਤੁਕ ਮਲੰਗਾ ਦੇ ਨਾਲ ਜਾਣਾ ਸਵਾਦ ਅਨੁਸਾਰ ਪਾ ਲਈਏ।
ਨਹੀਂ ਨਹੀਂ ਤੁਕ ਮਲੰਗਾ ਮਤਲਬ ਕਿ ਗਲਾਸ ਦੁੱਧ ਵਿੱਚ ਤੁਕ ਮਲੰਗਾ ਕੌਲੀ ਪਾ ਕੇ ਰੱਖ ਲੋ। ਤੁਕ ਮਲੰਗਾ ਕਿ ਚਮਚਾ
ਇੱਕ ਚਮਚਾ ਤੁਕ ਮਲੰਗੇ ਦਾ ਕੌਲੀ ਚ ਪਾ ਕੇ ਰੱਖ ਲਿਆ।
ਹਾਂ ਉਹਦੇ ਤੇ ਦੁੱਧ ਪਾ ਲੋ।
ਤੁਕ ਮਲੰਗੇ ਚ
ਹਾਂਜੀ ਦੁੱਧ ਪਾ ਲੋ ਮਤਲਬ ਇੱਕ ਗਲਾਸ।
ਇੱਕ ਗਲਾਸ ਗਾਂ ਦਾ ਕਿ ਮੱਝ ਦਾ? ਪਾ ਲਿਆ ਜੀ। ਚਲੋ ਉਹ ਆਪਣੀ ਸੁਵਿਧਾ ਪਾ ਲਿਆ। ਪਾ ਲਿਆ ਜੀ ਪਾ ਲਿਆ।
ਹਾਂਜੀ ਚੱਲਦਾ ਕਿ ਨਹੀਂ ਬੰਦ ਹੋ ਗਿਆ?
ਨਹੀਂ ਨਹੀਂ ਪਾ ਲਿਆ। ਅਸੀਂ ਤਾਂ ਗਲਾਸ ਕਦੋਂ ਦਾ ਪਾ ਕੇ ਬੈਠੇ ਦੁੱਧ ਦਾ, ਤੇ ਊ ਮੈਨੂੰ ਲੱਗਦਾ ਖਰਾਬ ਹੋਣ ਵਾਲਾ ਹੋ ਗਿਆ। ਹਾਂਜੀ
ਲੱਗ ਪਿਓ ਲੋ ਪਾਣੀ ਚ
ਤੇ ਅਨਾਰ ਦਾ
ਪਾ ਲੋ।
ਅੱਛਾ ਚਮਚਾ ਇੱਕ ਅਨਾਰਦਾਣੇ ਦਾ ਪਾ ਲਈਏ। ਠੀਕ ਹੈ ਦੁੱਧ ਗਾੜਾ ਹੋ ਗਿਆ ਜਦੋਂ ਉਦੋਂ ਪੀ ਲੈਣਾ।
ਓਹਦੇ ਚ ਦਾ ਪਾਣੀ ਮਿਲਾ ਦਿਓ।
ਅੱਛਾ ਜੇ ਅੱਛਾ ਠੀਕ ਆ ਦੁੱਧ ਹੀ ਉਦੋਂ ਦਾ ਲੈ ਲਈਏ ਪਾਣੀ ਮਿਲਿਆ। ਯਾਨੀ ਵੀ ਜੇ ਦੋਜੀ ਤੋਂ ਲੈਣਾ ਫੇਰ ਪਾਣੀ ਮਿਲਾਉਣ ਦੀ ਵੀ ਨੀ ਲੋੜ।
ਅਨਾਰ
ਦਾਣਾ ਤੇ ਪਾਣੀ ਚ ਪਾਇਆ
ਦੁੱਧ ਪਾ ਲੋ।
ਨਹੀਂ ਹੁਣ ਪਾਣੀ ਚੋ ਕੱਢ ਕੇ ਦੁੱਧ ਚ ਪਾ ਲਈਏ।
ਪਾਣੀ
ਨਾਰਦਾਣੇ ਵਾਲਾ ਪਾਣੀ ਦੁੱਧ ਚ ਪਾ ਲਈਏ ਤੇ ਨਾਰਦਾਣਾ ਫੇਰ ਪਾਣੀ ਚ ਪਾ ਦੀਏ। ਨਾਰਦਾਣਾ ਉਦਾਂ ਖਾ ਲਾਂਗੇ ਜੇ ਨਹੀਂ ਕੰਮ ਦਾ ਰਿਹਾ ਤੇ।
ਖਾ ਲੋ ਖੰਡ
ਪੈਸੇ ਲੱਗੇ
ਰੋਲਣਾ। ਮਿੱਠਾ ਲੋੜ ਸਰ ਪਾ ਲੋ, ਖੰਡ ਪਾ ਲੋ, ਸ਼ੱਕਰ ਪਾ ਲੋ, ਜੋ ਮਰਜ਼ੀ ਪਾ ਲੋ।
ਇਹ ਦੁੱਧ ਚ ਕੇ ਨਾਰਦਾਣੇ ਚੋ ਦੁੱਧ ਚ ਪਾਇਆ ਜੀ?
ਗੱਲ ਨੀ ਸਮਝ। ਜਿਹੜਾ ਦੁੱਧ ਤੁਕ ਮਲੰਗਾ ਦਾ ਦੁੱਧ ਹੈ, ਨਾਰਦਾਣਾ ਪਾਣੀ ਪਾ ਕੇ ਵਿੱਚ ਖੰਡ ਪਾ ਲੋ ਲੋੜ ਅਨੁਸਾਰ, ਜਿੰਨਾ ਮਿੱਠਾ ਪੀ ਲੈਂਦੇ।
ਅੱਛਾ ਅੱਛਾ ਜਿੰਨਾ ਕੁ ਪੀਨੇ ਆ ਉਸ ਹਿਸਾਬ ਨਾਲ ਮਿੱਠਾ ਪਾ ਕੇ ਤੇ ਉਹਨੂੰ ਪੀ ਲਈਏ।
ਹਾਂਜੀ ਉਹਨੂੰ ਚੰਗੀ ਤਰ੍ਹਾਂ ਫੈਟ ਲੋ ਸਵਾਰ ਕੇ ਚੰਗੀ ਤਰ੍ਹਾਂ।
ਅੱਛਾ ਤੇ
ਉਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਪਾ ਲੋ ਜਾਂ ਦੁੱਧ ਹੋਰ ਪਾ ਲੋ।
ਉਹ ਕਾਹਤੋਂ
ਮਤਲਬ ਚੰਗੀ ਤਰ੍ਹਾਂ ਰੱਜ ਲੋ ਸਵਾਦ ਚੰਗੀ ਤਰ੍ਹਾਂ
ਬੰਦਾ ਹੀ ਕਹੂਗਾ ਜੋ
ਕਹੂਗਾ।
ਮਤਲਬ ਜਿਆਦਾ ਹੀ ਸੋਲਿਡ ਸਟੇਟ ਬਣ ਜਾਊ ਤੇ। ਅੱਛਾ ਜੇ ਮੇਰੀ ਗੱਲ ਸੁਣੋ,
ਮੇਰਾ ਜਮਾਇਆ ਤਰੀਕਾ ਹੈ
ਜਿੰਨਾ ਤੁਸੀਂ ਦੁੱਧ ਕਹਿਤਾ ਤੇ ਮਗਰੋਂ ਬਾਅਦ ਚ ਕਬਜ਼ੇ ਦੀ ਦਵਾਈ ਖਾਣੀ ਪਊਗੀ।
ਮੇਰਾ ਤੁਸੀਂ ਇੱਕ ਫਾਰਮੂਲਾ ਦੁਬਾਰਾ ਫੇਰ ਸੁਣ ਲੋ
ਜੀ।
ਪਹਿਲਾਂ ਜਿੰਨਾ ਦੁੱਧ ਵਿੱਚ ਤੁਕ ਮਲੰਗਾ ਭਿਓਣਾ ਚਮਚਾ ਇੱਕ
ਚਮਚਾ ਹਾਂ ਤੇ ਓਹਦੇ ਵਿਚ ਪਾ ਲੈਣਾ ਇੱਕ ਚਮਚਾ ਅਨਾਰਦਾਣੇ ਦਾ ਪਾਣੀ ਚ ਪਾ ਕੇ। ਉਹ ਪਾਣੀ ਚ ਲੱਗੇ ਪਾਉਣਾ, ਪਾਣੀ ਚ ਪਾ ਕੇ ਤੇ ਉਹ ਜਿਹੜਾ ਪਾਣੀ ਨਾਰਦਾਣੇ ਵਾਲਾ ਉਹ ਤੁਕ ਮਲੰਗੇ ਚ ਪਾ ਲੈਣਾ ਤੇ ਨਾਰਦਾਣਾ ਖਾ ਲੈਣਾ। ਅੱਛਾ
ਅੱਧਾ ਘੰਟਾ ਨਿਕਲਣਾ ਚਾਹੀਦਾ,
ਅੱਧੇ ਘੰਟੇ ਚ ਬੰਦੇ ਦੀ ਪਹੁੰਚ ਜਾਣ ਨਿਕਲ ਜਾ। ਓਦਾਂ ਤਾਰੀ ਗੱਲ ਹੁਣ
ਸਿੱਧੀ ਅਸਰ ਕਰਦੀ
ਆ। ਚਲੋ ਗੁਰਦੇ ਤੇ ਨਵੇਂ ਵੀ ਲਾ ਲਾਂਗੇ, ਬੰਦਾ ਕਿਥੋਂ ਲਿਆਵਾਂਗੇ ਵਾਪਸ?
ਉਹ ਨਹੀਂ ਬੰਦਾ
ਭਾਜੀ ਦਾ ਸਹੁਰਾ ਏਦਾਂ ਮੁੱਕ ਗਿਆ ਸੀ ਮਰੋੜਾਂ ਦੇ ਨਾਲ, ਜਾਣਦਾ ਕੀ ਪਤਾ ਕਦੋਂ ਨਿਕਲ ਜਾਣੀ।
ਮੈਂ ਤੁਸੀਂ ਰੋਜ਼ ਪੀਓਗੇ ਨਾ, ਰੋਜ਼ ਪੀਆ ਕਰੋਗੇ?
ਨਹੀਂ ਰੋਜ਼ ਕਿਉਂ ਪੀਆ ਕਰਾਂਗੇ ਅਸੀਂ?
ਸਵਾਦ ਹੀ ਨਾ ਲੱਗਦਾ ਯਾਰਾ, ਬਹੁਤ ਹੁੰਦਾ ਠੰਡਾ ਠਾਰ।
ਉਹ ਨਹੀਂ ਸਵਾਦ ਦੇ ਵਿੱਚ ਕਦੋਂ ਕਬਜ਼ੀ ਨਾ ਕਰਾ ਕੇ ਬੈਠ ਗਏ, ਜਦੋਂ ਲੱਗੀਆਂ ਹੋਣਗੀਆਂ ਉਦੋਂ ਪੀਆ ਕਰਾਂਗੇ।
ਤੁਸੀਂ ਹੈਰਾਨ ਹੋ ਜਾਓਗੇ ਕਿ ਇੱਕ ਬੰਦੇ ਨੂੰ ਖੂਨ ਤੱਕ ਖੂਨ ਆਉਂਦੇ ਖੂਨ ਉਹਨੂੰ ਪਿਆ ਸੀ, ਕਹਿੰਦਾ ਰਾਜੀ ਇਹ ਹੈ ਕਿਆ?
ਅੱਛਾ
ਪੀ ਕੇ ਪਤਾ ਫਿਰ ਲੱਗੂ।
ਅੱਛਾ ਫਿਰ ਲੱਗ ਗਿਆ ਪਤਾ ਉਹਨੂੰ?
ਮੈਂ ਕਹੀ ਛਾਂਤੀ ਨੀ ਆਈ ਬੰਦੇ ਨੂੰ
ਉਹ ਤੁਹਾਡੇ ਰੱਖੇ ਜਾਣ ਏਦਾਂ ਹੀ ਇੱਕ ਬਾਈ ਛੱਡਿਆ ਮੈਨੂੰ ਕਹਿੰਦਾ ਭਾਜੀ ਦਾ ਸਹੁਰਾ ਕਹਿੰਦਾ ਵੀ ਫੀਮ ਨਾ ਵੀ ਇਹ ਮਤਲਬ ਟੱਟੀਆਂ ਹਟ ਜਾਂਦੀਆਂ
ਨਸ਼ੇ ਦਾ ਬੰਦ ਕਰ ਰਿਹਾ ਸਰੀਰ ਨੂੰ ਤਲਾਕ ਮਿਲੂਗੀ
ਮੈਂ ਕਿਹਾ ਵੀ ਓਹਨੂੰ ਮੈਂ ਕਿਹਾ ਓਏ ਮਰਨਾ ਮਰ ਜਾਂਗੇ ਪਰ ਫੀਮ ਨੀ ਅਸੀਂ ਖਾਣੀ ਇਹ ਲਾਜ ਉਹ ਕਹਿੰਦਾ ਦੇਸੀ
ਆਪਾਂ ਹੁਣ ਉਧਰ ਆਈਏ ਆਪਾਂ ਪਿਛਲੇ ਦਿਨਾਂ ਚ ਦਸਵੇਂ ਪਾਤਸ਼ਾਹ ਦਾ ਅਨੰਦਪੁਰ ਦੇ ਇਲਾਕੇ ਵਿਚ ਜਾਣਾ ਚੱਲਣ ਲੱਗੇ ਆਪਾਂ
ਜੀ
ਮੈਂ ਕੋਈ ਪ੍ਰੋਗਰਾਮ ਮੇਰਾ ਬਣਾ ਕੇ ਰੱਖਿਆ ਸੀ ਤੁਸੀਂ ਡਾਕਟਰ ਜੀ ਮਾਰਦਾ ਤੁਸੀਂ ਕਿ ਮੈਂ ਪਹਿਲੀ ਗੱਲ ਤਾਂ ਬੰਦੇ ਨੂੰ ਬਚਾਉਣਾ ਜ਼ਰੂਰੀ ਹੈ
ਉਹਨੂੰ
ਬਚਾਉਣਾ ਜ਼ਰੂਰੀ ਹੈ ਫਿਰ ਉਹ ਸੁਣੂਗਾ ਤਾਂ ਜੇ ਕੋਸ਼ਿਸ਼ ਕੀਤੀ ਹੈ ਪਹਿਲਾਂ ਦਵਾਈ ਦੱਸ
ਦਈਏ
ਜਿਹੜੀਆਂ ਘਰੇ ਹਨ ਸਾਡੇ ਇੱਥੇ ਗੁਆਂਢੀਆਂ ਨੇ ਕਿਸੇ ਨੂੰ ਪੇਟ ਚ ਦਰਦ ਹੁੰਦਾ ਸੀਗਾ ਕੜੀ ਖਾ ਲਈ ਮੈਂ ਕਿਹਾ ਜਵੈਣ ਦੇ ਵਿਚ ਲੂਣ ਪਾਲਾ
ਉਹ
ਗਰਮ ਇਹਨੇ ਲੈ ਲਾ ਤੇ ਪੰਜਾਂ ਮਿੰਟਾਂ ਬਾਅਦ ਦੱਸੇ ਕੀ ਹਾਲ ਹੈ ਆਰਾਮ ਨਾਲ ਸੌਗੀ ਸ਼ਾਮੀ ਉੱਠੀ ਕਹਿੰਦੇ ਹਾਂ ਠੀਕ ਹੈ ਕਹਿੰਦੀ ਉਹ ਜਿਹੜੀ ਕੜੀ ਹੈ ਕੜੀ ਪਕੌੜੇ ਖਾਂਦੇ ਆ ਉਹ ਵਾਈ ਕਰਦੀ ਹੈ ਤੇ ਜਵੈਣ ਵਾਈ ਨੂੰ ਮਾਰਦੀ ਆ
ਬਾਦ ਓਹਨੂੰ ਕਾਫ ਰੋਗ ਓਹਨੂੰ ਹੋ ਗਿਆ ਰੋਗ ਦੂਸਰੇ ਦਾ ਕਾਫ ਦਾ ਇਹਨੂੰ ਬਾਤ ਹੋ ਗਈ ਜਾਂ ਬਾਏ ਹੋ ਗਈ ਓਹਨੂੰ ਉਹ ਤਾਂ ਤੁਸੀਂ ਓਹਨੂੰ ਬਾਏ ਚੱਕਣ ਲਈ ਜਵੈਣ ਸਭ ਤੋਂ ਵਧੀਆ ਜੀ
ਜਵੈਣ ਤੇ ਲੂਣ ਮਿਰਚ ਕਾਲਾ ਨਮਕ ਪਾ ਲਓ ਬੱਚਦਾ
ਓਦਾ
ਮਿਰਚ ਵੀ ਪਾ ਸਕਦੇ
ਓਦਾਂ ਤੁਸੀਂ ਸੁੰਡ ਦੀ ਓਦਾਂ ਤੁਸੀਂ ਸੁੰਡ ਥੋੜੀ ਜਿਹੀ
ਥੋੜੇ ਤੁਰੰਤ ਠੀਕ ਕਰ ਦਿੰਦੀਆਂ ਇਹਨੂੰ ਗਰਮ ਪਾਣੀ ਨਾਲ ਰਾਤ ਨੂੰ ਕਦੋਂ ਵੀ ਥੋੜੇ ਦਰਦ ਹੋਵੇ ਪੇਟ ਚ ਫੱਕਾ ਲੈ ਕੇ ਵਿੱਚ ਨਮਕ ਪਾ ਕੇ ਗਰਮ ਪਾਣੀ ਨਾਲ ਪੀ ਕੇ ਪੰਜਾਂ ਮਿੰਟਾਂ ਬਾਅਦ ਤੁਹਾਡਾ ਆਰਾਮ ਨਾਲ ਟੇਕੇ ਪੈ ਜਾਓ
ਚਲੋ ਆਪਾਂ ਹੁਣ ਡਾਕਟਰੀ ਇਲਾਜ ਬੰਦ ਕਰੀਏ ਨਗਿੰਦਰ ਸਿੰਘ ਜੀ ਰੱਬ ਦਾ ਨਾਮ ਜਪੀਏ ਮਗਰੋਂ ਬੰਦੇ ਨੇ ਤਾਂ ਰੱਬ
ਜੀ ਮੈਂ ਉਸ ਇਲਾਕੇ ਵਿੱਚ ਜਾ ਰਿਹਾ ਪਹਿਲਾਂ ਧਾਰਨਾ ਰਹੀ ਦੱਸਾਂਗਾ ਕੋਸ਼ਿਸ਼ ਕਰਿਆ ਹੁਣ ਮੈਂ 10 ਮਿੰਟ ਲੈਣੇ ਪੂਰੇ
ਦਸ ਤਾਂ ਤੁਹਾਡੇ ਹੋ ਗਏ ਜੀ
ਤੁਸੀਂ ਮੈਨੂੰ ਡਾਕਟਰੀ
ਤੁਸੀਂ 20 ਮਿੰਟ ਲਓ ਦਸ ਤੁਹਾਡੇ ਪੂਰੇ ਹੋ ਵੀ ਗਏ ਤੁਸੀਂ 20 ਮਿੰਟ ਦਾ ਕਹੋ ਹੁਣ
ਪਾਤਸ਼ਾਹ ਨੂੰ ਯਾਦ ਕਰਕੇ ਹੈ ਮੇਰੇ ਬਾਲਕਾ ਜੀ
ਉਹ ਮੈਂ ਤਾਂ ਧਿਆਨ ਤੁਹਾਡੇ ਚ ਚਲੇ ਗਿਆ ਮੇਰਾ
ਮੈਂ ਸੌਂਦਾ ਨੀ ਕਿਤੇ
ਨਹੀਂ ਸੌਂਗ ਕਿੱਥੇ ਗਾਇਆ ਜਦੋਂ ਤੁਸੀਂ ਰੱਬ ਦਾ ਨਾਮ ਲਈ ਨਾ ਸਾਡਾ ਧਿਆਨ ਹੀ ਸਿੱਧਾ ਸਤਿਗੁਰਾਂ ਨਾਲ ਯਾਦ ਲੱਗਦਾ
ਹੰਸੂ ਨਾਮ ਦਾ ਵਿਚਾਰਾ ਗਰੀਬ ਬੰਦਾ ਸੀ
ਹੰਸੂ
ਓਹਦਾ ਨਾਂ ਲਿਖਿਆ ਪੌਂਟਾ ਸਾਹਿਬ ਕਵੀਆਂ ਚ 52 ਵਾ ਕਵੀ ਆ ਉਹ ਹੰਸਰਾਜ
ਅੱਛਾ 52 ਕਵੀ ਹੈ ਗੁਰੂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਜਿਹੜੇ ਕਵੀ ਸੀ ਉਹਨਾਂ ਜੀ ਨਾਮ ਸੀ ਵਾਹਿਗੁਰੂ 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 ਅੱਛਾ ਉਹਦੀ ਤੁਸੀਂ ਸੁਣਾਉਣ ਲੱਗੇ
ਵਾਹਿਗੁਰੂ
ਮੇਰਾ ਗੋਬਿੰਦ ਮੇਰਾ ਗੋਬਿੰਦ
ਮੇਰਾ
ਗੋਬਿੰਦ
ਮੇਰਾ ਗੋਬਿੰਦ ਆਖਦੇ ਹਨ ਅਨੰਦਪੁਰ ਦੀ ਧਰਤੀ ਉੱਤੇ ਦਸਵੇਂ ਪਾਤਸ਼ਾਹ ਦਾ ਦੀਵਾਨ ਲੱਗਿਆ
ਵਾਹਿਗੁਰੂ
ਕਵੀ ਸੰਮੇਲਨ ਹੋ ਰਿਹਾ ਪਿਆਰਿਓ ਉੱਥੇ ਵਿਚਾਰਾ ਹੰਸੂ ਨਾਂ ਦਾ ਇੱਕ ਗਰੀਬ ਬੰਦਾ ਆ ਕੇ ਖੜਾ ਹੋ ਗਿਆ ਕਹਿੰਦਾ ਜੀ ਮੈਨੂੰ ਮੈਂ ਸੁਣਿਆ ਇੱਥੇ ਕਵੀ ਦਰਬਾਰ ਰਿਹਾ ਮੈਂ ਵੀ ਇੱਕ ਕਵਿਤਾ ਬੋਲਣੀ ਹੈ ਪ੍ਰਸੰਗ ਬੋਲਣਾ
ਜੀ
ਉਹ ਉੱਥੇ ਜੋ ਗਿਆ ਟੁੱਟੀ ਜੁੱਤੀ ਪਾਈ ਜਾਂਦੇ ਫਟਵੇ ਲੀੜੇ ਤੇ ਮੱਖੀਆਂ ਆਈਆਂ ਗਰੀਬ ਬੰਦਾ ਪਰ ਉਹਨਾਂ ਨੂੰ ਇਹ ਨੀ ਪਤਾ ਵੀ ਇਹਦੇ ਅੰਦਰ ਕੁਛ ਇਹਦੇ ਅੰਦਰ ਹੀ ਆ ਦੀਵਾਨ ਦੇ ਵਿੱਚ ਅੰਦਰ ਦਾਖਲ ਹੋਣ ਲੱਗਾ ਤੇ ਉਹਨਾਂ ਨੂੰ ਰੋਟਾ ਉਹਨਾਂ ਨੇ ਬੰਦਿਆਂ ਨੇ ਉਹ ਤੂੰ ਕਰਦਾ
ਸੁਣਾਏਗਾ
ਜੁੱਤੀ ਆ ਪਾਟੇ ਦੇ ਕੱਪੜੇ ਆ ਸਿਰ ਤੱਕ ਗੰਦਾ ਆ ਖੰਧੇ ਤੇ ਡਿੱਗ ਪਾਏ ਕੱਪੜੇ ਤੂੰ ਉਹ ਦਸਵੇਂ ਪਾਤਸ਼ਾਹ ਦੇ ਕੋਲ ਜਾਏਗਾ ਉਹਦਾ ਜੇ ਮੁੰਡੇ ਦਾ ਪੈ ਜੀ ਸਿਆਣਾ ਬੜਾ ਸੀ ਥੋੜਾ ਮੈਂ ਕਮਲਾ ਥੋੜਾ ਕੀ ਘੱਟਦਾ
ਇਹਨੂੰ
ਜਾਣ ਦਿਓ ਜੇ ਦਸਵੇਂ ਪਾਤਸ਼ਾਹ ਕੋਲ ਜਾਊਗਾ ਤੇ ਆਪੇ ਕੀ ਪਤਾ ਕਿਰਪਾ ਹੋਈ ਜਾਵੇ ਉਹਨਾਂ ਨੇ ਕਿਹੜਾ ਮੰਨ ਲਿਆ ਜੇ ਗਿਆ ਦਸਵੇਂ ਪਾਸੇ ਪੈਰੀ ਹੱਥ ਲਾਏ ਕਹਿੰਦਾ ਹਾਂ ਵੀ ਭਗਤਾ ਤੂੰ ਕਿਵੇਂ ਆਇਆ ਤੂੰ ਕੌਣ ਹੈ ਕਹਿੰਦਾ ਜੀ ਮੈਂ ਮੈਨੂੰ ਪਿੰਡਾਂ ਵਾਲੇ ਕਹਿੰਦੇ ਹੰਸੂ ਕਹਿੰਦੇ ਆ
ਅੱਛਾ
ਤੂੰ ਕੀ ਚਾਹੁੰਦਾ ਮਹਾਰਾਜ ਮੈਂ ਕੋਈ ਬੋਲਣਾ ਚਾਹੁੰਦਾ ਕਹਿੰਦਾ ਬੋਲ ਉਹਨੇ ਬੋਲ ਬੋਲੇ ਨਾ ਓਏ ਹੋਏ ਪਹਿਲੀ ਦੋ ਜਣਾ ਬੋਲੀਆਂ ਉਹਨੇ ਐਡੀ ਰੌਂਗਟੇ ਖਾਣੇ ਕਿੱਥੇ ਦਸੇ ਪਾਸੇ ਰੌਂਗਟੇ
ਵਾਹਿਗੁਰੂ
ਹੰਸਰਾਜ ਜੀ ਦੇਖੋ ਮਹਾਰਾਜ ਪਿਆਰ ਨਾਲ ਬੋਲਿਆ ਹੰਸਰਾਜ ਜੀ ਕੁਛ ਹੋਰ ਸੁਣੋ ਲਗੇ ਦੂਜੀ ਸੁਣਾਈ ਤੇ ਖਜ਼ਾਨਾ ਮੰਤਰੀ ਬੁਲਾਇਆ ਕਹਿੰਦਾ ਭਾਈ ਖਜ਼ਾਨੇ ਮੰਤਰੀ ਬੁਲਾਓ ਖਜ਼ਾਨੇ ਨੂੰ ਸੇਵਾਦਾਰ ਨੂੰ ਬੁਲਾਓ ਭਾਈ ਕਿੰਨੇ ਪੈਸੇ ਆਪਣੇ ਖਜ਼ਾਨੇ ਚ ਕਹਿੰਦੇ ਇੰਨੇ ਆ ਐ ਕਹਿੰਦੇ ਲਿਆਓ ਸਾਰਾ ਖਾਲੀ ਕਰ ਦਿਓ
ਅੱਛਾ
ਪੋਲੀ ਪਾ ਕੇ ਖੋਲ ਦੇਣੀ ਹੈ ਫਿਰ ਐ ਕਰੋ ਇੱਕ ਹਾਥੀ ਲਿਆਓ ਇੱਕ ਹਾਥੀ ਲਿਆਂਦਾ ਉਹਦੇ ਤੇ ਬਿਠਾਇਆ
ਵਾਹਿਗੁਰੂ
ਤੇ ਨਾਲ ਕੁਛ ਮੋਹਰਾ ਹੋਰ ਦੇ ਦਿੱਤੀਆਂ ਵਾ ਮਹਾਰਾਜ ਨੇ
ਆਪਣੇ
ਸੋਹਣੇ ਸੁੰਦਰ ਪਟੋਲੇ ਪਾ ਪੂ ਪਾ ਦੇ ਕਹਿੰਦਾ ਹੰਸਰਾਜ ਜੀ ਇੱਕ ਸਾਡੇ ਨਾਲ ਵਾਅਦਾ ਕਰੋ ਤੁਸੀਂ ਅਮਲ ਛੱਕ ਲੋ ਤੇ ਸਾਡੇ ਹਰ ਪ੍ਰੋਗਰਾਮ ਦੇ ਇੱਥੇ ਆਉਣਾ ਫਿਰ ਉਹ ਪੰਜ ਪਿਆਰੇ ਹਿਮਾਚਲ ਪ੍ਰਦੇਸ਼ ਗਏ ਹਿਮਾਚਲ ਪ੍ਰਦੇਸ਼ ਤੋਂ ਆਇਆ ਸੀ ਉਹ
ਵਾਹਿਗੁਰੂ ਵਾਹਿਗੁਰੂ
ਆਇਆ ਸੀ ਤੇ ਉੱਥੇ ਇੱਕ ਬਾਦਸ਼ਾਹ ਨਾ ਸੈਰ ਕਰਦਾ ਹੁੰਦਾ ਸੀਗਾ ਸਰਕਾਰ ਖੇਡਦਾ
ਅੱਛਾ
ਕਹਿੰਦੇ ਹੈ
ਭਾਈ
ਮੈਂ ਤਾਂ ਇੱਦਾਂ ਇੱਦਾਂ ਪਹਿਲਾਂ ਮੇਰੀ ਰੀਸ ਕਿਹੜਾ ਕਰਦਾ ਕੌਣ ਹੈ ਇਹ ਜਦੋਂ ਆਇਆ ਕਿ ਬਾਦਸ਼ਾਹ ਨੇ ਖੜਾ ਕੇ ਪੁੱਛਿਆ ਭਾਈ ਕੌਣ ਹੈ ਕਹਿੰਦੇ ਇਹ ਹੰਸਰਾਜ ਹੈ ਜੀ ਇਹ ਗਰੀਬਾਂ ਦਾ ਲੜਕਾ ਬਾਦਸ਼ਾਹ ਨੂੰ ਪਤਾ ਹੀ ਹੁੰਦਾ
ਤੇ
ਗਰੀਬ ਇੰਨਾ ਗਰੀਬ ਆ ਤੇ ਹਾਥੀ ਦੇ ਕਿਵੇਂ ਬੈਠਾ ਕੌਣ ਕੌਣ ਹੈ ਜਿਹੜਾ ਇਹਨੂੰ ਹਾਥੀ ਦੇ ਬਣਾਇਆ
ਅੱਛਾ
ਜਿਹੜਾ ਥੱਲੇ ਉੱਤਰ ਕੇ ਉਹਨੇ ਗੱਲ ਕੀਤੀ ਕਿ ਮਹਾਰਾਜ ਆਨੰਦਪੁਰ ਦੀ ਧਰਤੀ ਉੱਤੇ ਗੁਰੂ ਗੋਬਿੰਦ ਸਿੰਘ ਜੀ ਬੈਠੇ ਆ ਉੱਥੇ ਮੈਂ ਇੱਕ ਰਸਮਾਂ ਸਿਲਾਈ ਦੋ ਚਾਰ ਲਾਈਨਾਂ ਬੋਲੀਆਂ ਹਜੇ ਮੈਨੂੰ ਗਾਹਕ ਸੋਨੀ ਦਿੱਤੀਆਂ ਮੈਨੂੰ ਪਰੋਗਾ ਦਿੱਤਾ ਉਹਨਾਂ ਨੇ ਵੀ ਜਦੋਂ ਵੀ ਉਹ ਹੋਊਗਾ ਸਾਡਾ ਇੱਥੇ ਤੂੰ ਅਟੈਂਡ ਗੱਲ ਕਰਨਾ ਆ ਚੱਕ ਤੈਨੂੰ ਹਾਥੀ ਦੇ ਹਾਥੀ ਦਿੱਤਾ ਤੇ ਮੋਹਰਾਂ ਦਿੱਤੀਆਂ
ਵਾਹਿਗੁਰੂ
ਆਪਦਾ ਘਰ ਗਰੀਬੀ ਦੂਰ ਕਰ ਤੇ ਇੱਥੇ ਜਰੂਰ ਆਉਣਾ ਅੰਬਰ ਛੱਕ ਫਿਰ ਉਹ ਬਾਦਸ਼ਾਹ ਕਹਿੰਦਾ ਯਾਰ ਮੈਨੂੰ ਵੀ ਬਸ ਦਰਸ਼ਨ ਕਰਾ
ਵਾਹਿਗੁਰੂ
ਜਦੋਂ ਕਿਹਾ ਤੇ ਮਹਾਰਾਜਾ ਸ਼ਾਹੀ ਦਰਬਾਰ ਲੱਗਿਆ ਹੋਇਆ ਸੀ ਤੇ ਰੌਣਕਾਂ ਲੱਗੀਆਂ ਚਿਰਮਲ ਚਿਰਮਲ ਇਹਦੋ ਫਿਰ
ਮੇਰਾ ਗੋਬਿੰਦ ਉੱਚ ਕਰੇ ਮੇਰਾ ਗੋਬਿੰਦ ਮੇਰਾ ਗੋਬਿੰਦ ਮੇਰਾ ਗੋਬਿੰਦ
ਮੇਰਾ ਗੋਬਿੰਦ
ਨੀਚੋਂ ਉੱਚ ਕਰੇ ਮੇਰਾ ਗੋਬਿੰਦ ਵਾਹਿਗੁਰੂ ਸਤਨਾਮ
ਵਾਹਿਗੁਰੂ
ਮੇਰਾ ਗੋਬਿੰਦ ਜੀ ਪਿਆਰੇ ਹੋ
ਸਤਿ ਕਾਲ ਕਰੀਏ ਤੁਹਾਨੂੰ
ਵਿਜੇ ਹੁਣ ਲਾਂਭਾ ਵੀ ਦੇ ਦਿੰਦੇ
ਦਵਾਈਆਂ ਚ ਵੜ ਗਏ ਉਹ ਦਵਾਈਆਂ ਛੱਡੋ ਏ ਛੱਡੋ ਕਿਤੇ ਗੁਰੂ ਦੇ ਬਣ ਕੇ ਵੇਖੋ
ਰੋਗ ਹੀ ਕੱਟੇ ਜਾਣਗੇ
ਰੋਗ ਵੀ ਤੋੜ ਦੋ ਆਪਣੇ
ਸੱਚ
ਖੰਡ ਵੀ ਪਚਾ ਦੇ
ਕਿਆ ਬਾਤ
ਮਰ ਗਏ ਮਰ ਗਏ ਉਹਨੇ ਉੱਧਰ ਲੈ ਰਹੇ ਆ ਸੱਚ ਖੰਡ ਵਸੇ ਨਹੀਂ ਕਰ
ਵਾਹਿਗੁਰੂ ਇਹ ਨਾ ਮਲਕੀਤ ਮੌਤ ਤੋਂ ਬੜਾ ਡਰਦਾ ਨਿਕਿੰਦਰ ਸਿੰਘ ਜੀ ਕੋਈ ਐਸੀ ਇਹਨੂੰ ਗੱਲ ਸੁਣਾਓ ਇਹਨੂੰ ਮੌਤ ਤੋਂ ਡਰ ਲੱਗਣੋ ਹਾੜੀ ਹੈ
ਇਹ ਮੌਤੋਂ ਬੜਾ ਡਰਦਾ ਨਗਿੰਦਰ ਸਿੰਘ ਜੀ, ਮੌਤੋਂ ਬੜਾ ਡਰਦਾ ਆਪਣਾ ਟੀਟੂ, ਇਹਨੂੰ ਕੋਈ ਐਸਾ ਮੰਤਰ ਇਹਦੇ ਕੰਨਾਂ ਚ ਫੂਕ ਮਾਰੋ ਮਰੇ
ਖਾਂਦਾ ਜੀ। ਉਹਨੇ ਕੁੱਕਰ ਪਾਸਾ ਤੇ ਧੋਣਾ ਵੱਢ ਗਿਆ ਗੱਜ ਪਾ ਲੇ ਹਟ ਜੂਗੀ ਮੌਤ ਨੂੰ।
ਲੈ ਲਾਂਭਾ ਦੇ ਤਾ ਜੀ ਉਹ ਨਗਿੰਦਰ ਸਿੰਘ ਜੀ ਰੰਗ ਤੈਨੂੰ ਚੰਗਾ ਰਿਹਾ ਉਹ ਕੁੱਕੜ ਫਿਰ ਆਣ ਆਣ ਘੇਰਦੇ ਹੋਣੇ ਨਾ ਫਿਰ
ਲੇਖਾ
ਤਾਂ ਲੇਖਾ ਤੇ ਮੰਗੇ ਹੀ ਜਾਂਦੇ ਫਿਰ ਹੁਣ ਲੇਖਾ ਤੇ ਮੰਗਦੇ ਹੀ ਆ ਹੁਣ ਜਦੋਂ ਲੇਖਾ ਮੰਗੂਗਾ ਧਰਮ ਰਾਜ ਅਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ ਜਦੋਂ ਤੈਨੂੰ ਰੱਬ
ਦੇ ਤੂੰ ਤੇਰਾ ਕੀ ਵਿਗਾੜ ਦੇ
ਵਾਹਿਗੁਰੂ ਇਹਨੂੰ ਬਥੇਰਾ ਕਹੀਦਾ ਕਾਕਾ ਹਟ ਜਾ ਕਾਕਾ ਹਟ ਜਾ। ਇਹ ਕਹਿੰਦਾ ਵੀ ਮੈਂ ਕੁੱਕੜ ਦਿਖਾਉਂਗਾ ਬਰ ਜਰੂਰ, ਇਹ ਵੀ ਖਾਂਦਾ ਇਹਦਾ ਸਾਂਢੂ ਵੀ ਖਾਂਦਾ ਇਹਦਾ ਸਾਲਾ ਵੀ ਖਾਂਦਾ ਇਹਦੀ ਸਾਲੇ ਹਾਰ ਵੀ ਖਾਂਦੀ ਇਹਦੀ ਸਾਲੇ ਵੀ ਖਾਂਦੀ ਇਹਦੀ ਸੱਸ ਵੀ ਖਾਂਦੀ ਇਹਦਾ ਸਹੁਰਾ ਵੀ ਖਾਂਦਾ।
ਚਲੋ ਆਪਾਂ ਕੀ ਕੋਈ ਖਾਂਦਾ ਖਾਈ ਜਾਂਦੇ ਆਪਾਂ ਕੀ ਲੈ ਆਪਾਂ ਆਪ ਵਿਖੀਏ
ਕਿੱਥੇ ਕਿੱਥੇ ਨਹੀਂ ਨਹੀਂ ਐ ਕਦਾਂ
ਆਪਣੀ ਚੱਲ ਬਲਦੀ ਅੱਗ ਦੇ ਉੱਤੇ ਨਾ ਪਾਣੀ ਪਾ ਕੇ ਬੈਠ ਗਈ ਕਾਰਨ ਇਹ ਪਤਾ ਕੋਈ ਨੀ ਪਤਾ ਕੁਝ ਹੁਣ ਦੇਖੋ ਆ ਜਿਹੜਾ ਹੁਣ ਅੱਜ ਕੱਲ ਭਗਵੰਤ ਮਾਨ ਗਿਆ ਉੱਥੇ ਕੇਸਗੜ ਸਾਹਿਬ ਕੁਛ ਤਬਕਿਆਂ ਨੇ ਇਹਨੂੰ ਕਿਹਾ ਵੀ ਦਾਰੂ ਪੀ ਕੇ ਆਇਆ ਸੀ ਇਹ ਗਾਹ ਸੰਗਤ ਦੇ ਵਿੱਚ ਹੋ ਗਿਆ ਭੈਣਾਂ ਦੇ ਕੋਲ ਦੀ ਹੋ ਗਿਆ ਸੰਗਤ ਨੇ ਤਿੰਨ ਸੌ ਰੁਪਏ ਵੀ ਦਿੱਤੇ ਉਹਨਾਂ ਬੰਦਿਆਂ ਨੇ ਤਾਂ ਇਹਨੂੰ ਕਹਿ ਨੀ ਵੀ ਦਾਰੂ ਪੀਤੀ ਆ ਉਹਨਾਂ ਦੇ ਕੋਲ ਦੀ ਹੋ ਗਿਆ ਮਾਥੇ ਰੋਟ ਫਿਰ ਗਈ ਜੀ ਦਾਰੂ ਰੱਖਿਆ ਮੱਥਾ ਟੇਕ ਆਇਆ ਉਹ ਪ੍ਰੂਫ ਲਾਉਣਾ ਦੇ ਕੋਈ ਉਹਨਾਂ ਨੇ ਤਾਂ ਗੰਦ ਕੀਤਾ ਨੀ ਇਸ ਤਰ੍ਹਾਂ ਇਲਜ਼ਾਮ ਲਾਉਣ ਦਾ ਕੀ ਫਾਇਦਾ
ਪਤਾ ਨੀ ਵੀ ਕੀ ਦੁਨੀਆਂ ਨੂੰ ਮਿਲਦਾ ਇਹ ਤੇ ਦੁਨੀਆਂ ਹੀ ਆਉਂਦੀ
ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਸਾਨੂੰ ਪੰਜਾਬ ਦੇ ਵਿੱਚ ਸ਼ਾਂਤੀ ਬਣਾ ਕੇ ਰੱਖਣ ਮੈਂ ਬੜੇ ਦੁੱਖ ਨੇ ਕਹਿੰਦਾ ਮੈਂ ਅੱਗੇ ਵੀ ਤੁਹਾਨੂੰ ਕਈ ਵਾਰ ਕਿਹਾ ਪਾਇਆ ਜੀ ਆਪਣੀ ਅਨਾਉਂਸਮੈਂਟ ਮੈਂ ਕਦੇ ਕਰੂ ਭਾਈ ਅੱਗ ਤੋਂ ਬਚ ਕੇ ਰਹੋ ਅੱਗ ਇੱਕ ਇੰਨੀ ਖਤਰਨਾਕ ਚੀਜ਼ ਹੈ ਦਸ ਨੇ ਮੋਬਾਇਲ ਖੋਲਿਆ ਪੰਜ ਸੌ ਕਿੱਲਾ ਜ਼ਮੀਨ ਜਿਹੜੀ ਹੁਸ਼ਿਆਰਪੁਰ ਇਲਾਕੇ ਦੇ ਵਿੱਚ
ਬਹੁਤ ਮਾੜੀ
ਕਮੈਂਡਰੇ ਬਾਟੀਆਂ ਮਾਰ ਮਾਰ ਕਮੈਂਡ ਹੀ ਰਾਖ ਹੋ ਗਈ ਉੱਥੇ ਜਾ ਕੇ
ਬਹੁਤ ਦੁੱਖ ਹੋਇਆ ਜੀ ਜਿਹੜੀ ਕਿਸਾਨ ਦੀ ਫਸਲ ਸੜ ਗਿਆ
ਜਿੰਨੇ ਵੀਰੇ ਲਾਗੇ ਤੁਹਾਡੇ ਖੇਤ ਆ ਨਾ ਉਹਦੇ ਲਾਗੇ ਲਾਗੇ ਉਹਨੂੰ ਪਹਿਲਾਂ ਹੀ ਵੱਢ ਕੇ ਤਾਤੀ ਨਾਲ ਥਾਂ ਵੱਢ ਕੇ ਪਾਸੇ ਕਰਨਾ ਕਰ ਪਾ ਕੇ ਪੰਜਾਬੀ ਗਿਣਤੀ ਉੱਥੇ ਥੋੜੀ ਕਣਕ ਨੂੰ ਅੱਗ ਲੱਗ ਗਈ
ਅਸੀਂ ਤਾਂ ਟ੍ਰਾਂਸਫਾਰਮਰ ਦੇ ਸੋਚੀ ਸਿੱਟੇ ਆ ਚੁੱਪ ਕਰਕੇ ਕੰਮ ਕਰ ਲਓ
ਸੁੱਚ ਸੱਟ ਕੇ ਕਿਸੇ ਵੀ ਦੇਖੋ ਜੀ ਬੜਾ ਡਰ ਲੱਗਦਾ ਕਿਸੇ ਸੌ ਏਕੜ ਜ਼ਮੀਨ ਸੜ ਜਾਣੀ ਕਿਤੇ
ਬਹੁਤ ਮੰਦਾ ਹਾਲ ਆ ਜੀ ਸਾਨੂੰ ਪੁੱਛ ਕੇ ਵੇਖੋ ਅਸੀਂ ਤੇ ਕਿਸਾਨ ਆ ਸਾਨੂੰ ਪਤਾ ਬੜਾ ਦੁੱਖ ਬੜਾ ਦੁੱਖ ਹੁੰਦਾ ਜੀ ਹਿਰਦੇ ਚ ਕੋਈ ਕੋਈ ਵੀ ਨਹੀਂ ਸੀ ਜੀ ਅੱਜ ਫਿਰ ਕਿਹੜਾ ਗੀਤ ਸੁਣਾਈਏ ਤੁਹਾਡੇ ਦਸ ਦੇ ਵੀਹ ਮਿੰਟ ਬਾਈ ਮਿੰਟ ਹੋ ਗਿਆ ਆਪ ਜੀ ਦੇ ਤਬਾਕੂ ਨੀ ਲਾਉਂਦਾ ਉਹਦਾ ਬੀੜਾ ਲਾਇਆ ਸੀ ਉਹ ਤਾਂ ਨੂੰ ਵੀਹ ਮਿੰਟ ਦੇ ਤੇ ਉਹ ਸਾਨੂੰ ਨਾ ਜਿੰਦਗੀ ਬਚਾਉਣ ਵਾਲੀਆਂ ਬੜੀਆਂ ਗੱਲਾਂ ਸੁਣਾ ਗਿਆ ਤੁਸੀਂ ਮੈਂ ਤਾਂ ਕਿਹਾ ਸੀ ਮੈਂ ਕਿਹਾ ਨਗਿੰਦਰ ਸਿੰਘ ਜੀ ਹੋਰਾਂ ਤੋਂ ਲੈ ਲਾਂ ਹਾਂਜੀ ਸਰ ਉਹ ਮੈਂ ਧਿਆਨ ਚ ਨੀ ਆਇਆ ਤੁਹਾਡੇ ਵੱਲ ਮੈਂ ਕਿਹਾ ਨਗਿੰਦਰ ਸਿੰਘ ਜੀ ਤੋਂ ਉਧਾਰੇ ਮੰਗ ਲਾਂਗੇ ਦੋ ਟਕੇ ਦੇ ਹਿਸਾਬ ਨਾਲ ਵਿਆਜ ਲਈ ਚੱਲੇ ਤੁਸੀਂ ਸਾਨੂੰ ਸੱਤਰ ਹਜ਼ਾਰ ਰੁਪਇਆ ਦੇ ਦਿਓ
ਤੁਸੀਂ
ਨਹੀਂ ਅਸੀਂ ਤਾਂ ਦੇਣੇ ਆ ਉਹਨੂੰ ਲੈਣੇ ਉਹ ਤੋਂ ਕਿਸੇ ਆ ਉਹ ਤੋਂ ਅਸੀਂ ਲੈਣੇ ਨੀਗੇ ਉਹ ਤੋਂ ਅਸੀਂ ਉਹਨੂੰ ਅਸੀਂ ਦੇਣੇ ਆ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਰੂਰ ਲੈਣੇ ਜਰੂਰ ਕਰ ਲਾਂਗੇ ਉਹਨੂੰ ਗੱਲਾਂ ਚ ਪਾ ਕੇ ਤੁਸੀਂ ਸਾਡੇ ਨਾਲ ਰਹੋ ਆਪਾਂ ਲੈ ਉਹ ਤੋਂ ਲੈਣੇ ਆ ਸੱਤਰ
ਜਾਂ ਮੇਰਾ ਭਾਵ ਇਹ ਹੈ ਜਿਹੜਾ ਕਿਸੇ ਨੇ ਮਿਹਨਤ ਕੀਤੀ ਆ, ਜਿੰਨੇ ਵੀ ਉਹਦੇ ਪੈਸੇ ਬਣਦੇ ਦੇ ਕੇ ਪਾਸੇ ਕਰੋ। ਨਹੀਂ ਹਰ ਵੀ ਤੁਹਾਨੂੰ ਆਨਲਾਈਨ ਵੀ ਕਿਸੇ ਸੁਣਦਾ ਨੀ, ਸਾਰਿਆਂ ਨੂੰ ਸੁਣਦਾ
ਉਹ ਸੁਣਦਾ ਤਾਂ ਸਾਰਿਆਂ ਨੂੰ ਆ, ਉਹਨੇ ਇੱਕੋ ਹੀ ਮਿਹਨਤ ਕੀਤੀ ਆ ਗੱਲ ਬਣਾਉਣ ਵਾਲੀ, ਉਹਨੇ ਗੱਲ ਘੜੀ ਹੋਈ ਆ ਵੀ ਸਾਡੇ ਪੈਸੇ ਰਹਿੰਦੇ ਹੋਰ ਇਸ ਮਿਹਨਤ ਦੇ ਪੈਸੇ ਦੇ,
ਕਿਉਂਕਿ ਹਰ ਇੱਕ ਬੰਦਾ ਝੋਨਾ ਲਾ ਕੇ ਗਿਆ ਪਿਆਰੀ ਬੜੇ ਖਤਰਨਾਕ ਹੁੰਦੇ ਮੰਨਿਆ ਕਰ ਮੇਰਾ ਕਹਿਣਾ,
ਤੁਸੀਂ
ਮੁੱਖ ਮੰਤਰੀ ਨੇ ਬਣਾਈ ਵੀ ਇਹਨਾਂ ਨੇ ਬਹੁਤ ਖਤਰਨਾਕ ਹੈ,
ਤੁਸੀਂ ਸਾਨੂੰ ਡਰਾਉਂਦਾ ਆ, ਤੁਸੀਂ ਉਹਨਾਂ ਵੱਲ ਦੇ ਕਿ ਸਾਡੇ ਵੱਲ ਦੇ ਆ,
ਉਹ ਮੈਂ ਡਰਾਉਣ ਨਹੀਂ ਦਿਆ,
ਡਰਾ ਤਾਂ ਦਿੱਤਾ ਤੁਸੀਂ ਤਾਂ ਡਰ ਗਏ
ਅੱਜ,
ਉਹ ਬਾਬਾ ਬਾਈ
ਨਹੀਂ
ਲੈਣਾ ਤੇ ਨਹੀਂ ਸੁਝਾਅ ਤੁਹਾਡਾ ਠੀਕ ਆ ਵੀ ਫਿਰ ਪੈਸੇ ਵੀ ਤਾਂ ਫਿਰ ਦੇਣੇ ਪੈਣਗੇ, ਉਦਾਂ ਨਿਗੇਠਣਾ ਨੀ ਆ, ਚਲੋ ਕੋਈ ਨੀ ਤੁਹਾਡੇ ਤੋਂ ਫੜ ਲਾਂਗੇ, ਤੁਸੀਂ ਕਿਹੜਾ ਕਦੇ ਮਨਾ ਕੀਤਾ ਤੇ
ਨਵਾਂ ਨਵਾਂ ਕੰਮ ਲਿਆ ਜੀ,
ਉਹ ਤੁਹਾਨੂੰ ਕੰਮ ਮਿਲ ਗਿਆ ਵਾ, ਤੁਹਾਨੂੰ ਕੰਮ ਮਿਲ ਗਿਆ ਵਾ, ਮੈਂ ਕਹਿੰਦਾ ਕੋਈ ਸੌਖਾ ਜਾ ਕੰਮ ਤੁਸੀਂ ਲੱਭ ਰਹੋ ਚੁੱਪ ਕਰਕੇ ਬੈਠੇ ਰਹਿਣ ਵਾਲਾ,
ਉਹ ਕੰਮ ਤਾਂ ਮੈਨੂੰ ਹੀ ਮਿਲਦਾ ਮੁੰਡਾ ਕਰਨ ਦਿੰਦਾ ਨਾ, ਕਿਤੇ ਪਾਪਾ ਰਹਿਣਾ ਸਿਰਾ ਕੰਮ ਕੀਤਾ ਤੂੰ,
ਮੁੰਡੇ ਨੂੰ ਬੜਾ ਪਤਾ ਲੱਗਣਾ ਜਦੋਂ ਚਲ ਗਿਆ ਤੁਸੀਂ ਚੋਰੀ ਚਲ ਜਾਓ, ਮੁੰਡਾ
ਡਿਊਟੀ ਜਾਂਦਾ ਤੇ ਕੰਮ ਘਰੇ ਘਰੇ ਬੈਠਣ ਨੂੰ ਮਿਲਦਾ, ਉਹ ਧਾਗੇ ਦੇ ਟਰੈਕ ਪੋਈ ਚਲੋ ਕਿਤੇ ਪੰਜ ਹਜ਼ਾਰੋ
ਉਹਨੂੰ ਮਾੜਾ ਜਾ ਕਹਿ ਸੀ ਕਾਕਾ ਮੈਂ ਆਇਆ ਏਦਾਂ ਹੀ, ਏਦਾਂ ਹੀ ਕਹਿ ਕੇ ਸ਼ਾਮਾਂ ਤੱਕ ਮੁੜਿਓ ਨਾ, ਤੁਸੀਂ ਘਰੇ ਬੈਠੇ ਕੰਮ ਕਰੋ ਆਰਾਮ ਨਾਲ ਮੌਜਾਂ, ਏਦਾਂ ਸਾਨੂੰ ਏਦਾਂ ਦੀਆਂ ਕੋਈ ਸਹੂਲਤਾਂ ਹੁੰਦੀਆਂ, ਮੈਨੂੰ ਆ ਲੈਣ ਦਿਓ ਇੱਕ ਵਾਰੀ ਤੁਹਾਡੇ ਕੋਲ ਆਪਾਂ ਇਕੱਠੇ ਜਾ ਕਰਾਂਗੇ, ਉਹ ਸਾਨੂੰ ਨਾ ਰਾਹਦਾਰੀ ਭੇਜਦਾ, ਉਹ ਸਾਨੂੰ ਮਾੜੀ ਹਵਾ ਏ ਬਾਲੀ ਚੰਗੀ ਨੀ ਗੀ, ਹੱਡ ਹਰਾਮੀ ਹੱਡ ਹਰਾਮੀ ਪਾ ਦਿੰਦੀ
ਬੰਦੇ,
ਉਹਨੇ ਓਦਾਂ ਤਾਂ ਮੈਂ ਛਿੱਤਰ ਛੁੱਤਰ ਬਥੇਰੇ ਇਹਨਾਂ ਦੇ ਮਾਰ ਲੈਣਾ, ਏਦਾਂ ਦੀਆਂ ਮੌਜਾਂ ਲੱਭਣੀਆਂ ਤੇ ਨਹੀਂ ਕਿਤੇ,
ਚਲੋ ਫੇਰ ਜੀ ਆਪਾਂ ਚੱਲ ਗਏ ਹੁਣ,
ਚੱਲੀਏ ਜੀ ਹੁਣ ਤਾਂ ਮਹੀਨਾ ਆਪਾਂ ਨੂੰ ਹੋ ਗਿਆ, ਉਹ ਨਹੀਂ ਕਰਦੇ ਤੇ ਨੀ ਹੁਣ ਪਤਾ ਵੀ ਕੋਈ ਨੀ ਕਿਸੇ ਦਾ, ਤੇ ਆਉਣ ਦਿਓ
ਅੱਜ ਵੀ ਆਇਆ,
ਅੱਜ ਵੀ ਆਇਆ
ਕੱਲ ਵੀ ਆਇਆ ਸੀ,
ਆਉਣਾ ਤੂੰ ਕੱਲ ਨੂੰ ਵੀ ਆ, ਉਹ ਸਮੇਂ
ਤੂੰ ਕੱਲ ਵੀ ਤੂੰ ਆਉਣਾ ਹੀ ਰਹਿਣਾ, ਤੂੰ ਮੈਨੂੰ ਚਿਹਦਾ ਨਹੀਂ, ਤੂੰ ਕਿੱਦਾਂ ਦਾ
ਕਿਹੜੇ ਤਰ੍ਹਾਂ ਦਾ
ਸਮਾਂ ਕਦੇ ਵੇਖਿਆ,
ਮੈਂ ਵੇਖਿਆ ਜੀ ਮਾੜਾ ਵੀ ਚੰਗਾ ਵੀ, ਨਗਿੰਦਰ ਸਿੰਘ ਜੀ ਜਦੋਂ 47 ਵੰਡ ਹੋਈ ਨਾ ਭਾਰਤ ਪਾਕਿਸਤਾਨ ਦੀ, ਉਦੋਂ ਮੇਰਾ ਵਿਆਹ ਹੋਇਆ ਹੋਇਆ ਸੀ, ਉਦੋਂ ਮੇਰਾ ਵਿਆਹ ਹੋਇਆ ਸੀ, 2 ਸਾਲ ਹੀ ਹੋਏ ਸੀ, ਤੇ ਮੈਨੂੰ ਪਤਾ ਮੈਂ ਉਹ ਵੀ ਸਮਾਂ ਵੇਖਿਆ,
ਸਮੇਂ
ਦੇ ਆਪਾਂ ਕੁਛ ਵੀ ਨਹੀਂ ਗਏ,
ਸਮੇਂ ਦੇ ਵਿੱਚ ਆਪਾਂ ਕੁਛ ਨੀ, ਸਮੇਂ ਨੇ ਇਹੀ ਨਿਬੇੜ ਲੈਣਾ, ਦੇਖੀ ਮੈਂ ਸਮਿਆ
ਇਹ ਜੇ ਕਿਤੇ ਸਮਾਂ ਰੋਕ ਲਈਏ ਨਾ ਆਪਾਂ ਕਿਤੇ ਨੀ
ਜਾਂਦੇ,
ਤੇ ਪਰ ਰੋਕਿਆ ਰੁਕਦਾ ਨੀ, ਸਮਾਂ ਜਿਹੜਾ ਕਾਲ ਆ ਨਾ ਇਹ ਕ੍ਰਿਸ਼ਨ ਭਗਵਾਨ ਨੇ ਕਿਹਾ ਸੀ,
ਲੇਖੇ ਵਿੱਚ ਲਾ ਲਿਓ ਜੀ ਸੰਗਤਾਰੀ,
ਵਾਹਿਗੁਰੂ
ਕਿਸੇ ਨੂੰ ਕਹਿੰਦੇ ਆ ਭਾਈ ਤੁਸੀਂ ਮਾੜਾ ਕੰਮ ਨਾ ਕਰੋ, ਓ ਭਾਈ ਕਿਹੜਾ ਧੀ ਭੈਣ ਨੂੰ ਨਾ ਤੰਗ ਕਰੋ, ਤੁਸੀਂ ਫੈਸਲੇ ਕਰਾਉਣੇ ਆ ਨਾ, ਇਹ ਸੇਵਾ ਪਾਇਆ ਜੀ ਬਹੁਤ ਵੱਡੀ ਸੇਵਾ, ਜੇ ਕਿਸੇ ਨੂੰ ਨਸੀਹਤ ਦਿੰਦੇ ਆ ਭੈਣ ਸਾਡੀ ਸੁਖਪ੍ਰੀਤ ਕੌਰ ਸਰਪੰਚ ਜੋ ਕਿ ਬਹੁਤ ਹੀ ਇੰਟੈਲੀਜੈਂਟ, ਤੁਸੀਂ ਕੁਝ ਗੱਲਾਂ ਸੁਣਾਉਣੇ ਆ ਮਨ ਫਿਰਦਾ ਹਵਸਦਾ ਲੇਖੇ ਵਿੱਚ ਲਾਲ ਜੀ ਇਹਨਾਂ ਸੰਤਾਂ ਦੀ
ਵਾਹਿਗੁਰੂ
ਲੇਖੇ ਵਿੱਚ ਲਾਲ ਜੀ ਸੇਵਾ ਇਹਨਾਂ ਸੰਤਾਂ ਦੀ ਸੇਵਾ ਇਹਨਾਂ ਸੰਤਾਂ
ਦੀ ਵਾਹਿਗੁਰੂ ਵਾਹਿਗੁਰੂ ਸਿੰਘ ਜੀ ਉਹ ਮੈਂ ਨਾ ਧਾਰਨਾ ਚ ਐਸਾ ਮਨਜਿੰਦਰ ਸਿੰਘ ਜੀ ਮਸਤ ਹੋਇਆ ਡਿੱਗ ਪੈਣ ਲੱਗਾ ਸੀ ਮੰਜੇ ਤੋਂ ਲੱਕ ਹੀ ਟੁੱਟ ਜਾਣਾ ਸੀ ਮੇਰਾ ਹੋਰ ਕੜੀ ਕਿਤਾ ਤੇ ਮਗਰੋਂ ਭਾਵਾਂ ਘਰ ਦੇ ਮੇਰੀ ਸੇਵਾ ਕਰਦੇ ਸੇਵਾ ਬਿਨ ਮੇਵਾ ਕਾਹੀ ਨਹੀਂ ਇਹ ਨਿਕਿੰਦਰ ਸਿੰਘ ਜੀ ਬਹੁਤ ਸ਼ੁਕਰੀਆ ਆਪ ਜੀ ਥੋੜਾ ਜਿਹਾ ਸਮਾਂ ਹੱਦੋਂ ਉੱਪਰ ਹੀ ਲੈ ਗਏ ਪਰ ਸਾਡੇ ਦਿਲ ਨੂੰ ਇਸ ਫਿਰ ਦੀ ਖੁਸ਼ੀ ਆ ਕੁਛ ਦੇ ਕੇ ਗਏ ਆ ਕੁਛ ਲੈ ਕੇ ਨਹੀਂ ਗਏ ਕੀ ਦੇ ਕੇ ਗਏ ਸਾਨੂੰ ਟੱਟੀਆਂ ਦੀ ਦਵਾਈ ਦੇ ਗਏ ਤੇ ਜਾਂ ਸਾਨੂੰ ਦਿਲ ਨੂੰ ਸਕੂਨ ਦੇ ਗਏ ਜਾਂ ਸਾਡੇ ਮਨ ਨੂੰ ਚੈਨ ਦੇ ਗਏ ਲੈ ਕੇ ਗਏ ਸਮਾਂ ਵੇਖੀ ਦੇ ਸਮੇਂ ਆ ਚਲੋ ਸਮਾਂ ਤਾਂ ਸਾਡੇ ਕੋਲ ਹੈ ਵੀ ਬਹੁਤ ਆ ਪੈਸਾ ਦੱਸਾ ਤਾਂ ਪਾਵਾਂ ਸਾਡੇ ਕੋਲ ਹੈ ਕੱਖ ਨਹੀਂ ਸਮਾਂ ਵਾਲਾ ਤਾਇਆ ਜੀ ਬਹੁਤਾ ਕਹਿਣ ਦੇ ਨਾਲ ਬਹੁਤਾ ਹੁੰਦਾ ਮਹਾਰਾਜ ਕਹਿੰਦੇ ਹਾਂ ਹੁਣ ਕੀ ਕਹਿ ਦਈਏ ਵੀ ਤਿਜੋਰੀਆਂ ਦੇ ਵਿੱਚੋਂ ਪੈਸਾ ਮੁੱਕਣ ਹੀ ਨਹੀਂ ਡਿਆ ਛੋਲਿਆਂ ਦੀ ਦਾਲ ਬਣਾਉਣੀ ਅੱਜ ਤੇਰੀ ਤਾਈ ਕਹਿੰਦੀ ਛੋਲੇ ਲੈ ਕੇ ਛੋਲਿਆਂ ਲਈ ਤੇ ਪਤਾ ਨੀ ਲੱਗਦਾ ਪੈਸੇ ਕਿੱਥੋਂ ਲੈਣੇ ਆ ਉਹ ਕਹਿੰਦਾ ਬਹੁਤਾ ਕਹਿ ਇੱਕ ਵਾਰ ਬਹੁਤਾ ਕਹਿਣ ਨਾਲ ਬਹੁਤਾ ਹੁੰਦਾ ਕਹਿੰਦੇ ਤਾਂ ਅਸੀਂ ਬਥੇਰਾ ਬਹੁਤਾ ਵਾ ਤੇ ਅੱਗੇ ਹੀ ਚੱਲ ਮੇਰਾ ਬਹੁਤਾ ਤੇ ਚੰਦਨ ਸਾਹਿਬ ਹੋਰਾਂ ਨੇ ਤਾਇਆ ਜੀ ਗੱਲਬਾਤ ਜਿਹੜੀ ਆ ਕੀਤੀ ਸੀ ਤੇ ਬਾਕੀ ਕਹਿੰਦੇ ਜੀ ਗਾਣਾ ਸੁਣਾ ਦਿਓ ਦੀਪ ਢਿੱਲੋਂ ਦਾ ਪਾਣੀ ਦੀ ਵਾਰੀ ਤੇ ਅੱਜ ਹੈ ਹੀ ਬੋਲਿਆਂ ਦੀ ਆ ਤੇ ਬਾਕੀ ਕਹਿੰਦੇ ਜੀ ਗ੍ਰੇਟ ਜਰਨੀ ਭਾਜੀ ਧੰਨਵਾਦ ਫੋਰ ਐਂਟਰਟੇਨਮੈਂਟ ਥੈਂਕ ਯੂ ਭਾਜੀ ਵੈਰੀ ਮੱਚ ਚੰਦਨ ਭਾਜੀ ਬਹੁਤ ਬਹੁਤ ਸ਼ੁਕਰੀਆ ਆਪ ਜੀ ਦਾ ਤੇ ਤੁਸੀਂ ਜਿਹੜਾ ਸਾਨੂੰ ਪੁੱਛਿਆ ਤਜਰਬਾ ਵੈਸੇ ਤੇ ਬਹੁਤ ਲੰਮਾ ਐਕਸਪੀਰੀਅੰਸ ਆ ਉਹਨੂੰ ਕਿਤੇ ਫਿਰ ਸਾਂਝਾ ਜ਼ਰੂਰ ਕਰਾਂਗੇ ਇਹਦਾ ਜਰਨੀ ਤਾਂ ਜੀ ਜਿਹੜੀ ਟਰੈਵਲ ਜਿਹੜਾ ਹੁੰਦਾ ਨਾ ਉਹਦੀ ਗੱਲ ਕਰਦੇ ਨੇ ਭਾਜੀ ਓ ਵਾਹਿਗੁਰੂ ਜੀ ਸੱਚੇ ਪਾਤਸ਼ਾਹ ਪਾਣੀ ਦੀ ਵਾਰੀ ਗੀਤਾ ਜੀ ਆਪਾਂ ਸੁਣਾਉਣਾ ਉਸ ਤੋਂ ਪਹਿਲਾਂ ਭਾਜੀ ਹੋਰਾਂ ਨੇ ਸਾਨੂੰ ਯੁਵਰਾਜ ਭਾਜੀ ਹੋਰਾਂ ਨੇ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਆ ਆਓ ਫਿਰ ਇਸ ਗੀਤ ਨੂੰ ਆਪਾਂ ਸੁਣਦੇ ਹਾਂ ਜਿਹੜਾ ਨਮਨ ਕੌਰ ਗੀਤ ਆ ਚੱਲ ਵੇ ਮਿਲਗੀਤ ਗਾਣੇ ਚਲਾ ਦੇ ਵੋ ਤੋਏ ਚਲਾ ਦੇ ਗਾਣੇ ਆ ਗਏ ਜੀਣ ਤੇਰੇ ਨਿਆਣੇ ਆਵਾਜ਼ ਜਗ ਨਹੀਂ ਥੋੜੀ ਜਿਹੀ
ਨੀ ਨੂੰ
ਗੱਲ ਗੱਲ ਸਿਮਰਜੀਤ ਮਾਨਦਾ ਨਵੇਂ ਤੋਂ ਸਾਨੂੰ ਕੋਈ ਆਸ ਨਹੀਂ ਕਿਉਂਕਿ ਬੈਠਾ ਕਰੇ ਫੂ ਫੂ ਗੱਲ ਖਾਲਣੇ ਦੀ ਕਰੇ ਨਾਲੇ ਚਰਖਾ ਚਲਾਵੇ ਦਾ ਮਤਲਬ ਪਤਾ ਪੁੱਤ ਦੋ ਗਲਾਏ ਤੂੰ ਗੱਲ ਖਾਲਣੇ ਦੀ ਕਰੇ ਨਾਲੇ ਚਰਖਾ ਚਲਾਵੇ ਦਾ ਮਤਲਬ ਪਤਾ ਪੁੱਤ ਦੋ ਗਲਾਏ ਤੂੰ
ਜੀ ਇਹ ਗੀਤ ਸੁਣਿਆ ਤਾਇਆ ਜੀ ਤੁਸੀਂ ਇਹ ਕਿਹਨੂੰ ਕਹੀ ਜਾਂਦਾ ਦੋਗਲਾ ਤੇ ਤਿਗਰਾ ਇਹ ਕਿਸੇ ਨੂੰ ਤਾਇਆ ਜੀ ਕਿਹਾ ਹੋਊਗਾ ਯਾਦ ਹੋਣਾ ਕਿਸੇ ਨੂੰ ਇਹ ਬਿਕਰਮਜੀਤ ਸਿੰਘ ਹੋਰਾਂ ਦਾ ਗੀਤ ਸੀ ਇਹਨੂੰ ਕਿਹਾ ਦੋਗਲਾ ਮਿਲ ਗਿਆ ਲੱਭ ਹਾਂ ਬੰਦਾ ਕਿਹੜਾ ਸੀ ਜਿਹਨੇ ਇਹਨੇ ਪੰਜ ਸੱਤ ਬੰਦਿਆਂ ਨੂੰ ਨਾਲ ਲਿਆ ਮੈਨੂੰ ਤੇ ਬੰਦਾ ਲੱਗ ਗਿਆ ਪਤਾ ਕਿਹਨੂੰ ਗਿਆ ਇਹਨੇ ਕਿਹਨੂੰ ਪਤਾ ਨੀ ਹੁਣ ਕਿਹਨੂੰ ਕਿਹਾ ਮੈਨੂੰ ਲੱਗਦਾ ਏਦਾਂ ਜਿੱਦਾਂ ਭਗਵੰਤ ਮਾਨ ਨੂੰ ਕਿਹਾ ਹੁੰਦਾ ਤਾਇਆ ਜੀ ਹੁਣ ਤੁਹਾਨੂੰ ਪਤਾ ਮੇਰਾ ਮਨ ਕਹਿੰਦਾ ਜਿੱਦਾਂ ਦੀਆਂ ਇਹਨੇ ਗੱਲਾਂ ਕੀਤੀਆਂ ਉਹ ਕਿਹਾ ਲੱਗਦਾ ਬਾਕੀ ਰੱਬ ਜਾਣਦਾ ਕਲਾਕਾਰਾਂ ਦੇ ਦਿਲ ਦਾ ਭੇਤ ਰੱਬ ਹੀ ਜਾਣਦੇ ਆ ਤੇ ਗੁਰਵੀਰ ਬਾਜੀ ਤਾਇਆ ਜੀ ਰਮਾਣਾ ਸਾਹਿਬ ਵੀ ਪਹੁੰਚੇ ਹੋਏ ਨੇ ਉਹ ਬਲਿਆ ਰਮਾਣੇ ਤੈਨੂੰ ਵੇਖ ਕੇ ਡਰ ਗਿਆ ਸਾਡੇ ਨਿਆਣੇ ਆ ਜਾਓ ਸੋਹਣਿਆ ਕਿਉਂਕਿ ਤੇਰਾ ਰੋਹ ਵੀ ਬੜਾ ਸੋਹਣਿਆ ਕਹਿੰਦਾ ਚਾਚਾ ਜੀ ਮੱਥਾ ਟੇਕਦਾ ਆ ਜਾ ਸੋਹਣਿਆ ਮੱਥਾ ਟੇਕ ਸੋਹਣਿਆ ਤੈਨੂੰ ਦੁਆਵਾਂ ਹੀ ਇੰਨੀਆਂ ਦੇਣੀਆਂ ਤੇਰੇ ਲੱਕ ਦਾ ਦਰਦ ਸ਼ੂ ਮੰਤਰ ਕਰ ਦੇਣਾ ਉਹ ਲੈ ਵੈਦ ਸਾਡੇ ਕੋਲ ਦੋ ਦੋ ਆਏ ਸੀ ਇੱਕ ਦੇ ਵੀ ਇੱਕ ਦੇਸੀ ਤੇ ਇੱਕ ਅੰਗਰੇਜ਼ੀ ਤੇ ਲੱਕ ਦੇ ਦਰਦ ਦੀ ਦਵਾਈ ਨੀ ਪੁੱਛੀ ਲੈ ਪਛੀ ਲੱਗੇ ਕਿਤੇ ਚਲੋ ਫੇਰ ਪੁੱਛ ਲਾਂਗੇ ਆਏ ਗਏ ਰਹਿਣੇ ਆਪਣੇ ਬੰਦੇ ਕਹਿੰਦੇ ਜੀ ਮਲਕੀਤ ਬਾਗੋ ਬਾਗ ਚੀਟੂ ਕੈਮ ਢਿੱਲੋਂ ਕੈਮ ਆ ਜੀ ਭਾਜੀ ਬਹੁਤ ਵਧੀਆ ਕਹਿੰਦੇ ਕੈਨੇਡਾ ਦੇ ਮੈਨੀਟੋਬਾ ਅਤੇ ਸਸਕੈਚਵਨ ਸੂਬਿਆਂ ਦੇ ਵਿੱਚ ਬਰਫੀਲਾ ਤੂਫਾਨ ਹੈ ਕਿੱਥੇ ਸਸਕੈਚਵਨ ਤੇ ਮੈਨੀਟੋਬਾ ਤਾਂ ਜੀ ਮੈਨੀਟੋਬਾ ਜੀ ਭਾਜੀ ਦਾ ਮੁੰਡਾ ਕਹਿੰਦਾ ਬੰਦਾ ਪੱਕਾ ਬੜੀ ਛੇਤੀ ਹੁੰਦਾ ਮੈਂ ਕਿਹਾ ਜਦੋਂ ਮੈਂ ਕਿਹਾ ਮੈਨੀਟੋਬੇ ਜੀ ਜਾਣਾ ਜੇ ਗਏ ਤੇ ਡਿੱਗਣਾ ਟੋਬੇ ਜੀ ਆ ਗਏ ਕਹਿੰਦੇ ਹਵਾਵਾਂ ਬਹੁਤ ਤੇਜ਼ ਆ ਨੇ ਤੇ ਉੱਥੇ ਟੁੱਟੀਆਂ ਤਾਰਾਂ ਕਾਰਨ ਉਹਨਾਂ ਨੂੰ ਬਿਜਲੀ ਨਹੀਂ ਮਿਲ ਰਹੀ ਤੇ ਬੜਾ ਮਾੜਾ ਹਾਲ ਤਾਂ ਫਿਰ ਬਈ ਤੂਫਾਨ ਕੈਨੇਡਾ ਚ ਆਉਂਦੇ ਬੜੇ ਆ ਇਹਨੂੰ ਕਹਿੰਦੇ ਨਾ ਟਰਨਾਡੋ ਇਹਦਾ ਬੰਦੇ ਨੂੰ ਚੱਕ ਜਾਂਦਾ ਟਰਨਾਡੋ ਆਉਂਦੇ ਸੀ ਸਾਡੇ ਸਮੇਂ ਜਦੋਂ ਕਣਕਾਂ ਵੜਦੇ ਕਣਕਾਂ ਦੀਆਂ ਪੰਡਾਂ ਚੱਕ ਜਾ ਕੇ ਤੇ ਦੂਸਰੇ ਖਾਤਿਆਂ ਜੀ ਆ ਜਾ ਛੱਡ ਦਿੰਦੇ ਸੀ ਇੱਕ ਵਾਰੀ ਅਸੀਂ ਕਣਕ ਬੀਜੀ ਰਮਾਣਾ ਸਾਹਿਬ ਸਾਡੀ ਕਣਕ ਚੱਕ ਕੇ ਦਾ ਰਵਾਲ ਜਾ ਕੇ ਸਿੱਟੀ ਰਵਾਲ ਜਾ ਕੇ ਸਿੱਟੀ ਤੇ ਤੂੰ ਕਹਿਣਾ ਝੂਠ ਮਾਰੀ ਜਾਂਦਾ ਮੋਹਣੇ ਦੀ ਬੀਬੀ ਵੀ ਨਾਲ ਹੀ ਵਾਵਰੋਲਾ ਚੱਕਰ ਗਿਆ ਪਾਂਡਾ ਤੇ ਲੱਭੀਆਂ ਬੀਬੀ ਨੀ ਲੱਭੀ ਬੀਬੀ ਜਾ ਗਿਆ ਉਹ ਤੋਤੀ ਮਨਿਆਣੇ ਨੂੰ ਲੱਭੀ ਜਾ ਗਿਆ ਉੱਥੋਂ ਹਾਥੀ ਕਰਕੇ ਆਈ ਛੋਟੇ ਹਾਥੀ ਹੁੰਦੇ ਹੀ ਨੀ ਸੀ ਉਹ ਯਾਰ ਟੈਂਪੂ ਕਰਕੇ ਆਈ ਹੁਣ ਛੋਟਾ ਹਾਥੀ ਕਹਿੰਦੇ ਬੀਬੀ ਕਹਿੰਦੇ ਬੀਬੀ ਆ ਬੀਬੀ ਕਹਿੰਦੀ ਮੈਂ ਤੇ ਚੱਕ ਹੀ ਲਿਆ ਵਾਵਰੋਲਾ ਸ਼ੁਕਰ ਕਰ ਬਚ ਗਏ ਨੀ ਕਿਤੇ ਕੰਧ ਕੁੰਧ ਜੀ ਨੀ ਮਾਰਿਆ ਬਾਲੇ ਜਾਦੇ ਪੈੜੇ ਸੀ ਇਹ ਕਈ ਥੇ ਆਇਆ ਆਪਣੇ ਇੱਥੇ ਗਿਆ ਮਲਸੀਆਂ ਟੋਕੇ ਨਾਨਕ ਸਾਰੇ ਇੱਥੇ ਆ ਰੁੱਖ ਦੇ ਰੁੱਖ ਪਟ ਪਟ ਛੱਡ ਦਿੱਤੇ ਮੈਂ ਕਿਹਾ ਜੇ ਭਾਰਤ ਜੀ ਟਰਨਾਡੋ ਆ ਗਿਆ ਨਾ ਛੱਡਣਾ ਕੱਖ ਨੀ ਇਹਨਾਂ ਨੇ ਖੜੀਆਂ ਹੀ ਕਰ ਦੇਣਾ ਕਿਸੇ ਦਾ ਪਛੇ ਲੱਗੇ ਪਤਾ ਨੀ ਕਿੱਥੋਂ ਬਲਾਵਾਂ ਟਰਨਾਡੋ ਜੀ ਜਾਂਪੀਆਂ ਵਾਵਰੋਲੇ ਅੱਗੇ ਹੁੰਦੇ ਸੀ ਮਾੜਾ ਮੋਟਾ ਨੁਕਸਾਨ ਕਰਦੇ ਸੀ ਹੁਣ ਤੇ ਟਰਨਾਡੋ ਜਾ ਬੜੇ ਕੁੱਤੇ ਤੇ ਉਹ ਕੈਨੇਡਾ ਅਮਰੀਕਾ ਚ ਤੇ ਆਉਂਦੇ ਵੀ ਜ਼ਿਆਦੇ ਆ ਪਤਾ ਨੀ ਕੀ ਚੱਕਰ ਆ ਕਹਿੰਦੇ ਢਿੱਲੋਂ ਤੂੰ ਯੂ ਐਸ ਏ ਦੇ ਵਿਜ਼ਟਰ ਵੀਜ਼ੇ ਬਾਰੇ ਪਤਾ ਲਗਾਇਆ ਹੈ ਵਰਕ ਪਰਮਿਟ ਲਈ ਅਪਲਾਈ ਕਰਦੀ ਇਹ ਸਹੀ ਸਮਾਂ ਹੈ ਕਿਉਂਕਿ ਕੋਈ ਵੀ ਲੋਕ ਕੰਮ ਤੇ ਵਾਪਸ ਨਹੀਂ ਜਾ ਸਕਦੇ ਕਰਮਚਾਰੀਆਂ ਦੀ ਉੱਚ ਮੰਗ ਵਿੱਚ ਲੋੜ ਹੁੰਦੀ ਹੈ ਥੈਂਕ ਯੂ ਰਮਾਣਾ ਸਾਹਿਬ ਤੁਸੀਂ ਜਾਣਕਾਰੀ ਬਹੁਤ ਪਿਆਰੀਆਂ ਦਿੰਦੇ ਹੋ ਮੈਨੂੰ ਵਧੀਆ ਲੱਗਦਾ ਬਹੁਤ ਚੰਗਾ ਲੱਗਦਾ ਕਿ ਤੁਸੀਂ ਅਮੈਰੀਕਾ ਦੇ ਬਾਰੇ ਦੱਸਿਆ ਇਹਦੇ ਬਾਰੇ ਮੈਂ ਪਤਾ ਕੀਤਾ ਕਿਸੇ ਨੂੰ ਕਿਹਾ ਵਾ ਦੇਖਦੇ ਹਾਂ ਜੇ ਗੱਲ ਬਣ ਗਈ ਬਣ ਜਾਣੀ ਗੱਲ ਬਣ ਲੂ ਗਏ ਅਮਰੀਕਾ ਦੇ ਬੰਦੇ ਜਾਂਦੇ ਆ ਇਹ ਦਿਖਾਉਣਾ ਯਕੀਨੀ ਬਣਾਓ ਕਿ ਤੁਹਾਡੇ ਕੋਲ ਲੋੜ ਤੋਂ ਵੱਧ ਫੰਡ ਹਨ ਤੇ ਭਾਰਤ ਵਾਪਸ ਜਾਣ ਦਾ ਕਾਰਨ ਹੈ ਨਹੀਂ ਤਾਂ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾਵੇਗਾ ਭਾਰਤ ਜਾਣ ਦਾ ਕਾਰਨ ਹੈ ਨਹੀਂ ਯਾਨੀ ਕਿ ਤੁਸੀਂ ਮਤਲਬ ਜ਼ਿਆਦਾ ਫੰਡ ਹੋਣ ਨਾ ਭਾਜੀ ਵਾਕਈ ਤੁਹਾਡੀ ਗੱਲ ਸਹੀ ਹੈ ਜਦੋਂ ਤੁਸੀਂ ਇਹ ਸਾਬਤ ਕਰ ਦਿੰਦੇ ਆ ਨਾ ਕਿ ਸਾਡੇ ਕੋਲ ਬਹੁਤ ਪੈਸੇ ਨੇ ਸਾਡਾ ਕੰਮ ਕਾਰ ਵਧੀਆ ਚੱਲਦਾ ਵੀ ਅਸੀਂ ਵਾਪਸ ਆਵਾਂਗੇ ਤਾਂ ਉਹ ਵੀਜ਼ਾ ਤੁਹਾਨੂੰ ਦੇ ਦਿੰਦੇ ਜਦੋਂ ਲੱਗਦਾ ਵੀ ਤੁਸੀਂ ਵਾਪਸ ਨਹੀਂ ਆਉਣਾ ਫਿਰ ਨਹੀਂ ਵੀਜ਼ਾ ਦਿੰਦੇ
ਉਹ ਦੇ ਦੇਣੇ ਬੀਜਾ ਬੀਜਾ ਹੈ ਕਰਮਾਂ ਦੇ ਨਾਲ ਮਿਲਦਾ। ਇੱਕ ਖਾਲਸਾ ਖਾਲਸਾ ਪੰਥ ਸਾਜਨਾ ਦਿਵਸ ਦੇ ਉੱਤੇ ਬੀਜਾ ਲੈਣ ਗਿਆ ਤੇ ਉਹਨੂੰ ਕਹਿੰਦੇ ਬਾਬਾ ਜੀ ਜਿਹੜਾ ਇੰਟਰਪ੍ਰੇਟਰ ਤੁਹਾਡਾ ਉਹ ਕਹਿੰਦਾ ਬਾਬਾ ਜੀ ਸਾਡਾ ਇਮੀਗ੍ਰੇਸ਼ਨ ਅਫਸਰ ਕਹਿੰਦਾ ਤੁਹਾਨੂੰ ਵੀਜ਼ਾ ਨਹੀਂ ਮਿਲ ਸਕਦਾ। ਬਾਬੇ ਨੇ ਤਾਂ ਮੂੰਹ ਕੀਤਾ ਅਕਾਲ ਪੁਰਖ ਵੱਲ ਨੂੰ, ਮਹਾਰਾ ਬਾਜਾਂ ਵਾਲੇ ਪਾਤਸ਼ਾਹ ਮੈਨੂੰ ਮਾਫ ਕਰੀ, ਮੈਂ ਤੇਰਾ ਵਾਅਦਾ ਕੀਤਾ ਸੀ ਮੱਥਾ ਟੇਕਣ ਆਊਂਗਾ ਜ਼ਰੂਰ, ਪਰ ਮੇਰੀ ਮਜਬੂਰੀ ਆ ਕਿ ਮੈਨੂੰ ਵੀਜ਼ਾ ਨਹੀਂ ਮਿਲ ਸਕਿਆ। ਮੇਰਾ ਆਉਣਾ ਤਾਂ ਬੜਾ ਜ਼ਰੂਰੀ ਸੀ, ਪਰ ਇਹਦੇ 'ਚ ਵੀ ਤੇਰੀ ਕੋਈ ਰਜ਼ਾ ਤੇ ਮੇਰੇ ਜੇ ਗਾਹਕ ਦੇ ਲੇਖੇ ਜੋਖੇ ਹੋਏ ਤੇ ਆਪ ਜੀ ਨੂੰ ਉੱਥੇ ਆ ਕੇ ਮਿਲਾਂਗੇ ਜ਼ਰੂਰ। ਜਦੋਂ ਇਮੀਗ੍ਰੇਸ਼ਨ ਵਾਲੇ ਨੇ ਪੁੱਛਿਆ ਵੀ ਇਹ ਤਾਂ ਨੂੰ ਗੱਲਾਂ ਕਿਹੜੀਆਂ ਕਰਦਾ, ਇੰਟਰਪ੍ਰੇਟਰ ਨੂੰ ਪੁੱਛਿਆ ਬਈ ਇਹ ਕੀ ਕਹਿੰਦਾ ਸਿੰਘ ਗਾਲਾਂ ਕੱਢਦਾ ਮੈਨੂੰ, ਉਹ ਕਹਿੰਦਾ ਨਹੀਂ ਹਜ਼ੂਰ ਇਹ ਐਸੀ ਕੌਮ ਆ ਗਾਲ ਕਿਸੇ ਨੂੰ ਕੱਢਦੀ ਨਹੀਂ, ਇਹ ਸਭ ਦਾ ਧੰਨਵਾਦ ਹੀ ਕਰਦੀ ਆ, ਬੁਰੇ ਨੂੰ ਵੀ ਸਹੀ ਮੱਤ ਦਿੰਦੀ ਆ। ਉਹਨਾਂ ਦੇ ਕੀ ਫਿਰ ਕਹਿੰਦਾ ਤਾਂ ਨੂੰ ਕਰਕੇ, ਉਹ ਕਹਿੰਦਾ ਮਹਾਰਾਜ ਮੇਰਾ ਰਲਿਆ ਨਹੀਂ ਸੀ, ਮੇਰਾ ਲਿਖਿਆ ਨਹੀਂ ਸੀ ਇੱਥੇ ਆਉਣਾ, ਵੀ ਮੈਂ ਮਾਫ਼ੀ ਮੰਗਦਾ ਤੁਹਾਡੇ ਕੋਲ ਵੀ ਮੈਂ ਵਾਅਦਾ ਤਾਂ ਕੀਤਾ ਸੀ ਪਰ ਮੇਰੀ ਮਜਬੂਰੀ ਸੀ, ਮੈਨੂੰ ਬੀਜਾ ਨਹੀਂ ਮਿਲਿਆ, ਮੈਂ ਆ ਨਹੀਂ ਸਕਿਆ, ਜੇ ਅੱਗੇ ਕਿਤੇ ਦਾਣਾ ਪਾਣੀ ਰਲਿਆ ਹੋਇਆ ਤਾਂ ਮੈਂ ਆਊਂਗਾ ਜ਼ਰੂਰ। ਉਹਦੀ ਇੰਨੀ ਪਵਿੱਤਰਤਾ ਇੰਨਾ ਵਿਸ਼ਵਾਸ ਵੇਖਦੇ ਹੋਏ ਇਮੀਗ੍ਰੇਸ਼ਨ ਕਹਿੰਦਾ ਲਿਆ ਪਾਸਪੋਰਟ ਇਹਦਾ ਫੜ, ਇਹ ਤਾਂ ਐਸਾ ਬੰਦਾ ਇਹਨੂੰ ਜਾਣਾ ਚਾਹੀਦਾ ਜਿਹਦਾ ਵਿਸ਼ਵਾਸ ਆਪਣੇ ਗੁਰੂ ਤੇ ਇੰਨਾ, ਜਿਹੜੀ ਮਿਲਣ ਦੀ ਤਾਂ ਵੀ ਜਿਹੜੀ ਇੰਨੀ ਹੈ, ਜੇ ਮੈਂ ਇਹਦਾ ਬੀਜਾ ਰੀਜੈਕਟ ਕਰ ਦਿੱਤਾ ਉਹ ਮੈਨੂੰ ਸੱਤੀ ਪੁਸ਼ਤੀ ਮੈਨੂੰ ਮਾਫ਼ੀ ਨਹੀਂ ਮਿਲਣੀ। ਇੱਕ ਪ੍ਰੇਮੀ ਨੂੰ ਉਸ ਪ੍ਰਭੂ ਤੋਂ ਮਿਲਣ ਤੋਂ ਰੋਕਣਾ, ਉਹਨਾਂ ਦਾ ਬਈ ਲਿਆ ਵੀਜ਼ਾ, ਉਹਨਾਂ ਫੜ ਕੇ ਪਾਸਪੋਰਟ ਵੀਜ਼ਾ ਦੇ ਤਾ। ਨਿਹੰਗ ਸਿੰਘ ਉੱਥੇ ਦਰਸ਼ਨ ਮੇਲੇ ਕੀਤੇ, ਖਾਲਸਾ ਦਾ ਵਿਸਾਖੀ ਦਿਹਾੜਾ ਮਨਾਇਆ ਤੇ ਉੱਥੇ 10 ਸਾਲ ਦਾ ਵੀਜ਼ਾ ਉਹਨੇ ਇਮੀਗ੍ਰੇਸ਼ਨ ਨੇ ਦੇ ਦਿੱਤਾ ਸੀ। ਇਹ ਤੇ ਦਾਣੇ ਪਾਣੀ ਦੀਆਂ ਗੱਲਾਂ, ਜੇ ਤੇ ਕਿਰਪਾ ਜਿਹੜੇ ਹੋ ਜਾਣੀ ਆ ਉਹਨੂੰ ਬੈਠਿਆਂ ਵੀਜ਼ੇ ਮਿਲ ਜਾਣੇ, ਜੇ ਨਹੀਂ ਹੋਣੇ ਉਹ ਪਾਉਣ ਜੋ ਮਰਜ਼ੀ ਚੱਕੀ ਫਿਰੇ
ਜੀ।
ਤੇ ਮੁੱਛ ਪਰਚੇ ਮਸ਼ੂਕ ਬਿਨਾ ਖਰਚੇ ਕਦੇ ਆਉਂਦੇ ਨਹੀਂ ਸੂਤ ਮਿੱਤਰੋ, ਇਹ ਕਿਹੜਾ ਖੜ ਛੱਡਿਆ ਗਾਣਾ, ਵੀਰ ਦਵਿੰਦਰ ਦਾ ਗੀਤ ਆ। ਅੱਛਾ 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 ਅੱਛਾ, ਦਵਿੰਦਰ ਵੀਰ ਨੇ ਬੜਾ ਖਤਰਨਾਕ ਗੱਲ ਕੀਤੀ, ਜ਼ਰੂਰ ਸੁਣਾਵਾਂਗੇ ਜੀ। ਆਫਟਰ ਵਾਚਿੰਗ ਦਿਸ ਸਟੇ ਅਵੇ ਫਰੋਮ ਸੁਖਬਿਸ਼ਨ ਸਿੰਘ ਆਲੂਵਾਲੀਆ, ਆਲਸੋ ਸ਼ੇਅਰ ਇਟ ਵਿਦ ਪਾਲਾ ਬੈਂਸ ਕੈਲ ਸਾਹਿਬ ਐਂਡ ਰਾਠੌਰ ਸਾਹਿਬ, ਕੀ ਕਹਿੰਦੇ ਆ ਤਾਜੀ ਇੱਕ ਉਹਨਾਂ ਨੇ ਵੀਡੀਓ ਭੇਜੀ ਆ, ਦੇਖ ਲੈਣੇ ਕੀ ਉਹਦੇ ਵਿੱਚ ਹੈ, ਵੀਡੀਓ ਤੇ ਸਾਡੇ ਚੱਲਣੀ ਨਹੀਂ। ਐਂਡ ਯੂ ਨੀਡ ਟੂ ਡੂ ਸ਼ੋ ਔਨ ਸੰਡੇ ਟੇਕ ਸੈਟਰਡੇ ਆਫ, ਕੀ ਕਹਿੰਦੇ ਤਾਜੀ, ਕਹਿੰਦੇ ਐਤਵਾਰ ਨੂੰ ਤੁਸੀਂ ਸ਼ੋ ਕਰ ਲਿਆ ਕਰੋ ਤੇ ਸੈਟਰਡੇ ਸ਼ਨੀਵਾਰ ਦੀ ਛੁੱਟੀ ਕਰ ਲਿਆ ਕਰੋ। ਨਹੀਂ ਸ਼ਨੀਵਾਰ ਦੀ ਛੁੱਟੀ ਨਹੀਂ, ਸ਼ਾਇਦ ਸ਼ਨੀਵਾਰ ਨੂੰ ਤੇ ਛੁੱਟੀ ਕਰ ਸਕਦੇ ਹਾਂ, ਤੇਰੀ ਗੱਲ ਵੀ ਠੀਕ ਆ, ਐਤਵਾਰ ਨੂੰ ਗੱਭਰੂਆਂ ਮੱਝਾਂ ਗਾਵਾਂ ਨਵਾਉਣੀਆਂ ਹੁੰਦੀਆਂ, ਹੋਰ ਕੋਈ ਚੱਕਰ ਨਹੀਂ, ਨਾਲੇ ਆਪ ਵੀ ਨਹਾਉਣਾ ਹੁੰਦਾ ਕਿ ਇਸ਼ਨਾਨ ਵੀ ਕਰਨਾ, ਕੰਮ ਕਈ ਨਿਕਲੇ ਆਉਂਦੇ ਆ, ਖੂਹ ਖਾਡੇ ਮਾੜੇ ਮੋਟੇ ਵੇਖਣੇ ਆਉਂਦੇ, ਤਾਂ ਕਰਕੇ ਸਾਡਾ ਕੀ ਐਤਵਾਰ ਨੂੰ ਅਸੀਂ ਵਿਹਲੇ ਹੋਣਾ ਕਰਨਾ ਵੀ ਕੀ ਹੁੰਦਾ, ਆ ਸਕਦੇ ਸਾਨੂੰ ਕਿਹਾ। ਤੇ ਉਹਨਾਂ ਨੇ ਵੀਡੀਓ ਜਿਹੜੀ ਭੇਜੀ ਹੈ ਤਾਜੀ, ਆਹ ਵੀਡੀਓ ਆ ਦੇਖ ਲੈਣੇ ਕੀ ਆ, ਭਾਜੀ ਉਹਨਾਂ ਨੇ ਭੇਜੀ ਵੀਡੀਓ ਤੇ ਦੇਖ ਲੈਣੇ ਕਿਹੜੀ ਕਿਹੜੀ ਵੀਡੀਓ ਆ।
ਅਸਲਾਮੁ ਅਲੈਕਮ ਜੀ, ਇੱਕ ਬੁੱਢੇ ਬੰਦੇ ਨੇ ਜਦੋਂ ਨੌਜਵਾਨ ਲੜਕੀ ਨੂੰ ਸ਼ਾਦੀ ਦੀ ਆਫਰ ਕਰਵਾਈ ਤੇ ਉਹ ਨੌਜਵਾਨ ਲੜਕੀ ਨੇ ਬਾਬੇ ਨੂੰ ਅੱਗੋਂ ਕੀ ਦੋ ਸ਼ਰਤਾਂ ਸੁਣਾਈਆਂ, ਕਿ ਦੋ ਸ਼ਰਤਾਂ ਤੈਨੂੰ ਮੇਰੀਆਂ ਮੰਨਣੀਆਂ ਪੈਣਗੀਆਂ ਫਿਰ ਮੈਂ ਤੇਰੇ ਨਾਲ ਸ਼ਾਦੀ ਕਰਾਂਗੀ। ਵੀਡੀਓ ਪੂਰੀ ਵੇਖਣੀ। ਕੋਈ ਬੰਦਾ ਸੀ ਤੇ ਉਹ ਰਿਸ਼ਤੇ ਦੇ ਤਲਾਸ਼ ਦੇ ਵਿੱਚ ਨਾ ਬੜੀ ਦੂਰ ਨਿਕਲ ਗਿਆ, ਕਾਫੀ ਅਰਸਾ ਗੁਜ਼ਰ ਗਿਆ, ਉਮਰ ਲੰਘ ਗਈ ਰਿਸ਼ਤੇ ਦੀ, ਬੁੱਢਾ ਹੋ ਗਿਆ, ਕੋਈ ਕੁੜੀ ਨਾ ਪਸੰਦ ਆਵੇ ਉਸ ਬਾਬੇ ਨੂੰ, ਬਾਬਾ ਹੋ ਗਿਆ ਕੁੜੀ ਕੋਈ ਨਾ ਪਸੰਦ ਆਈ, ਆਖਿਰਕਾਰ ਇੱਕ ਲੜਕੀ ਉਹਨੂੰ ਪਸੰਦ ਆਈ, ਬੜੀ ਖੂਬਸੂਰਤ ਲੱਗੀ ਤੇ ਰਿਸ਼ਤਾ ਭੇਜ ਦਿੱਤਾ ਉਹਦੇ ਘਰ।
ਅੱਛਾ,
ਉਸ ਲੜਕੀ ਨੇ ਹਾਂ ਕਰ ਦਿੱਤੀ, ਲੇਕਿਨ ਲੜਕੀ ਨੇ ਦੋ ਸ਼ਰਤਾਂ ਰੱਖੀਆਂ ਕਿ ਮੇਰੀਆਂ ਦੋ ਸ਼ਰਤਾਂ ਨੇ, ਇਹ ਅਗਰ ਤੁਸੀਂ ਦੋ ਗੱਲਾਂ ਮੇਰੀਆਂ ਦੋ ਸ਼ਰਤਾਂ ਮੇਰੀਆਂ ਮੰਨੋਗੇ ਤੇ ਮੈਂ ਤੁਹਾਡੇ ਨਾਲ ਸ਼ਾਦੀ ਕਰ ਲਵਾਂਗੀ। ਸ਼ਰਤ ਪਹਿਲੀ ਸ਼ਰਤ ਇਹ ਸੀ ਕਿ ਜਿਸ ਵਕਤ ਵੀ ਤੁਸੀਂ ਘਰ ਆਓਗੇ ਦਰਵਾਜ਼ੇ ਚੋਂ ਨਹੀਂ ਆਓਗੇ, ਦਵਾਰ ਟੱਪ ਕੇ ਕੰਧ ਟੱਪ ਕੇ ਅੰਦਰ ਆਇਆ ਕਰੋਗੇ।
ਅੱਛਾ,
ਦੂਸਰੀ ਸ਼ਰਤ ਇਹ ਸੀ ਕਿ ਤੁਸੀਂ ਬੁੱਢਿਆਂ ਦੀ ਮਹਿਫਲ ਦੇ ਵਿੱਚ ਕਦੀ ਨਹੀਂ ਬਹੋਗੇ, ਤੁਸੀਂ ਨੌਜਵਾਨਾਂ ਦੀ ਮਹਿਫਲ ਚ ਬਹੋਗੇ।
ਅੱਛਾ,
ਉਸ ਬਾਬੇ ਨੇ ਕਿਹਾ ਮੈਨੂੰ ਦੋਵੇਂ ਸ਼ਰਤਾਂ ਮਨਜ਼ੂਰ ਨੇ। ਸ਼ਾਦੀ ਹੋ ਗਈ, ਬਾਬੇ ਹਰੀ ਕੰਨ ਤੋਂ ਮਾਰਨ ਛਾਲ ਦੇ ਅੰਦਰ ਰੋਹ ਦੀ, ਤੇ ਜਵਾਨਾਂ ਦੀ ਮਹਿਫਲ ਚ ਵਿਆਹ ਕਰਨ, ਰੰਗ ਬਿਰੰਗੀਆਂ ਗੱਲਾਂ ਸੁਣਿਆ ਕਰਨ, ਬਾਬੇ ਹਰੀ ਚੌਵੀ ਘੰਟੇ ਨਾ ਰੋਮਾਂਟਿਕ ਰਿਹਾ ਕਰਨ, ਰੋਮਾਂਟਿਕ ਮੂਡ ਦੇ ਵਿੱਚ ਚੌਵੀ ਘੰਟੇ ਰਿਹਾ ਕਰਨ। ਤੇ ਇੱਕ ਦਿਨ ਨਾ ਬਾਬੇ ਹਰਾਂ ਦਾ ਕੋਈ ਪੁਰਾਣਾ ਬਜ਼ੁਰਗ ਬੇਲੀ ਉਹਨਾਂ ਦਾ ਮਿਲ ਗਿਆ, ਤੇ ਉਹ ਘੇਰ ਘੂਰ ਕੇ ਆਪਣੀ ਬੈਠਕ ਚ ਲੈ ਗਿਆ ਉਹਨਾਂ ਨੂੰ। ਜਦੋਂ ਲੈ ਗਿਆ ਤਾਂ ਗਿਲੇ ਸ਼ਿਕਵੇ ਕਰਨ ਲੱਗ ਪਿਆ, ਤੂੰ ਸਾਨੂੰ ਮਿਲਦਾ ਨਹੀਂ ਹੈ, ਸ਼ਾਦੀ ਕਰਾ ਲਈਏ, ਤੂੰ ਜਵਾਨ ਕੁੜੀ ਨਾਲ ਸਾਨੂੰ ਲੱਭਦਾ ਹੀ ਨਹੀਂ ਹੋਣਾ, ਮੇਰੇ ਤਾਂ ਮੋਹਰੇ ਵੀ ਹਿਲ ਗਏ ਨੇ, ਮੇਰੇ ਗੋਡੇ ਵੀ ਦਰਦ ਕਰਦੇ ਨੇ, ਹੁਣ ਤੇ ਮੈਨੂੰ ਦਿਸਣਾ ਵੀ ਘੱਟ, ਅੱਖਾਂ ਚ ਨਜ਼ਰ ਵੀ ਆਉਣਾ ਘੱਟ ਗਿਆ ਹੈ, ਤੇ ਤੂੰ ਇੱਕ ਪੁਰਾਣਾ ਬੰਦਾ ਹੈ ਤੇ ਸਾਡਾ ਯਾਰ ਹੈ, ਤੂੰ ਮਿਲਦਾ ਹੀ ਨਹੀਂ ਸਾਨੂੰ। ਇਹ ਜਦੋਂ ਸਾਰੀਆਂ ਗੱਲਾਂ ਸੁਣੀਆਂ ਨਾ ਉਸ ਬਾਬੇ ਨੇ, ਤੇ ਬਾਬੇ ਦੇ ਵੀ ਜਿਹੜੇ ਨਾ ਮੋਹਰਿਆਂ ਨੂੰ ਤਕਲੀਫ ਹੋਣਾ ਸ਼ੁਰੂ ਹੋ ਗਈ, ਤੇ ਬਾਬੇ ਦੀ ਵੀ, ਬਾਬੇ ਨੂੰ ਵੀ ਇੰਜ ਲੱਗੇ ਜਿਵੇਂ ਨਜ਼ਰ ਕਮਜ਼ੋਰ ਹੋ ਗਈ, ਤੇ ਕਮਜ਼ੋਰੀ ਹੋ ਗਈ ਬਾਬੇ ਨੂੰ, ਇੰਜ ਮਹਿਸੂਸ ਹੋ ਗਈ। ਤੇ ਬਾਬੇ ਹਰਾਂ ਨੇ ਨਾ ਮਹਿਫਲ ਜਦੋਂ ਖਤਮ ਕੀਤੀ ਤੇ ਵਾਪਸ ਆਇਆ, ਤੇ ਬਾਬੇ ਹਰੀ ਬੜੇ ਲੱਤਾਂ ਧਰੂ ਧਰੂ ਕੇ ਟੁਰਦੇ ਆਏ, ਬੁਢਾਪਾ ਦੇਣ ਚ ਆ ਗਿਆ ਨਾ। ਤੇ ਜਿਸ ਵਕਤ ਆਪਣੇ ਘਰ ਦੇ ਕੋਲ ਪਹੁੰਚੇ, ਦੀਵਾਰ ਜੋ ਟੱਪਣ ਲੱਗੇ ਨਾ, ਤੇ ਉਹ ਦੀਵਾਰ
ਟੱਪੀ ਨਹੀਂ ਗਈ,
ਪਤਾ ਨੀ ਕਿੱਡੀ ਵੱਡੀ ਦੀਵਾਰ, ਮੈਂ ਨੀ ਟੱਪ ਸਕਦਾ। ਬਾਬੇ ਨੇ ਹਿੰਮਤ ਕਰਕੇ ਦੀਵਾਰ ਤੇ ਚੜਨ ਵੀ ਲੱਗਾ, ਤੇ ਬਾਬੇ ਨੂੰ ਖਿਆਲ ਆਇਆ ਕਿਤੇ ਛਾਲ ਮਾਰਾਂ ਤੇ ਕਿਤੇ ਮੇਰਾ ਮੋਹਰਾ ਵੀ ਨਾ ਹਿੱਲ ਜਾਵੇ, ਹਾਲਾਂਕਿ ਉਹ ਦੀਵਾਰ ਬਾਬਾ ਰੋਜ਼ ਟੱਪ ਕੇ ਜਾਂਦਾ ਸੀ। ਖੈਰ ਬਾਬੇ ਹਰਾਂ ਨੇ ਦਰਵਾਜ਼ਾ ਖੜਕਾਇਆ ਤੇ ਅੰਦਰੋਂ ਉਹਦੀ ਬੁੱਢੀ ਦੀ ਆਵਾਜ਼ ਆਈ, ਉਸ ਲੜਕੀ ਦੀ ਆਵਾਜ਼ ਆਈ, ਤੁਹਾਨੂੰ ਕਿਹਾ ਸੀ ਨਾ ਕਿ ਜਵਾਨਾਂ ਦੀ ਮਹਿਫਲ ਚ ਬਹਿਣਾ, ਬੁੱਢਿਆਂ ਦੀ ਮਹਿਫਲ ਚ ਨਹੀਂ ਬਹਿਣਾ, ਕਰ ਲਿਆ ਨਾ ਆਪਣਾ ਬੇੜਾ ਗਰਕ, ਹੋ ਗਏ ਨਾ ਬੁੱਢੇ। ਗੱਲ ਸੁਣਾਉਣ ਦਾ ਮਕਸਦ ਪਤਾ ਕੀ ਹੈ
ਤੁਹਾਨੂੰ,
ਇਨਸਾਨ ਕਦੀ ਵੀ ਬੁੱਢਾ ਨਹੀਂ ਹੁੰਦਾ, ਜਦੋਂ ਤੁਸੀਂ ਆਪਣੀ ਸੋਚ ਬੁਢਾਪੇ ਵਾਲੇ ਪਾਸੇ ਲੈ ਕੇ ਜਾਓਗੇ ਤੇ ਤੁਸੀਂ ਬੁੱਢੇ ਹੋਵੋਗੇ, ਬੁੱਢਿਆਂ ਚ ਬਹਿ ਕੇ ਬੁੱਢਿਆਂ ਦੀਆਂ ਗੱਲਾਂ ਹੋਣਗੀਆਂ, ਜਵਾਨਾਂ ਚ ਬਵੋਗੇ ਤੇ ਜਵਾਨਾਂ ਦੀਆਂ ਗੱਲਾਂ ਹੋਣਗੀਆਂ। ਐਂਡ ਗੱਲ ਦਾ ਇਹ ਆ ਕਿ ਇਨਸਾਨ ਮਰਦ ਕਦੀ ਬੁੱਢਾ ਨਹੀਂ ਹੁੰਦਾ, ਉਹ ਆਪ ਜਿੰਨੀ ਦੇਰ ਤੱਕ ਨਾ ਚਾਹੇ, ਇਸ ਵਾਸਤੇ ਕਿ ਬੁੱਢੇ ਆਪਣੇ ਆਪ ਨੂੰ ਨਾ ਸਮਝੋ, ਨੌਜਵਾਨ ਸਮਝੋ, ਚੌਵੀ
ਸਮਝਦੇ,
ਅਗਰ ਤੁਸੀਂ ਆਪਣੇ ਦੇਹ ਚ ਬੁਢਾਪਾ ਲਿਆਓਗੇ ਤੇ ਆਟੋਮੈਟਿਕ ਤੁਸੀਂ ਬੁੱਢੇ ਹੋ ਜਾਓ,
ਨਹੀਂ ਲਿਆਉਂਦੇ,
ਸੋਚਾਂ ਲਿਆਓਗੇ, ਟੈਨਸ਼ਨ ਨਾ ਲਿਆਓਗੇ, ਰੋਮਾਂਟਿਕ ਮੂਡ ਚ ਰਹੋ, ਚਾਰ ਦਿਨ ਜ਼ਿੰਦਗੀ ਨਮਾਜ਼ ਪੜ੍ਹੋ,
ਠੀਕ ਆ,
ਹੱਸ ਖੇਡ ਕੇ ਜ਼ਿੰਦਗੀ ਗੁਜ਼ਾਰੋ ਆਪਣੀ। ਪੈਗਾਮ ਮੇਰਾ ਅੱਛਾ ਲੱਗਿਆ ਹੋਵੇ ਤੈਨੂੰ ਸ਼ੇਅਰ ਜ਼ਰੂਰ ਕਰ,
ਕਰ ਦਿੱਤਾ ਜੀ ਮੀਆਂ ਸਾਹਿਬ, ਕਰ ਦਿੱਤਾ ਤੁਹਾਡਾ ਸ਼ੇਅਰ, ਓਏ ਰਠੌਰ ਸਾਹਿਬ ਨੂੰ ਸ਼ੇਅਰ ਕਰ ਦਿਓ, ਕਹਿੰਦਾ ਸ਼ੇਅਰ ਕਰ ਦਿਓ, ਤੇ ਹੋਰ ਕਿਹੜੇ ਕਿਹੜੇ ਨੂੰ ਕਰਨਾ, ਰਠੌਰ ਸਾਹਿਬ ਨੂੰ ਸ਼ੇਅਰ ਕਰ ਦੇ, ਤੇ ਮੀਆਂ ਸਾਹਿਬ ਹੋਰ ਪਾਲੇ ਬੈਂਸ ਨੂੰ ਵੀ ਕਰ ਦੇ, ਕਿਹਨੂੰ ਕਿਹਨੂੰ ਕਿਹਾ, ਪਾਲੇ ਬੈਂਸ ਨੂੰ, ਕਹਿਲ ਸਾਹਿਬ ਨੂੰ, ਕਹਿਲ ਸਾਹਿਬ ਨੂੰ ਵੀ ਕਰ ਦੇ, ਇਹਨੇ ਜਿਹਨਾਂ ਜਿਹਨਾਂ ਨੂੰ ਕਿਹਾ ਉਹਨਾਂ ਉਹਨਾਂ ਕੋਲ ਸਾਡੇ ਘੁੱਟ ਪਵਾਉਣੀ, ਕਹਿੰਦੇ ਜੀ ਐਂਡ ਯੂ ਨੀਡ ਟੂ ਸ਼ੋ, ਬਾਕੀ ਕਹਿੰਦੇ ਜੇਕਰ ਤੁਸੀਂ ਪਾਣੀ ਬਚਾਉਣਾ ਚਾਹੁੰਦੇ ਹੋ, ਕਿਹੜਾ ਝੋਨੇ ਦੀ ਫਸਲ ਉਗਾਉਣਾ ਛੱਡ ਦਿਓ, ਅੱਛਾ ਅੱਛਾ ਅੱਛਾ, ਮੈਂ ਕਿਹਾ ਸਰੀਰ ਦਾ ਪਾਣੀ ਜਿਹੜਾ ਜ਼ਿਆਦਾ ਜਿਹੜਾ ਪਾਣੀ ਹੁੰਦਾ ਨਾ ਟੋਲ ਟਾਲੀ ਜਿਹੜਾ ਬਾਹਰ ਆਉਂਦਾ, ਜਿੱਦਾਂ ਸਿਆਣੇ ਕਹਿੰਦੇ ਹੁੰਦੇ ਨਾ, ਇਹ ਸਰੀਰ ਦਾ ਪਾਣੀ ਮੁੱਕ ਜਾਏ ਤਾਂ ਬੰਦਾ ਮਰ ਜਾਂਦਾ, ਭਜੇ ਦਾ ਦੂਸਰੇ ਦਾ ਕਿਹਦਾ ਪਤਾ, ਭਜੇ ਦਾ ਸਹੁਰਾ ਪੂਰਾ ਹੋਇਆ ਸੀ ਮਰੋੜਾਂ ਦੇ ਨਾਲ, ਉਹਨੂੰ ਯਾਦ ਨਹੀਂ ਆਉਣ ਡਿਆ ਕੋਈ ਬੰਦਾ ਇੱਦਾਂ ਹੀ ਚੜ੍ਹਾਈ ਕਰ ਗਿਆ ਮਰੋੜਾਂ ਨੇ, ਮੌਤ ਦਾ ਕੀ ਪਤਾ ਲੱਗਦਾ ਕਿਹੜੇ ਰਸ ਨੇ ਕੱਢਣੀ ਜੀ। ਕਣਕ ਦੇ ਗੰਨੇ ਦੀ ਫਸਲ ਵਿੱਚ ਬਦਲਾ ਲਿਆਓ, ਉਹ ਕਣਕ ਦੀ ਫਸਲ ਦੇ ਵਿੱਚ ਗੰਨਾ ਰੁਲਦਾ ਵਿਚਾਰਾ, ਇੱਧਰ ਬਾਪ ਗੁਰਦਾਸਪੁਰ ਲਾਉਂਦੇ ਗੰਨੇ ਰਾਇਆ, ਗੰਨੇ ਨੂੰ ਵੀ ਕੋਈ ਨੀ ਹੁਣ ਪੁੱਛਦਾ, ਕਹਿੰਦੇ ਜੀ ਈਥਾਨੋਲ ਤੇ ਤੇਲ ਦੇ ਲਈ ਮੱਕੀ ਦੀ ਫਸਲ ਬੀਜੋ ਤੇ ਉਗਾਓ, ਜਿੰਨੀ ਇਸ ਦੁਆਬੇ ਚ ਮੱਕੀ ਰਵਾਣਾ ਸਾਹਿਬ ਬੀਜੀ ਜਾਂਦੀ ਨਾ, ਮੇਰੇ ਹਿਸਾਬ ਨਾਲ ਉੱਤਰੀ ਭਾਰਤ ਦੇ ਵਿੱਚ ਓਨੀ ਮੱਕੀ ਕਿਤੇ ਹੁੰਦੀ ਨੀ, ਔਰ ਮੱਕੀ ਵੀ ਮਗਰੋਂ ਰੁਲਦੀ ਹੈ। ਕਹਿੰਦੇ ਤੁਸੀਂ ਸਿਹਤਮੰਦ ਫਸਲਾਂ ਚਾਹੁੰਦੇ ਹੋ ਤਾਂ ਤੁਹਾਨੂੰ ਪਰਾਗਣ ਦੇ ਲਈ ਮਧੂ ਮੱਖੀ ਰੱਖਣੀਆਂ ਚਾਹੀਦੀਆਂ ਨੇ, ਆਹ ਰੱਖੀ ਫਿਰਦਾ ਰੋਜ਼ ਤੀਜੇ ਚੌਥੇ ਦਿਨ ਸਾਡੇ ਲੜੀ ਰਹਿੰਦੀ ਕੋਈ ਨਾ ਕੋਈ, ਤੇ ਜਾਂ ਆਪਣੇ ਆਪ ਨੂੰ ਭੁੱਖੇ ਮਰਨ ਦੇ ਲਈ ਤਿਆਰ ਰਹੋ ਕਿਉਂਕਿ ਭੋਜਨ ਨਹੀਂ ਹੋਵੇਗਾ, ਭੋਜਨ ਤਾਂ ਬਥੇਰਾ ਖਾਣ ਵਾਲੇ ਨਿਹਦੇ ਹੀ ਨਹੀਂ ਰਹੇ ਹੁਣ। ਕਹਿੰਦੇ ਸੀ ਯੂ ਗੈਟ ਦਾ ਅਪਰਚੁਨਿਟੀ ਆਲਸੋ ਪਲੇ ਸਰਦਾਰੀ ਸੌਂਗ ਬਾਏ ਦਾ ਕਮਲ ਗਰੇਵਾਲ, ਤਾਏ ਜੀ ਗਾਣਾ ਸਰਦਾਰੀ ਸੁਣੋ ਜੀ ਕਮਲ ਗਰੇਵਾਲ ਦਾ ਲਾ ਦਿੰਦੇ, ਮਤਲਬ ਕਿ ਕਮਲ ਗਰੇਵਾਲ ਲਾ ਦੇਣੇ, ਤੇ ਬਾਕੀ ਕਹਿੰਦੇ ਆਪਣੀ ਕਣਕ ਦੀ ਫਸਲ ਮੰਡੀਆਂ ਵਿੱਚ ਨਾ ਵੇਚੋ, ਤੇ ਕਿੱਥੇ ਵੇਚੀਏ, ਰੋਡ ਤੇ ਖੜ ਕੇ, ਕਹਿੰਦੇ ਜੀ ਬੋਰੀਆਂ ਵਿੱਚ ਭਰ ਕੇ ਸਟਾਲ ਕਰ ਲਓ, ਕੀ ਕਰ ਲਓ, ਸਟਾਕ ਕਰ ਲਓ, ਉਹ ਕਹਿੰਦਾ ਜਮਾਂ ਕਰ ਲਓ, ਜਮਾਂ ਕਿੱਥੇ ਕਰ ਲਈਏ ਅਸੀਂ ਸੋਹਣਿਆ ਕਣਕਾਂ ਦੇ ਸੁਸਰੀ ਖਾ ਜਾਂਦੀ ਮਗਰੋਂ, ਕਹਿੰਦੇ ਸੈਟਅਪ ਚੱਕੀ 19 ਦਿਨਾਂ ਦੇ ਵਿੱਚ ਉੱਚ ਮੰਗ ਕਾਰਨ ਕੀਮਤਾਂ ਵਧਣਗੀਆਂ, ਫਿਰ ਆਪਣੇ ਖੁਦ ਦੇ ਬ੍ਰਾਂਡ ਦੇ ਤਹਿਤ ਪੈਕ ਕਰਕੇ ਆਟਾ ਵੇਚੋ, ਆਟਾ ਵੇਚਿਆ ਲਾਲਾ ਕਣਕ ਸਾਡੀ ਵੇਚਦੀ ਨੀ, ਆਟਾ ਵੇਚ ਲਾਂਗੇ, ਉਹ ਸੋਹਣਿਆ ਆਟੇ ਵਾਲੇ ਅਸੀਂ ਨੀ ਤਾਂ ਲਾਲੇ ਕਰ ਸਕਦੇ, ਨਾਵਾਂ ਜਿਮੀਦਾਰ ਬੰਦੇ ਕੋਲ ਤਾਂ ਸਿਰ ਖੁਰਕਣ ਦਾ ਵੇਲ ਨੀ, ਤਾਂ ਡੇਟ ਕਿੱਥੇ ਚੱਲ ਜੂਗਾ, ਸੁਣਿਆ ਹੀ ਹੋਣਾ ਗਾਣਾ,
ਜਿਮੀਦਾਰਾਂ ਦੀਆਂ ਮਹਿਬੂਬਾ ਸਾਧਦੀਆਂ ਰਹਿੰਦੀਆਂ ਵੀ ਆਣ ਕੇ ਰੋਟੀ ਪਾਣੀ ਖਾ ਜਾ ਤੇ ਉੱਥੇ ਜਾ ਨੀ ਹੁੰਦਾ ਤੇ ਆਟਾ ਵੇਚ ਲੈਣਗੇ। ਤੇ ਢਿੱਲੋਂ ਕਹਿੰਦੇ ਛੇ ਨਾਨ ਇੱਕ ਐਕਸਟਰਾ ਲਾਰਜ ਨਿਊ ਵਰਕ ਸਟਾਈਲ ਪੀਜ਼ਾ ਇੱਕ ਵਾਰ ਦੇ ਵਿੱਚ ਖਾ ਲਈਦਾ ਕਹਿੰਦੇ ਜੀ, ਐਵੇਂ ਨਾ ਡਰੀ ਜਾ ਕਹਿੰਦੇ। ਉਹ ਤਾਇਆ ਜੀ ਛੇ ਨਾਨ ਖਾ ਲੈਂਦੇ ਨੇ, ਰਮਾਣੇ ਦੀ ਖੁਰਾਕ ਭਾਈ ਵੱਡੀ ਆ, ਵੱਡੀਆਂ ਗੱਡੀਆਂ ਵੱਡੇ। ਉਹ ਸੁਣਿਆ ਜਿੰਨਾ ਰਮਾਣੇ ਦਾ ਤੰਦੂਰ ਵਾਂਗੂ ਢੱਡ ਛੱਡਿਆ, ਮੇਰੇ ਹਿਸਾਬ ਨਾਲ ਤੇ ਨਾਨ ਛੇ ਵੀ ਥੋੜੇ ਦੱਸੀ ਜਾਂਦਾ ਥੋੜੇ। ਜਿਹੜੇ ਸਰਦਾਰ ਹੁੰਦੇ ਨਾ ਖਾਨਦਾਨੀ ਸਰਦਾਰ, ਉਹ ਖਾਣ ਦੇ ਸ਼ੌਕੀਨ ਹੁੰਦੇ ਆ, ਖਾਣ ਦੇ ਸ਼ੌਕੀਨ ਹੁੰਦੇ ਆ, ਕਿਉਂਕਿ ਖਾਣਾ ਉਹਨਾਂ ਲਈ ਬੜੀ ਚੀਜ਼ ਹੁੰਦੀ ਆ। ਕਿਉਂਕਿ ਪਹਿਲੇ ਰਾਜੇ ਮਹਾਰਾਜੇ ਛੱਤੀ ਛੱਤੀ ਪ੍ਰਕਾਰ ਦੇ ਭੋਜਨ ਛਕਦੇ ਹੁੰਦੇ ਸੀ, ਖਾਂਦੇ ਪਾਉਂਦੇ ਕਿ ਬੁਰਕੀ ਸੀ, ਪਰ ਬਣਦਾ ਉਹਨਾਂ ਦੇ 36 ਪ੍ਰਕਾਰ ਦੇ ਸੀ। ਤੇ ਬਾਕੀ ਡੈਕਸੋਲੈਕ ਕਹਿੰਦੇ ਜੀ ਕਬਜ਼ ਤੋਂ ਬਹੁਤ ਵਧੀਆ ਦਵਾਈ ਆ, ਰਮਾਣਾ ਸਾਹਿਬ ਦਾ ਵੀ ਚੰਗਾ ਮੈਡੀ ਕਰਦਾ ਸੀ ਅਰਬਾ। ਤੇ ਬਾਕੀ ਉਹਨਾਂ ਨੇ ਦੱਸਿਆ ਕਿ ਐਮੋਡੀਅਮ ਕਮਸ ਇਨ ਬੋਥ ਕੈਪਸੂਲ ਐਂਡ ਲਿਕੁਇਡ ਸਾਲਟ, ਬੇਸਿਕਲੀ ਲੂਜ਼ ਮੋਸ਼ਨ। ਕਬਜ਼ ਦੇ ਲਈ ਕਹਿੰਦੇ ਜੀ ਫੱਕਾ ਮਾਰੋ ਅਜਵੈਣ ਦਾ ਤੇ ਕਾਲਾ ਮੂੰਗ ਦਾਲ, ਕਾਲਾ ਮੂੰਗ ਦਾਲ ਜੈਕ ਲਾਊ। ਐਮੋਡੀਅਮ ਦੇ ਵਿੱਚ ਵੀ ਕਹਿੰਦੇ ਫੀਮ ਹੁੰਦੀ ਆ, ਉਹ ਦੱਸਣਾ ਦੇ ਸਾਰਿਆਂ ਨੇ ਇਹ ਦਵਾਈ ਲੈ ਆਉਣੀ ਓ ਕਾਕਾ, ਊ ਸਾਨੂੰ ਸਾਰੇ ਭੇਜ ਦੱਸੀ ਜਾਣਾ। ਮਲਕੀਤ ਨੇ ਜਾਂਦੇ ਨੇ ਮੈਡੀਕਲ ਹਟੋਰ ਚਲ ਜਾਣਾ ਜੀ, ਠੀਕ ਹੈ। ਹਾਂ ਰਮਾਣਾ ਰਮਾਣਿਆਂ ਨੂੰ ਵੀ ਚੰਗੀ ਐਵੇਂ ਕੋਈ ਗੱਲ ਨਹੀਂ। ਚਲੋ ਤਾਂ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਟੈਲੀਫੋਨ ਵੀ ਆਇਆ। ਹਾਂਜੀ ਹਾਂਜੀ ਹੈਲੋ
ਹੈਲੋ, ਹਾਊ ਆਰ ਯੂ ਮਿਸਟਰ ਤਾਇਆ?
ਓ ਵੈਰੀ ਗੁੱਡ ਮਿਸਟਰ ਸਿੰਘ, ਹੂ ਅਬਾਊਟ ਯੂ ਐਂਡ ਯੂਅਰ ਫੈਮਿਲੀ ਐਂਡ ਯੂਅਰ ਨੇਬਰ ਐਂਡ ਯੂਅਰ ਰਿਲੇਟਿਵ?
Good. Yes. I think you are not good today. Your health is not so good.
Oh, my day is very good. You about your day?
My day is so good and I'm enjoying my holidays. And what about you?
Is this the Mr. Paul from the tourist history of the Canada? This is the Paul from the tourist guide of the Indonesia, of the state of Punjab, of the Jilla, of the village of Himachal Pradesh, the Sharpur.
I'm listening to your program, but you are asking about the medicines. What's your problem in your health?
This is very tough English. This is... Dasso na. ਅੜ ਗਿਆ ਮੈਂ, ਮੇਰੀ ਮੁੱਕ ਗਈ ਆ ਭਾਈ, ਜਦੋਂ ਤੇਰੀ ਮੁੱਕ ਗਈ ਤੂੰ ਵੀ ਪੰਜਾਬੀ ਤੇ ਆ ਜਾ।
ਪਤਾ ਆ ਕਿੱਦਾਂ
ਉਕੈਲ ਆ, ਉਕੈਲ ਤੈਨੂੰ ਅੰਗਰੇਜ਼ੀ ਬੜੀ ਆਉਂਦੀ ਆ ਗੁਰੂਆ, ਤੇ ਮੈਂ ਤੇ ਕਿਹਾ ਕੋਈ ਬੰਦਾ ਮਿਸਟਰ ਪੌਲਪੁਰ ਬੋਲਦਾ ਮੈਨੂੰ ਕਹਿੰਦਾ ਹੋਣਾ ਬੀਮਾ ਬੂਮਾ ਕਰਾ ਲਾ ਆਪਦਾ। ਮੈਨੂੰ ਕਈਆਂ ਦੇ ਆਏ ਆ, ਕਈ ਬੁੜੀਆਂ ਦੇ ਵੀ ਆਏ, ਕਈ ਬੰਦਿਆਂ ਦੇ ਵੀ ਆਏ, ਕਦੇ ਅੰਗਰੇਜ਼ੀ ਚ ਵੀ ਆਏ ਆ, ਪੰਜਾਬੀ ਚ ਵੀ ਆਇਆ। ਮੈਨੂੰ ਕਹਿੰਦੇ ਬੀਮਾ ਕਰਾ ਲਾ, ਜਿਹਦਾ ਇਹਨਾਂ ਨੂੰ ਪਤਾ ਵੀ ਮਰਨ ਵਾਲਾ ਮੈਂ, ਨਾ ਬੀਮਾ ਦੀ ਨੀ ਮੈਂ ਕਰਾਉਂਦਾ। ਮੈਨੂੰ ਲੱਗਾ ਉਹਦੀ ਕਾਲ ਆ ਗਈ, ਉਹਨਾਂ ਨੇ ਰੇਡੂਏ ਤੇ ਕਰ ਦਿੱਤੀ ਸਿੱਧੇ ਪ੍ਰਸਾਰਣ ਨੂੰ, ਤੇਰੀ ਅੰਗਰੇਜ਼ੀ ਏਦਾਂ ਗੋਰਿਆਂ ਵਾਲੀ ਆ। ਮੈਂ ਕਹਿੰਦਾ ਊਂ ਕੋਈ ਬੰਦਾ ਮੋਹ ਲੈਂਦਾ ਹੋਣਾ ਉਹਨਾਂ ਤੋਂ ਮਿੱਠੀਆਂ ਮਿੱਠੀਆਂ ਏਦਾਂ ਗੱਲਾਂ ਕਰਕੇ ਜਿਹੜੀਆਂ ਬਦਲ। ਤੇ ਇਹ ਬਹੁਤ ਵਧੀਆ। ਅੱਛਾ ਮੈਂ ਇੱਕ ਸਵਾਲ ਮੇਰੇ ਦਿਮਾਗ 'ਚ ਸੁੱਤੇ ਪੈਦੇ ਰਾਤ ਆਇਆ, ਮੈਂ ਕਿਹਾ ਵੀ ਕਹਿਲ ਸਾਹਿਬ ਵੀ ਸਰਕਾਰੀ ਨੌਕਰੀ ਹੁਣ ਸਾਰੇ ਬੰਦੇ ਜਾਂਦੇ ਆ, 99% ਦੇ ਵਿੱਚ ਸਰਕਾਰੀ ਨੌਕਰੀ ਨਹੀਂ ਮਿਲਦੀ, 1% ਦੇ ਵਿੱਚ ਮਿਲਦਾ ਤਾਂ ਬੰਦਾ ਹੀ ਕੱਲਾ ਤੂੰ ਆ। ਇਹ ਸਰਕਾਰੀ ਨੌਕਰੀ ਲਈ ਕੀ ਕੀ ਵਿਸ਼ੇਸ਼ਤਾਵਾਂ ਚਾਹੀਦੀਆਂ? ਭਾਰਤੀ ਪੜ੍ਹਾਈ ਕੰਮ ਆ ਜਾਂਦੀ ਆ ਕਿ ਨਹੀਂ?
ਸਾਰਾ ਕੁਛ ਆ ਜਾਂਦਾ, ਬਸ ਇੱਕ ਇਹ ਆ ਵੀ ਸਰਪੰਚ ਨੀ ਆ ਤਾਂ ਦੂਰ ਰਹਿਣਾ ਪੈਂਦਾ।
ਉਹ ਤਾਂ ਤੂੰ ਫਿਰ ਰਿਹਾ ਹੀ ਹੋਏਗਾ।
ਨਹੀਂ ਮੈਂ ਤਾਂ ਰਿਹਾ, ਮੈਂ ਕਿਹਾ ਜਿਵੇਂ ਤੂੰ ਨੌਕਰੀ ਆਪ ਲੱਭਦਾ ਉਹਦੇ ਕਰਕੇ ਕਹਿ ਰਿਹਾ ਮੈਂ।
ਓ ਨਹੀਂ ਨਹੀਂ ਮੈਂ ਤੇ ਤੈਨੂੰ, ਅਸੀਂ ਤਾਂ ਨੌਕਰੀਆਂ ਹੁਣ ਕਰ ਲਈਆਂ ਜਿਹੜੀਆਂ ਕਰਨੀਆਂ ਸੀ, ਹੁਣ ਤਾਂ ਰੱਬ ਦੀ ਨੌਕਰੀ ਕਰੀਦੀ।
ਗੱਲ ਇੱਥੇ ਇਹ ਆ ਜਿਹੜੀ ਜਿਵੇਂ ਹੁਣ ਮੈਨੂੰ ਡਾਕਖਾਨੇ ਤੇ ਮਿਲੀ ਆ ਕਿ ਹੁੰਦਾ ਕਈ ਬੰਦੇ ਜਦੋਂ ਰਿਟਾਇਰ ਹੁੰਦੇ ਨੇ, ਠੀਕ ਆ, ਇਹਨਾਂ ਨੂੰ ਲੋੜ ਹੁੰਦੀ ਆ, ਇੰਡੀਆ ਵਾਂਗੂ ਨੀ ਹੈਗੀ ਵੀ ਸਿਫਾਰਿਸ਼ ਜਾਂ ਉਹ ਪੜ੍ਹਾਈ ਜ਼ਿਆਦਾ ਹੋਵੇ ਤੁਹਾਡੀ, ਇਹ ਕੰਮ ਹੁੰਦਾ ਵੀ ਚਿੱਠੀਆਂ ਦਾ ਹੀ ਹੁੰਦਾ ਗਾ। ਹੁਣ ਇੱਥੇ ਕਈ ਕਈ ਜਗ੍ਹਾ ਅਜਿਹੇ ਨੇ ਜਿਹੜੇ ਮੇਰੇ ਦੋਸਤ ਗੋਰੇ ਵੀ ਨੇ, ਬੈਂਕਾਂ ਦੇ ਚ ਮੈਨੇਜਰ ਵੀ ਲੱਗੇ ਨੇ, ਕੋਈ ਬਾਰਵੀਂ ਪਾਸ ਆ, ਕਿਸੇ ਨੇ ਗ੍ਰੈਜੂਏਸ਼ਨ ਕੀਤੀ ਆ ਮਾੜੀ ਜੀ, ਕਿਸੇ ਨੇ ਮਤਲਬ ਇੰਨਾ ਜਿਆਦਾ ਨੀ ਹੁੰਦਾ ਜੇ ਆਪਾਂ ਕਹੀਏ ਨਾ ਆਪਣੇ ਇੰਡੀਆ ਦੇ ਵਿਚ ਜਿਵੇਂ ਕੈਲਕੂਲੇਸ਼ਨ ਕਰਨੀ ਆ ਕਿਸੇ ਵੀ ਚੀਜ਼ ਦੀ, ਆਪਾਂ ਕਈ ਵਾਰ ਹੁੰਦਾ ਦਿਮਾਗ ਦੇ ਵਿਚ ਕੈਲਕੂਲੇਸ਼ਨ ਕਰ ਲੈਂਦੇ ਆ ਪੜ੍ਹਦੇ ਨੇ, ਇਹ ਬਿਨਾਂ ਕੈਲਕੂਲੇਟਰ ਤੋਂ ਇਹਨਾਂ ਤੋਂ ਹੁੰਦੀ ਨੀ ਕੈਲਕੂਲੇਸ਼ਨ ਇੰਨੀ ਛੇਤੀ। ਚੌਥੋ ਇਹ ਬਸ ਇਹ ਆ ਹੁਣ ਇੱਥੇ ਹੁਣ ਤੁਸੀਂ ਇਹ ਦੱਸੋ ਇੰਡੀਆ ਵਾਲਿਆਂ ਨੂੰ ਹੀ ਆਈਲੈਟ ਜ਼ਰੂਰੀ ਆ ਜੇ ਤੁਸੀਂ ਆਸਟ੍ਰੇਲੀਆ ਕੈਨੇਡਾ ਜਾਣਾ ਕਿਤੇ ਵੀ, ਪਰ ਜੇ ਆਪਾਂ ਲਾਈਏ ਚਾਈਨਾ ਵਾਲੇ ਜਾਂ ਕੋਈ ਹੋਰ ਮਤਲਬ ਹੈਗੇ ਉਹਨਾਂ ਨੂੰ ਕੋਈ ਆਈਲੈਟ ਲੋੜ
ਉਹਨਾਂ ਨੂੰ ਕਿਉਂ ਨੇ, ਸਾਡੇ ਨਾਲ ਇੰਨੀਆਂ ਕਾਹਦੇ ਵਿਤਕਰੇ ਕਰਦੇ
ਪਤਾ ਨੀ। ਹੁਣ ਗੱਲ ਪਤਾ ਕੀ ਆ, ਕਈਆਂ ਦੇ ਅਸੀਂ ਜਾਣੇ ਆ ਕਈ ਤਾਂ ਬਈ ਮੈਂ ਚਿੱਠੀ ਵੰਡਣ ਚਲਿਆ ਗਿਆ ਜਾਂ ਪਾਰਸਲ ਦੇਣ ਚਲਿਆ ਗਿਆ, ਡਿਊਟੀਆਂ ਲੱਗਦੀਆਂ ਨੇ, ਉਹ ਦਾਖਾਨੇ ਵਾਲੀ ਵੈਨ ਹੁੰਦੀ ਆ ਉਹਨਾਂ ਦੀ ਦੇਣੀ ਹੁੰਦੀ ਆ, ਉਹ ਤੇ ਜਾਂਦੇ ਆ, ਉਹਨਾਂ ਨੂੰ ਅੰਗਰੇਜ਼ੀ ਨੀ ਆਉਂਦੀ, ਉਹ ਇੱਕ ਐਪ ਹੈਗੀ ਆ ਉਹ ਆਪ ਦੀ ਭਾਸ਼ਾ ਤੋਂ ਬੋਲਦੇ ਨੇ, ਫਿਰ ਉਹ ਐਪ ਉਹ ਜਦੋਂ ਬੋਲਦੇ ਨੇ ਜਿਹੜੀ ਚੀਜ਼ ਉਹਨਾਂ ਨੇ ਸਾਨੂੰ ਦੱਸਣੀ ਆ ਅੰਗਰੇਜ਼ੀ ਤਾਂ ਆ ਜਾਂਦੀ ਆ ਉਹਦੇ ਉੱਤੇ।
ਓਏ ਹਾ ਸਾਨੂੰ ਬੜਾ ਸੌਖਾ ਵਾ, ਹੱਥ ਕੰਮ ਬੜਾ ਸੌਖਾ, ਬਾਹਰ ਅੰਦਰ ਗਏ ਨਾ ਜਦੋਂ ਹਾ ਐਪ ਲੈ ਲੈਣੀ ਅਸੀਂ
ਤੇ ਅਸੀਂ ਉਹ ਪੜ੍ਹ ਕੇ ਨਾ ਮਤਲਬ ਉਹਨੇ ਕੀ ਕਿਹਾ ਉਹ ਅੰਗਰੇਜ਼ੀ ਤੋਂ ਮੋਬਾਈਲ ਦਿਖਾ ਦਿੰਦਾ ਸੀ, ਉਹ ਪੜ੍ਹ ਕੇ ਫਿਰ ਅਸੀਂ ਜੋ ਅੰਗਰੇਜ਼ੀ ਤੋਂ ਬੋਲਦੇ ਆ ਉਹ ਉਹਨਾਂ ਨੂੰ ਉਹਨਾਂ ਦੀ ਭਾਸ਼ਾ ਦੇ ਵਿੱਚ ਲਿਖਿਆ ਆ ਜਾਂਦਾ।
ਮਾਤਰ ਭਾਸ਼ਾ ਦਾ ਬੜਾ ਸਤਿਕਾਰ ਕਰਦੇ ਬੰਦੇ, ਇਹ ਕਲਾ ਇਹ ਨੇ ਯੂਰਪ ਦੇ ਵਿੱਚ ਜਿੰਨੇ ਵੀ ਯੂਰੋਪੀਅਨ ਆ ਉਹ ਆਪਣੀ ਆਪਣੀ ਮਦਰ ਟੰਗ ਦੀ ਬੜੀ ਰਿਸਪੈਕਟ ਕਰਦੇ ਆ, ਆਪਣੇ ਇਧਰ ਹਵਾ ਬਣਾਇਆ ਨਿਆਣਿਆਂ ਨੂੰ ਚਰਚ ਵਾਲੇ ਸਕੂਲੇ ਭੇਜੋ, ਨਿਆਣਿਆਂ ਨੂੰ ਕੋਨਵੈਂਟ ਸਕੂਲੇ ਭੇਜੋ, ਪਾਪਾ ਮੰਮੀ ਕਹਿਣਾ ਸਿਖਾਓ ਤੇ ਆਪਣੇ ਯਾਦਾਂ ਤੇ ਇਧਰ ਤੇ ਮੈਂ ਨਾ ਸੁਣਿਆ ਇਧਰ ਰਾਜਪੁਰ ਵਾਲੇ ਤੇ ਮੁੰਡਾ ਕੋਲ ਛੱਡਿਆ ਇਸ ਕਰਕੇ ਵੀ ਉਹ ਪੰਜਾਬੀ ਬੋਲਦਾ ਸੀ, ਮੁੰਡਾ ਕੋਲ ਛੱਡਿਆ ਕਹਿੰਦੇ ਖਬਰਦਾਰ ਹੈ ਕਿ ਤੂੰ ਪੰਜਾਬੀ ਬੋਲੀ ਲੈ, ਆਪਣਿਆਂ ਨੂੰ ਹਰੇ ਵਹਿਮ ਪਿਆ ਵੀ ਅੰਗਰੇਜ਼ੀ ਤੋਂ ਬਿਨਾਂ ਹੋਰ ਕਿਸੇ ਤਰੀਕੇ ਨਾਲ ਡਟੀ ਆਉਣੀ ਨਹੀਂ, ਪਰ ਅੰਗਰੇਜ਼ੀ ਤੇ ਇੱਕ ਭਾਸ਼ਾ ਰਾਸ਼ਟਰੀ ਇੱਕ ਲੈਂਗੁਏਜ ਤੇ ਜਾਣੀ ਇਹ ਕੋਈ ਸਿੱਧ ਪਧਰੇ ਬੰਦੇ ਦੀ ਜਾਂ ਪੜ੍ਹੇ ਲਿਖੇ ਬੰਦੇ ਦੀ ਕੋਈ ਮਤਲਬ ਸਿੰਬਲ ਨੀਗਾ ਜਿਹੜਾ ਬੰਦੇ ਤੇ ਕਹਿ ਸਾਹਿਬ ਤੂੰ ਦੱਸ ਬਈ ਤੇਰਾ ਤਜਰਬਾ ਜ਼ਿੰਦਗੀ ਦਾ ਸਿਆਣਪ ਕੀ ਭਾਸ਼ਾ ਨਾਲ ਆਉਂਦੀ ਆ, ਸਿਆਣਪ ਤੇ ਬੰਦੇ ਦੇ ਵਿਚਾਰਾਂ ਨਾਲ ਆਉਂਦੀ ਆ, ਤੇ ਉਹ ਵਿਚਾਰ ਬੰਦਾ ਆਪਣੀ ਮਾਤਰ ਭਾਸ਼ਾ ਤੋਂ ਵੱਧ ਕੇ ਹੋਰ ਕਿਸੇ ਚ ਨਹੀਂ ਦੇ ਸਕਦਾ।
ਦੇਖੋ ਤਾਇਆ ਜੀ ਗੱਲ ਇਹ ਆ ਹੁਣ ਜੇ ਆਪਾਂ ਚਾਈਨਾ ਦੀ ਗੱਲ ਕਰੀਏ ਉੱਥੇ ਜੇ ਬੰਦੇ ਡਾਕਟਰੀ ਕਰਦੇ ਨੇ ਚਾਈਨੀਜ਼ ਲੈਂਗੁਏਜ ਦੇ ਵਿੱਚ ਹੀ ਕਰਦੇ ਨੇ, ਉਹਨਾਂ ਦੀ ਕਿਤਾਬਾਂ ਵੀ ਚਾਈਨੀਜ਼ ਚ ਲਿਖੀਆਂ ਹੋਈਆਂ ਨੇ, ਉਹਨਾਂ ਦਾ ਜਿਹੜਾ ਬੋਲ ਕੇ ਦੱਸਦੇ ਨੇ ਸਾਰਾ ਕੁਛ ਚਾਈਨੀਜ਼ ਹੀ ਆ, ਹੋਰ ਕਈ ਕੰਟਰੀਆਂ ਦੇ ਵਿੱਚ ਆ ਉਹਨਾਂ ਦੀ ਜਿਹੜੀ ਲੈਂਗੁਏਜ ਆ ਉਹਦੇ ਵਿੱਚ ਹੀ ਡਾਕਟਰੀ ਹੁੰਦੀ ਆ ਜਾਂ ਜੋ ਵੀ ਕੋਰਸ ਹੁੰਦੇ ਨੇ, ਇਹ ਤਾਂ ਆਪਣੇ ਇੱਕ ਭਰਮ ਜਿਹਾ ਫੈਲਾਇਆ ਹੋਇਆ। ਦੂਜੀ ਗੱਲ ਮੈਂ ਇੰਗਲਿਸ਼ ਅੰਗਰੇਜ਼ੀ ਸਿੱਖਣੀ ਕੋਈ ਵੱਡੀ ਗੱਲ ਨਹੀਂ ਹੈ, ਆਈਲੈਟ ਸੈਂਟਰ ਅਲੱਗ ਅਲੱਗ ਕੋਚਿੰਗ ਲੈ ਲਓ, ਆਈਲੈਟ ਕੋਚਿੰਗ ਲੈ ਲਓ, ਇਹ ਪੈਸੇ ਤੁਹਾਡੇ ਕੋਲ ਵਾਧੂ ਨੇ ਤਾਂ ਕੋਚਿੰਗ ਲੈ ਲਓ, ਸਿੱਧੀ ਜੀ ਗੱਲ। ਮੈਂ ਜਦੋਂ ਮੈਂ ਵੀ ਆਉਣਾ ਸੀਗਾ ਇੱਥੇ ਆਈਲੈਟ ਦੇ ਕੇ ਆਇਆ, ਕੁਛ ਨੀ ਹੈ ਨਾ ਮੈਂ ਕੋਈ ਕੋਚਿੰਗ ਲਿੱਤੀ ਆ ਨਾ ਕੁਛ, ਮੈਂ ਸਿੱਧਾ ਚਲਿਆ ਗਿਆ ਬਸ ਨੈਟ ਤੇ ਦੇਖਿਆ ਸੀ ਵੀ ਕਿਵੇਂ ਆਉਂਦਾ ਗਾ। ਜਿਹੜੀ ਆਪਾਂ ਦਸਵੀਂ ਦੇ ਵਿਚ ਸੱਤਵੀਂ ਦੇ ਵਿਚ ਉਹ ਐਸੇ ਲਿਖਦੇ ਹੁੰਦੇ ਆ,
ਤੁਸੀਂ ਜਿਹੜੀ ਪੜ੍ਹਾਈ ਕੀਤੀ ਆ ਸਰਕਾਰੀ ਚ ਕੀਤੀ ਪ੍ਰਾਈਵੇਟ ਤੋਂ ਕੀਤੀ, ਤੁਸੀਂ ਸਾਡੇ ਉੱਥੇ ਪੜ੍ਹੇ ਆ।
ਮੈਂ ਸੈਂਟਰਲ ਸਕੂਲ ਦੇ ਵਿਚ ਕੀਤੀ ਸੀ,
ਨਹੀਂ ਹੈਦਰਾਬਾਦ, ਉਹ ਹੈਦਰਾਬਾਦ ਦੇ ਵਿਚ ਤਾਂ ਪੜ੍ਹਾਈ ਵੀ ਉੱਚ ਕੋਟੀ ਦੀ ਆ ਕਹਿੰਦੇ,
ਉਹ ਤਾਂ ਹੈਗੀ ਆ
ਜਿਹੜੇ ਹੈਦਰਾਬਾਦ ਸਾਊਥ ਆ ਜਾਂ ਸਾਊਥ ਤਾਂ ਨੰਬਰ ਇੱਕ ਆ ਪੜ੍ਹਾਈ ਚ, ਇਹ ਫਿਰ ਅੰਗਰੇਜ਼ੀ ਚ ਟੀਚਰ ਵੀ ਗੱਲਾਂ ਪਤਾ ਅੰਗਰੇਜ਼ੀ ਚ ਕਰਦੇ ਬੱਚਿਆਂ ਨਾਲ,
ਜਿਹੜਾ
ਹੁਣ ਪੰਜਾਬ ਚ ਜਿਹੜਾ ਬਣਿਆ ਮੈਂ ਤੇ ਇਹ ਸੋਚਦਾ ਜੋ ਤੁਸੀਂ ਤਾਂ ਉੱਥੇ ਪੜ੍ਹੇ ਆ, ਜਿਹੜਾ ਅੰਗਰੇਜ਼ੀ ਜਿਹੜੀ ਆ ਬੱਚੇ ਨੂੰ ਹਰੇਕ ਨੂੰ ਸਮਝ ਆਉਣੀ ਤੇ ਬੋਲ ਲੈਣੀ, ਕੀ ਉੱਥੇ ਕੀ ਪ੍ਰੈਕਟਿਸ ਇੰਨੀ ਜ਼ਿਆਦਾ ਆ, ਪੜ੍ਹਾਈ ਦਾ ਕੀ ਪੱਧਰ ਜ਼ਿਆਦਾ, ਕੀ ਕਾਰਨ ਆ ਕਿ ਬੱਚਾ ਉੱਥੋਂ ਦਾ ਬੜਾ ਤੇਜ਼ ਆ, ਫਿਰ ਇੱਥੋਂ ਦਾ ਬੱਚਾ ਹਲੇ ਢਿਲਾਈ ਆ, ਪੜ੍ਹਾਈ ਲਿਖਾਈ ਤੇ ਪ੍ਰੋਫੈਸਰਾਂ ਦੇ ਟੀਚਰਾਂ ਤੇ ਨਿਰਭਰ ਹੋਊ, ਫਿਰ ਕਿ ਮਾਹੌਲ ਹੀ ਐਸਾ ਉੱਥੇ
ਆ। ਇੱਕ ਤਾਂ ਥੋੜਾ ਜਿਹਾ ਮਾਹੌਲ ਦਾ ਵੀ ਫਰਕ ਆ, ਦੂਜੀ ਗੱਲ ਇਹ ਆ ਖਰਬੂਜੇ ਨੂੰ ਦੇ ਕੇ ਖਰਬੂਜਾ ਰੰਗ ਬਦਲਦਾ, ਤੀਜੀ ਗੱਲ ਉੱਥੇ ਕੀ ਆ ਜੋ ਜਿਹੜੇ ਵੀ ਹੈਗੇ ਨੇ ਨਾ ਜਵਾਕ ਜਦੋਂ ਫ੍ਰੀ ਟਾਈਮ ਹੁੰਦਾ ਉਦੋਂ ਉਹ ਕਿਤਾਬਾਂ ਅਖਬਾਰ ਪੜ੍ਹਦੇ ਨੇ ਡਿਕਸ਼ਨਰੀ ਕੋਲੇ ਰੱਖਦੇ ਨੇ ਜਿਹੜੀ ਜਿਵੇਂ ਮੈਂ ਸਿੱਖੀ ਸੀਗੀ ਜਾਂ ਮੇਰੇ ਦੋਸਤਾਂ ਨੇ ਅਸੀਂ ਡਿਕਸ਼ਨਰੀ ਕੋਲੇ ਅਖਬਾਰ ਲੈ ਲੈਣਾ ਅੰਗਰੇਜ਼ੀ ਦਾ ਪੜ੍ਹੀ ਜਾਣਾ ਜਿਹੜਾ ਸ਼ਬਦ ਨਾ ਸਮਝ ਆਵੇ ਡਿਕਸ਼ਨਰੀ ਚ ਪੜ੍ਹ
ਮਤਲਬ ਇਹ ਤੁਹਾਨੂੰ ਵੱਲ ਦੱਸਦਾ ਟੀਚਰ ਹੀ ਹੋਊਗਾ ਆਪਦੇ ਕੋਲੋਂ ਹੀ ਕਰਦੇ ਰਹੇ
ਉਹ ਟੀਚਰ
ਅਖਬਾਰਾਂ ਪੜ੍ਹੋ ਜਿਹੜਾ ਸ਼ਬਦ ਤੁਹਾਨੂੰ ਨਵਾਂ ਲੱਗਦਾ ਓਹਨੂੰ ਵੇਖੋ ਵੀ ਇਹਦਾ ਮਤਲਬ ਕੀ ਆ ਤੇ ਓਹਨੂੰ ਜਿੰਦਗੀ ਚ ਢਾ ਲਓ ਕਿਉਂਕਿ ਜੇ ਮਤਲਬ ਜੇ ਆਪਾਂ ਕਹਿ ਦਈਏ ਵੀ ਰੋਜ਼ ਦਾ ਮਤਲਬ ਗੁਲਾਬ ਆ ਤੇ ਤੁਸੀਂ ਭਾਵਾਂ ਐਮ ਏ ਚ ਚਲ ਜਾਓ ਰੋਜ਼ ਦਾ ਮਤਲਬ ਗੁਲਾਬ ਹੀ ਰਹਿਣਾ ਜੇ ਤੁਸੀਂ ਇੱਕ ਸ਼ਬਦ ਸਿੱਖ ਲਿਆ ਉਹ ਤੁਹਾਡੇ ਸਾਰੀ ਜ਼ਿੰਦਗੀ ਕੰਮ ਆਊ
ਬਿਲਕੁਲ ਬਿਲਕੁਲ
ਇਹ ਗੱਲ ਤੁਹਾਡੀ ਠੀਕ ਹੈ ਨਹੀਂ ਇਹ ਹੁਣ
ਦੂਜੀ ਗੱਲ ਹੁਣ ਇੱਕ ਗੱਲ ਮੇਰੀ ਸੁਣ ਲਓ
ਹਾਂ
ਆਪਣੇ ਪੰਜਾਬ ਦੇ ਵਿੱਚ ਪ੍ਰੋਬਲਮ ਕੀ ਹੈ
ਹਾਂ
ਠੀਕ ਹੈ ਆਪਣੇ ਪੰਜਾਬ ਦੇ ਪ੍ਰੋਬਲਮ ਆ ਜਵਾਕ ਜਿਵੇਂ ਹੀ ਸੱਤਵੀਂ ਤੇ ਜਾਂ ਪੰਜਵੀਂ ਤੋਂ ਹੀ ਲਾ ਲਓ ਸਿੱਧੂ ਮੂਸੇਵਾਲਾ ਸੁਣਨ ਲੱਗ ਗਿਆ ਚੱਕ ਲਓ ਦਨਾਲੀਆਂ ਰਫਲਾਂ ਫਲਾਨਾ ਧਿਓਂਕਾ ਦਿਮਾਗ ਉਧਰ ਚਲਿਆ ਜਾਂਦਾ
ਇਹ ਤਾਂ ਹੈ ਯਾ ਉਦਾਂ ਨਹੀਂ ਤੇ ਫਿਰ ਇਹ
ਸਾਊਥ ਦੇ ਵੀ ਮੈਂ ਨਹੀਂ ਕਹਿੰਦਾ ਵੀ ਸਾਊਥ ਦੇ ਗਾਣੇ ਨਹੀਂ ਚੱਲਦੇ ਜਾਂ ਫਿਲਮਾਂ ਉੱਥੇ ਦੀਆਂ ਤਾਂ ਬਾਲੀਆਂ ਚੱਲਦੀਆਂ ਨੇ ਆ ਹੁਣੇ ਇੱਕ ਆਈ ਸੀਗੀ ਕੀ ਉਹਦਾ ਨਾਂ ਪੁਸ਼ਪਾ ਇੰਨੀ ਚੱਲੀ ਆ ਮਤਲਬ ਚੱਲਦੀਆਂ ਉੱਥੇ ਵੀ ਨੇ ਪਰ ਉੱਥੇ ਕੀ ਆ ਜਵਾਕਾਂ ਦਾ ਇੱਕ ਐਟਮੋਸਫੀਅਰ ਰਹਿ ਜਾਗਾ ਮਾਂ ਪਿਓ ਦਾ ਐਟਮੋਸਫੀਅਰ ਰਹਿ ਜਾਗਾ ਵੀ ਬਸ ਪੜ੍ਹਨਾ ਤਾਂ ਪੜ੍ਹਨਾ ਉੱਥੇ ਮੈਂ ਪੰਜਾਬੀ ਹਾਂ ਮੈਂ ਪੰਜਾਬੀ ਹਾਂ ਮੈਨੂੰ ਤੇਲਗੂ ਵੀ ਆਉਂਦੀ ਹੈ ਉੱਥੇ ਦੀ ਲੈਂਗੁਏਜ ਸੀਗੀ ਲੋਕਲ ਤਮਿਲ ਵੀ ਆਉਂਦੀ ਹੈ ਉਹ ਨਾਲ ਦਾ ਸਟੇਟ ਹੈ ਕੰਨੜ ਵੀ ਥੋੜੀ ਬਹੁਤ ਆਉਂਦੀ ਹੈ ਮਲਿਆਲਮ ਵੀ ਥੋੜੀ ਬਹੁਤ ਆਉਂਦੀ ਹੈ ਤਿੰਨ ਚਾਰ ਸਟੇਟਾਂ ਨੇ ਕਿਉਂਕਿ ਉੱਥੇ ਤਿੰਨ ਚਾਰ ਸਟੇਟਾਂ ਦੇ ਜਵਾਕ ਮੇਰੇ ਦੋਸਤ ਸੀਗੇ ਉਹਨਾਂ ਤੋਂ ਸਿੱਖ ਲਈ ਇੱਕ ਤੁਹਾਡੇ ਉੱਤੇ ਵੀ ਡਿਪੈਂਡ ਕਰਦਾ ਤੁਸੀਂ ਕਿੰਨਾ ਕੁ ਹੈਗੇ ਹੋ ਸਿੱਖਣ ਦੇ ਵਿੱਚ
ਉਹਨੇ ਨਿਆਣਾ ਤੇਜ ਵੀ ਫਿਰ ਉਸ ਹਿਸਾਬ ਨਾਲ ਤੇਰੀ ਗੱਲ ਹੁਣ ਉਹ ਮਾਹੌਲ ਤੇਜ ਕਰਦਾ ਨਿਆਣੇ ਨੂੰ ਨਿਆਣਾ ਹੁਣ ਜਿਹੜਾ ਬਹੁਤੇ ਹੁਣ ਇੱਥੇ ਕੀ ਆ ਆਪਣੇ ਕੰਮ ਨਾਲ ਮਤਲਬ ਨਹੀਂ ਰੱਖਦੇ ਨਿਆਣਾ ਦਾ ਧਿਆਨ ਸਕੂਲ ਵਾਲਾ ਘੱਟ ਤੇ ਘਰ ਖੇਡਣ ਵਾਲੀ ਜ਼ਿਆਦਾ ਹੁੰਦਾ ਕਿਸੇ ਦਾ ਮੋਬਾਈਲ ਚ ਧਿਆਨ ਆ ਬਾਹਲੀ ਮਿੱਟੀ ਪਲੀਤ ਕੀਤੀ ਆ ਮੋਬਾਈਲਾਂ ਨੇ ਤੁਹਾਡੇ ਸਮੇਂ ਚ ਮੋਬਾਈਲ ਹੁੰਦੇ ਵੀ ਨਹੀਂ ਹੋਣੇ ਮੇਰੇ ਹਿਸਾਬ ਨਾਲ ਸਾਡੇ ਟਾਈਮ ਤੇ
ਸਾਡੇ ਜ਼ਮਾਨੇ ਤੇ ਨਹੀਂ ਸੀਗੇ ਮੋਬਾਈਲ ਤਾਂ ਆਏ ਨੇ 98 ਤਾਂ ਆਏ ਸੀਗੇ ਉਦੋਂ ਪਹਿਲਾਂ ਸੀਗੇ ਪੇਜਰ
ਜਿਹੜਾ ਮੋਬਾਈਲ ਆਮ ਬੰਦੇ ਤੱਕ ਨਾ ਜਦੋਂ 97-98 ਚ ਚਲੋ ਆ ਗਿਆ ਆਮ ਬੰਦੇ ਨੂੰ ਜਦੋਂ ਮੋਬਾਈਲ ਹੋਏ ਆ ਇਹ ਮੇਰੇ ਹਿਸਾਬ ਨਾਲ 2000 ਹਰੇਕ ਬੰਦੇ ਕੋਲ ਜਿਹੜਾ ਆ ਗਿਆ 2000 ਮੇਰੇ ਹਿਸਾਬ ਨਾਲ ਵੀ 5-6 ਦੇ ਵਿੱਚ ਹੋ ਗਿਆ ਹਰੇਕ ਬੰਦੇ ਕੋਲ ਜਦੋਂ ਆ ਗਿਆ 8-10 ਵਿੱਚ 2010 ਵਿੱਚ ਹਰੇਕ ਬੰਦੇ ਕੋਲ 8-10 ਦੇ ਵਿੱਚ ਤਾਂ ਹਰੇਕ ਤੋਂ ਹੀ ਹੋ ਗਿਆ ਨਾ ਮੋਬਾਈਲ
ਨਹੀਂ ਨਹੀਂ ਮੋਬਾਈਲ ਹੋਇਆ ਹਰੇਕ ਕੋਲੇ ਜਦੋਂ ਰਿਲਾਇੰਸ ਨੇ ਕੱਢਿਆ ਸੀ 501 ਰੁਪਏ ਤੇ ਮੋਬਾਈਲ ਦੇ ਨਾਲ ਸਿਮ ਫ੍ਰੀ
ਉਦੋਂ ਬਹੁਤੇ ਨਾ ਇਹ ਸ਼ਹਿਰਾਂ ਦੇ ਲਾਹਾ ਲੈ ਗਿਆ ਜਿਹੜਾ ਜਿਹਦੇ ਵਿੱਚ ਮੋਬਾਈਲ ਵੀ ਮੁਫ਼ਤ ਹੀ ਦਿੰਦੇ ਸੀ ਤੇ ਰੰਗੀਨ ਤੋਂ ਰੰਗੀਨ ਮੋਬਾਈਲ 500-700 ਰੁਪਏ ਚ ਮਿਲ ਜਾਂਦਾ ਸੀ ਉਦੋਂ ਸ਼ਹਿਰਾਂ ਵਾਲਿਆਂ ਨੇ ਬਹੁਤ ਲਾਹਾ ਲਿਆ ਸਹੀ ਗੱਲ ਤਾਂ ਜੀ ਉਹ ਤਾਂ ਭਾਜੀ ਏਦਾਂ ਦੇ ਮੋਬਾਈਲ ਸੀ ਮੈਂ ਤਕਨੀਕ ਹੈਰਾਨੀ ਹੋ ਗਿਆ ਬਲੈਕ ਐਂਡ ਵਾਈਟ ਮੋਬਾਈਲ ਸੀ ਤਾਂ ਵੀ ਵੀਡੀਓ ਸ਼ੋ ਕਰਦੇ ਸੀ ਮੈਂ
ਜਦੋਂ ਗੁੜਮੰਡੀ ਲੁਧਿਆਣੇ ਨਾ ਮਨਦੀਪ ਭਾਜੀ ਤੁਸੀਂ ਲੁਧਿਆਣੇ ਗੁੜਮੰਡੀ ਜਾਓ
ਜੀ
ਮੈਂ ਅੱਜ ਤੋਂ ਇਹ 7-8 ਸਾਲ ਪਹਿਲਾਂ ਦੀ ਗੱਲ ਦੱਸ ਰਿਹਾ 450 ਦਾ ਮੋਬਾਈਲ
ਅੱਛਾ
ਠੀਕ ਹੈ ਜੀ ਮੇਡ ਇਨ ਚਾਈਨਾ 1 ਸਾਲ ਦੀ ਵਾਰੰਟੀ 4 ਸਿਮ ਪੈਸੇ ਸੀਗੇ ਨਾਲ ਇੱਕ ਘੜੀ ਫ੍ਰੀ ਹੱਥ ਤੋਂ ਬੰਨਣ ਵਾਲੀ ਐਨਕਾਂ ਫ੍ਰੀ
ਅੱਛਾ
ਗੁੜਮੰਡੀ ਦੇ ਵਿੱਚ ਜਾ ਕੇ
ਤੁਹਾਨੂੰ ਦੱਸਦਾ ਸਾਰੇ ਰਿਸ਼ਤੇਦਾਰਾਂ ਨੂੰ ਵੰਡਦੇ ਨੇ 5,000 ਰੁਪਇਆ ਲੈ ਜਾਂਦੇ ਆ ਸਾਰਿਆਂ ਦਾ ਮੱਥਾ ਡੰਮਦੇ ਨੇ ਤੇ ਮੈਨੂੰ ਲੱਗਦਾ ਕਿਆ ਸਭ ਲਿਆ ਲਿਆ ਉੱਥੋਂ ਤੇ ਕਹਿੰਦਾ ਹੋਣਾ ਆਸਟ੍ਰੇਲੀਆ ਤੋਂ ਲਿਆਂਦਾ ਲੈ ਕਾਕਾ ਲਓ ਨਾਲ ਘੜੀਆਂ ਫ੍ਰੀ ਚੁੱਪ ਕਰਕੇ ਹਾਲ ਆਇਆ ਝੋਲਾ ਭਰ ਕੇ ਲੁਧਿਆਣੇ ਉਤਰੇ ਰਿਸ਼ਤੇਦਾਰਾਂ ਨੂੰ ਵੰਡਦੇ ਆਏ ਤੂੰ ਕਹਿ ਲਓ ਜੀ ਮੰਮੀ ਲਈ ਘੜੀ ਆ ਤੇ ਡੈਡੀ ਲਈ ਟੈਲੀਫੋਨ ਆਹੋ ਨਿਆਣੇ ਵੀ ਖੁਸ਼ ਮੰਮੀ ਡੈਡੀ ਵੀ ਨਿਆਣੇ ਤੇ ਖੁਸ਼ ਵਿੱਚ ਪਤਾ ਤਾਂ ਫੇਰ ਲੱਗਣਾ ਤੀਜੇ ਕੁ ਦਿਨ ਅਖਰ ਆਉਣਾ ਹੁਣ
ਮੈਂ ਕਹਿਣਾ ਐ ਕਰੋ ਜਿਵੇਂ ਪਿੰਡਾਂ ਤੋਂ ਜਾਂ ਸ਼ਹਿਰਾਂ ਤੋਂ ਰਿਸ਼ਤੇਦਾਰਾਂ ਤੇ ਜਾਣਾ, ਕੇਲੇ ਲੈ ਕੇ ਦਰਜਨ, ਸੰਤਰੇ ਲੈ ਕੇ ਜਿਹੜਾ ਸੀਜ਼ਨ ਆ, ਉਵੇਂ ਮੋਬਾਈਲ ਲੈ ਕੇ
ਮੋਬਾਈਲ ਏਦਾਂ ਸਾਡਾ ਪ੍ਰੇਮ ਸੌ ਲਾਇਆ ਮੇਰੇ ਲਈ ਘੜੀ ਤੇ ਉਹ ਮੈਨੂੰ ਤਾਂ ਪਤਾ ਹੋਣ ਲੱਗਾ ਮੈਨੂੰ ਭਾਈ ਦਾ ਮੁੰਡਾ ਨਾ ਅਮਰੀਕਾ ਚ ਵੀ ਰੇਹੜੀਆਂ ਹੈਗੀਆਂ ਉੱਥੋਂ ਲਾਇਆ ਉਹ ਲਾਇਆ ਮੈਨੂੰ ਕਹਿੰਦਾ ਲੈ ਤੂੰ ਘੜੀ ਘੜੀ ਕਰਦਾ ਰਹਿੰਦਾ ਮੈਂ ਲਾਈ ਮੈਂ ਕਿਹਾ ਬੱਲੇ ਚ ਲਾ ਚਾਹ ਪੀਂਦੀ ਪੀਂਦੀ ਤੱਕ ਚਲੀ ਜਦੋਂ ਬਾਹਰ ਚਲੇ ਗਿਆ ਨਾਲ ਹੀ ਜਿੱਦਾਂ ਨਾ ਸੈੱਲ ਉਦੋਂ ਹੀ ਖੜਾ ਕੇ ਸੈੱਲ ਪਵਾਇਆ ਤੇ ਉਹ ਕਹਿੰਦੇ ਵੀ ਇਹ ਚ ਸੈੱਲ ਪਵਾਉਣ ਵਾਲੋ ਤੇ ਇੰਨੇ ਕਦੀ ਘੜੀ ਆ ਜਾਣੀ ਮੈਂ ਕਿਹਾ ਇਹ ਤਾਂ ਅਮਰੀਕਾ ਤੋਂ ਆਈ ਆ ਕਹਿੰਦਾ ਤੈਨੂੰ ਕਹਿੰਦਾ ਦੱਸਦਾ ਅਮਰੀਕਾ ਤੋਂ ਆਈ ਲੁਧਿਆਣੇ ਤੋਂ ਆਈ ਆ ਪਤਾ ਨੀ ਘਾਹ ਮੰਡੀ ਕਹਿੰਦਾ ਗੁੜ ਮੰਡੀ ਕਹਿੰਦਾ ਤੇਰਿਆਂ ਨੂੰ ਉਹ ਵੀ ਆਂਡਾ ਹੋਊਗਾ
ਮੈਂ ਇੱਕ ਗੱਲ ਦੱਸਦਾ ਹੁਣ ਨਾ ਇੱਥੇ ਇੱਕ ਨਵੀਆਂ ਐਨਕਾਂ ਆਈਆਂ ਨੇ ਰੇਵਨ ਦੀਆਂ
ਅੱਛਾ
ਉਹਦੇ ਮੂਹਰੇ ਨਾ ਐਨਕਾਂ ਜਿਵੇਂ ਲਾ ਲੈਂਦੇ ਆਪਾਂ ਰੇਵਨ ਕੰਪਨੀ ਦੀਆਂ ਦੇਖ ਲਓ
ਅੱਛਾ
ਮੂਹਰੇ ਦੋਨੋਂ ਪਾਸੇ ਛੋਟੇ ਛੋਟੇ ਕੈਮਰੇ ਨੇ
ਐਨਕਾਂ ਜੀ
ਐਨਕਾਂ ਦੇ ਵਿੱਚ ਹੀ ਤੇ ਉਹ ਤੁਹਾਡੇ ਮੋਬਾਈਲ ਨਾ ਬਲੂਟੁੱਥ ਐਡ ਹੋ ਜਾਂਦੇ ਨੇ ਉਹਦੇ ਫੋਨ ਵੀ ਆ ਕੰਨ ਦੇ ਵਿੱਚ ਵੀ ਉਹ ਲੱਗ ਜਾਂਦਾ ਗਾ ਜੇ ਆਮ ਬੰਦਾ ਦੇਖੇ ਨਾ ਛੇਤੀ ਪਤਾ ਨੀ ਲੱਗਦਾ ਵੀ ਕੈਮਰਾ ਤੇ ਈਅਰਫੋਨ ਦੀ ਉਹ ਬਲੂਟੁੱਥ ਨਾਲ ਹੁੰਦਾ ਉਹਨੂੰ ਫੋਟੋ ਖਿੱਚਣ ਲਈ ਮੋਬਾਈਲ ਚੱਕਣਾ ਪੈਂਦਾ ਸੀ ਹੁਣ ਤਾਂ ਲੋੜ ਹੀ ਨੀ
ਤੂੰ ਬਾਬਾ ਏਦਾਂ ਦੇ ਸਕੀਮਾਈਆਂ ਲਾਉਂਦਾ ਰਹੀ ਨਾ ਕਿਹੜਾ ਫੜਿਆ ਗਿਆ ਨਾ ਕਿਸੇ ਤੋਂ ਤੇ ਪੰਚਾਇਤ ਆਸ਼ਪੁਰ ਦੀ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਵੀ ਕੋਈ ਨੀ ਕਰ ਸਕਦੀ ਕੰਪਨੀ ਨੇ ਤੇ ਨੀ ਨਾ ਤੇਰਾ ਹੱਥ ਸਾਥ ਦੇਣ ਆਉਣਾ ਵੀ ਭਾਈ ਉਹਨਾਂ ਕਹਿਣਾ ਫੜਿਆ ਆਪਦਾ ਆਪਦਾ ਤੇ ਕੰਪਨੀ ਤਾਂ ਬਹਿਨ ਬਣਾਉਂਦੀ ਅਸੀਂ ਕਹਿੰਦੇ ਕਹਿੰਦਾ ਲਾ ਕੇ ਤੁਰਿਆ ਫਿਰ ਬੜਾ ਪੁੰਨ ਵਾਲਾ ਕੰਮ ਸੱਤ ਪੀੜੀਆਂ ਤੈਨੂੰ ਦੁਆਵਾਂ ਦੇਣਗੀਆਂ ਜਾਂ ਤੇਰੇ ਨਿਆਣੇ ਵੀ ਸਰਕਾਰੀ ਨੌਕਰੀ ਤਾਇਆ ਮਹਿੰਗੀ ਹੋਣੀ ਹੈ ਰਿਆ ਬੰਦੀ ਦੇਸੀ ਵੀ ਆਉਂਦੀਆਂ ਉਹ ਦੇਸੀ ਦਾ ਕੀ ਪਤਾ ਰੰਗੇ ਹੱਥੀ ਫੜਨ ਦੇ ਮੂੰਹ ਵਿਖੀ ਜਾਵੇ ਹੱਥ ਆਉਣ ਨਾ ਵਿੱਚ ਉਹ ਕੰਪਨੀ ਦੇ ਲੈ
ਗਏ ਤਾਜਪੁਰ ਦੀ ਪੰਚਾਇਤ ਨੀ ਕੁਛ ਕਹੂ ਤੈਨੂੰ
ਉਹਨਾਂ ਇਹਨੇ ਪੰਚਾਇਤ ਨੂੰ ਦੱਸਣਾ ਹੀ ਨਹੀਂ ਤੂੰ ਪੰਚਾਇਤ ਚ ਤੇ ਬਹਿ ਕੇ ਲਾ ਕੇ ਬਹਿਣਾ ਵਾ ਉੱਥੇ ਬੰਦੇ ਕਈ ਜਿਹੜੇ ਨਾ ਹਿਲਤ ਕਰਦੇ ਉਹ ਵਿੱਚ ਫੜ ਹੋਣੇ ਵੇਖੀ ਮੇਲੇ ਚ ਵੀ ਮੈਂ ਲਾ ਕੇ ਜਾਣੀ ਆ ਕਈ ਬੰਦੇ ਵੇਖੀ ਜੇਬ ਕਦਰੇ ਮੈਂ ਕਦਾਂ ਫੜਦਾ ਤੈਨੂੰ ਤਾਂ ਦੁਆਵਾਂ ਹੀ ਬੜੀਆਂ ਦੇਣੀਆਂ ਮੈਂ ਤਾਂ ਦੇਣੀਆਂ ਜਿਹੜੇ ਫੜ ਹੋਣੇ ਉਹਨਾਂ ਨੇ ਵੀ ਦੇਣੀਆਂ ਫੜ ਹੋਣੇ ਨੇ ਕੱਲ ਦੇਣੀਆਂ ਤਾਂ ਬਾਅਦ ਦੁਆਵਾਂ ਦੇਣਗੇ ਨਹੀਂ ਨਹੀਂ ਉਹਦਾ ਇੱਕ ਗੱਲ ਆ ਸਬੂਤ ਬਹੁਤ ਵੱਡਾ ਇਹਦੇ ਵਿੱਚ ਮੈਮਰੀ ਕਾਰਡ ਪੈਂਦਾ ਹੋਵੇ ਵੱਡੇ ਜੀਬੀ ਦਾ ਇਹ ਚ ਕੀ ਪੈਂਦਾ
ਹੈਗਾ ਇਹ ਤਾਂ ਅਜੇ ਤੱਕ ਮੈਂ ਤੈਨੂੰ ਕਹਿੰਦਾ ਦੇਖਿਆ ਮਤਲਬ ਦੇਖਿਆ ਨੀ ਸੋਮਵਾਰ ਕੱਲ ਜਾ ਕੇ ਲੈ ਕੇ ਆਣੀਆਂ ਨੇ ਮੈਂ ਫਿਰ ਮੈਂ ਤੈਨੂੰ ਦੱਸੂ ਸਾਰੀ ਚੀਜ਼
ਦੋ ਜੋੜਾ ਲੈ ਨਾਲੇ ਸਸਤਾ ਪੈਣਾ
ਨਹੀਂ ਫਿਰ ਮਨਦੀਪ ਕੋਲ ਮੈਨੂੰ ਵੀ ਚਾਹੀਦੀ ਆ
ਉਹ ਮੇਰੀਆਂ ਲਾਈਫ ਇਹਨਾਂ ਨੂੰ ਕਦੇ ਅਕਤ ਦੇਣੀ ਚਾਹੀਦੀ ਹੋਣੀ ਆ ਮੈਂ ਤਾਂ ਰੋਜ਼ ਚਾਹੀਦੀ ਆ ਉਹ ਪੰਚਾਇਤ ਰੋਜ਼ ਕਿਤੇ ਨਾ ਕਿਤੇ ਨਾ ਪਤਾ ਕੀ ਗੱਲ ਹੋਈ ਮੈਂ ਤੈਨੂੰ ਦੱਸ ਦਿੰਦਾ ਮੈਂ ਤੈਨੂੰ ਦੱਸਦਾ ਮੇਰੀ ਦਿਮਾਗੀ ਆਈ ਸ਼ਕਤੀ ਮਾੜੀ ਆ ਕਈ ਵਾਰ ਦੋਨੋਂ ਪਾਸੇ ਫੈਸਲੇ ਸੁਣਨੇ ਪੈਂਦੇ ਨਾ ਉਹ ਐਨਕ ਦੇ ਵਿੱਚੋਂ ਤਾਂ ਮੈਂ ਵੀਡੀਓ ਕੱਢ ਕੇ ਦੇਖ ਵੀ ਲਿਆ ਕਰੂੰਗਾ ਵੀ ਕਿਹੜੀ ਕੀ ਕਹਿੰਦੀ ਕਿਹੜੀ ਕੀ ਕਹਿੰਦੀ ਦੋਨਾਂ ਦੇ ਮੈਂ ਵਾਰ ਵਾਰ ਵੀ ਸੁਣ ਸਕਦਾ ਬਿਆਨ ਨਹੀਂ ਏਦਾਂ ਮੈਨੂੰ ਬਿਆਨ ਫਿਕੇ ਪੈ ਗਿਆ ਤਾਂ ਫੈਸਲਾ ਗਲਤ ਹੋ ਗਿਆ ਤਾਂ ਤੈਨੂੰ ਸ਼ਰਾਫ ਲੱਗਣਾ ਹੀ
ਚਲੋ ਤੂੰ ਦੁਬਾਰਾ ਸੁਣੇਗਾ ਬਾਰ ਬਾਰ ਬਿਆਨ ਦੇ ਸੁਣਦੇ ਸੁਣਦੇ ਜੇ ਕਿਸੇ ਨੇ ਦੇਖ ਲਿਆ ਤੈਨੂੰ ਵੀ ਤੂੰ ਆ ਕੀ ਦੇਖ ਰਿਹਾ ਤੇ ਸੁਣ ਰਿਹਾ
ਉਹ ਬਾਬਾ ਜੀ ਫੇਰ ਵੀ ਕੋਈ ਗੁਪਤ ਕਮਰੇ ਵੀ ਹੁੰਦੇ ਗੇ ਸਾਰਿਆਂ ਦੇ ਸਾਹਮਣੇ ਤਹਿਤੀਕਾਤ ਕਰਦਾ ਫਿਰ ਜਿੱਦਣ ਤਾਈ ਨੇ ਐਨਕ ਫੜ ਲਈ ਨਾ ਤੇ ਬਾਅਦ ਚ ਦੇਖਦੇ ਹੋਏ ਸੁਖਪ੍ਰੀਤ ਨੂੰ ਸੁਖਪ੍ਰੀਤ ਦੀ ਵੀਡੀਓ ਚ ਆਉਂਦੀ ਰਹਿਣੀ ਬਕਵਾਸ ਨਾ ਕਰ ਮੇਰੇ ਤੇ ਡਿਪੈਂਡ ਆ ਨਾ ਵੀ ਕਿੱਧਰ ਨੂੰ ਮੂੰਹ ਕਮਾਉਣਾ ਉਦੋਂ ਜਦੋਂ
ਮਨਦੀਪ ਭਾਜੀ
ਹਾਂਜੀ
ਮਨਦੀਪ ਭਾਜੀ
ਹਾਂਜੀ ਭਾਜੀ
ਅੱਜ ਮੈਂ ਤਾਇਆ ਜੀ ਨੇ ਅਮਰੀਕਾ ਵਾਲੀ ਘੜੀ ਦੀ ਗੱਲ ਦੱਸੀ ਆ ਨਾ ਐਵੇਂ ਹੀ ਨਾ ਤਾਇਆ ਕੋਲੇ ਇੱਕ ਕਰਸੀ ਸੀਗੀ ਉਹਦੇ ਉੱਤੇ ਲਿਖਿਆ ਆ USA
ਹੈਗੀ ਸੀ
ਤੇ ਤਾਇਆ ਚੌੜਾ ਹੋ ਕੇ ਸਾਰਿਆਂ ਨੂੰ ਦਿਖਾਵੇ ਵੀ ਆ ਦੇਖ ਅਮਰੀਕਾ ਦੀ ਕਰਸੀ ਅਮਰੀਕਾ ਦੀ ਉਹ ਇੱਕ ਤੁਹਾਡੇ ਵਰਗਾ ਸਿਆਣਾ ਮਨਦੀਪ ਵਰਗਾ ਜਾਂ ਟੀਟੂ ਵਰਗਾ ਸਿਆਣਾ ਉਹ ਕਹਿੰਦਾ ਇਹ ਕਰਸੀ ਦਿਖਾਈ ਕਹਿੰਦਾ ਕਾਹਦੀ ਕਿਹੜੀ ਕਹਿੰਦੇ ਇਹ ਤਾਂ ਬਾਹਰਲੀ ਕਰਸੀ ਆ ਤਾਇਆ ਕਹਿੰਦਾ ਕਾਹਨੂੰ ਇਹ ਤਾਂ ਮੈਂ ਪਿੰਡਾਂ ਵਾਲਿਆਂ ਨੂੰ ਇਹ ਤਾਂ ਨਾਂ ਲਿਖਿਆ ਆ ਉਜਾਗਰ ਸਿੰਘ ਅਮਲੀ ਦੀ ਕਰਸੀ ਆ
ਉਹ ਨਹੀਂ ਨਹੀਂ ਜਾਗਰ ਸਿੰਘ ਅਮਲੀ ਦੀ ਕਿਉਂ ਸੀ ਪ੍ਰੇਮ ਸੋ ਲਿਆਇਆ ਸੀ ਉਹ ਵੀ ਅਸੀਂ ਜਿੰਨੇ ਮਿਰਚਾਂ ਉਹਦੇ ਚ ਪਾਈ ਪਾਪਾ ਦਾਲ ਸਬਜ਼ੀ ਚ ਪਾਉਂਦੇ ਰਹੇ ਮਿਰਚਾਂ ਜਦੋਂ ਮਿਰਚ ਉਸ ਕੜਛੀ ਥਾਣੀ ਪਾਉਂਦੇ ਸੀ ਮਿਰਚ ਚੜ੍ਹਦੀ ਬੜੀ ਸੀ ਤੇ ਹਾਲਾਂਕਿ ਇੰਡੀਅਨ ਜਿਹੜੀਆਂ ਕੜਛੀਆਂ ਉਹਦਾ ਮਿਰਚਾਂ ਦਾ ਖਾਣ ਦਾ ਸਵਾਦ ਹੀ ਕੋਈ ਨੀ ਸੀ ਆਹ ਤਾਂ ਜੀ ਗੁਰਵਿੰਦਰ ਭਾਜੀ ਹੋਰਾਂ ਨੇ ਉਹ ਐਨਕ ਦਿਖਾ ਵੀ ਦਿੱਤੀ ਉਹ ਮੈਨੂੰ ਲੱਗਦਾ ਗੁਰਵਿੰਦਰ ਨੇ ਇਹਦੇ ਨਾਲੋਂ ਪਹਿਲਾਂ ਭੇਜ ਦੇਣੀ ਆਪਾਂ ਨੂੰ ਧਰਮ ਨਾਲ ਉਹਦਾ ਜਿਗਰਾ ਥੋੜਾ ਜਿਹਾ ਹੈ ਆਹ ਬਾਤ ਹੈ ਜੀ ਇਹ ਤਾਂ ਉਦਾਂ ਵੀ ਬੜੀ ਘੈਂਟ ਲੱਗਦੀ ਹੈ ਤੇ ਕਿੱਥੇ ਲੱਗਾ ਕੈਮਰਾ ਸਾਨੂੰ ਨੀ ਦੀ ਰਹਾ ਤੇ ਦੂਸਰਿਆਂ ਨੂੰ ਕੀ ਦੇਣਾ ਇਹਦੇ ਇੱਥੇ ਲਗਾ ਦੇ ਇਸ ਕਾਰਨਰ ਤੇ ਇੱਕ ਕਿ ਦੋ ਕੈਮਰੇ ਭਾਜੀ ਉਹ ਦੋ ਕੀ ਕਰਨੇ ਕੈਮਰਾ ਤੇ ਅੱਧਾ ਹੀ ਬਥੇਰਾ ਇਹ ਕਿੱਥੇ ਲਗਾ ਇਹਦਾ ਕਨੈਕਸ਼ਨ
ਉੱਪਰਲੇ ਪਾਸੇ
ਉੱਪਰ ਤੇ ਉਹਦਾ ਸਹਿਰ ਵਾ ਪਤਾਇਆ ਜੀ ਇੱਧਰ ਉੱਪਰ ਨੀ ਬਾਲਾ ਉੱਪਰ ਚਲੇ ਗਏ ਇੱਥੇ ਕਹਿੰਦੇ ਅੱਛਾ 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 ਵਾਹ ਵਾਹ ਕਮਾਲ ਆ ਕੰਪਨੀਆਂ ਨੇ ਦੁਨੀਆ ਹੀ ਮਿਲ ਲੱਗਦਾ ਇਹ ਕਾਹਦੇ ਲਈ ਬਣਾਈ ਹੋਊਗੀ ਵੀ ਆਪਣੇ ਫੇਰ ਵੀ ਸਰਕਾਰੀ ਨੌਕਰੀ ਕਹਿ ਸਾਹਿਬ ਤੁਸੀਂ ਕਰਦੇ ਤੁਹਾਡਾ ਫੇਰ ਵੀ ਦਿਮਾਗ ਬਹੁਤ ਕੰਮ ਕਰਦਾ ਕਾਹਦੇ ਲਈ ਬਣਾਈ
ਹੋਈ ਤਾਜਪੁਰ ਦੀ ਪੰਚਾਇਤ ਲਈ
ਤੇ ਮੈਨੂੰ ਲੱਗਦਾ ਮੈਨੂੰ ਐ ਲੱਗਦਾ ਪੰਚਾਇਤ ਦੇ ਫੈਸਲਿਆਂ ਲਈ ਬਣਾਈ ਆ ਵੀ ਦੋਵਾਂ ਤਰ੍ਹਾਂ ਦੇ ਸਟੇਟਮੈਂਟਾਂ ਰਿਕਾਰਡ ਕਰਨ ਲਈ ਹਾਂ ਬਈ ਬਾਅਦ ਚ ਮੁਕਰਨਾ ਜਾਵੇ ਕਈ ਵਾਰ ਮੈਨੂੰ ਐਸਾ ਵੀ ਆਇਆ ਮੇਰੇ ਨਾਲ ਦਿੱਕਤ ਬਾਹਲੀ ਹੋਈ ਆ ਮੈਂ ਕਈ ਵਾਰ ਪੁੱਛਣ ਜਾਂਦਾ ਨਾ ਦੋਵਾਂ ਪਾਸੇ ਤੋਂ ਕਿਹੜਾ ਕਸੂਰ ਆ ਕਈ ਵਾਰ ਸਟੇਟਮੈਂਟਾਂ ਹੋਰ ਦੇ ਕੇ ਤੇ ਪੰਚਾਇਤ ਚ ਸਟੇਟਮੈਂਟ ਬਦਲ ਲੈਂਦੀਆਂ ਕਈ ਬਦਲ ਲੈਂਦੇ ਵੀ ਆ ਬੰਦੇ ਬੁੜੀਆਂ ਦੋਵੇਂ ਇਹਨਾਂ ਮੈਂ ਬਾਜ ਬੁੜੀਆਂ ਮੈਨੂੰ ਕਹਿੰਦਾ ਵੀ ਤੁਹਾਡਾ ਹੀ ਨਾਂ ਲੈਣਾ ਤੇ ਬਦਲ ਲੈਂਦੇ ਤੇ ਫਿਰ ਮੈਂ ਹਾਂ ਕੱਢ ਕੇ ਲਿਆ ਕਰੂੰਗਾ ਵੀਡੀਓ ਫਿਰ ਤਾਂ ਤੁਸੀਂ ਫੜੇ ਜਾਣਾ ਮੈਂ ਕਹਿੰਦਾ ਤੁਹਾਡੇ ਐਨਕਾਂ ਦੇ ਵਿੱਚ ਲਾਈਆਂ ਮੈਂ ਥੋੜਾ ਦੱਸੂਗਾ ਮੈਂ ਕਹੂੰ ਅੱਖਾਂ ਬਣਵਾਈਆਂ ਹੈ ਵੀ ਏਦਾਂ ਦੀਆਂ ਲੱਗਦੀਆਂ ਜਿਹੜਾ ਅੱਖਾਂ ਬਣਵਾਈਆਂ ਅੱਖਾਂ
ਜਿਦਨੇ ਵੀਡੀਓ ਦਿਖਾਣੀ ਐਨਕਾਂ ਘਰੇ ਛੱਡ ਕੇ ਤਾਈ ਨੂੰ ਦੇਵੇ
ਆਹਾ ਆਹ ਦੇ ਦੇ ਉਹ ਭਾਵੇਂ ਚੁੱਲ੍ਹੇ ਚੜਾ ਦੇਵੇ ਤੇਰੇ ਡਾਲਰ ਡੁਲਰ ਮਗਰੋਂ ਵੇਚਦੇ ਰਹਿਣਾ ਤਾਇਆ ਇੰਨੀਆਂ ਮਹਿੰਗੀਆਂ ਤੇ ਮੈਂ ਕਦੇ ਆਪ ਨੀ ਲਾਈਆਂ ਜਿਹੜੀਆਂ ਤੈਨੂੰ ਦੇ ਦਿੱਤੀਆਂ ਉਹ ਸੁਣਿਆ NRI ਭਰਾਵਾਂ ਦੇ ਸਹਿਯੋਗ ਨਾਲ ਜੇ ਟੂਰਨਾਮੈਂਟ ਹੋ ਸਕਦੇ ਆ ਕਿ ਫੈਸਲੇ ਨੀ ਹੋ ਸਕਦੇ ਮਾਰੋ ਮਾੜੀ ਜੀ ਮੋਟੀ ਮੋਟਾ ਹੱਥ ਤੁਹਾਡੇ ਤੇ ਘੰਟੇ ਦੀ ਕਮਾਈ ਆ ਘੰਟੇ ਦੀ ਉਥਾ ਵੀ ਘੰਟਾ ਤੁਸੀਂ ਬਹਿ ਰਹੇ ਹੋ
ਮਨਦੀਪ ਜੀ ਹੁਣ ਇਹਨਾਂ ਨੇ ਕਿਹਾ ਵੀ NRI ਭਰਾਵਾਂ ਦੀ ਕੋਈ ਹੈਲਪ ਨੀ ਹੋਣੀ ਤਾਜਪੁਰ ਪੰਚਾਇਤ ਜੇ ਫੜੇ ਗਏ ਹੈਲਪ ਮੰਗਦੇ ਨੇ
ਉਹ ਬਾਬਾ ਜੀ ਸਰਪੰਚਨੀ ਦਾ ਆਪਦਾ ਕਾਨੂੰਨ ਆ ਅਸੀਂ ਕਾਨੂੰਨ ਥੋੜਾ ਜਿਹਾ ਕਾਨੂੰਨ ਤਾਂ ਹੁੰਦਾ ਹੀ ਉਹ ਜਿਹੜਾ ਮਰੋੜ ਤੋੜ ਮਰੋੜ ਕੇ ਬਦਲ ਲਿਆ ਜਾਵੇ ਤੇ ਆਖਰੀ ਮਦਦ ਹੀ ਸਮਝੀ ਫੇਰ ਉਹ ਤੂੰ ਕੰਪਨੀ ਨੂੰ ਪੁੱਛ ਕੇ ਵੇਖ ਲਈ ਉਹ ਮੇਰੀ ਗੱਲ ਸੁਣ ਕੰਪਨੀ ਨੂੰ ਪੁੱਛ ਕੇ ਵੇਖ ਲਈ ਜੋੜਾ ਸਸਤਾ ਪੈਂਦਾ ਹੋਣਾ ਡਿਸਕਾਊਂਟ ਤੇ ਜਾਂ ਫਿਰ ਇੱਦਾਂ ਕਰ ਵੀ 25 ਦਸੰਬਰ ਉਡੀਕ ਲਈਏ ਫਿਰ ਉਦੋਂ ਥੋੜਾ ਜਿਹਾ ਕ੍ਰਿਸਮਿਸ ਤੇ ਸਸਤਾ ਸਮਾਨ ਹੁੰਦਾ ਰੁਕ ਜਾ ਤੂੰ ਇੰਡੀ ਦੀ ਕਾਹਲੀ ਤੈਨੂੰ ਕਿਹੜੀ ਗੱਲ ਦੀ ਪਈ ਕਾਹਲੀ ਕਿਹੜੀ ਗੱਲ ਤੇ ਕਹਿੰਦੇ ਵੀਡੀਓ ਤਾਂ ਜੀ ਫੋਨ ਚ ਰਿਕਾਰਡ ਹੋਣੀ ਆ ਇਹ ਕੈਮਰਾ ਇੱਥੇ ਲੱਗਾ ਵੀਡੀਓ ਕੈ ਫੋਨ ਚ ਆਹ ਕੰਮ ਬਾਹਲਾ ਵਧੀਆ ਸੀ ਫੇਰ ਇਹਨੂੰ ਫੋਨ ਵੀ ਭੇਜਣਾ ਪੈਣਾ ਤੇ ਫੋਨ ਕਿਸੇ ਹੋਰ ਤੋਂ ਮੰਗਾ ਲੈਣੇ ਕੋਈ ਨਾ
ਜਿਸ ਹਿਸਾਬ ਨਾਲ ਆਹ ਚੀਜ਼ਾਂ ਬਣ ਰਹੀਆਂ ਨੇ ਨਾ ਉਹ ਜਿਹੜੀ ਮਿਸਟਰ ਇੰਡੀਆ ਫਿਲਮ ਦੇਖੀ ਸੀਗੀ
ਗਾਇਬ ਹੋਣ ਵਾਲੇ ਵੀ ਮੈਨੂੰ ਲੱਗਦਾ ਪਹਿਲੀ ਐਨਕ ਤੂੰ ਹੀ ਲਿਆਉਣੀ ਆ ਮੈਨੂੰ ਜਿਸ ਤੱਕ ਲੱਗਦਾ ਪਤੀਲੀ ਪਤੂਲੀ ਚ ਵਜਾ ਪਤਾ ਫੇਰ ਲੱਗਣਾ ਵੀ ਕਹਿ ਲੈ ਇੱਥੇ ਵਜਾ ਸਹੀ ਗੱਲ ਮਰ ਜਾਣਾ
ਨਾ ਨਾ ਇੱਥੇ ਤਾਂ ਲਾਈਟ ਜਾਂਦੀ ਨੀ ਜਾਂਦੀ ਤਾਂ ਉੱਥੇ ਹੀ ਆ ਲਾਈਟ ਵੱਜਣਾ ਤੇ ਆ ਦੇ
ਉਹ ਜੇ ਹੁੰਦੀ ਨਾ ਭਾਵੇਂ ਤਾਏ ਨੇ ਉਹ ਵੀ ਮੰਗ ਲੈਣੀ ਉਹ ਨਹੀਂ ਨਹੀਂ ਉਹ ਆਪਾਂ ਕੀ ਕਰਨੀ ਆ
ਉਹ ਅਜੇ ਆਈ ਨੀ ਨਾ ਕੀ ਕਰਨੀ ਆ ਜਿੱਦਣੇ ਆ ਗਈ ਉਦਣੇ ਜਰੂਰੀ ਆ ਕਿਉਂਕਿ ਐਨਕਾਂ ਲਾ
ਉਦਾਂ ਮੈਂ ਕਹਿੰਦਾ ਜੇ ਉਹ ਵੀ ਹੋਵੇ ਨੀ ਉਹ ਵੀ ਵਧੀਆ ਬੰਦਾ ਜਾ ਕੇ ਨਾ ਗਾਇਬ ਹੋ ਕੇ ਫੇਰ ਘਰੇ ਚੱਲ ਜਾਵੇ ਪਤਾ ਲੱਗੇ ਵੀ ਮਗਰ ਕਹਿੰਦੇ ਕੀ ਆਪਣੇ ਬਾਰੇ ਪਤਾ ਲੱਗ ਜਾਂਦਾ ਨਾ ਕਹਿਲ ਸਾਹਿਬ ਜਿਦਾਂ ਹੁਣ ਮੰਨ ਲਓ ਤੂੰ ਆਏ ਸਾਨੂੰ ਮਿਲਣ ਤੇ ਤੂੰ ਅਸੀਂ ਚਾਹ ਪਾਣੀ ਪਿਆਈਏ ਤੇ ਮਗਰੋਂ ਤੂੰ ਐਨਕ ਲਾ ਕੇ ਤੇ ਗਾਇਬ ਹੋ ਕੇ ਫੇਰ ਅਸੀਂ ਕਹਿਵੇ ਵੇਖੋ ਬਸ ਕੋਈ ਛੱਡਿਆ ਕੋਈ ਨੀ ਫੇਰ ਤੈਨੂੰ ਪਤਾ ਲੱਗਣਾ ਵੀ ਕਿੰਨੀ ਸ਼ੀਸ਼ਾ ਦੇ ਕਰਦੇ
ਉਹ ਤਾਇਆ ਕਦੇ ਬਿਸਕੁਟਾਂ ਤੋਂ ਉੱਪਰ ਵੀ ਹੋ ਜਾ ਕਰ
ਬਿਸਕੁਟਾਂ ਤੋਂ ਉੱਪਰ ਤਾਂ ਹੁਣ ਤੂੰ ਸੋਚਣਾ ਨਾ ਖਾਧੇ ਤੇ ਤੂੰ ਆ ਨਾ ਮੈਂ ਤੈਨੂੰ ਉਦਾਹਰਨ ਦਿੱਤੀਆਂ ਉਦੋਂ ਤੋਂ ਉੱਪਰ ਉੱਪਰ ਵੀ ਜਾਣਾ
ਸਰਪੰਚਨੀ ਦੇ ਘਰੇ ਜਾਣਾ ਉੱਥੇ ਬਿਸਕੁਟ ਪੰਚਾਇਤ ਤੁਹਾਡੀ ਹੁੰਦੀ ਉੱਥੇ ਬਿਸਕੁਟ ਜਿਹਦੇ ਘਰੇ ਜਾਣਾ ਉੱਥੇ ਬਿਸਕੁਟ ਹੀ ਹੁੰਦੇ ਤੇਰੇ ਕੋਲ ਹੋਰ ਕੁਝ ਨਹੀਂ
ਤੂੰ ਫਿਰ ਕਦੇ ਕਰੀਮ ਵਾਲੇ ਖਾਦੇ ਹੀ ਨਹੀਂ ਤੂੰ ਤੈਨੂੰ ਵੀ ਲੱਕ ਪਤਾ ਜਾਣਾ ਸੀ ਬਿਸਕੁਟ ਕਹਿੰਦੇ ਕਿਹੜੀ ਬਲਾ ਨੂੰ ਤੂੰ ਮੇਰਿਆਂ ਨੂੰ ਲੱਗਦਾ ਦੂਸਰੇ ਖਾਦੇ ਬਾਬਾ ਰਾਮਦੇਵ ਵਾਲੇ ਆਟੇ ਦੇ ਬਣੇ ਹੋਏ ਉਹ ਬੇਸਵਾਦੇ ਜਿਹਾ ਬਣਾਈ ਜਾਂਦਾ ਚੱਕੀ ਜਾਂਦਾ ਫਟੇ ਵੀ ਇਹ ਚੰਗੇ ਹੁੰਦੇ ਚੰਗਿਆਂ ਤੋਂ ਅਸੀਂ ਵੀ ਗੁਰੂਆ ਜੇ ਅਸੀਂ ਬਿਸਕੁਟ ਆਟੇ ਦੇ ਖਾਣੇ ਤੇ ਸਾਨੂੰ ਰੋਟੀ ਮਾੜੀ ਆ ਕਹਿਲ ਸਾਹਿਬ ਜੀ ਕਹਿਲ ਸਾਹਿਬ ਦਾ ਧਿਆਨ ਮੇਰੇ ਹਿਸਾਬ ਨਾਲ ਇਹ ਸਰਚ ਇੰਜਣ ਇਹ ਦੱਸਦਾ ਹੋਣਾ ਵੀ ਕਦੋਂ ਆਉਣਾ ਐਨਕਾਂ ਗਾਇਬ ਹੋਣ ਵਾਲੀਆਂ
ਐਨਕਾਂ ਨੀ ਘੜੀ ਘੜੀ
ਜਦੋਂ ਘਰ ਵਾਲੀ ਲੜਨ ਦੇ ਮੂਡ ਚ ਹੋਵੇ ਗਾਇਬ ਹੋ ਕੇ ਭੱਜਾ ਫਿਰੇ ਚਾਰੇ ਪਾਸੇ ਆਪੇ ਹੀ ਵੇਖ ਉਹ ਕਹਿ ਦੋ ਬੰਦੇ ਦਾ ਪੁੱਤ ਬਣ ਗਿਆ
ਇੱਕ ਗੱਲ ਸੋਚ ਘੜੀ ਆ ਗਈ ਤੇਰੇ ਕੋਲ ਤੈਨੂੰ ਮੈਂ ਗਿਫਟ ਦਿੱਤੀ ਕਿਸੇ ਨੇ ਕਰਤੀ ਤੈ ਬੰਨ ਲਈ ਘੜੀ ਉਧਰੋਂ ਤੂੰ ਗਾਇਬ ਹੋ ਗਿਆ ਕੋਈ ਇਹ ਜੀ ਚੀਜ਼ ਕਰਨ ਲੱਗਿਆ ਹੋਇਆ ਗਾਇਬ ਹੋ ਕੇ ਬਈ ਕਿਸੇ ਆਈਡੀ ਜਾਂ ਕੁਛ ਉਧਰੋਂ ਉਹਦਾ ਸੈੱਲ ਮੁੱਕ ਜੇ
ਫਿਰ ਪੈ ਗਿਆ ਨਾ ਖੇਤਰ ਮੈਨੂੰ ਤੇ ਹੈਰਾਨੀ ਆ ਜਦੋਂ ਸੈੱਲ ਮੁੱਕ ਗਿਆ ਤੇ ਪਤਾ ਉਹਨਾਂ ਨੂੰ ਫੇਰ ਲੱਗਣਾ ਜੋ ਜਹਾਜ਼ ਚ ਖੜੋਤਾ ਦਿਖ ਪਿਆ ਉਹਨਾਂ ਕਹਿਣਾ ਇਹ ਬੰਦਾ ਕਿਥੋਂ ਆ ਗਿਆ
ਡੋਂਕੀ ਡੂੰਕੀ ਲਾਉਣ ਦੀ ਕੋਈ ਲੋੜ ਹੀ ਨੀ ਹੈਗੀ
ਲੋੜ ਹੀ ਨੀ ਤੈਨੂੰ ਦੱਸਿਆ ਸੈੱਲ ਤਿੰਨ ਚਾਰ ਪਵਾ ਕੇ ਜਾਵਾਂਗੇ ਟੋਲਟ ਜੀ ਆ ਕੇ ਬਦਲਿਆ ਕਰਨਾ ਜਦੋਂ ਮੁੱਕਣ ਵਾਲਾ ਹੋ ਗਿਆ ਉਹਦਾ ਜੇ ਮੁੱਕ ਗਿਆ ਨਾ ਜਗਦਾ ਪਾ ਜਗਦਾ ਪੁੱਛਦਾ ਜਾਂ ਤਾਂ ਰਹੂਗਾ ਹੀ ਨਾ ਜਦੋਂ ਜਗਦਾ ਪੁੱਛਦਾ ਜਾ ਹੋ ਗਿਆ ਉਦੋਂ ਟੋਲ ਡਾਲ ਨੂੰ ਭਾਈ ਤਰਾਂਗੇ ਇਕਦਮ ਹੀ ਤੇ ਨੀ ਨਾ ਦੇਖਣ ਲੱਗ ਪੈ ਲੱਗਾ
ਨਾ ਜੇ ਟੋਇਲਟ ਤੇ ਪਹਿਲਾਂ ਹੀ ਕੋਈ ਬੈਠਾ ਹੋਵੇ
ਆਹੋ ਭਲਾ ਤੇਰੇ ਆਏਗਾ ਪਹਿਲਾਂ ਕੋਈ ਸੈੱਲ ਬਦਲ ਲਿਆ ਹੋਵੇ ਸਹੀ ਗੱਲ ਆ ਉਹਦਾ ਵੇਖ ਜਾ ਦਿਮਾਗ ਵੇਖ ਲਾ ਕਿੱਧਰ ਨੂੰ ਜਾਂਦਾ ਦੇਖ ਲਾ ਮਿਲਕੀ ਤੇ ਗਾਇਬ ਹੋਣ ਵਾਲੀਆਂ ਚੀਜ਼ਾਂ ਪਹਿਲਾਂ ਕਹਿੰਦਾ ਮੈਂ ਦੁਨੀਆਂ ਚ ਕਹਿੰਦਾ ਕੰਪਨੀ ਪਹਿਲਾਂ ਮੈਨੂੰ ਦੇਵੇ ਟੈਸਟ ਕਰਾਉਣ ਦੇ ਇਹ ਟੈਸਟ ਕਰ ਲਓ ਜਿਹੜੇ ਕੰਪਨੀ ਨੇ ਗਾਇਬ ਹੋਣ ਵਾਲੀ ਬਣਾਉਣੀ ਨਾ ਹਾ ਚੀਜ਼ਾਂ ਉਹਨੇ ਵੀ ਸੋਚੀਆਂ ਹੋਣੀਆਂ ਉਹਨਾਂ ਨੇ ਬਣਾਉਣੀ ਉਹ ਆ ਜਿਹੜੀ ਸੂਰਜ ਊਰਜਾ ਦੇ ਚਾਰਜ ਹੁੰਦੀ ਉਹ ਆਪੇ 10 ਮਿੰਟ ਧੁੱਪੇ ਬੈਠੇ ਰਾਹ ਲਿਆ
ਜਦੋਂ ਜਹਾਜ਼ ਉੱਪਰ ਉੱਡਦਾ ਹੈਗਾ ਉੱਥੇ ਸੂਰਜ ਤਾਂ ਪੈਂਦਾ ਹੀ ਹੈ ਜਿਹੜਾ ਰਾਤ ਵਾਲੀ ਫਲਾਈਟ ਲਵੇ ਨਾ ਦਿਨ ਵਾਲੀ ਲਵੇ
ਜਹਾਜ਼ ਨੂੰ ਕਵੇ ਦਿਨੇ ਦਿਨੇ ਰੱਖ ਤੂੰ ਜਿੱਧਰ ਸੂਰਜ ਆ ਉਧਰ ਨੂੰ ਤੋਰੀ ਚੱਲ ਸਾਨੂੰ ਨਾ ਦਿਖਾਉਣ ਲਾ ਦੇ ਤੇ ਬਾਕੀ ਜਿਹੜਾ ਉਹ ਆਊ ਜਦੋਂ ਆਊ ਜਿਹੜੀ ਆਈ ਆ ਉਹ ਤੇ ਤੂੰ ਜੋੜਾ ਲੈ ਕੇ ਆ ਨਾ ਪਹਿਲਾਂ ਬਾਕੀ ਫੇਰ ਵੇਖਾਂਗੇ
ਆਹੋ
ਉਹ ਨਾਲੇ ਐਚ ਡੀ ਬਣਨੀ ਚਾਹੀਦੀ ਇਹ ਨਾ ਬੰਦੇ ਨਾ ਸਿਆਣ ਹੋਣ ਉਦਾਂ ਲੈ ਬੰਦੇ ਪਛਾਣ ਹੀ ਨਾ ਹੁਣ ਬੰਦਾ ਕੋ ਬੁੜੀ ਆ ਪਤਾ ਨੀ ਲੱਗੇ ਮੈਨੂੰ ਪਤਾ ਐਨਕਾਂ ਜੀ ਕੈਮਰੇ ਵੀ ਉਦਾਂ ਕਦੇ ਹੋਣੇ ਆ ਦੇਖਣੇ ਕਿਹੜਾ ਚੀਜ਼ ਨਾਲ ਬੰਦੇ ਨੀ ਕਹਿੰਦੇ ਇਹ ਜਿਹਾ ਬੰਦੇ ਦੇਖਣਗੇ
ਰੇਵਨ ਕੰਪਨੀ ਦੀਆਂ ਨੇ ਚੰਗੇ ਹੀ ਹੋਣਗੇ ਕੈਮਰੇ
ਉਹਦਾ 5 ਮੈਗਾਪਿਕਸਲ ਦੇ ਆ ਤਾਇਆ ਜੀ ਇਹਦੇ ਵਿੱਚ ਕੈਮਰੇ ਤਾਂ 10 ਮੈਗਾਪਿਕਸਲ ਦੇ ਕਹਿੰਦੇ ਜੀ ਮੈਂ ਵੇਟ ਕਰਦਾ ਪਿਆ ਆਪਣੇ ਰਮਾਣਾ ਸਾਹਿਬ ਕਹਿੰਦੇ ਤੂੰ 10 ਮਿੰਟ 10 ਦੇ ਵੇਟ ਕਰਦਾ ਰਹਿਣਾ ਕੰਪਨੀ ਨੇ 5 ਵਾਲੀਆਂ ਵੀ ਬੰਦ ਕਰ ਦੇਣੀਆਂ ਯਾਦਾਂ ਉਹ ਲੈਣਾ ਜਿਹੜੀਆਂ ਮਿਲਦੀਆਂ ਗੁਰੂਆ ਇਹ ਦੁਰਉਪਯੋਗ ਜਦੋਂ ਹੋਣ ਲੱਗ ਪਿਆ ਕੰਪਨੀ ਝੱਟ ਹੀ ਬੰਦ ਕਰ ਦਿੰਦੀ ਆ ਮੈਨੂੰ ਭਾਜੀ ਦਾ ਮੁੰਡਾ ਕਹਿੰਦਾ ਵੀ ਜਦੋਂ ਉਸ ਦੀ ਇਸਤੇਮਾਲ ਸਹੀ ਨੀ ਨਾ ਹੁੰਦਾ ਕੰਪਨੀ ਨੂੰ ਫਿਰ ਪਿੱਛੋਂ ਉਹ ਸਮਣ ਆ ਜਾਂਦੇ ਆ ਉਹ ਕਹਿੰਦੇ ਚੁੱਪ ਕਰਕੇ ਬੰਦਿਆਂ ਨੂੰ ਬੰਦ ਕਰਦੇ ਲੋਕ ਹੋਰ ਆਰੇ ਲੱਗ ਕਹਿਲ ਸਾਹਿਬ ਕਿਹੜਾ ਅੱਜ ਫਿਰ ਗੀਤ ਸੁਣਾਈ ਕਹਿਲ ਸਾਹਿਬ ਨੂੰ ਅੱਜ ਨੀਂਦ ਨੀ ਆਉਣੀ ਅੱਜ ਐਨਕਾਂ ਲੈ ਕੇ ਆਊ ਮੈਨੂੰ ਲੱਗਦਾ
ਨਾ ਜਿਦਨੇ ਤਾਇਆ ਤੇਰੇ ਨਾਲ ਵਾਅਦਾ ਰਿਹਾ ਜੇ ਤਾਂ ਉਦੋਂ ਤੱਕ ਕੰਪਨੀ ਨੇ ਚੱਲਦੀਆਂ ਰੱਖੀਆਂ ਫਿਰ ਤਾਂ ਤੈਨੂੰ ਲਿਆ ਦੂ
ਤੇ ਤੂੰ ਪਹਿਲਾਂ ਲੈ ਕੇ
ਰੱਖ ਦੂੰਗੀਆਂ
ਫਿਰ ਪਈ ਦਾ ਸੈੱਲ ਮੁੱਕਦੇ ਆ
ਨਹੀਂ ਜੇ ਮੈਂ ਲੈ ਕੇ ਰੱਖ ਲਿਆ ਰਸਤੇ ਦੇ ਕਸਟਮ ਵਾਲਿਆਂ ਨੇ ਰੋਕ ਲੈਣੀ
ਲਾ ਲਾ ਕੇ ਪਹਿਲਾਂ ਮੈਂ ਖਰਾਬ ਕਰ ਲੈਣੀ ਆ ਤੂੰ ਸਿੱਧਾ ਕਹਿ ਲਾ ਲਾ ਕੇ ਪਹਿਲਾਂ ਇਹਦੇ ਸੈੱਲ ਮੈਂ ਉਡਾ ਦੇਣੇ ਆ ਜਦ ਤੱਕ ਤੂੰ ਕਿਆ ਕਰਨਾ ਲਾਇਆ ਕਰਨੀ ਉਦੋਂ ਹੀ ਉਹਦੇ ਸੈੱਲ ਮੁੱਕ ਜਾ ਕਰਨੇ ਫਿਰ ਅਸੀਂ ਬੈਟਰੀ ਫੋਨ ਤੇ ਰਵਾਂਗੇ ਬੈਟਰੀ ਤੂੰ ਗੇੜਾ ਮਾਰਿਆ ਹੁਣ ਗਾਂ ਫਿਰ ਆਪਣੇ ਜਿਹੜੇ ਆ ਉਹ ਬੰਦ ਹੋ ਜਾਣੇ ਜਹਾਜ਼ ਜੂਜ ਮੈਂ ਪਤਾ ਨੀ ਕਿਹੜਾ ਵੇਰੀਐਂਟ ਨਵਾਂ ਆਉਣ ਨੂੰ ਫਿਰਦਾ ਕਰੋ ਉਹਨਾਂ ਦਾ
ਚੱਲ ਠੀਕ ਆ ਤੇ ਗਾਣਾ ਲਾ ਦਿਓ ਭਾਜੀ ਘੁੰਮਣ ਫਿਰਾਣ ਨੂੰ ਥਾਰ ਰੱਖੀ ਆ ਬੁਲਟ ਤੇ ਰੱਖਿਆ ਪੜਾਕੇ ਪਾਉਣ ਨੂੰ
ਤੇ ਘੁੰਮਣ ਨੂੰ ਬੁਲਟ ਰੱਖਦੇ ਭਰਾਵਾ ਇੱਥੇ ਸਭ ਕੁਛ ਮਿਲਦਾ, ਤੂੰ ਜੋ ਕਹੀ ਜਾਣਾ ਠੀਕ ਹੀ ਆ, ਜਿਹਨਾਂ ਚੱਕ ਅਸੀਂ ਆ ਕੇ ਨਾ ਵੇਖਿਆ ਸਾਡੇ ਬਾਰਾ ਜੋ ਕਹੀ ਜਾ ਠੀਕ ਹੋਣਾ ਕਿਹੜਾ ਮੰਨਣਾ, ਤੂੰ ਤਾਂ ਹੁਣ ਇੱਥੋਂ ਦਾ ਦੇਖਿਆ, ਇੱਥੇ ਵਾਲੀ ਗੱਪ ਅਸੀਂ ਮਾਰ ਨੀ ਸਕਦੇ, ਇੱਥੇ ਜਿੰਨੀਆਂ ਮਰਜ਼ੀ ਮਾਰ ਲਓ। ਸੁਨੰਦਾ ਸ਼ਰਮਾ ਦਾ ਗੀਤ ਆ ਜੀ, ਕਹਿੰਦੇ ਨੇ ਲੈ ਗੀਤ ਤੈਨੂੰ ਸੁਣਾ ਦਾਂਗੇ, ਲੈ ਵੀ ਸੁਣਿਆ ਤੈਨੂੰ 30 ਮਿੰਟ ਦੇ ਤੇ ਐਨਕਾਂ ਦੇ ਚੱਕਰ ਜੀ, ਅੱਗੇ ਘੜੀ ਦੇ ਚੱਕਰ ਦੇ ਵਿੱਚ ਉਹ ਆਪਣੇ ਰਠੌਰ ਸਾਹਿਬ ਨੂੰ ਕਿੰਨੇ ਕਿੰਨੇ ਮਿੰਟ ਦਿੰਦੇ ਰਹੇ, ਤੇ ਮਲਕੀਤ ਦਾ ਗੁੱਟ ਫਿਰ ਸੁਣੇ ਦਾ ਸੁਣਨਾ ਜੀ ਸਹੀ ਗੱਲ। ਚਲੋ ਠੀਕ ਹੈ ਰਮਣਾ
ਸਾਹਿਬ,
ਕਹਿਲ ਸਾਹਿਬ ਮਿਲਦੇ ਮਿਲਦੇ ਜਰੂਰ ਮਿਲਾਂਗੇ, ਤੇ ਆਪਣਾ ਖਿਆਲ ਰੱਖੋ। ਤੇ ਤਾਇਆ ਜੀ ਇੱਧਰ ਗੁਰਵਿੰਦਰ ਭਾਜੀ ਹੋਰੀ ਵੀ ਤਾਇਆ ਜੀ ਸੁਣਦੇ ਪਏ ਨੇ, ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਤਾਇਆ ਬਿਸ਼ਨ ਸਿੰਘ ਜੀ, ਸਤਿ ਸ੍ਰੀ ਅਕਾਲ। ਉਹ ਬੱਲੇ ਗੁਰਵਿੰਦਰ ਸਿੰਘ ਆ ਜਾਓ ਸ਼ੇਰ ਬਗਿਆ, ਕਹਿੰਦੇ ਜੀ ਟੀਟੂ ਭਾਜੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ। ਟੀਟੂ ਨੂੰ ਹੱਥ ਜੋੜ ਦਿੱਤੇ, ਕੀ ਗੱਲ ਹੋ ਗਈ ਸਾਡੇ ਬਾਰੀ ਸਿੱਧੀ ਸਿੱਧੀ। ਕਹਿੰਦੇ ਜੀ ਬਾਕੀ ਗਾਣਾ ਸੁਣਾ ਦਿਓ, ਦੀਦ ਕੇ ਅਰਮਾ ਆਸੂਨ, ਦਿਨ ਕੇ ਅਰਮਾ ਆਸੂਨ ਬਹਿ ਗਿਆ ਮੈਨੂੰ ਲੱਗਦਾ ਸ਼ਾਇਦ, ਇਦਾਂ ਦਿਲ ਕੇ ਅਰਮਾ, ਦਿਲ ਕੇ ਅਰਮਾ ਆਸੂਨ ਬਹਿ ਗਿਆ। ਤੇ ਬਾਕੀ ਸਾਰਿਆਂ ਨੂੰ ਵੀਕਐਂਡ ਦੀਆਂ ਮੁਬਾਰਕਾਂ ਦਿੰਦੇ ਨੇ, ਤੇ ਅੱਜ ਕੋਈ ਯਾਦਗਾਰੀ ਫੈਸਲਾ ਤਾਇਆ ਜੀ ਹੋਣ ਵਾਲਾ? ਅੱਜ ਨਾ ਫੈਸਲਾ ਮੈਂ ਸੁਣਿਆ ਨੀ ਕੋਈ, ਜਾ ਕੇ ਪਤਾ ਲੱਗੂਗਾ ਵੀ ਕਿਹੜਾ ਕੋਈ ਫੈਸਲਾ ਅੱਜ ਹੋਣਾ ਤੇ ਕਿਹੜਾ ਨਹੀਂ ਹੋਊਗਾ। ਤਾਂ ਸਹੀ ਏਦਾਂ ਪੰਚਾਇਤ ਕੋਈ ਸੁੱਕੀ ਤਾਂ ਕਦੇ ਕਿਸੇ ਨੇ ਜਾਣ ਨੀ ਦਿੱਤੀ, ਰੋਜ਼ ਕਿਤੇ ਨਾ ਕਿਤੇ ਤਾਂ ਬਿਠਾ ਹੀ ਲੈਂਦੇ ਨੇ ਪਿੰਡ ਵਾਲੇ। ਤੇ ਬਾਕੀ ਕਹਿੰਦੇ ਜਿਹੜੇ ਗੁਰਵਿੰਦਰ ਭਾਜੀ ਐਪਲ ਦੀਆਂ ਐਨਕਾਂ ਦੀ ਇੰਤਜ਼ਾਰ ਕਰਦੇ ਨੇ ਪੈਂਦੇ ਨੇ ਪਏ ਨੇ, ਕਹਿੰਦੇ ਇਸ ਸਾਲ ਸ਼ਾਇਦ ਐਪਲ ਰਿਲੀਜ਼ ਕਰੇ ਐਨਕਾਂ। ਤਾਂ ਬਾਕੀ ਭਾਜੀ ਹੋਰੀ ਮੈਨੂੰ ਲੱਗਦਾ ਮੇਰੇ ਵਾਂਗੂ ਐਪਲ ਬ੍ਰਾਂਡ ਦੇ ਜ਼ਿਆਦਾ ਸ਼ੌਕੀਨ ਨੇ, ਤੇਰੇ ਵਾਂਗੂ ਕੀ ਤੇਰੇ ਕੋਲ ਐਪਲ ਦਾ ਕੁਛ ਵੀ ਨਹੀਂ, ਐਪਲ ਦਾ ਕੁਛ ਹੋਵੇ ਤੇ ਨਾ ਹੋਵੇ ਤਾਜੀ ਐਪਲ ਤੇ ਮੇਰਾ ਬ੍ਰਾਂਡ ਫੇਵਰੇਟ ਹੈ ਨਾ। ਠੀਕ ਹੈ। ਤੇ ਸੁਖਪ੍ਰੀਤ ਭਾਜੀ ਹੋਰੀ ਵੀ ਤਾਇਆ ਜੀ ਸਤਿ ਸ੍ਰੀ ਅਕਾਲ ਬੁਲਾਉਂਦੇ ਨੇ, ਕਹਿੰਦੇ ਤਾਇਆ ਜੀ ਮਨਦੀਪ ਭਾਜੀ ਮਲਕੀਤ ਭਾਜੀ ਉਹ ਬੱਲੇ ਸੁੱਖਾਂ ਦੇ ਪ੍ਰੀਤ, ਉਹ ਮੈਂ ਹਲੇ ਸੋਚਣ ਰਿਹਾ ਮੈਂ ਸੁਖਪ੍ਰੀਤ ਰਿਹਾ ਪ੍ਰੋਗਰਾਮ ਮੁੱਕ ਚੱਲਿਆ। ਤਾਇਆ ਜੀ ਉਹਨਾਂ ਨੇ ਬਹੁਤ ਟਾਈਮ ਪਹਿਲਾਂ ਦਾ ਸੁਨੇਹਾ ਭੇਜਿਆ ਸੀ, ਮਾਫ਼ੀ ਚਾਹੁੰਦੇ ਹਾਂ ਆਪਾਂ ਪੜ੍ਹ ਨਹੀਂ ਸਕੇ, ਤੇ ਸੁਖਪ੍ਰੀਤ ਭਾਜੀ ਤਾਂ ਜ਼ਰੂਰ ਆਉਂਦੇ ਨੇ। ਮੈਂ ਉਹ ਕਿਹਾ ਮੈਂ ਕਿਹਾ ਆਉਣਗੇ ਤੇ ਜ਼ਰੂਰ ਆਓ, ਜੇ ਨਾ ਇਹ ਪਿਆਰ ਕਰਦੇ ਸੁਖਪ੍ਰੀਤ ਨਾ ਆਉਣ ਵਾਲੀ ਕੋਈ ਗੱਲ ਹੀ ਨਹੀਂ ਜੀ। ਤੇ ਬਾਕੀ ਬਹੁਤ ਬਹੁਤ ਸ਼ੁਕਰਾਨਾ ਭਾਜੀ, ਤੇ ਤੁਸੀਂ ਅਪਡੇਸ਼ਨ ਦੀ ਗੱਲ ਕੀਤੀ ਸੀ, ਪੋਡਕਾਸਟ ਨੂੰ ਅਪਡੇਟ ਕਰ ਦਿੱਤੇ ਗਏ ਨੇ, ਪਲੀਜ਼ ਇੱਕ ਵਾਰੀ ਚੈੱਕ ਜ਼ਰੂਰ ਕਰ ਲਿਓ, ਜੇ ਸਮੱਸਿਆ ਹੋਈ ਤਾਂ ਮੈਨੂੰ ਦੱਸਿਓ ਕਿ ਫਿਰ ਆਪਾਂ ਦੁਬਾਰਾ ਕੋਸ਼ਿਸ਼ ਕਰਾਂਗੇ ਜੀ। ਤੇ ਪਰਮਜੀਤ ਸਿੰਘ ਧਾਰੀਵਾਲ ਸਾਹਿਬ ਕਹਿੰਦੇ ਤਾਇਆ ਜੀ ਏਡਾ ਵੱਡਾ ਝੂਠ ਕਿਹੜਾ, 47 ਵੇਲੇ ਜੇ ਤੁਹਾਡਾ ਵਿਆਹ ਹੋਇਆ ਤਾਂ ਫਿਰ ਤੁਹਾਡੀ ਉਮਰ ਤਾਂ ਹੁਣ 90 ਹੋਣੀ ਚਾਹੀਦੀ ਹੈ, ਝੂਠ ਘੱਟ ਰੋੜਿਆ ਕਰੋ। 47 ਦੇ ਵਿੱਚ ਮੇਰਾ ਵਿਆਹ ਹੋਇਆ, ਨਹੀਂ 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 ਭੁਲੇਖਾ ਲੱਗ ਗਿਆ, 47 ਨਹੀਂ 83 ਚ ਹੋਇਆ, ਮੈਨੂੰ ਹਰ ਭੁਲੇਖਾ ਲੱਗ ਗਿਆ 47-83 ਦਾ 83 ਚ ਹੋਇਆ, ਨਾ 84 47 ਚ ਨਹੀਂ, ਸੱਚ 47 ਮੂੰਹ ਚੋਂ ਨਿਕਲ ਗਿਆ, ਨਾ 84 ਚ ਨਾ 47 ਚ, 47 ਹੋ ਗਿਆ ਤੇ 74 ਚ ਹੋਇਆ, ਸਾਦਾ ਤੇ ਚੌਕਾ ਅੱਗੇ ਪਿੱਛੇ ਹੋ ਗਿਆ, 74 ਚ ਹੋਇਆ। ਅੱਛਾ 74 ਚ ਹੋਇਆ ਹੋਣਾ ਫਿਰ, ਹਾਂ 74 ਚ ਹੋਇਆ ਮੈਨੂੰ ਆ ਗਿਆ ਕੇ। ਬਾਕੀ ਰਮਾਣਾ ਸਾਹਿਬ ਵੀ ਤਾਇਆ ਜੀ ਮੈਨੂੰ ਲੱਗਦਾ ਕਿ ਉਹਨਾਂ ਨੇ ਵੀ ਭੇਜਿਆ ਸ਼ਾਇਦ ਐਪਲ ਵਾਲੀ ਅਪਡੇਸ਼ਨ ਉਹਨਾਂ ਨੇ ਭੇਜੀ ਹੈ। ਇਟ ਇਜ਼ ਇਨ ਪ੍ਰੋਸੈਸ ਟੂ ਬਾਏ ਦਾ ਐਪਲ। ਬਾਕੀ ਐਪਲ ਦੀ ਕਹਿੰਦੇ ਵੀ ਉਹ ਜਿਹੜੀ ਆ ਐਨਕ ਆ ਉਹ ਪ੍ਰੋਸੈਸਿੰਗ ਦੇ ਵਿੱਚ ਆ, ਹਲੇ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਆਜੂਗੀ। ਤਾਂ ਬਾਕੀ ਇਹ ਮਹਿੰਗੀ ਐਨਕਾਂ ਨੇ ਤਾਇਆ ਜੀ, ਕਹਿੰਦੇ $450 ਦਾ ਫਰੇਮ ਹੀ ਆ ਇਕੱਲਾ, ਤੇ ਬਾਕੀ ਇਹਦੀ ਬੈਟਰੀ ਖਰਾਬ ਹੋ ਜਾਂਦੀ ਹੈ, ਚਲੋ ਜਦੋਂ ਹੋ ਗਈ ਹੋ ਗਈ। ਤੇ ਇਹਦੇ ਵਿੱਚ ਬਿਲਡ ਇਨ ਹੈਡਫੋਨ ਵੀ ਨੇ, ਹੈਡਫੋਨ ਵੀ ਗਾਣੇ ਵੀ ਤੁਸੀਂ ਸੁਣ ਸਕਦੇ, ਉਹ ਗਾਣੇ ਸੁਣਨੇ ਆ ਤਾਂ ਉਦਾਂ ਟੈਲੀਫੋਨ ਤੇ ਸੁਣ ਲਾਂਗਾ, ਗਾਣੇ ਸੁਣਨ ਲਈ ਥੋੜਾ ਮੰਗਾਉਣੀ ਆ, ਗਾਣੇ ਫੋਨ ਦੇ ਲਈ ਤਾਂ ਹੈਡਫੋਨ ਜੇ ਆ ਜਾਂਦੇ 500-700 ਰੁਪਈਏ ਦੇ, ਉਹ ਹੀ ਨਹੀਂ ਮੁੱਕਣ ਦਿੰਦੇ ਗਾਣੇ, ਤੇ ਇਹਨੂੰ ਆਪਾਂ 33 ਕਾਰ ਦੇ ਵਿੱਚ ਯੂਜ ਕਰਾਂਗੇ, 33 ਕਾਰ ਦੇ ਵਿੱਚ। ਤੇ ਲਓ ਪਿਤਾ ਜੀ ਰਮਾਣੇ ਸਾਹਿਬ ਰਮਾਣਾ ਸਾਹਿਬ ਦਾ ਵੀ ਗੀਤ ਰਹਿੰਦਾ ਤੇ ਆਓ ਫਿਰ ਉਹਨਾਂ ਦੀ ਪਸੰਦ ਦਾ ਗੀਤ ਆਪਾਂ ਸੁਣਾ ਦਿੰਦੇ ਹਾਂ ਜੀ
ਆਹ
ਲਾ ਮਲਕੀਰ ਤੋਂ ਮਲਕੀਰ ਤੋਂ ਉਹ ਚੱਕਦੇ ਫਟੇ ਗੀਤ ਰਮਾਣੇ ਸਾਹਿਬ ਉਹਦਾ ਮੁਚਾਰੀ ਦਾ ਗੀਤ ਸੁਣਾ ਦੇ ਕਿੰਨਾ ਟਾਈਮ ਹੋ ਗਿਆ ਉਡੀਕਦੇ ਦਾ ਲਾ ਫਿਰ ਮੇਰਾ ਪੁੱਤ ਗੀਤ ਲਓ ਪਿਤਾ ਜੀ ਗੀਤ ਆਪਾਂ ਸੁਣਦੇ ਹਾਂ ਜੀ ਦਵਿੰਦਰ ਵੀਰ ਦਵਿੰਦਰ ਦਾ ਇਹ ਖੂਬਸੂਰਤ ਗੀਤ ਰਮਾਣਾ ਸਾਹਿਬ ਦੀ ਪਸੰਦ ਆ ਪਿਆਰੇ ਦੋਸਤੋ ਤੁਸੀਂ ਵੀ ਜੇ ਕੋਈ ਸੁਨੇਹਾ ਭੇਜਣਾ ਚਾਹੁੰਦੇ ਹੋ ਜਾਂ ਗੱਲਬਾਤ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਜਿਹੜੀ ਆ ਉਹ ਕਰ ਸਕਦੇ ਹੋ ਤੁਸੀਂ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਵੀ ਸੁਨੇਹਾ ਭੇਜ ਸਕਦੇ ਹੋ ਥੋੜਾ ਸਮਾਂ ਪਿਆ ਹੈ ਤੁਸੀਂ ਸਾਨੂੰ ਸੁਨੇਹਾ ਭੇਜ ਕੇ ਆਪਣੀ ਪਸੰਦ ਦਾ ਗੀਤ ਜਿਹੜਾ ਉਹ ਸੁਣ ਸਕਦੇ ਹੋ ਜੀ ਲਓ ਜੀ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਤੇ ਨਾਲ ਦੀ ਨਾਲ ਤਾਂ ਜੀ ਅਗਲਾ ਗੀਤ ਜਿਹੜਾ ਉਹ ਤਿਆਰ ਹੈ ਜੀ ਤਿਆਰ ਆ ਕਿਹੜਾ ਬਿਮਾਰ ਆ ਤਿਆਰ ਹੀ ਆ ਅਗਲਾ ਗੀਤ ਚੰਦਨ ਸੰਧੂ ਸਾਹਿਬ ਨੇ ਸੁਣਨਾ ਚਾਹਿਆ ਜੀ ਦੀਪ ਸਿੱਧੂ ਦਾ ਦੀਪ ਮਾਫ਼ ਕਰਨਾ ਦੀਪ ਢਿੱਲੋਂ ਤੇ ਸੁਦੇਸ਼ ਕੁਮਾਰੀ ਦੀ ਆਵਾਜ਼ ਦੇ ਵਿੱਚ ਇਹ ਗੀਤ ਆ ਆਓ ਫਿਰ ਇਸ ਗੀਤ ਦਾ ਵੀ ਆਨੰਦ ਮਾਣਦੇ ਜੀ ਪਿਆਰਿਓ, ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਦੀਪ ਢਿੱਲੋਂ ਦੀ ਆਵਾਜ਼ ਦੇ ਵਿੱਚ। ਆਹੋ ਲਓ ਤਾਂ ਜੀ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਹੈ ਜੀ। ਹੁਣ ਆਪਾਂ ਸੋਮਵਾਰ ਨੂੰ ਮਿਲਾਂਗੇ ਤੇ ਜਾਂਦੇ ਜਾਂਦੇ ਰਾਜ ਭਾਜੀ ਕੈਲੀਫੋਰਨੀਆ ਵਾਲੇ ਵੀ ਆਪਾਂ ਨੂੰ ਸੁਣਦੇ ਪਏ ਨੇ ਤੇ ਉਹਨਾਂ ਨੇ ਵੀ ਸੁਨੇਹਾ ਭੇਜਿਆ ਤੇ ਸਤਿ ਸ੍ਰੀ ਅਕਾਲ ਬੁਲਾਈ। ਮੈਨੂੰ ਪਤਾ ਰਾਜ ਨੱਤ ਸਾਹਿਬ ਨੱਤ 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 ਲਿਖੀ ਤੇ ਦੁਖਦੀ ਆ ਰਾਜ ਦੀ ਲੱਤ ਕਿਉਂਕਿ ਘਰ ਵਾਲੀ ਇਹਨੇ ਦਿੱਤੀ ਤੋੜਾ। ਤੇ ਨੱਤ ਸਾਹਿਬ ਆਓ, ਬਹੁਤ ਸ਼ੁਕਰੀਆ ਆਪ ਜੀ ਦਾ। ਤੇ ਸਾਨੂੰ ਉਮੀਦ ਵੀ ਸੀ ਵੀ ਰਾਜ ਸਾਹਿਬ ਸੁਣਦੇ ਹੋਣਗੇ ਤੇ ਇਹਨਾਂ ਨੂੰ ਸੂਫੀ ਗੀਤ ਕੋਈ ਸੁਣਾਏਗਾ ਕਿ ਨਹੀਂ। ਤਾਂ ਜੀ ਹੁਣ ਸੂਫੀ ਗੀਤਾਂ ਦਾ ਸਮਾਂ ਤੇ ਜਿਹੜਾ ਬੀਤ ਗਿਆ, ਪਰ ਆਪਾਂ ਵਾਅਦਾ ਕਰਦੇ ਸੋਮਵਾਰ ਨੂੰ ਸੂਫੀ ਗੀਤ ਜ਼ਰੂਰ ਸੁਣਾਵਾਂਗੇ। ਸੋਮਵਾਰ ਨੂੰ ਆਉਂਦੇ ਸਾਰ ਹੀ ਆਪਾਂ ਸੂਫੀ ਗੀਤ ਦੇ ਨਾਲ ਹੀ ਸ਼ੁਰੂਆਤ ਕਰਾਂਗੇ। ਪੱਕਾ
ਜੀ?
ਪੱਕਾ ਵਾਅਦਾ ਲੈ ਵੀ ਰਾਜ ਸਾਹਿਬ ਸੋਮਵਾਰ ਨੂੰ ਤੁਹਾਨੂੰ ਸੂਫੀ ਗੀਤ ਸੁਣਾਉਣਗੇ। ਹੁਣ ਜਾਂਦੇ ਜਾਂਦੇ ਕਿਹੜਾ ਸੁਣਾਵਾਂ, ਜਾਂਦੇ ਜਾਂਦੇ ਤਾਂ ਜੀ ਗੁਰਵਿੰਦਰ ਭਾਜੀ ਨੇ ਸੁਣਨਾ ਚਾਹਿਆ ਦਿਲ ਕੇ ਅਰਮਾਂ ਆਸੂ ਮੈਂ ਬਹਿ ਗਏ ਤੇ ਨਾਲ ਬੁਲਟ ਤੇ ਰੱਖਿਆ ਪਟਾਕੇ ਪਾਉਣ ਨੂੰ। ਇਹ ਦੋ ਗੀਤ ਬੈਕ ਟੂ ਬੈਕ ਆਪਾਂ ਸੁਣਾਂਗੇ ਤੇ ਇੰਨੀ ਕੁ ਹਾਜ਼ਰੀ ਸਾਡੀ ਕਬੂਲ ਕਰਿਓ ਜੀ ਤੇ ਭੁੱਲ ਚੁੱਕ ਦੀ ਮਾਫ਼ੀ। ਤੇ ਹੁਣ ਆਪਾਂ ਸੋਮਵਾਰ ਨੂੰ ਹਾਜ਼ਰੀ ਲਾਵਾਂਗੇ। ਆਪ ਜੀ ਦਾ ਵੀਕਐਂਡ ਬਿਹਤਰ ਰਹੇ ਇਹੀ ਦੁਆ ਕਰਨੇ ਆ। ਕਾਲੀ ਤੁਹਾਨੂੰ ਬੜੀ ਰਹਿੰਦੀ ਜਾਣ ਉਤਾਇਆ ਜੀ, ਜਾਣ ਦੀ ਕਾਲੀ ਨੀ, ਟਾਈਮ ਬਹੁਤ ਜ਼ਿਆਦਾ ਹੋ ਗਿਆ, ਫਿਰ ਇਹ ਵੀ ਗੀਤ ਨਹੀਂ ਸੁਣਾਏ ਜਾਣੇ। ਉੱਚੀ ਹਾਲ ਫਿਰ ਸੁਣਾ ਦੇਗੇ ਤੇ ਉਹੀ ਨਾਲ ਗੱਲ ਹੋਵੇ ਤੇਰੀ ਗੱਲ ਸੁਣ ਜੀ।
ਥਾਰ ਰੱਖੀ ਐ
ਸਦਾ ਸੁਖਦਾਤਾ ਸਹਿਜੇ ਹਰ ਰਸ ਬੀਜੈ। ਗੁਰੂ ਪਿਆਰਿਓ, ਹਰਮਨ ਰੇਡੀਓ ਆਸਟ੍ਰੇਲੀਆ ਦੀ ਮਾਰਫਤ ਆਪ ਜੀ ਰੋਜ਼ਾਨਾ ਸਵੇਰੇ 7 ਵਜੇ ਗੁਰਬਾਣੀ ਦੇ ਸਹਿਜ ਪਾਠ ਸਰਵਣ ਕਰਦੇ ਹੋ। ਬਹੁਤ ਸਾਰੇ ਗੁਰਮੁਖ ਪੋਥੀ ਸਾਹਿਬ ਜਾਂ ਸਮਾਰਟ ਡਿਵਾਈਸ ਦੀ ਗੁਰਬਾਣੀ ਐਪ ਰਾਹੀਂ ਸਾਡੇ ਨਾਲ ਸਹਿਜ ਪਾਠ ਵਿਚ ਸ਼ਮੂਲੀਅਤ ਵੀ ਕਰਦੇ ਨੇ। ਤੁਸੀਂ ਵੀ ਗੁਰਬਾਣੀ ਦੇ ਪ੍ਰਭਾਵ ਵਿਚ ਸ਼ਾਮਲ ਹੋਵੋ। ਹਾਂ, ਜੇ ਕਿਸੇ ਕਾਰਨ ਉਸ ਸਮੇਂ ਸ਼ਾਮਲ ਨਹੀਂ ਹੋ ਸਕਦੇ ਤਾਂ ਹਰਮਨ ਰੇਡੀਓ ਦੀ ਆਪਣੀ ਐਪ ਤੋਂ ਪੋਡਕਾਸਟ ਅਤੇ ਸਾਊਂਡ ਕਲਾਉਡ ਦੇ ਰਾਹੀਂ ਕਿਸੇ ਵੇਲੇ ਵੀ ਸਹਿਜ ਪਾਠ ਸਰਵਣ ਕਰ ਸਕਦੇ ਹੋ। ਤੁਸੀਂ ਸਿਰਫ 4 ਅੰਗ ਰੋਜ਼ਾਨਾ ਦੇ ਪਾਠ ਕਰਨ ਨਾਲ ਕਰੀਬ 1 ਸਾਲ ਵਿਚ ਗੁਰੂ ਦੇ ਪੂਰਨ ਦਰਸ਼ਨ ਕਰ ਲਵੋਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
शर्मा जी की गल अजकल नजर नहीं आंदे तुसीं।
ओ यार की दसा, ऑफिस दे अकाउंट्स दी सारी जिम्मेदारी हुण मेरे ते ही है। टैक्स फाइलिंग दी डेट्स लागी आ गईयां ने ते मेनू निकलन दा टाइम ही नहीं मिल रहा।
लै बस इन्नी जी गल, तुहाडी सारी प्रॉब्लम दा हल हैगा मिनास एंड कंपनी दे अमृतपाल सिंह मिनास जी कोल, जो सर्टिफाइड प्रैक्टिसिंग अकाउंटेंट ने, टैक्स एंड अकाउंटिंग सर्विसेज दे माहिर ने। भावें तुसीं करवाउणी है टैक्स प्लानिंग एंड रिटर्न्स, बुककीपिंग एंड पेरोल, कंपनी एंड ट्रस्ट सेटअप, जीएसटी एंड बेस लॉजमेंट्स, ताऊ दे लई अज ही कॉन्टैक्ट करो अमृतपाल सिंह मिनास जी नूं। अपॉइंटमेंट लई हुणे कॉल करो 1300-9411-80 1300-9411-80।
रोटी हजम नहीं होंदी, वरतो गोल्डन ग्रेन फ्लोर मिल दा गरेवाल चक्की आटा, ताजा घट केमिकल दी वरतों वाली कणक जेड़ी के सीधी खेतां चो मिल च लई जांदी, ऑस्ट्रेलिया दा बनिया शुद्ध आटा, ताजा खाओ ते तंदुरुस्त रहो। आटे तो इलावा ताजा बेसन, लड्डुआं लई स्पेशल बेसन, मल्टी ग्रेन आटा, काबली छोले, मसरां दी दाल, चना दाल, सोयाबीन ते बादाम भी साडे अपने प्रोडक्ट हन। वधेरे जानकारी लई विजिट करो garewalgoldengrain.com.au या फोन करो 0428895564।
लक्ष्य माइग्रेशन तो मैं रोहित मोहन
ते मैं रणबीर सिंह। माइग्रेशन नाल जुड़े किसी भी मुद्दे ते जे तुसी साडे नाल चर्चा करना चाहुंदे हो ते हुण लक्ष्य माइग्रेशन्स हरमन रेडियो दे प्रोग्राम माइग्रेशन मैटर्स ते वीरवार शामी 7-8 बजे दे विच लाइव होंगे।
तुसी सुन रहे हो अपना हरमन रेडियो, 24 घंटे 7 दिन आस्ट्रेलिया दा पहला पंजाबी रेडियो। हरमन रेडियो 24 घंटे।